ਜੀ ਬਹਿਰੋ ਸਤਿ ਸ੍ਰੀ ਅਕਾਲ ਜੀ। ਇਸ ਵੇਲੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ ਜੁੜੇ ਹੋਏ ਸਾਰੇ ਦੋਸਤ ਮਿੱਤਰ ਭੈਣ ਭਰਾਵਾਂ ਦਾ ਬਹੁਤ ਬਹੁਤ ਜੀ ਆਇਆਂ ਨੂੰ ਨਿੱਘਾ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਹਰਮਨ ਸਟੂਡੀਓ ਲੈ ਕੇ ਹਾਜ਼ਰ ਆ, ਜਿਹਦੇ ਵਿੱਚ ਸੋਹਣੇ ਸੋਹਣੇ ਗੀਤ ਤੇ ਸੋਹਣੀਆਂ ਸੋਹਣੀਆਂ ਗੱਲਾਂ ਤੁਹਾਡੀਆਂ ਸੁਣਨ ਨੂੰ ਮਿਲਦੀਆਂ ਨੇ ਤੇ ਸੋਹਣਾ ਸਮਾਂ ਜਿਹੜਾ ਉਹ ਬੀਤ ਜਾਂਦਾ। ਸਮੇਂ ਦਾ ਜਿਹੜਾ ਸੋਹਣਾ ਬੀਤ ਜਾਣਾ ਇਹ ਵੀ ਇੱਕ ਚੰਗੇ ਦਿਨਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ। ਕਹਿੰਦੇ ਕਿ ਔਖ ਦਾ ਪਲ ਜਾਂ ਦੁੱਖਾਂ ਦਾ ਪਲ ਜਿਹੜਾ ਨਿਭਾਉਣਾ ਬੜਾ ਮੁਸ਼ਕਲ ਹੈ ਤੇ ਸਦੀਆਂ ਲੰਘ ਜਾਂਦੀਆਂ ਨੇ ਖੁਸ਼ੀਆਂ ਦੇ ਨਾਲ। ਇਸ ਕਰਕੇ ਖੁਸ਼ੀਆਂ ਚਾਵਾਂ ਦਾ ਜਿਹੜਾ ਪਲ ਲੰਘਣਾ ਚਾਹੀਦਾ ਤੇ ਔਖੀ ਘੜੀ ਕਦੇ ਕਿਸੇ ਦੇ ਨਾ ਆਵੇ। ਇਹ ਅਸੀਂ ਅਰਦਾਸ ਵੀ ਕਰਦੇ, ਅਸੀਂ ਦੁਆ ਵੀ ਕਰਦੇ ਹਾਂ। ਤਾਂ ਕਮਾਕਾਰਾਂ ਦੇ ਵਿੱਚ ਤੁਹਾਡਾ ਸਮਾਂ ਜਿਹੜਾ ਬਿਹਤਰ ਲੰਘ ਜਾਵੇ, ਕਿਉਂਕਿ ਬੰਦਾ ਚਾਹੁੰਦਾ ਕਿ ਜਦੋਂ ਉੱਠੀਏ ਤਾਂ ਕੰਮਕਾਰ ਦੇ ਵਿੱਚ ਲੱਗੀਏ, ਕੰਮਕਾਰ ਝੱਟ ਪਲਾਂ ਦੇ ਵਿੱਚ ਜਿਹੜਾ ਉਹ ਸਮਾਂ ਬੀਤ ਜਾਏ ਤਾਂ ਕਿ ਸਾਨੂੰ ਬੋਰੀਅਤ ਮਹਿਸੂਸ ਨਾ ਹੋਵੇ। ਇਸ ਕਰਕੇ ਕੰਮਕਾਰਾਂ ਤੇ ਕਦੇ ਬੋਰੀਅਤ ਮਹਿਸੂਸ ਨਾ ਹੋਵੇ ਉਹਦੇ ਲਈ ਹਰਮਨ ਸਟੂਡੀਓ ਤੁਹਾਡੇ ਤੱਕ ਆਉਂਦਾ ਜੀ ਰੋਜ਼ਾਨਾ 9:30 ਭਾਰਤੀ ਸਮੇਂ ਮੁਤਾਬਕ ਤੇ ਸਿਡਨੀ ਸਮੇਂ ਮੁਤਾਬਕ ਦੁਪਹਿਰ ਦੇ 2 ਵਜੇ 2 ਤੋਂ 5 ਤੁਹਾਡੇ ਨਾਲ ਸਾਥ ਨਿਭਾਉਂਦੇ ਹਾਂ ਜੀ। ਜਿਸ ਦੇ ਨਾਲ ਤੁਹਾਡਾ ਵੀ ਸਮਾਂ ਬਿਹਤਰ ਹੋ ਜਾਂਦਾ, ਕਿਉਂਕਿ ਬਾਅਦ ਦੁਪਹਿਰ ਤੋਂ ਬਾਅਦ ਐਨਰਜੀ ਵੈਸੇ ਵੀ ਥੋੜੀ ਜਿਹੀ ਡਾਊਨ ਹੋ ਜਾਂਦੀ ਹੈ, ਤਾਂ ਉਹਦੇ ਲਈ ਬਿਹਤਰ ਗੀਤ ਤੁਹਾਡੇ ਲਈ ਲੈ ਕੇ ਆਉਂਦੇ, ਜਿਸ ਦੇ ਨਾਲ ਐਨਰਜੀ ਜਿਹੜੀ ਆ ਸਰੀਰ ਦੇ ਵਿੱਚ ਉਹ ਬਣੀ ਰਹੇ। ਕਹਿੰਦੇ ਨੇ ਕਿ ਊਰਜਾ ਬੰਦੇ ਨੂੰ ਚਲਾਉਂਦੀ ਹੈ, ਜਿਸ ਤਰੀਕੇ ਦੇ ਨਾਲ ਆਪਾਂ ਭੋਜਨ ਕਰਦੇ ਹਾਂ ਜਾਂ ਜਿਸ ਤਰੀਕੇ ਦੇ ਅਸੀਂ ਗੱਲਾਂ ਬਾਤਾਂ ਸੁਣਦੇ ਹਾਂ ਤਾਂ ਉਹ ਸਾਨੂੰ ਇੱਕ ਊਰਜਾ ਬਣਾਈ ਰੱਖਦੇ ਨੇ, ਸਾਡੇ ਸਰੀਰ ਦੇ ਵਿੱਚ ਇੱਕ ਜਜ਼ਬਾ ਇੱਕ ਜੋਸ਼ ਬਣਾਈ ਰੱਖਦੇ ਨੇ। ਜਿਵੇਂ ਮਿਲਟਰੀ ਦੇ ਵਿੱਚ ਆਪਾਂ ਦੇਖਦੇ ਹਾਂ ਤਾਂ ਉਸ ਦੇ ਵਿੱਚ ਇੱਕ ਡਿਸਿਪਲਿਨ, ਉਹ ਸਹੀ ਖੁਰਾਕ ਤਾਂ ਇੱਕ ਹੌਸਲਾ, ਇੱਕ ਜਜ਼ਬਾ ਜਿਹੜਾ ਕਿ ਬੰਦੇ ਦੇ ਵਿੱਚ ਇੱਕ ਊਰਜਾ ਬਣਾਈ ਰੱਖਦਾ, ਇਹ ਚੀਜ਼ਾਂ ਉੱਥੇ ਕੰਮ ਕਰਦੀਆਂ। ਤੇ ਜਿਹੜੇ ਕਮਾਕਾਰਾਂ ਵਾਲੇ ਬੰਦੇ ਨੇ ਉਹਨਾਂ ਦੇ ਲਈ ਤਾਂ ਸੰਗੀਤ ਹੀ ਬਹੁਤ ਵੱਡੀ ਗੱਲ ਆ। ਸੰਗੀਤ ਦੇ ਨਾਲ ਸਵਾਜਿਆ ਤੇ ਸਵਾਰਿਆ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਹੈ ਤੇ ਇਸ ਦੇ ਵਿੱਚ ਤੁਹਾਡੀਆਂ ਫਰਮਾਇਸ਼ਾਂ ਜਿਹੜੀਆਂ ਉਹ ਚਾਰ ਚੰਨ ਲਾਉਂਦੀਆਂ ਨੇ ਪ੍ਰੋਗਰਾਮ ਦੇ ਵਿੱਚ। ਤਾਂ ਪਿਆਰੇ ਦੋਸਤੋ, ਫਰਮਾਇਸ਼ਾਂ ਤੁਸੀਂ ਭੇਜਣੀਆਂ ਸਾਨੂੰ request@harmanradio.com ਤੇ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਸੁਨੇਹਾ ਭੇਜ ਸਕਦੇ ਹੋ। ਕੱਲ ਮੈਨੂੰ ਯਾਦ ਹੈ ਕਿ ਜਲਦੀ ਵੈਸੇ ਭੁੱਲਦਾ ਨਹੀਂ ਕਿ ਫਰਮਾਇਸ਼ ਕੀਤੀ ਸੀ ਨਰਿੰਦਰ ਭਾਈ ਨੇ, ਕਿਹਾ ਸੀ ਕੱਲ ਆਉਂਦੇ ਸਾਰੇ ਗੀਤ ਸੁਣਾਓ ਲੱਗੇ ਬਿਨਾਂ ਤੇ ਚੱਲ ਮੇਲੇ ਨੂੰ ਚੱਲੀਏ। 2 ਗੀਤ ਹੈ ਜੀ, ਲੱਗੇ ਬਿਨਾਂ ਤੇ ਚੱਲ ਮੇਲੇ ਨੂੰ ਚੱਲੀਏ, ਗੀਤ 2 ਨੇ ਪਰ ਇੱਕੋ ਹੀ ਥਾਂ ਇੱਕੋ ਹੀ ਸਟੇਜ ਦੇ ਕੋਕ ਸਟੂਡੀਓ 9 ਦੇ ਵਿੱਚ ਇਹ ਰਿਪ੍ਰੈਜੈਂਟ ਕੀਤੇ ਗਏ ਨੇ। ਬਹੁਤ ਹੀ ਕਮਾਲ ਦੇ 2 ਅਦਾਕਾਰ ਸਾਈ ਜ਼ਹੂਰ ਤੇ ਸਨਮ ਮਾਰਵੀ। ਸਨਮ ਮਾਰਵੀ ਦੇ ਗੀਤ ਬਹੁਤ ਕਮਾਲ ਦੇ ਨੇ। 2 ਬਹੁਤ ਵੱਡੇ ਜਿਹੜੀਆਂ ਕਲਾਕਾਰ ਜਿਹੜੇ ਫੀਮੇਲ ਲੈਜੈਂਡਰੀ ਕਲਾਕਾਰ ਜਿਹੜੇ ਹੁਣ ਨਵਿਆਂ ਦੇ ਵਿੱਚ ਨੇ ਉਹਨਾਂ ਦੇ ਵਿੱਚੋਂ ਸਨਮ ਮਾਰਵੀ ਤਾਂ ਹਿਨਾ ਨਸਰੁੱਲਾ ਇਹ 2 ਬੜੇ ਖਾਸ ਨਾਮ ਨੇ ਜਿਹੜੇ ਪਹਿਚਾਣੇ ਜਾਂਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਲਕਾ ਤਰਨਮ ਨੂਰ ਜਹਾਂ ਦੇ ਵਾਂਗ ਇਹ ਗਾ ਰਹੇ ਨੇ। ਤੇ ਨਸੀਬੋ ਲਾਲ ਤੇ ਨੂਰ ਜਹਾਂ ਤੇ ਚਲੋ ਆਪਾਂ ਜਾਣਦੇ ਹਾਂ ਕਿ ਉਹਨਾਂ ਦਾ ਇੱਕ ਨਾਮ ਖਾਸ ਹੈ ਹੀ ਹੈ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ 2 ਆਵਾਜ਼ਾਂ ਵੀ ਬੜੀਆਂ ਮਕਬੂਲ ਨੇ। ਤੇ ਰਹਿ ਗਈ ਗੱਲ ਸਾਈਂ ਜ਼ਹੂਰ ਸਾਹਿਬ ਦੀ, ਇਹ ਤਾਂ ਕਮਾਲ ਦੀ ਗੱਲ ਹੈ। ਸਾਈਂ ਜ਼ਹੂਰ ਸਾਹਿਬ ਨੂੰ ਪਿਆਰ ਕਰਨ ਵਾਲੇ ਚੜ੍ਹਦੇ ਪੰਜਾਬ ਦੇ ਵਿੱਚ 2 ਕਲਾਕਾਰ ਬੜੇ ਸਾਹਮਣੇ ਆਉਂਦੇ ਨੇ। ਇੱਕ ਜਿਹੜਾ ਆਪਣੇ ਮੈਨੂੰ ਯਾਦ ਵਿੱਚ ਕਈ ਵਾਰ ਰਹਿ ਜਾਂਦੀ ਨੇ, ਕਈ ਗੱਲਾਂ ਯਾਦ ਰਹਿੰਦੀਆਂ ਨੇ, ਕਈ ਗੱਲਾਂ ਨਹੀਂ ਵੀ ਯਾਦ ਰਹਿੰਦੀਆਂ, ਪਰ ਇੱਕ ਤਾਂ ਮੈਨੂੰ ਪੂਰੀ ਯਾਦ ਹੈ ਕਿ ਕੰਵਰ ਗਰੇਵਾਲ ਜਿਹੜੇ ਕਿ ਇਹਨਾਂ ਦੇ ਬੜੇ ਮਤਲਬ ਬਹੁਤ ਗੀਤਾਂ ਨੂੰ ਪਸੰਦ ਕਰਦੇ ਨੇ, ਤਾਂ ਉਹ ਉਹਨਾਂ ਨੇ ਬਹੁਤ ਬਹੁਤ ਗਹਿਰਾਈ ਤੋਂ ਸਾਈਂ ਜ਼ਹੂਰ ਸਾਹਿਬ ਨੂੰ ਸੁਣਿਆ। ਤਾਂ ਕਹਿੰਦੇ ਨੇ ਕਿ ਇੱਕ ਗੀਤ ਨੂੰ ਮੈਂ ਕਈ ਵਾਰ ਕਹਿੰਦੇ ਨੇ, ਕਈ ਵਾਰ ਕਹਿੰਦੇ ਕਿ 100 ਸੈਂਕੜਿਆਂ ਦੇ ਹਿਸਾਬ ਨਾਲ, 1000 ਦੇ ਹਿਸਾਬ ਨਾਲ ਕਈ ਵਾਰ ਗਿਣਦੇ ਨੇ ਕਿ ਮੈਂ 1000 ਵਾਰ ਇਹ ਗੀਤ ਸੁਣ ਚੁੱਕਿਆ। ਕਹਿੰਦਾ ਗਿਣਤੀ ਦੇ ਹਿਸਾਬ ਨਾਲ ਵੇਖਾਂ ਤਾਂ ਵਾਕਈ 1000 ਵਾਰ ਮੈਂ ਉਹਦੇ ਗੀਤ ਯਾਨੀ ਕਿ ਸੁਣੇ ਨੇ। ਤਾਂ ਇਹ ਮਤਲਬ ਬਹੁਤ ਸਾਰੇ ਕਲਾਕਾਰ ਦੂਸਰੇ ਕਲਾਕਾਰਾਂ ਨੂੰ ਪਸੰਦ ਕਰਦੇ ਨੇ, ਚੜ੍ਹਦੇ ਕਲਾਕਾਰ ਚੜ੍ਹਦੇ ਦੇ ਜਿਹੜੇ ਕਲਾਕਾਰ ਲੈਂਦੇ ਪੰਜਾਬ ਦਿਆਂ ਨੂੰ ਪਸੰਦ ਕਰਦੇ ਨੇ ਤੇ ਲੈਂਦੇ ਪੰਜਾਬ ਵਾਲੇ ਚੜ੍ਹਦਿਆਂ ਨੂੰ, ਯਾਨੀ ਕਿ ਇੱਕ ਦੂਜੇ ਦਾ ਪ੍ਰੇਮ ਤਾਂ ਉਹ ਬਣਿਆ, ਕਿਉਂਕਿ ਗੀਤ ਸੰਗੀਤ ਦੇ ਵਿੱਚ ਤਾਂ ਕੋਈ ਹੱਦਾਂ ਸਰਹੱਦਾਂ ਨਹੀਂ ਹੁੰਦੀਆਂ। ਤੇ ਇੱਕ ਕਲਾਕਾਰ ਜਿਹੜੇ ਕਰਮਜੀਤ ਅਨਮੋਲ, ਉਹਨਾਂ ਦਾ ਵੀ ਮਤਲਬ ਉਹ ਵੀ ਬਹੁਤ ਪਸੰਦ ਕਰਦੇ ਨੇ ਇਹਨਾਂ ਨੂੰ, ਤੇ ਆਮ ਤੌਰ ਤੇ ਉਹਨਾਂ ਦਾ ਇੱਕ ਸੁਪਨਾ ਵੀ ਸੀ ਉਹਨਾਂ ਨੂੰ ਮਿਲਣ ਦਾ, ਤਾਂ ਜਿਹੜਾ ਕਿ ਉਹਨਾਂ ਦਾ ਪੂਰਾ ਹੋਇਆ ਸੀ। ਤੇ ਉਹ ਵੀ ਇਹਨਾਂ ਨੂੰ ਬੜਾ ਪਸੰਦ ਕਰਦੇ ਨੇ ਤੇ ਇਸ ਕਰਕੇ ਇਹ ਉਹਨਾਂ ਦਾ ਵੀ ਇਹ ਕਰਮਜੀਤ ਅਨਮੋਲ ਹੋਰਾਂ ਦਾ ਵੀ ਇਹ ਬਹੁਤ ਫੇਵਰੇਟ ਆ। ਵੈਸੇ ਕਰਮਜੀਤ ਅਨਮੋਲ ਕਾਮੇਡੀ ਦੇ ਵਿਚ ਵੀ ਛਾਏ ਹੋਏ ਨੇ ਤੇ ਨਾਲ ਦੀ ਨਾਲ ਗੀਤ ਸੰਗੀਤ ਦੇ ਵਿਚ ਤੋਂ ਪਹਿਲਾਂ ਨੇ ਉਹਨਾਂ ਦਾ ਗੀਤ ਆਇਆ ਸੀ ਰੋ ਰੋ ਨੈਣਾ ਨੇ ਲਗਾਈਆਂ ਝੜੀਆਂ। ਗੀਤ ਇੰਨਾ ਮਕਬੂਲ ਹੋਇਆ ਸੀ ਉਸ ਸਮੇਂ ਦੇ ਵਿਚ, ਮੈਨੂੰ ਲੱਗਦਾ 94-95 ਦੀ ਗੱਲ ਆ ਕਿ ਇਹ ਗੀਤ ਬੜਾ ਮਕਬੂਲ ਰਿਹਾ ਸੀ। ਉਸ ਤੋਂ ਬਾਅਦ ਉਹ ਕਾਮੇਡੀ ਵੱਲ ਨੂੰ ਚਲੇ ਗਿਆ, ਐਕਟਿੰਗ ਵੱਲ ਨੂੰ ਚਲੇ ਗਿਆ, ਪਰ ਅੱਜ ਵੀ ਉਹਨਾਂ ਦੇ ਕਿਤੇ ਨਾ ਕਿਤੇ ਗੀਤ ਸੁਣਨ ਨੂੰ ਮਿਲ ਜਾਂਦੇ ਨੇ ਤੇ ਬੜੇ ਕਮਾਲ ਦੇ ਨੇ। ਉਹਨਾਂ ਨੇ ਵੀ ਇਸ ਕਲਾਕਾਰ ਨੂੰ ਬਹੁਤ ਵਧੀਆ ਤਰੀਕੇ ਨਾਲ ਗਾਇਆ, ਸੁਣਿਆ, ਉਹਨਾਂ ਨੂੰ ਉਸਤਾਦ ਵੀ ਮੰਨਦੇ ਨੇ। ਤਾਂ ਇਹਨਾਂ ਦੋਨਾਂ ਕਲਾਕਾਰਾਂ ਨੂੰ ਫਿਰ ਆਪਾਂ ਉਹਨਾਂ ਦੀ ਪਸੰਦ ਦਾ ਗੀਤ, ਯਾਨੀ ਕਿ ਕਹਿ ਲਓ ਵੀ ਉਹਨਾਂ ਦਾ ਪਸੰਦੀਦਾ ਕਲਾਕਾਰ ਆਪਾਂ ਸੁਣਨਾ ਜੀ ਪ੍ਰੋਗਰਾਮ ਦੇ ਵਿੱਚ, ਤੇ ਆਓ ਫਿਰ ਇੰਜੋਏ ਕਰ ਲੈਂਦੇ ਜੀ ਇਹ ਖੂਬਸੂਰਤ ਗੀਤ ਕੋਕ ਸਟੂਡੀਓਸ 9 ਦੇ ਵਿੱਚੋਂ ਐਪੀਸੋਡ ਨੰਬਰ 6 ਆ ਲੱਗੀ ਬਿਨਾ, ਜਿਹੜਾ ਗੀਤ ਗਾਇਆ ਜੀ ਸਨਮ ਮਾਰਵੀ ਨੇ, ਤਾਂ ਚੱਲ ਮੇਲੇ ਨੂੰ ਚੱਲੀਏ ਜਿਹੜਾ ਕਿ ਗਾਇਆ ਵਾ ਸਾਈਂ ਜ਼ਹੂਰ ਸਾਹਿਬ ਨੇ। ਆਓ ਸੁਣਦੇ ਇਸ ਗੀਤ ਨੂੰ। ਤਾਂ ਪਿਆਰੇ ਦੋਸਤੋ ਤੁਸੀਂ ਨਹੀਂ ਭੁੱਲਣਾ ਈਮੇਲ ਕਰਨਾ, ਈਮੇਲ ਆਈਡੀ ਹੈ ਜੀ request@harmanradio.com, ਜਾਂ ਫਿਰ ਟੈਲੀਗ੍ਰਾਮ ਤੋਂ ਤੁਸੀਂ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਸੁਨੇਹਾ ਭੇਜ ਸਕਦੇ ਹੋ। ਤਾਂ ਆਓ ਫਿਰ ਇਹਨਾਂ ਗੀਤਾਂ ਤੋਂ ਬਾਅਦ ਮਿਲਦੇ, ਇੱਕ ਹੋਰ ਮੈਨੂੰ ਬੜਾ ਪਸੰਦ ਆ ਕੋਕ ਸਟੂਡੀਓ ਦੇ ਵਿੱਚੋਂ, ਉਹ ਵੀ ਗੀਤ ਮੈਂ ਨਾਲ ਦੀ ਨਾਲ ਸੁਣਾਵਾਂਗਾ ਰਾਠੌਰ ਭਾਜੀ, ਉਹ ਵੀ ਇੰਜੋਏ ਕਰੇ।
Coke Studio Season 9.
ਪੰਜਾਬੀ ਦਰਸ਼ਕਾਂ ਲਈ ਖੁਸ਼ਖਬਰੀ, ਹੁਣ ਫਿਰ ਤੋਂ ਸਿਨੇਮਾ ਦੇ ਵਿੱਚ ਲੱਗਣਗੀਆਂ ਰੌਣਕਾਂ। ਲੱਗ ਰਹੀ ਹੈ ਪੰਜਾਬੀ ਫਿਲਮ ਕੁਆੜਾ,
ਕਮਾਲ ਲੱਗੀ ਜਾਂਦੀ ਹੈ, ਹਾਏ ਹਾਏ ਜੱਟੀਏ ਕਮਾਲ ਲੱਗੀ।
ਜੀ ਸਟੂਡੀਓਜ਼, A&A ਪਿਕਚਰਸ ਅਤੇ ਬ੍ਰੈਂਡ ਫਿਲਮਸ ਪੇਸ਼ ਕਰਦੇ ਹਨ ਪੰਜਾਬੀ ਫਿਲਮ ਕੁਆੜਾ।
ਕੁੜੀ ਤਾਂ ਮੰਮੀ ਨਾਲ ਵੀ ਜਿਆਦਾ ਸੋਹਣੀ ਹੈ,
MBA ਕਰ ਰਹੀ ਹੈ,
ਦਾਲ ਸਬਜ਼ੀ ਵੀ ਕਰ ਲੈਣੀ ਹੈ, ਕਿਤਾਬਾਂ ਨੂੰ ਤਲ ਕੇ ਖਵਾਉਣਾ।
ਸਟਾਰਿੰਗ ਐਮੀ ਵਿਰਕ ਐਂਡ ਸੋਨਮ ਬਾਜਵਾ। 12 ਅਗਸਤ ਤੋਂ ਆਪਣੇ ਨੇੜਲੇ ਸਿਨੇਮਾ ਘਰਾਂ ਵਿੱਚ ਵੇਖੋ ਪੰਜਾਬੀ ਫਿਲਮ ਕੁਆੜਾ।
ਯਾਰ ਸ਼ਹਿਰ ਦੇ ਦੂਜੇ ਪਾਸੇ ਸਿਰ ਤੁਹਾਡੇ ਘਰ ਵਾਸਤੇ ਮੈਂ ਦੁੱਧ ਪਾਉਣਾ ਨਾ, ਤੋ ਮੱਖਣ ਪਨੀਰ ਮੈਂ ਕੰਪਲੀਮੈਂਟਰੀ ਦਿੰਦਾ, ਹੋਰ ਦੱਸ ਮੈਂ ਕੀ ਕਰਾਂ।
ਆਈ ਪਨੀਰ ਦੇ ਪਕੌੜੇ ਬਣਾ ਕੇ ਨਾ ਮੁੰਡੇ ਵਾਲੇ ਖਾਣਗੇ।
ਇਹ ਤਾਂ ਮਤਲਬ ਤੂੰ ਕਿਸੇ ਨੂੰ ਵਿਆਹ ਕਰ ਦੇਗੀ?
ਮੇਰਾ ਵੀ ਦਿਲ ਕਰਦਾ ਚੂੜਾ ਪਾਉਣ ਨੂੰ।
ਚੂੜਾ ਤੁਹਾਨੂੰ ਜੱਟ ਹੀ ਪਾਊਗਾ ਤੇਰੇ।
ਆ ਜੱਟ ਨਾ ਸਿਰਫ ਦੁੱਧ ਹੀ ਪਾਊ।
ਮੱਖਣੀ ਜਾ ਰੰਗ ਉੱਤੋਂ ਮੁੱਕੜਾ ਕੀ ਉੱਟਨੀ, ਕਿਹੜਾ ਤੇਰਾ ਦਰਜੀ ਸਿਉਂਦਾ ਜਿਹੜਾ ਸੂਟ ਨੀ, ਸੂਟ ਵੀ ਹਰੇਕ ਤੈਨੂੰ ਕਰਦਾ ਏ ਸੂਟ ਨੀ, ਦੂਰੋਂ ਦਿਨ ਰਾਹੀ ਪਛਾਣ ਲੱਗੀ ਜਾਂਦੀ ਹੈ,
ਹਾਂਜੀ ਪਿਆਰਿਓ, ਸਤਿ ਸ੍ਰੀ ਅਕਾਲ ਜੀ। ਹਰਮਨ ਰੇਡੀਓ ਆਸਟ੍ਰੇਲੀਆ ਇਸ ਵੇਲੇ ਤੁਸੀਂ ਸੁਣਦੇ ਪਏ ਹੋ ਤੁਹਾਡਾ ਵੀਰ ਹੈ ਜੀ ਮਨਦੀਪ ਸਿੰਘ ਢਿੱਲੋਂ। ਪਿਆਰੇ ਦੋਸਤੋ, ਇਹਨਾਂ ਦਿਨਾਂ ਦੇ ਵਿਚ ਜਿਸ ਤਰ੍ਹਾਂ ਦਾ ਕੋਰੋਨਾ ਦਾ ਦੌਰ ਚੱਲਦਾ ਤੇ ਬਹੁਤ ਸਾਰੇ ਭਰਾਵਾਂ ਦਾ ਆਸਟ੍ਰੇਲੀਆ ਤੋਂ ਬਾਹਰਲੇ ਮੁਲਕਾਂ ਤੋਂ ਕਾਲ ਆਉਂਦੀ ਹੈ ਕਿ ਘਰਾਂ ਦੇ ਵਿਚ ਬੰਦ ਹੋ ਗਏ ਆ, ਤੇ ਜਿੱਥੇ ਭਾਰਤ ਦੇ ਵਿਚ ਲਾਕਡਾਊਨ ਲੱਗੇ ਰਹੇ ਆ ਉਥੇ ਪ੍ਰਦੇਸ਼ਾਂ ਦੇ ਵਿਚ ਵੀ ਜਾਣਾ ਆਉਣਾ ਬੜਾ ਔਖਾ ਰਿਹਾ। ਇਸ ਕੋਰੋਨਾ ਨੇ ਜਿਸ ਤਰੀਕੇ ਦੇ ਨਾਲ ਮਾਨਸਿਕਤਾ ਕਰ ਦਿੱਤੀ ਆ, ਉਸ ਦੇ ਵਿਚ ਬੰਦਾ ਰਿਲੈਕਸੇਸ਼ਨ ਚਾਹੁੰਦਾ, ਜਿਸ ਦੇ ਵਿਚ ਸੰਗੀਤ ਇਕ ਬਹੁਤ ਅਹਿਮ ਰੋਲ ਅਦਾ ਕਰਦਾ, ਜਿਸ ਦੇ ਵਿਚ ਫਿਲਮਾਂ ਇਕ ਮੁੱਖ ਰੋਲ ਅਦਾ ਕਰਦੀਆਂ ਨੇ। ਹਾਲ ਹੀ ਦੇ ਵਿਚ ਜਦੋਂ ਟੈਲੀਫੋਨ ਆਉਂਦੇ ਨੇ ਤੇ ਇਹੀ ਸਵਾਲ ਹੁੰਦਾ ਕਿ ਭਾਜੀ ਕਦੋਂ ਸਿਨੇਮੇ ਘਰ ਖੋਲਣਗੇ, ਕਦੋਂ ਫਿਲਮਾਂ ਦੇਖਾਂਗੇ, ਨਵੀਆਂ ਪੰਜਾਬੀ ਫਿਲਮਾਂ ਕਦੋਂ ਦੇਖਣ ਨੂੰ ਮਿਲਣਗੀਆਂ, ਤਾਂ ਖੁਸ਼ੀ ਦੀ ਗੱਲ ਆ ਕਿ ਫਿਲਮਾਂ ਹੁਣ ਆਉਣੀਆਂ ਸ਼ੁਰੂ ਹੋ ਗਈਆਂ ਨੇ, ਜਿਸ ਦੇ ਵਿਚ ਬਹੁਤ ਕਮਾਲ ਕਮਾਲ ਦੇ ਕਨਸੈਪਟ ਨੇ। ਤੇ ਹਾਲ ਹੀ ਦੇ ਵਿਚ ਜਿਹੜੀ ਫਿਲਮ ਅੱਜ ਕੱਲ ਚਰਚਾ ਦੇ ਵਿਚ ਆ ਉਹ ਜੀ ਪੁਆੜਾ ਫਿਲਮ, ਜਿਹੜੀ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਇਹ ਫਿਰ ਤੋਂ ਇਕ ਬਹੁਤ ਹੀ ਪਿਆਰੀ ਜੋੜੀ ਦੇ ਰੂਪ ਦੇ ਵਿਚ ਸਾਹਮਣੇ ਆ ਰਹੀ ਹੈ। ਤਾਂ ਉਹ ਜਿਹੜੀ ਫਿਲਮ ਆ ਉਹ ਤੁਸੀਂ ਟ੍ਰੇਲਰ ਵੇਖਿਆ ਹੋਣਾ, ਟ੍ਰੇਲਰ ਦੇ ਵਿਚ ਕਾਫੀ ਹੱਦ ਤੱਕ ਤੁਹਾਨੂੰ ਆਈਡੀਆ ਮਿਲ ਜਾਣਾ ਕਿ ਬਹੁਤ ਹੀ ਇੰਟਰਸਟਿੰਗ ਫਿਲਮ ਆ, ਜਿਸ ਦੇ ਵਿਚ ਥਾਂ ਥਾਂ ਤੇ ਪਲ ਪਲ ਤੇ ਪੁਆੜੇ ਪੈਂਦੇ ਨੇ ਅੱਜ ਸਟਾਰਕਾਸਟ ਸਾਡੇ ਨਾਲ ਐਮੀ ਵਿਰਕ ਭਾਜੀ ਹੋਰੀ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਫਿਲਮ ਨੂੰ ਲੈ ਕੇ। ਐਮੀ ਭਾਜੀ ਬਹੁਤ ਬਹੁਤ ਸਵਾਗਤ ਹੈ ਜੀ।
ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਜੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਦਿੰਦੇ ਹਾਂ ਭਾਜੀ, ਤੁਸੀਂ ਇੱਕ ਵਾਰ ਫਿਰ ਤੋਂ ਪੰਜਾਬੀਆਂ ਨੂੰ ਐਂਟਰਟੇਨ ਕਰਨ ਦੇ ਲਈ ਆ ਰਹੇ ਹੋ ਤੇ ਇੱਕ ਬਹੁਤ ਸੋਹਣਾ ਤੇ ਵੱਖਰਾ ਕਨਸੈਪਟ ਲੈ ਕੇ ਆ ਰਹੇ ਹੋ।
ਜੀ ਜੀ ਜੀ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ, ਤੇ ਕਿਉਂਕਿ ਹਿੰਮਤ ਮਰਨ ਲੱਗੇ ਆ ਜੀ, ਬੜੇ ਚਿਰ ਖਾ 2 ਸਾਲ ਹੋ ਗਏ ਸਿਨੇਮਾ ਬੰਦ ਪਏ ਸੀਗੇ
ਜੀ,
ਤੇ ਉਮੀਦ ਕਰਦੇ ਆ ਤੁਹਾਡੀਆਂ ਉਮੀਦਾਂ ਤੇ ਅਸੀਂ ਖਰੇ ਉਤਰਾਂਗੇ। ਫਿਲਮ ਬੜੀ ਪਿਆਰੀ ਬਣੀ ਆ, ਤੁਸੀਂ ਜਾ ਕੇ ਜ਼ਰੂਰ ਦੇਖਿਓ, ਤੁਹਾਨੂੰ ਪਸੰਦ ਬਹੁਤ ਆਊਗੀ।
ਅੱਛਾ ਐਮੀ ਭਾਜੀ, ਸਭ ਤੋਂ ਪਹਿਲਾਂ ਜਦੋਂ ਕੋਈ ਫਿਲਮ ਦੀ ਚਰਚਾ ਹੁੰਦੀ ਹੈ ਤੇ ਟ੍ਰੇਲਰ ਦੇਖਿਆ ਜਾਂਦਾ, ਉਸ ਤੋਂ ਆਈਡੀਆ ਹੋ ਜਾਂਦਾ ਕਿ ਸਾਡੇ ਟੇਸਟ ਦੀ ਫਿਲਮ ਹੈ ਕਿ ਨਹੀਂ। ਜਿਸ ਤਰ੍ਹਾਂ ਦੇ ਨਾਲ ਉਸ ਤੇ ਵਿਊ ਆ ਰਹੇ ਨੇ, ਲਾਈਕ ਆ ਰਹੇ ਨੇ, ਤੇ ਇਹ ਕਿਹਾ ਜਾਂਦਾ ਕਿ ਫਿਲਮ ਕਾਫੀ ਪਸੰਦ ਕੀਤੀ ਜਾ ਰਹੀ ਹੈ ਪਰਦੇਸ਼ ਦੇ ਵਿੱਚ, ਇੱਕ ਇੱਕ ਖਾਸੀਅਤ ਇਹ ਵੀ ਹੈ ਕਿ ਕਾਫੀ ਟਾਈਮ ਬਾਅਦ ਪੰਜਾਬੀ ਫਿਲਮਾਂ ਦੁਬਾਰਾ ਬਣਨੀਆਂ ਸ਼ੁਰੂ ਹੋਈਆਂ ਨੇ, ਸਿਨੇਮਾਘਰ ਫਿਰ ਦੁਬਾਰਾ ਤੋਂ ਸ਼ੁਰੂ ਹੋਏ ਨੇ। ਇਹ ਜਿਹੜਾ ਕਨਸੈਪਟ ਆ ਪਵਾੜੇ ਦਾ, ਕਿਸ ਤਰੀਕੇ ਦੇ ਨਾਲ ਤੁਹਾਡੇ ਤੱਕ ਆਉਂਦਾ ਤੇ ਕਿਸ ਤਰੀਕੇ ਨਾਲ ਬਣਦਾ, ਕਿਉਂਕਿ ਕਾਫੀ ਪ੍ਰੋਜੈਕਟ ਹੋਣਗੇ ਜਿਹਨ ਦੇ ਵਿੱਚ ਜਿਸ ਤੇ ਡਿਸਕਸ਼ਨ ਹੋ ਰਹੀ ਹੋਏਗੀ, ਤੇ ਇਸੇ ਨੂੰ ਫਾਈਨਲ ਕਰਨਾ, ਇਸੇ ਨੂੰ ਤਿਆਰ ਕਰਨਾ ਕਿਸ ਤਰੀਕੇ ਦਾ ਅਨੁਭਵ ਰਿਹਾ?
ਭਾਜੀ ਮਤਲਬ ਫਿਲਮ ਹੋਈ 2019 ਦੇ ਵਿੱਚ ਸ਼ੂਟ ਹੋਈ ਸੀ
ਜੀ,
ਮਤਲਬ ਕੋਵਿਡ ਤੋਂ ਪਹਿਲਾਂ ਦੀ ਸ਼ੂਟ ਹੋਈ ਹੈ ਫਿਲਮ, ਤੇ ਉਦੋਂ ਮਤਲਬ ਇਹ ਆਪਣਾ ਏਐਨਏ ਫਿਲਮਸ ਤੇ ਬ੍ਰੈਡ ਫਿਲਮਸ, ਪਵਨ ਭਾਜੀ ਉਹਨਾਂ ਨੇ ਜਿਹਨਾਂ ਨੇ ਪਹਿਲਾਂ ਛੜਾ ਫਿਲਮ ਕੀਤੀ ਦਲਜੀਤ ਭਾਜੀ ਨਾਲ, ਉਹ ਪ੍ਰੋਡਕਸ਼ਨ ਹਾਊਸ ਸੀਗਾ ਜੀ, ਤੇ ਉਦੋਂ ਵੀ ਸਾਲ ਖੰਡ ਪਹਿਲਾਂ ਸਾਡੀ ਫਿਲਮ ਸਾਈਨ ਸੀਗੀ ਇਹਨਾਂ ਨਾਲ, ਤੇ ਮਤਲਬ ਮੁੰਬਈ ਤੋਂ ਹੀ ਨੇ ਤੇ ਸਾਡੇ ਡਾਇਰੈਕਟਰ ਸਾਹਿਬ ਵੀ ਮੁੰਬਈ ਤੋਂ ਹੀ ਨੇ, ਹੈ ਤਾਂ ਖੈਰ ਪੰਜਾਬ ਬੇਸ ਮੁੰਬਈ ਰਹਿੰਦੇ ਆ, ਤੇ ਪਵਨ ਭਾਜੀ ਦੇ ਪ੍ਰੋਡਿਊਸਰ ਨੇ ਤੇ ਭੱਲਾ ਸਾਹਿਬ, ਤੇ ਇਹ ਮਤਲਬ ਕਾਫੀ ਟਾਈਮ ਦਾ ਪ੍ਰੋਜੈਕਟ ਡਿਜ਼ਾਇਨ ਸੀਗਾ, ਤੇ ਬਸ ਉਹਨੂੰ ਐ ਵੀ ਜਦੋਂ ਸਵਾਬ ਬਣਦਾ ਜੀ, ਤੇ ਜਦੋਂ ਉਹੀ ਗੱਲ ਹੈ ਵੀ ਜਦੋਂ ਜਿਹਦੇ ਕਰਮਾਂ ਚ ਲਿਖੀ ਹੁੰਦੀ ਆ ਉਹਨੂੰ ਮਿਲਦੀ ਹੈ ਜੀ ਚੀਜ਼, ਸੋ ਤੇ ਉਵੇਂ ਬਣਦੀ ਬਣਦੀ ਸਵਾਬ ਬਣਦਾ ਬਣਦਾ ਜੀ, ਉਸ ਤੋਂ ਬਾਅਦ ਪਲਾਨ ਹੋਇਆ ਪਵਨ ਭਾਜੀ ਉਹਨਾਂ ਨੇ ਪਲਾਨ ਕੀਤਾ ਸੀਗਾ, ਤੇ ਮਤਲਬ ਵਿੱਚ ਨਾ ਨੁਕਰਾਂ ਵੀ ਹੋਈਆਂ, ਵਿੱਚ ਕੋਈ ਕਹਿੰਦਾ ਸੀ ਵੀ ਇਹਨੂੰ ਐ ਕਰ ਲੋ ਐ ਕਰ ਲੋ ਐ ਕਰ ਲੋ, ਫਿਰ ਜਦੋਂ ਫਾਈਨਲਾਈਜ਼ ਚੀਜ਼ ਹੁੰਦੀ ਹੈ ਜੀ, ਜਦੋਂ ਇੱਕ ਵਧੀਆ ਚੀਜ਼ ਬਣਨੀ ਹੁੰਦੀ ਆ, ਸੋ ਅਪ ਐਂਡ ਡਾਊਨ ਹੁੰਦੇ ਨੇ, ਤੇ ਫਾਈਨਲੀ ਰਾਕੇਸ਼ ਭਾਜੀ ਜਿਨ੍ਹਾਂ ਨੇ ਮਤਲਬ ਚੱਲ ਮੇਰਾ ਪੁੱਤ ਕੀਤੀਆਂ ਨੇ 1, 2, 3 ਵੀ ਕੀਤੀ ਹੈ, ਤੇ ਉਹਨਾਂ ਨੇ ਮਤਲਬ ਫਿਲਮ ਲਿਖੀ ਭਾਜੀ ਇਹ, ਤੇ ਡਾਇਲੋਗਸ ਵਗੈਰਾ ਲਿਖੇ, ਸਕ੍ਰਿਪਟ ਪਲੇ ਲਿਖਿਆ, ਸੋ ਬਹੁਤ ਹੀ ਬਾਕਮਾਲ ਤੇ ਮਤਲਬ ਨੈਕਸਟ ਲੈਵਲ ਕਾਮੇਡੀ ਜਿਹੜੀ ਫਿਲਮ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲੂਗੀ, ਸਪੇਸ਼ਲ ਕਾਮੇਡੀ, ਮਤਲਬ ਕਾਫੀ ਫਿਲਮਾਂ ਦੇ ਵਿੱਚ ਇੱਦਾਂ ਹੁੰਦਾ ਵੀ ਚੁਟਕਲੇ ਜਾਂ ਸਟੈਂਡ ਅਪ ਕਾਮੇਡੀ ਹੁੰਦੀ ਹੈ, ਸਿਚੁਏਸ਼ਨਲ ਆ, ਆਲਮੋਸਟ ਸਾਰੀਆਂ ਫਿਲਮਾਂ ਦੇ ਵਿੱਚ ਜਿਹੜੀਆਂ ਤੁਸੀਂ ਮੇਰੀਆਂ ਵੇਖੀਆਂ ਹੋਣਗੀਆਂ, ਉਹ ਮਤਲਬ ਮੌਕੇ ਤੇ, ਜਿਵੇਂ ਮੌਕੇ ਤੇ ਕਾਮੇਡੀ ਹੁੰਦੀ ਹੈ ਜੀ, ਉਵੇਂ ਫਿਲਮ ਦੇ ਵਿੱਚ ਮੌਕੇ ਤੇ ਕਾਮੇਡੀ ਹੈ, ਤੇ ਬੜੀਆਂ ਸੋਹਣੀਆਂ ਸਿਚੁਏਸ਼ਨ ਨੇ ਫਿਲਮ ਦੇ ਵਿੱਚ, ਜਦੋਂ ਦੇਖੋਗੇ ਤੁਹਾਨੂੰ ਪਸੰਦ ਆਉਣਗੀਆਂ ਜੀ।
ਜੀ ਅੱਛਾ, ਕਨਸੈਪਟ ਦੇ ਵਿੱਚ ਇਹ ਲੱਗਦਾ ਕਿ ਇੱਕ ਅਮੀਰ ਘਰ ਦੀ ਕੁੜੀ ਤੇ ਇੱਕ ਦੁੱਧ ਵੇਚਣ ਵਾਲਾ ਦੋਜੀ ਹੈ, ਜਿਵੇਂ ਉਸਦੇ ਪਿਆਰ ਨੂੰ ਦਿਖਾਇਆ ਗਿਆ, ਤੇ ਤੁਸੀਂ ਇੱਕ ਦੋਜੀ ਦੀ ਜਿਹੜੀ ਆ ਉਹ ਭੂਮਿਕਾ ਨਿਭਾ ਰਹੇ ਹੋ, ਕਿਸ ਤਰੀਕੇ ਦਾ ਤਜਰਬਾ ਰਿਹਾ? ਕਿਉਂਕਿ ਬੜਾ ਫਨੀ ਲੱਗਦਾ ਨਾ ਕਿ ਜਿਸ ਤਰੀਕੇ ਨਾਲ MBA ਕੀਤੀ ਹੈ।
ਦੋਧੀ ਤੁਸੀਂ ਮਤਲਬ ਤੁਹਾਨੂੰ ਪਤਾ ਅੱਜ ਕੱਲ ਮਤਲਬ MBA ਨਾਲੋਂ ਵੱਧ ਪੈਸੇ ਦੁੱਧੀ ਕਮਾਉਂਦੇ ਪੰਜਾਬ ਦੇ ਵਿੱਚ, ਹਿਸਾਬ ਲਾ ਲਓ, ਤੇ ਮਤਲਬ ਇੰਨਾ ਰੁਪਈਆ ਦੁੱਧ ਦੇ ਵਿੱਚ ਜੇ ਸਹੀ ਤਰੀਕੇ ਨਾਲ ਕੰਮ ਕੀਤਾ ਜਾਵੇ, ਤੇ ਨਾਲੇ ਸਿਹਤ ਵੀ ਮਿਲਦੀ ਹੈ ਵੀ ਕੋਈ ਕੰਮ ਛੋਟਾ ਨੀ ਕੋਈ ਵੱਡਾ ਨੀ, ਤੇ ਕੰਮ ਕਰਨੇ ਚਾਹੀਦੇ ਨੇ ਜ਼ਿਮੀਂਦਾਰਾਂ ਦੀ। ਆਪਾਂ ਡੰਗਰ ਪਾਲ ਲੈਂਦੇ ਆ ਸਾਰੇ ਕਰ ਲੈਂਦੇ ਆ ਤੇ ਸਭ ਕੁਛ ਹੁੰਦਾ, ਤੇ ਉਹ ਜਿਹੜਾ ਫਾਇਦਾ ਉਹ ਦੁੱਧ ਪਾਉਣ ਵਾਲਾ ਲੈ ਜਾਂਦਾ, ਤੇ ਉਹ ਵੀ ਕੰਮ ਆਪਾਂ ਆਪ ਹੀ ਕਰੀਏ, ਕਿਸੇ ਨੂੰ ਕਿਉਂ ਦਈਏ। ਉਹ ਤੇ ਗੱਲ ਉਹ ਹੈ ਵੀ ਆਪਾਂ ਸਿੱਖਣਾ ਕੀ ਹੈ ਚੀਜ਼ ਦੇ ਵਿੱਚ, ਮੇਨ ਉਹ ਹੈ, ਤੇ ਬਾਕੀ ਕਾਮੇਡੀ ਲਈ ਦੇਖੋ ਜੀ ਮਤਲਬ ਏਦਾਂ ਨੀਗਾ ਵੀ ਮਤਲਬ ਕੁੜੀ ਅਮੀਰ ਤੇ ਮੁੰਡਾ ਗਰੀਬ ਹੁੰਦਾ ਸਾਡੀ ਹਰ ਫਿਲਮ ਦੇ ਵਿੱਚ, ਜਿੱਦਾਂ ਸੁਪਨਾ ਦੇ ਵਿੱਚ ਦੇਖੋ ਤੁਸੀਂ, ਮਤਲਬ ਕੁੜੀ ਖੇਤਾਂ ਚ ਕੰਮ ਕਰਦੀ ਦਿਖਾਈ ਹੈ ਉਹਦੇ ਵਿੱਚ, ਤੇ ਮੁੰਡਾ ਪੜ੍ਹ ਲਿਖ ਕੇ ਆਪਣਾ ਕੰਮ ਕਰਨ ਆਪਣਾ ਫੌਜੀ ਬਣਿਆ, ਸੋ ਮਤਲਬ ਕਾਫੀ ਚੀਜ਼ਾਂ ਜਿਵੇਂ ਜਿਵੇਂ ਫਿਲਮਾਂ ਦੇ ਕਾਨਸੈਪਟ ਹੁੰਦੇ ਨੇ ਜੀ, ਉਦਾਂ ਉਦਾਂ ਕਿਰਦਾਰ ਮਿਲਦੇ ਨੇ ਸਾਨੂੰ ਕਰਨ ਨੂੰ, ਤੇ ਉਵੇਂ ਉਵੇਂ ਨਿਭਾਈ ਦੇ ਜੀ।
ਅੱਛਾ, ਦੋਧੀ ਦਾ ਕਿਰਦਾਰ ਨਿਭਾਉਂਦਿਆਂ ਹੋਇਆ ਦੋਧੀਆਂ ਦੇ ਨਾਲ ਗੱਲਬਾਤ ਹੋਈ, ਜਾਂ ਜਿਹੜਾ ਉਹ ਪੁਰਾਣੀਆਂ ਦੌਰ ਨੂੰ ਯਾਦ ਕੀਤਾ, ਕਿਸ ਤਰੀਕੇ ਦੇ ਨਾਲ ਉਹ ਥੋੜਾ ਜਿਹਾ ਦੱਸੋਗੇ ਕਿ ਕਿਸ ਤਰੀਕੇ ਨਾਲ ਤਿਆਰੀ ਹੋਈ ਕਿਰਦਾਰ ਨੂੰ ਲੈ ਕੇ, ਜਾਂ ਕਿਸ ਤਰੀਕੇ ਦੇ ਨਾਲ ਰਿਸਰਚ ਹੋਈ ਤੁਹਾਨੂੰ ਲੈ ਕੇ?
ਸੱਚ ਮੇਰਾ ਤਾਂ ਤੁਸੀਂ ਦੇਖਿਆ ਹੋਣਾ ਜੀ, ਆਲਮੋਸਟ ਸਾਰੀਆਂ ਫਿਲਮਾਂ ਦੇ ਵਿੱਚ ਜਿਵੇਂ ਬੋਏ ਨੈਕਸਟ ਡੋਰ, ਮਤਲਬ ਆਮ ਜਾਂ ਮੁੰਡਾ ਹੀ ਹੁੰਦਾ ਮੇਰਾ, ਮਤਲਬ ਸੱਚ ਕੱਪੜੇ ਕੁਪੜੇ ਮੈਂ ਬਹੁਤੇ ਮਹਿੰਗੇ ਨਹੀਂ ਪਾਉਂਦਾ ਫਿਲਮਾਂ ਦੇ ਵਿੱਚ, ਜਾਂ ਮਤਲਬ ਮੇਰੇ ਕਰੈਕਟਰਸ ਹੀ ਉਦਾਂ ਦੇ ਹੁੰਦੇ ਨੇ ਵੀ ਜਿੱਦਾਂ ਆਮ ਆਪਾਂ ਤੁਰੇ ਫਿਰੀ ਦੇ ਜੀ, ਤੇ ਉਹ ਮੈਨੂੰ ਐਸਾ ਉਹਦੇ ਲਈ ਜ਼ਿਆਦਾ, ਜਿਵੇਂ ਮੈਂ ਹਰਜੀਤਾ ਫਿਲਮ ਕੀਤੀ ਸੀ ਉਹਦੇ ਲਈ ਤਿਆਰੀ ਕਰਨੀ ਪਈ ਸੀਗੀ ਮੈਨੂੰ, ਤੇ ਐਸਾ ਹੋਰ ਕਿਸੇ ਫਿਲਮ ਲਈ ਮੈਨੂੰ ਮਤਲਬ ਜ਼ਿਆਦਾ ਤਿਆਰੀ ਨਹੀਂ ਕਰਨ ਦੀ ਲੋੜ ਪਈ, ਤੇ ਅੰਗਰੇਜ਼ ਦੇ ਵਿੱਚ ਮੇਰਾ ਡੈਬਿਊ ਹੋਇਆ ਸੀਗਾ, ਤੇ ਉਹਦੇ ਵਿੱਚ ਮਤਲਬ ਪਾਕਿਸਤਾਨੋਂ ਮਤਲਬ ਉਦੋਂ ਵੰਡ ਤੋਂ ਪਹਿਲਾਂ ਦੀ ਫਿਲਮ ਸੀ ਉਹ, ਤੇ ਉਧਰੋਂ ਕਰੈਕਟਰ ਉਧਰੋਂ ਦਿਖਾਇਆ ਸੀਗਾ ਪਾਕਿਸਤਾਨ ਨੂੰ ਆਇਆ, ਤੇ ਇਹਦੇ ਚ ਵੀ ਮਤਲਬ ਇਹਦੇ ਚ ਕਹਿੰਦਾ ਵੀ ਉਸ ਤੋਂ ਬਾਅਦ ਕਿਉਂਕਿ ਸਾਡੇ ਬਜੁਰਗ ਉਧਰੋਂ ਆਏ ਆ ਤੇ ਉਹ ਮੇਰੇ ਲਈ ਈਜ਼ੀ ਰਿਹਾ ਸੀਗਾ ਅਡੈਪਟ ਕਰਨਾ, ਉਹ ਜੀ ਬੋਲੀ ਮੇਰੇ ਲਈ ਈਜ਼ੀ ਰਹੀ ਸੀਗੀ ਬੋਲਣੀ, ਤੇ ਮਤਲਬ ਇਹ ਤਾਂ ਨਾਰਮਲ ਕਰੈਕਟਰ ਸੀਗਾ ਕਿਉਂਕਿ ਆਪ ਵੀ ਆਪਾਂ ਭਾਈ ਨਿੱਕੇ ਹੁੰਦੇ ਡੈਰੀ ਤੇ ਜਾ ਕੇ ਦੁੱਧ ਪਾਉਂਦੇ ਰਹੇ ਆ, ਸੋ ਡੇਰੀ ਵਾਲਾ ਬੰਦੇ ਦੇ ਜਿੱਦਾਂ ਦੇ ਰਿਐਕਸ਼ਨ ਹੁੰਦੇ ਸੀ ਉਹ ਵੀ ਸਾਨੂੰ ਪਤਾ ਹੀ ਆਲਮੋਸਟ, ਤੇ ਬਾਕੀ ਇਹ ਚੀਜ਼ਾਂ ਈਜ਼ੀ ਹੋ ਜਾਂਦੀਆਂ ਨੇ ਭਾਈ ਜਿਹੜੇ ਪੇਂਡੂ ਆਪਣੇ ਕਰੈਕਟਰ ਚ
ਜਿਸ ਤਰੀਕੇ ਦੇ ਨਾਲ ਆਪਾਂ ਆਲੇ ਦੁਆਲੇ ਦੇਖਦੇ ਆ ਉਹ ਕਿਰਦਾਰ ਜਿਹੜਾ ਉਹ ਰਚਿਆ ਜਾਂਦਾ। ਅੱਛਾ ਐਵੇਂ ਭਾਜੀ ਇਸ ਨੂੰ ਲੈ ਕੇ ਤੁਹਾਡੀ ਜੋੜੀ ਬਹੁਤ ਪਸੰਦ ਕੀਤੀ ਜਾਂਦੀ ਹੈ ਸੋਨਮ ਬਾਜਵਾ ਦੇ ਨਾਲ, ਉਸ ਤਰ੍ਹਾਂ ਉਨ੍ਹਾਂ ਦੇ ਨਾਲ ਕੰਮ ਕਰਨਾ ਇਸ ਵਾਰ ਕਿਸ ਤਰ੍ਹਾਂ ਦਾ ਰਿਹਾ, ਪੂਰਾ ਫਨ ਰਿਹਾ ਸਾਰੀ ਕਿਸ ਤਰੀਕੇ ਦੇ ਨਾਲ?
ਹਾਂਜੀ ਬਹੁਤ ਵਧੀਆ, ਮੇਰਾ ਸਾਰੀਆਂ ਕੁੜੀਆਂ ਦੇ ਨਾਲ ਹੀ, ਖੈਰ ਸਰਗੁਣ, ਸੋਨਮ, ਤਾਨਿਆ, ਵਾਮਿਕਾ, ਮੈਂਡੀ, ਨੀਰੂ ਜੀ, ਮੇਰਾ ਸਾਰਿਆਂ ਨਾਲ ਹੀ ਬਹੁਤ ਵਧੀਆ ਜੀ, ਮਤਲਬ ਤੁਸੀਂ ਕਹਿ ਲੋ ਵੀ ਬੜਾ ਵਧੀਆ ਰਿਸ਼ਤਾ ਜੀ ਮੇਰਾ, ਮਤਲਬ ਵਧੀਆ ਪਿਆਰ ਹੈ ਜੀ ਸਾਰਿਆਂ ਨਾਲ ਤੇ ਵਧੀਆ ਸਤਿਕਾਰ, ਤੁਹਾਨੂੰ ਪਤਾ ਜੀ ਕਾਫੀ ਟਾਈਮ ਤੋਂ ਇਕੱਠੇ ਕੰਮ ਕਰ ਰਿਹਾ, 5-6 ਸਾਲ ਹੋ ਗਏ, ਹੁਣ ਤਾਂ ਪਰਿਵਾਰ ਵਾਂਗੂ ਹੀ ਰਹੀਦੇ ਸਾਰਾ, ਤੇ ਸੋ ਈਜ਼ੀ ਹੋ ਜਾਂਦਾ ਜੀ ਬਹੁਤ, ਜਦੋਂ ਤੁਸੀਂ ਆਪਣੇ ਮਤਲਬ ਜਿਹੜੇ ਨੋਨ ਪਰਸਨ ਨੇ ਉਹਨਾਂ ਨਾਲ ਕੰਮ ਕਰਦੇ ਹੋ ਈਜ਼ੀ ਹੁੰਦਾ ਕੰਮ ਕਰਨਾ, ਸੋ ਸਿੱਖਣ ਨੂੰ ਬਹੁਤ ਕੁਛ ਮਿਲਦਾ ਜੀ ਇੱਕ ਦੂਜੇ ਤੋਂ, ਐਕਟਿੰਗ ਚ ਹੈਲਪ ਹੋ ਜਾਂਦੀ ਹੈ ਜੀ, ਇੱਕ ਦੂਜੇ ਨੂੰ ਚੀਜ਼ ਦੱਸਣੀ, ਕਈ ਵਾਰੀ ਡਾਇਲੋਗ ਭੁੱਲਦਾ ਬੰਦਾ ਉਹ ਯਾਦ ਕਰਾਉਣੇ, ਕਈ ਵਾਰੀ ਉਹਨਾਂ ਨੂੰ ਮਤਲਬ ਸਿੱਖਣਾ, ਮਤਲਬ ਇਹ ਚੀਜ਼ਾਂ ਬਹੁਤ ਮਤਲਬ ਸੌਖਾ ਰਹਿੰਦਾ ਕੰਮ, ਈਜ਼ੀ ਹੋ ਜਾਂਦਾ ਜੀ ਸਭ ਲਈ ਕੰਮ ਕਰਨਾ, ਸੋ ਤਾਂ ਕਰਕੇ ਮੈਨੂੰ ਤਾਂ ਬੜਾ ਵਧੀਆ ਲੱਗਿਆ ਜੀ ਕੰਮ ਕਰਕੇ, ਤੇ ਮਤਲਬ ਸੋਨਮ ਨਾਲ ਮਤਲਬ ਨਿੱਕਾ ਜੈਲਦਾਰ ਸੀਰੀਜ਼ ਕੀਤੀ ਹੈ ਜੀ, ਬਕਲਾਵਾ ਕੀਤੀ ਹੈ, 6-7
ਕਿੰਨੀਆਂ ਕੁ ਉਮੀਦਾਂ ਨੇ ਕਿਉਂਕਿ ਫਿਲਮ ਰਿਲੀਜ਼ ਹੋਣ ਜਾ ਰਹੀ ਹੈ 12 ਤਰੀਕ ਨੂੰ, ਤੇ ਉਸ ਦੇ ਜਿਵੇਂ ਆਪਾਂ ਕਹਿੰਦੇ ਨਾ ਕਿ ਇਮਤਿਹਾਨ ਦੇ ਕੇ ਆਈਏ, ਤਾਂ ਉਸ ਤੋਂ ਬਾਅਦ ਥੋੜਾ ਜਿਹਾ ਇੱਕ ਐਕਸਾਈਟਮੈਂਟ ਵੀ ਹੁੰਦੀ ਹੈ, ਕਿਸ ਤਰ੍ਹਾਂ ਦਾ
ਇਮਤਿਹਾਨ ਦਾ? ਤਾਂ ਭਾਜੀ ਹੁੰਦਾ ਹੀ ਹੈ, ਮਤਲਬ ਜਿੰਨੀ ਵਾਰੀ ਵੀ ਫਰਾਈਡੇ ਆਉਂਦਾ ਤੇ ਮਤਲਬ ਹਰੇਕ ਵੀਰਵਾਰ ਨੂੰ ਲੱਤਾਂ ਨਿਕਾਮਦੇ ਹੁੰਦੇ ਆ ਰਾਤ ਨੂੰ ਵੀ ਕੀ ਆਉਣਾ ਅਗਲੇ ਦਿਨ, ਹੁਣ ਕੀ ਬਣੂਗਾ, ਵੀ ਲੋਕ ਆਉਣਗੇ ਵੇਖਣੇ, ਲੋਕਾਂ ਨੂੰ ਚੀਜ਼ ਪਸੰਦ ਆਊਗੀ, ਬਟ ਇਸ ਵਾਰ ਇਮਤਿਹਾਨ ਦੀ ਘੜੀ ਦੂਜੇ ਤਰੀਕੇ ਦੀ ਹੈ ਜੀ, 2 ਸਾਲ ਹੋ ਗਏ ਕੋਈ ਸਿਨੇਮਾ ਨੀ ਖੁੱਲਿਆ, ਇਸ ਵਾਰੀ ਇਹ ਆ ਵੀ ਇੱਕ ਵਾਰ ਲੋਕ ਆਉਣ ਸਹੀ ਸਿਨੇਮਾ ਦੇ ਵਿੱਚ, ਬਾਕੀ ਸਾਡੀ ਆਪਦੀ ਮਤਲਬ ਸਾਡੀ ਆਪਦੀ ਜ਼ਿੰਮੇਵਾਰੀ ਹੈ, ਸਾਡਾ ਆਪਦਾ ਟਰੱਸਟ ਹੈ ਤੁਹਾਡੇ ਮਤਲਬ ਸਾਰਿਆਂ ਦੇ, ਅਸੀਂ ਬਣਾਵਾਂਗੇ ਵੀ ਤੁਹਾਨੂੰ ਵਧੀਆ ਪ੍ਰੋਡਕਟ ਵੇਖਣ ਨੂੰ ਮਿਲੂਗਾ, ਤੇ ਅਸੀਂ ਬੜੀ ਮਿਹਨਤ ਕੀਤੀ ਹੈ ਸਾਰਿਆਂ ਨੇ, ਤੇ ਚਿਰ ਹੋ ਗਿਆ ਜੀ ਸਿਨੇਮੇ ਬੰਦ ਪਏ ਨੇ, 2-2 ਸਾਲ ਹੋ ਗਏ, ਸੋ A to Z ਮਤਲਬ ਸਾਰੀ ਇੰਡਸਟਰੀ ਇਫੈਕਟ ਹੋਈ ਹੈ ਜੀ ਇਹਦੇ ਨਾਲ, ਮਤਲਬ ਬੜਾ ਵੱਡਾ ਅਦਾਰਾ ਹੁੰਦਾ ਜੀ ਫਿਲਮ ਇੰਡਸਟਰੀ ਦਾ ਵੀ, ਸੋ ਸਾਰੇ ਦਾ ਸਾਰਾ ਬੰਦ ਪਿਆ, ਸਪੋਟ ਬਾਏ ਤੋਂ ਲੈ ਕੇ ਪ੍ਰੋਡਿਊਸਰਸ ਦਾ ਪੈਸਾ ਸਟੱਕ ਹੋਇਆ ਖੜਾ, ਤੇ ਜਿਹੜੇ ਥੀਏਟਰ ਦੇ ਵਿੱਚ ਕੰਮ ਕਰਦੇ ਨੇ ਜਾਂ ਉੱਥੇ ਲੇਬਰ ਵਾਲੇ ਲਾ ਲਓ ਤੁਸੀਂ, ਜਾਂ ਸਿਨੇਮਾ ਵਾਲੇ ਲਾ ਲਓ, ਸਭ ਦਾ ਕੰਮ ਬੰਦ ਸੀਗਾ, ਤੇ ਹੁਣ 2 ਸਾਲ ਖੁੱਲਣ ਲੱਗਿਆ ਜੀ, ਉਮੀਦ ਕਰਦੇ ਹਾਂ ਵੀ ਫਿਰ 50% ਆਕੂਪੈਂਸੀ ਹੈ
ਜੀ। ਅੱਛਾ ਵੈਸੇ ਡਾਇਲੋਗ ਵੀ ਫਿਲਮ ਦੀ ਜਾਨ ਹੁੰਦੇ ਨੇ, ਜਿਵੇਂ ਤੁਹਾਡੇ ਜਿਹੜੇ ਡਾਇਲੋਗ ਬੜੇ ਚਰਚਾ ਚ ਰਹੇ ਨੇ, ਜਿਵੇਂ ਹਾਸੀਆਂ ਖੇਡੀਆਂ ਜਾਂ ਉਹ ਗੁਪਤਿਆ, ਹੈ ਨਾ, ਕੁਝ ਤੁਹਾਡੀ ਜਿਹੜੀ ਆਵਾਜ਼ ਆ, ਜਿਹੜੀ ਤੁਹਾਡਾ ਅੰਦਾਜ਼ ਆ, ਉਹ ਇੱਕ ਬਹੁਤ ਵਧੀਆ ਜਿਹੜਾ ਬੈਸਟ ਕ੍ਰੀਏਟ ਕਰਨ ਦਾ ਸੀਨ ਨੂੰ, ਇਸ ਦੇ ਵਿੱਚ ਕੁਝ ਲੱਗਦਾ ਕਿ ਇਸ ਤਰ੍ਹਾਂ ਦੇ ਕੁਝ ਹੋਣਗੇ ਜਿਸ ਦੇ ਨਾਲ ਤੁਹਾਨੂੰ ਲੱਗਦਾ ਪਹਿਚਾਣ ਬਣੂਗੀ ਇਸ ਫਿਲਮ ਦੀ ਵੀ ਤੁਹਾਡੇ ਨਾਲ?
ਹਾਂਜੀ ਹਾਂ, ਮਤਲਬ ਹਰ ਵਾਰ ਭਾਜੀ ਹੁੰਦਾ ਕਰੈਕਟਰ ਦੇ ਨਾਮ, ਹੁਣ ਜਿਵੇਂ ਨਿੱਕਾ ਦੇ ਵਿੱਚ ਆਪਾਂ ਸ਼ਾਂਤੀ ਰੱਖਣੀ ਹੈ, ਅੰਗਰੇਜ਼ ਦੇ ਵਿੱਚ ਹਾਸੀਆਂ ਖੇਡੀਆਂ, ਸੋ ਇਹ ਨਿੱਕੇ ਨਿੱਕੇ ਚੀਜ਼ਾਂ ਅਡੈਪਟ ਕਰ ਲੈਂਦੇ ਲੋਕ, ਅਡੈਪਟ ਕਰਨਾ ਵੀ ਲੋਕ ਯਾਦ ਰੱਖ ਲੈਂਦੇ ਨੇ, ਤੇ ਉਹ ਬੜਾ ਮਤਲਬ ਵਧੀਆ ਹੁੰਦਾ, ਮਤਲਬ ਉਹ ਤੁਸੀਂ ਦੇਖੋ ਮਤਲਬ ਤੁਹਾਡੀ ਲਾਈਫ ਟਾਈਮ ਲਈ ਤੁਹਾਡੇ ਨਾਲ ਉਹ ਚੀਜ਼ਾਂ ਜੁੜ ਜਾਂਦੀਆਂ, ਸੋ ਉਮੀਦ ਕਰਦੇ ਹਾਂ ਜੀ ਫਿਲਮਾਂ ਜੁੜਨ ਦਾ ਨਾਮ ਅਨਹਲ ਤੇ ਲੋਕ ਇੰਨਾ ਪਿਆਰ ਦੇਣ, ਤੇ ਇੰਨਾ ਅੱਜ ਤੱਕ ਦਿੱਤਾ ਵੀ ਭਾਜੀ, ਮੈਂ ਤਾਂ ਬਹੁਤ ਹੀ ਧੰਨਵਾਦੀ ਹਾਂ ਜੀ ਹਰੇਕ ਬੰਦੇ ਦਾ ਜਿਨ੍ਹਾਂ ਜਿਨ੍ਹਾਂ ਨੇ ਮੇਰੀਆਂ ਫਿਲਮਾਂ ਵੇਖੀਆਂ, ਮੈਂ ਤਾਂ ਦੇਣ ਨਹੀਂ ਦੇ ਸਕਦਾ ਸੌਣ ਲੱਗੇ, ਮੈਂ ਤਾਂ 2015 ਤੋਂ ਸ਼ੁਰੂ ਕੀਤਾ ਸੀਗਾ ਨੈਗੇਟਿਵ ਕਰੈਕਟਰ ਤੋਂ ਆਪਣਾ ਕੰਮ, ਤੇ ਹੁਣ ਉਹ ਮਾਰਿਆ ਨੇ ਕਿਰਪਾ ਕੀਤੀ ਹੈ, ਜਿਵੇਂ ਅੱਜ ਚਲੋ ਅਨਰਿਲੀਜ਼ ਫਿਲਮਾਂ ਕਾਫੀ ਨੇ ਮੇਰੀਆਂ, ਤਾਂ ਆਲਮੋਸਟ 23ਵੀਂ ਫਿਲਮ ਦਾ ਸ਼ੂਟ ਚੱਲਦਾ ਪਿਆ ਭਾਈ, 23rd ਦਾ 5 ਸਾਲਾਂ ਦੇ ਵਿੱਚ, ਤੁਸੀਂ ਆਪੇ ਹਿਸਾਬ ਲਾ ਲਓ ਕਿੰਨੀ ਕਾਰਪੋਰੇਟ ਦੀ ਕਿਰਪਾ ਤੇ ਲੋਕਾਂ ਦਾ ਪਿਆਰ ਹੈ ਜੀ।
ਅੱਛਾ ਐਮੀ ਭਾਜੀ, ਤੁਹਾਡੇ ਕਿਰਦਾਰ ਨੂੰ ਲੈ ਕੇ ਸਕਰੀਨ ਤੇ ਕਿਰਦਾਰ ਹੋ ਗਿਆ, ਜਦੋਂ ਆਪਾਂ ਅਸਲ ਜ਼ਿੰਦਗੀ ਦੇ ਵਿੱਚ ਕਿਰਦਾਰ ਦੀ ਗੱਲ ਕਰਦੇ ਹਾਂ, ਤੇ ਬਹੁਤ ਸਾਰੇ ਜਿਹੜੇ ਸੋਸ਼ਲ ਮੀਡੀਆ ਤੇ ਵੀ ਗੱਲ ਹੁੰਦੀ ਕਿ ਭਾਜੀ ਦਾ ਜਿਹੜਾ ਸੁਭਾਅ ਆ ਉਹ ਐਵੇਂ ਨਹੀਂ ਕਿ ਫਿਲਮਾਂ ਤੇ ਵੱਖਰਾ ਜਾਂ ਦੂਸਰਾ ਵੱਖਰਾ, ਤੁਸੀਂ ਡਾਊਨ ਟੂ ਅਰਥ ਹੋ, ਜਿਵੇਂ ਆਮ ਵਿਚਰਦੇ ਇਨਸਾਨ, ਤੁਸੀਂ ਐ ਕਿ ਹੀਰੋ ਦੀ ਤਰ੍ਹਾਂ ਟਰੀਟ ਨਹੀਂ ਕਰਦੇ ਆਮ ਇਨਸਾਨ ਨੂੰ, ਇਹ ਜਿਹੜਾ ਸਥਿਰਤਾ,
ਸੱਜਣ ਮਿੱਤਰ ਸਾਰੇ ਆਪਣੇ ਘਰ ਦੇ ਹੀ ਬੰਦੇ ਆ ਸਾਰੇ ਇੱਥੋਂ, ਇਹਨਾਂ ਚ ਇਹਨਾਂ ਵਰਗੀ ਅਸੀਂ ਜਿਹੜੇ ਸਾਨੂੰ ਪਿਆਰ ਕਰਦੇ ਆ, ਜਿਹੜੇ ਸਾਨੂੰ ਚਾਹੁੰਦੇ ਆ
ਜੀ,
ਆਪਾਂ ਕੋਈ ਵੱਖਰੇ ਤੇ ਹੈ ਨੀ ਗੇ, ਸਾਰੇ ਜਿਮੀਦਾਰਾਂ ਦੇ ਪੁੱਤਰ ਹੈ ਜੀ। ਤੇ ਉਹੀ ਬਸ ਕਈ ਵਾਰੀ ਏਦਾਂ ਲੱਗਦਾ, ਕਈ ਵਾਰੀ ਕਾਫੀ ਲੋਕ ਕਈ ਵਾਰੀ ਰਿਐਕਟ ਕਰ ਜਾਂਦੇ ਨੇ ਵੀ ਕਲਾਕਾਰ ਹੋ ਕੇ ਕੋਈ ਵੱਖਰੀ ਇਹ ਕੌਮ ਹੋ ਗਈ ਜਾਂ ਕੁਛ ਏਦਾਂ ਨੀਗਾ ਹੁੰਦਾ। ਸਾਰੇ ਮਤਲਬ ਆ ਸਾਲ ਸਾਲ ਦੋ ਦੋ ਸਾਲ ਪਹਿਲਾਂ ਸਾਰੇ ਮੇਰੇ ਵੀਰ ਭਰਾ ਹੋਰ ਵੀ ਜਿੰਨੇ ਗਾਉਂਦੇ ਨੇ ਜਾਂ ਭੈਣਾਂ ਗਾਉਂਦੀਆਂ ਤੇ ਸਾਰੇ ਆਪਣੇ ਘਰਾਂ ਚੋ ਹੀ ਆ ਸਾਰੇ, ਹਨਾ ਐਸਾ ਮਤਲਬ ਸਾਰੇ ਜਿਮੀਦਾਰਾਂ ਦੇ ਪੁੱਤਰ ਗਾਉਂਦੇ ਆ ਤੇ ਮਤਲਬ ਉਹਨਾਂ ਚ ਹੀ ਹੁੰਦੇ ਆ। ਇਹਨੇ ਕਿਹਾ ਵੀ ਜਦ ਦੋ ਗਾਣੇ ਆ ਗਏ ਜਾਂ ਕੋਈ ਬੰਦਾ ਬਦਲ ਗਿਆ, ਕੋਈ ਨੀ ਬਦਲਦਾ ਹੁੰਦਾ ਜੀ, ਉਹ ਸਮਾਂ ਹੁੰਦਾ ਤੇ ਉਸ ਤੋਂ ਬਾਅਦ ਚ ਮਤਲਬ ਐਕਸ਼ਨ ਦਾ ਰਿਐਕਸ਼ਨ ਬਦਲ ਜਾਂਦਾ, ਹੋਰ ਮਸਲਾ ਕੋਈ ਨੀ ਹੁੰਦਾ। ਸਭ ਮਤਲਬ ਆਪਣੇ ਹੀ ਨੇ, ਉਵੇਂ ਉਹੀ ਦਿਲ ਨੇ, ਉਹ ਕੁਛ ਆ ਸਾਰਾ ਕੁਛ। ਜੇ ਮੈਨੂੰ ਲੋਕਾਂ ਦਾ ਨਹੀਂ ਪਤਾ ਹੋਊਗਾ ਤੇ ਮੇਰੀ ਫਿਲਮ ਹੀ ਨੀ ਕਦੇ ਚੱਲ ਸਕਦੀ ਜੀ, ਕਿਉਂਕਿ ਮੈਂ ਜਦੋਂ ਮੈਨੂੰ ਜੇ ਮੈਨੂੰ ਲੋਕਾਂ ਦਾ ਨਹੀਂ ਪਤਾ ਤੇ ਮੈਂ ਲੋਕਾਂ ਵਰਗੀ ਚੀਜ਼ ਕਿਵੇਂ ਕਰੂੰਗਾ ਜਿਹੜੀ ਲੋਕਾਂ ਨੂੰ ਪਸੰਦ ਆਊਗੀ
ਜੀ। ਕਿਆ ਬਾਤ,
ਜੇ ਮੈਂ ਤੁਹਾਨੂੰ ਪਸੰਦ ਆਉਣ ਵਾਲੀਆਂ ਚੀਜ਼ਾਂ ਕਰਦਾ ਪਿਆ ਤੇ ਮੈਨੂੰ ਪਤਾ ਤੁਸੀਂ ਕੀ ਹੋ ਤੇ ਮੈਨੂੰ ਪਤਾ ਵੀ ਤੁਸੀਂ ਕੀ ਹੋ, ਤੁਹਾਨੂੰ ਮੇਰਾ ਪਤਾ ਵੀ ਮੈਂ ਕੀ ਹਾਂ, ਉਹ ਮਤਲਬ ਇੱਕ ਦੂਜੇ ਦਾ ਆਪਾਂ ਨੂੰ ਪਤਾ ਹੈ ਆਪਣੀਆਂ, ਤਾਂ ਫਿਲਮਾਂ ਸਕਸੈਸਫੁਲ ਹੁੰਦੀਆਂ ਜੀ।
ਅੱਛਾ, ਦੋਸਤਾਂ ਮਿੱਤਰਾਂ ਦੇ ਵਿੱਚ ਜਦੋਂ ਗੱਲਬਾਤ ਹੁੰਦੀ ਫਿਲਮਾਂ ਨੂੰ ਲੈ ਕੇ, ਕਦੇ ਉਹਨਾਂ ਤੋਂ ਇਸ ਮਸਲੇ ਤੇ ਗੱਲਬਾਤ ਹੋਈ ਕਿ ਕਿਸ ਤਰ੍ਹਾਂ ਦੇ ਕਨਸੈਪਟ ਹੋਰ ਆਉਣੇ ਚਾਹੀਦੇ ਜਾਂ ਕਿਸ ਵਿਸ਼ਿਆਂ ਤੇ ਫਿਲਮਾਂ ਹੋਰ ਆਉਣੀਆਂ ਚਾਹੀਦੀਆਂ, ਕਿਉਂਕਿ ਆਮ ਜਨਤਾ ਪਸੰਦ ਕਰਦੀ ਆ, ਸੋਸ਼ਲ ਮੀਡੀਆ ਤੇ ਇੰਟਰੈਕਟ ਕਰਦੇ ਰਹਿੰਦੇ ਹੋ ਜਾਂ ਵੈਸੇ ਵਿਚਰਦੇ ਰਹਿੰਦੇ ਹੋ, ਕਈ ਵਾਰ ਜਿਹਨ ਦੇ ਵਿੱਚ ਆਈਡੀਆ ਕੁਝ ਆਉਂਦੇ ਹੁੰਦੇ ਨੇ ਕਿ ਇਸ ਵਿਸ਼ੇ ਤੇ ਜ਼ਿਆਦਾ ਮਤਲਬ ਅੱਜ ਕੱਲ ਮੰਗਵਾ ਕੇ ਇਸ ਵਿਸ਼ੇ ਤੇ ਹੋਣਾ ਚਾਹੀਦਾ
ਜੀ। ਆਪਣਾ ਬੇਸਿਕਲੀ ਮਸਲਾ ਹੈ ਜੀ ਆਪਣੇ ਪੰਜਾਬ ਦੇ ਵਿੱਚ, ਮੈਂ ਭਾਜੀ ਮਤਲਬ ਮਰਦੀ ਗਰਪਾ ਨਾਲ ਆਪਾਂ ਬਹੁਤ ਐਕਸਪੈਰੀਮੈਂਟਸ ਕੀਤੇ ਆ ਰਾਈ, ਤੁਸੀਂ ਦੇਖਿਆ ਹੋਣਾ ਸਟਾਰਟਿੰਗ ਦੇ ਵਿੱਚ ਲੈ ਕੇ, ਪਹਿਲਾਂ ਮੈਂ ਸਟਾਰਟ ਹੀ ਨੈਗੇਟਿਵ ਤੋਂ ਕੀਤਾ ਸੀਗਾ
ਜੀ,
ਤੇ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ, ਤੇ ਮੈਂ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਮਤਲਬ ਮੈਂ ਫਿਲਮਾਂ ਕੀਤੀਆਂ, ਤੁਸੀਂ ਲਾ ਲੋ ਹਰਜੀਤਾ ਕੀਤੀ, ਉਹ ਅਲੱਗ, ਸਾਹਿਬ ਬਹਾਦਰ ਕੀਤੀ, ਉਹ ਪੁਲਿਸ ਵਾਲਿਆਂ ਤੇ ਕੀਤੀ, ਕਿਸਮਤ ਲਾ ਕੇ ਉਹ ਰੋਮਾਂਟਿਕ, ਤੇ ਉਸ ਤੋਂ ਬਾਅਦ ਸੁਪਨਾ ਅਸੀਂ ਉਹ ਬਿਲਕੁਲ ਡਿਫਰੈਂਟ ਤਰੀਕੇ ਦੀ ਤੇ ਰੋਮਾਂਟਿਕ ਇੱਕ ਜ਼ੋਨਰ ਸ਼ੁਰੂ ਕੀਤਾ, ਤੇ ਹੁਣ ਤੁਸੀਂ ਆਹ ਦੇਖੋਗੇ ਜਦੋਂ ਫਿਲਮ ਸ਼ੁਰੂ ਮਤਲਬ ਖੁੱਲੂ ਫਿਲਮ ਇਹ ਤੁਸੀਂ ਜਦੋਂ ਰਿਲੀਜ਼ ਹੋਣੀ ਆ, ਤੁਸੀਂ ਉਦੋਂ ਦੇਖਿਓ ਮਾਹੌਲ ਤੁਹਾਨੂੰ ਦੂਜੀਆਂ ਫਿਲਮਾਂ ਤੋਂ ਬਿਲਕੁਲ ਅਲੱਗ ਲੱਗੂਗੀ। ਸੋ ਮੈਂ ਹਰ ਵਾਰ ਟਰਾਈ ਕਰਦਾ ਵੀ ਕੁਛ ਨਾ ਕੁਛ ਨਵਾਂ ਕਰਾਂ, ਬਟ ਇੱਕ ਦਾਇਰੇ ਦੇ ਵਿੱਚ ਰਹਿ ਕੇ ਫੈਮਿਲੀ ਓਰੀਐਂਟਡ ਫਿਲਮ ਹੋਵੇ ਤੇ ਫੈਮਿਲੀ ਨੂੰ ਪਸੰਦ ਆਵੇ ਤੇ ਰਿਐਲਿਟੀ ਬੇਸ ਤੇ ਨੀਅਰ ਬਾਏ ਹੋਣ ਚੀਜ਼ਾਂ, ਹਾਂ ਹੋਵੇ ਫਿਕਸ਼ਨ ਵੀ ਹੋਵੇ ਬਟ ਉਹ ਲੱਗੇ ਲੋਕਾਂ ਨੂੰ ਵੀ ਇਹ ਸਾਰਾ ਕੁਝ ਸਹੀ ਹੋ ਰਿਹਾ, ਓਰੀਜਨਲ ਹੋ ਰਿਹਾ, ਐਂਟਰਟੇਨਮੈਂਟ ਦੇ ਮੈਂ ਐਂਟਰਟੇਨਮੈਂਟ ਦੇ ਵਾਇਆ ਮਤਲਬ ਵਧੀਆ ਚੀਜ਼ ਵਿਖਾਈ ਜਾ ਰਹੀ ਹੈ। ਸੋ ਮੇਰਾ ਹਰ ਵਾਰ ਹੁੰਦਾ, ਬਾਕੀ ਮੋਸਟਲੀ ਅਸੀਂ ਆਈਡੀਆਜ਼ ਵੀ ਕਰੈਕ ਹੁੰਦੇ ਨੇ ਜਿਵੇਂ ਜਗਦੀਪ ਨੂੰ ਹੋ ਜਾਏ ਜਾਂ ਅੰਬਰ ਭਾਜੀ ਨੂੰ ਜਾਂ ਜਸ ਨੂੰ ਜਾਂ ਕਿਸੇ ਨੂੰ ਵੀ, ਤੇ ਉਹਨਾਂ ਨੂੰ ਵੀ ਮਤਲਬ ਲਾਈਫ ਦੇ ਐਕਸਪੀਰੀਅੰਸਿਸ ਹੁੰਦੇ ਆ ਜਿਹੜੇ ਮੋਸਟਲੀ ਜਿਹੜੇ ਰਿਲੇਟੇਬਲ ਹੁੰਦੇ ਨੇ ਸਾਰੇ ਆਪਾਂ ਕਰਦੇ ਆ, ਤੇ ਉਹਨਾਂ ਦੇ ਅਕੋਰਡਿੰਗਲੀ ਨੇੜੇ ਤੇੜੇ ਰੱਖ ਕੇ ਫਿਲਮਾਂ ਉਹ ਲਿਖਣ ਦਾ ਟਰਾਈ ਕਰਦੇ ਨੇ ਜਾਂ ਓਰੀਜਨਲ ਜ਼ਿੰਦਗੀਆਂ ਦੇ ਵਿੱਚੋਂ ਚੀਜ਼ਾਂ ਅਡੈਪਟ ਕਰਦੇ ਨੇ ਜਾਂ ਕਿਸੇ ਦੀ ਜ਼ਿੰਦਗੀ ਤੇ ਫਿਲਮ ਬਣਾ ਲੈਂਦੇ ਨੇ, ਭਾਵੇਂ ਉਹ ਹੋਵੇ ਟਰੂ ਇੰਸੀਡੈਂਟ ਭਾਵੇਂ ਉਹਨੂੰ ਨਾਰਮਲ ਖਾਇਆ ਜਾਵੇ। ਸੋ ਕਾਫੀ ਚੀਜ਼ਾਂ ਏਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਆਮ ਆਲੇ ਦੁਆਲੇ ਵਿਚਰਦੀਆਂ ਨੇ, ਕਿਉਂਕਿ ਲੋਕਾਂ ਨੂੰ ਪਸੰਦ ਵੀ ਭਾਜੀ ਉਹ ਆਉਂਦੀਆਂ, ਕੁਛ ਲੈਦਾ ਆਪਣੇ ਕਿਉਂਕਿ ਐਕਸ਼ਨ ਨਹੀਂ ਚੱਲਦਾ ਪੰਜਾਬ ਦੇ ਵਿੱਚ, ਬਿਕਾਜ਼ ਆਪਣੇ ਐਕਸ਼ਨ ਇੱਕ ਤਾਂ ਫਿਲਮ ਦਾ ਬਜਟ ਜ਼ਿਆਦਾ ਹੁੰਦਾ ਜੀ ਐਕਸ਼ਨ ਦਾ, ਦੂਜਾ ਐਕਸ਼ਨ ਦੀ ਆਡੀਅੰਸ ਵੀ ਹੈਗੀ ਆਪਣੇ ਆਪਣੇ ਪਰਿਵਾਰ, ਆਪਣੇ ਪਰਿਵਾਰ ਜਦੋਂ ਸਾਰਾ ਰਲ ਕੇ ਪਰਿਵਾਰ ਫਿਲਮ ਵੇਖਣ ਜਾਂਦਾ ਆਪਣੇ ਤਦ ਫਿਲਮਾਂ ਸੁਪਰ ਹਿੱਟ ਹੁੰਦੀਆਂ ਭਾਜੀ, ਆਪਣੀ ਉਨੀ ਆਡੀਅੰਸ ਨੇ ਵੀ ਜੇ ਆਪਣੇ ਆਪਾਂ ਇੱਕ ਤਾਂ ਬਜਟ ਵੱਧ ਜੂਗਾ ਫਿਲਮ ਦਾ, ਆਲਮੋਸਟ ਡਬਲ ਬਜਟ ਹੋ ਜਾਂਦਾ ਜੀ, ਤੇ ਆਡੀਅੰਸ ਅੱਧੀ ਹੋ ਜਾਂਦੀ ਹੈ ਕਿਉਂਕਿ ਇਕੱਲੀਆਂ ਕੁੜੀਆਂ ਲਾ ਲਓ ਜਾਂ ਪਰਿਵਾਰ ਜਾਂ ਬਜ਼ੁਰਗ ਲਾ ਲਓ, ਉਹ ਫਿਰ ਫਿਲਮ ਦੇਖਣ ਨਹੀਂ ਜਾਂਦੇ ਐਕਸ਼ਨ ਭਾਜੀ, ਉਹ ਫਿਰ ਪਰਿਵਾਰ ਜਿਹੜਾ ਉਹ ਫੈਮਿਲੀ ਓਰੀਐਂਟਡ ਜਾਂ ਰੋਮ ਕੋਮ ਜਾਂ ਰੋਮਾਂਟਿਕ ਕਾਮੇਡੀ ਫਿਲਮ ਹੀ ਦੇਖਣ ਜਾਂਦੇ ਭਾਜੀ
ਜੀ। ਅੱਛਾ, ਇਸ ਦੇ ਦੌਰ ਦੇ ਵਿੱਚ ਤੁਸੀਂ ਕਾਫੀ ਫਿਲਮਾਂ ਕਰ ਚੁੱਕੇ ਹੋ, ਇੱਕ ਆਬਜ਼ਰਵੇਸ਼ਨ ਤੁਹਾਡੀ ਬਣੀ ਹੈ ਕਿ ਕਿਸ ਤਰੀਕੇ ਦੀਆਂ ਫਿਲਮਾਂ ਪਸੰਦ ਕੀਤੀਆਂ ਜਾਂਦੀਆਂ, ਵੈਸੇ ਵੀ ਪੰਜਾਬ ਚ ਰਹਿ ਕੇ ਇੰਨਾ ਕੁ ਆਈਡੀਆ ਹੋ ਜਾਂਦਾ ਕਿ ਕਿਸ ਤਰੀਕੇ ਦਾ ਸਿਨੇਮਾ ਜਾਂ ਕਿਸ ਪਾਸੇ ਨੂੰ ਜਾ ਰਿਹਾ, ਫਿਰ ਵੀ ਤੁਸੀਂ ਐਕਸਪੈਰੀਮੈਂਟ ਕਰਨੋਂ ਨਹੀਂ ਡਰਦੇ, ਇਹ ਖਾਸੀਅਤ ਕੀ ਹੈ ਕਿ ਕੁਝ ਨਵਾਂ ਸਿੱਖਣਾ ਚਾਹੁੰਦੇ ਹੋ, ਕੋਈ ਵੱਖਰਾ ਹੋਰ ਕਰਨਾ ਚਾਹੁੰਦੇ ਹੋ ਕਿ ਤਾਂ ਕਿ ਸਿਨੇਮਾ
ਮਤਲਬ ਪ੍ਰੂਵ ਕਰਨਾ ਚਾਹੁੰਦੇ ਹੁੰਦੇ ਆ ਵੀ ਮਤਲਬ ਇੱਕ ਤਰੀਕੇ ਦੇ ਨਹੀਂ। ਹੁਣ ਤੁਸੀਂ ਦੇਖੋ, ਮੈਂ ਨਿੱਕੇ ਹੁੰਦੇ ਕਰਦਾ ਹੁੰਦਾ ਸੀਗਾ ਆਪਣਾ, ਮੈਂ ਨਿੱਕੇ ਹੁੰਦੇ ਜਦੋਂ ਪੜ੍ਹਦਾ ਸੀ ਮੈਂ ਉਦੋਂ ਸੋਚਦਾ ਹੁੰਦਾ ਸੀਗਾ ਵੀ ਆਪਣਾ ਲਿਖਾਈ ਉਵੇਂ ਹੋ ਗਈ ਜੀ, ਤੇ ਫਿਰ ਉਦੋਂ ਮੁੜ ਕੇ ਮੈਂ ਗੇਮ ਕਰਾਂ ਤੇ ਜਾਂ ਕੰਟਰੀ ਆਰਮੀ ਦੇ ਵਿੱਚ, ਤਰੀਕੇ ਨਾਲ ਨਹੀਂ ਬਟ ਹੁਣ ਬਾਲੀਵੁੱਡ ਦੀਆਂ ਫਿਲਮਾਂ ਨੇ ਜਾਂ ਬੁੱਝ ਲਾ ਲੋ ਦੋਨਾਂ ਦੇ ਵਿੱਚ ਮੈਂ ਕੰਟਰੀ, ਉਹਦੇ ਚ ਕ੍ਰਿਕਟਰ ਆ ਉਹਦੇ ਵਿੱਚ ਫੌਜੀ ਆ, ਸੋ ਵੀ ਮੇਰੀ ਰੀਝ ਪੂਰੀ ਹੋ ਗਈ ਤੇ ਮੈਂ ਆਪਦੀ ਰੀਝ ਵੀ ਪੂਰੀ ਕਰਦਾ ਰਹਿੰਦਾ। ਹੁਣ ਜਿਵੇਂ ਮੈਂ ਹਰਜੀਤਾ ਕੀਤੀ ਸੀ ਉਹਦੇ ਚ ਮੈਂ ਇੰਡੀਆ ਰਿਪ੍ਰੈਜੈਂਟ ਕਰਦਾ ਸੀ, ਜਾਂ ਪੁਲਿਸ ਚ ਪੁਲਿਸ ਦਾ ਇੱਕ ਸਾਹਿਬ ਬਹਾਦਰ ਕੀਤੀ ਸੀ ਉਹਦੇ ਵਿੱਚ, ਮਤਲਬ ਮੈਨੂੰ ਆਪਦੇ ਆਪ ਨੂੰ ਜੋ ਲੱਗਦਾ ਵੀ ਯਾਰ ਮੈਂ ਇਹ ਚੀਜ਼ ਕਰ ਸਕਦਾ ਜਾਂ ਮੇਰਾ ਆਪਦਾ ਸ਼ੌਂਕ ਹੈ ਤੇ ਮੈਂ ਉਦਾਂ ਉਹ ਕਰੈਕਟਰ ਨੂੰ, ਤੇ ਉਹ ਰੱਬੋ ਹੀ ਮੇਰੇ, ਤੁਸੀਂ ਐਂ ਨੀ ਕਹਿੰਦਾ ਵੀ ਮੈਂ ਆਪ ਲਿਖਾਉਣਾ, ਮਤਲਬ ਏਦਾਂ ਨੀਗਾ ਵੀ ਮੈਂ ਆਪ ਲਿਖਵਾਵਾਂ ਆਪਣੇ ਲਈ ਕੋਈ ਸਪੈਸ਼ਲ, ਮਤਲਬ ਏਦਾਂ ਆਇਆ ਤੁਸੀਂ ਯਾਰ ਦੋਸਤ ਲਾ ਲਓ ਜਾਂ ਜਗਦੀਪ ਲਾ ਲਓ ਮੇਰਾ ਭਰਾ ਆ, ਉਹ ਉਦਾਂ ਦੇ ਕਰੈਕਟਰ ਲਿਖਦਾ ਜਿੱਦਾਂ ਦੇ ਮੈਨੂੰ ਪਸੰਦ ਹੁੰਦੇ ਨੇ, ਅੰਬਰ ਭਾਜੀ ਲਿਖਦੇ ਆ, ਯਾਰ ਰੱਬੋ ਹੀ ਮੈਨੂੰ ਐਵੇਂ ਵੱਲੋਂ ਹੀ ਹੋਈਆਂ ਮੈਨੂੰ, ਮਤਲਬ ਰੱਬ ਵੱਲੋਂ ਮਿਲੀਆਂ ਜੀ, ਤੁਸੀਂ ਵੇਖੋ ਆਪ ਹਿਸਾਬ ਲਾਓ ਜੀ, ਰੱਬ ਨੇ ਮੇਰੇ ਵਾਸਤੇ ਲਿਖਾਏ ਹੁੰਦੇ ਰੋਲ।
ਕਿਆ ਬਾਤ, ਇਹ ਮਿਹਨਤ ਦਾ ਫਲ ਆ। ਅਸਲ ਦੇ ਵਿਚ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਪਹਿਲਾਂ ਜਦੋਂ ਇੱਕ ਤੁਹਾਡੀ ਸ਼ਾਰਟ ਫਿਲਮ ਲਾ ਲਓ ਜਦੋਂ ਆਈ ਸੀ, ਜਿਸ ਦੇ ਵਿਚ ਤੁਸੀਂ ਤਿਰੰਗੇ ਨੂੰ ਇੱਕ ਰੀਪ੍ਰੈਜੈਂਟ ਕਰਦੇ ਹੁੰਦੇ ਹੋ ਕੁੜੀ ਦੇ ਹੱਥੋਂ, ਉਹ ਸਟਾਰਟਿੰਗ ਹੀ ਇੰਨੀ ਕਮਾਲ ਸੀ ਜਾਂ ਉਹ ਦਰਸ਼ਕਾਂ ਨੇ ਇੰਨੀ ਪਸੰਦ ਕੀਤੀ ਸੀ ਤਾਂ ਉਹ ਸਾਰੇ ਇਹ ਆਈਡੀਆ ਲਾਉਂਦੇ ਸੀ ਐਮੀ ਭਾਜੀ ਜ਼ਰੂਰ ਫਿਲਮਾਂ ਦੇ ਵਿਚ ਤਾਂ ਕੁਝ ਖਾਸ ਕਰਨਗੇ। ਭਾਜੀ ਤੁਸੀਂ ਖਾਸ ਕਰ ਰਹੇ ਹੋ, ਅੱਛਾ ਖਾਸ ਦੇ ਵਿਚ ਜਿਹੜੀ ਫਿਲਮ ਆ ਇਹਦੀ ਲੋਕੇਸ਼ਨ ਬਾਰੇ ਥੋੜਾ ਜਿਹਾ, ਪੰਜਾਬ ਦੇ ਵਿਚ ਹੀ ਸ਼ੂਟ ਹੋਈ ਜਾਂ ਪੰਜਾਬ ਤੋਂ?
ਚੰਡੀਗੜ੍ਹ, ਹਾਂਜੀ ਚੰਡੀਗੜ੍ਹ, ਚੰਡੀਗੜ੍ਹ ਹੀ ਹੋਈ ਹੈ ਭਾਜੀ ਮੋਸਟਲੀ ਸ਼ੂਟ, ਚੰਡੀਗੜ੍ਹ ਮੋਹਾਲੀ ਇਹਦੇ ਆਲੇ ਦੁਆਲੇ ਸਾਰੇ ਜਿਹੜੇ ਪਿੰਡ ਸੀਗੇ ਜੀ, ਛੋਟੇ ਛੋਟੇ ਵੱਡੇ ਵੱਡੇ ਪਿੰਡ ਜਿੰਨੇ ਵੀ ਸੀਗੇ ਦੁਆਲੇ, ਉੱਥੇ ਭਾਜੀ ਮੋਸਟਲੀ ਸ਼ੂਟ ਹੋਇਆ ਫਿਲਮ।
ਇਹਦੇ ਵਿਚ ਆਪਣਾ ਬਨ ਵੀ ਫਿਰ ਉਹ ਫੀਲ ਹੁੰਦਾ ਜੋ ਪੰਜਾਬ ਚ ਸ਼ੂਟ ਹੁੰਦੀ ਹੈ।
ਹਾਂਜੀ 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 ਹਾਂਜੀ।
ਅੱਛਾ ਭਾਜੀ,
ਕਿਉਂਕਿ ਇਹ ਪ੍ਰੈਜੈਂਟ ਟਾਈਮ ਦੀ ਫਿਲਮ ਸੀਗੀ ਤਾਂ ਚੰਡੀਗੜ੍ਹ ਦੇ ਦੁਆਲੇ, ਜਾਂ ਜੇ ਕੋਈ ਪੀਰੀਅਡ ਫਿਲਮ ਹੁੰਦੀ ਹੈ ਭਾਈ ਥੋੜਾ ਜਿਹਾ ਕੱਚਾ ਘਰ ਵਿਖਾਉਣਾ ਹੁੰਦਾ ਜਾਂ ਕੱਚੇ ਪਿੰਡ ਵਿਖਾਉਣੇ ਹੁੰਦੇ ਨੇ, ਫਿਰ ਥੋੜਾ ਜਿਹਾ ਅਸੀਂ ਰਾਜਸਥਾਨ ਵੱਲ ਹੋ ਜਾਂਦੇ ਹਾਂ, ਗੰਗਾਨਗਰ ਦੇ ਦੁਆਲੇ ਆਪਣੇ ਮਤਲਬ ਪੰਜਾਬੀ ਪਿੰਡ ਬੜੇ ਨੇ ਤੇ ਆਪਣੇ ਮਤਲਬ ਰਿਸ਼ਤੇਦਾਰੀਆਂ ਵੀ ਉਧਰ ਲੱਗ ਜਾਂ, ਜਗਦੀਪ ਦੇ ਪਿੰਡ ਹੈਗੇ, ਉੱਥੇ ਮੇਰਾ ਭਰਾ ਜਿਹੜਾ ਕਿਸਮਤ ਦਾ ਡਾਇਰੈਕਟਰ ਹੈ, ਨਿੱਕਾ ਜੈਲਦਰ ਦਾ ਰਾਈਟਰ, ਸੋ ਉਹਨਾਂ ਦੇ ਪਿੰਡ ਹੈਗੇ ਉੱਥੇ ਤੇ ਉੱਧਰ ਉਹਨਾਂ ਦੇ ਪਿੰਡਾਂ ਦੁਆਲੇ ਕਰ ਲਈਦੀਆਂ, ਜਿਵੇਂ ਸੁਫਨਾ ਉਧਰ ਹੋਈ ਸੀਗੀ, ਸੋ ਇਹ ਪ੍ਰੈਜੈਂਟ ਟਾਈਮ ਦੀ ਸੀਗੀ। ਪ੍ਰੈਜੈਂਟ ਟਾਈਮ ਦੇ ਪੱਕੇ ਘਰ ਤਾਂ ਆਪਣੇ ਚੰਡੀਗੜ੍ਹ ਦੇ ਦੁਆਲੇ ਕਾਫੀ ਪਿੰਡ ਹੈਗੇ ਜਿਹੜੇ ਮਤਲਬ ਅਲਾਓ ਕਰਦੇ ਵਧੀਆ ਤਰੀਕੇ ਨਾਲ ਸ਼ੂਟਿੰਗ, ਸੋ ਉੱਥੇ ਕਰ ਲਈਦੇ ਭਾਜੀ।
ਅੱਛਾ, ਇੱਕ ਖਾਸੀਅਤ ਤੁਹਾਡੀ ਇਹ ਵੀ ਹੈ ਕਿ ਜਿੱਥੇ ਵੀ ਸ਼ੂਟਿੰਗ ਹੁੰਦੀ ਹੈ ਜਾਂ ਜਿਸ ਘਰ ਦੇ ਵਿਚ ਹੁੰਦੀ ਆ ਤਾਂ ਉਹ ਤੁਹਾਡੇ ਨਾਲ ਪਿਆਰ ਵੀ ਕਾਫੀ ਪੈ ਜਾਂਦਾ, ਤਾਂ ਫਿਰ ਯਾਦ ਵੀ ਕਰਦੇ ਨੇ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਵੀ ਪਿਆਰ ਹੁੰਦਾ ਕਿ ਇੱਕ ਇੱਕ ਰਿਸ਼ਤਾ ਬਣ ਜਾਂਦਾ, ਤੇ ਉਸ ਰਿਸ਼ਤੇ ਦੇ ਵਿਚ ਇੱਕ ਫਿਲਮ ਦੇ ਵਿਚ ਮਹਿਸੂਸ ਹੋਣ ਲੱਗ ਜਾਂਦਾ ਕਿ ਸਾਡਾ ਪਰਿਵਾਰ ਹੀ ਹੈ, ਤਾਂ ਉਹ ਵੀ ਇੱਕ
ਪਰਿਵਾਰ, ਉਹ ਤਾਂ ਮਤਲਬ ਕਿਉਂਕਿ ਸਾਰਾ ਸਾਰਾ ਦਿਨ ਰਹਿਣਾ ਹੁੰਦਾ ਜੀ ਉਹਨਾਂ ਨਾਲ, ਉਹ ਸਾਡੀਆਂ ਮਾਵਾਂ ਵਰਗੀਆਂ ਮਾਵਾਂ ਹੁੰਦੀਆਂ ਉੱਥੇ ਤੇ ਉਹਨਾਂ ਨਾਲ ਮੋਹ ਪਿਆਰ ਬਣਿਆ ਰਹਿੰਦਾ। ਤੇ ਹੁਣ ਜਿਵੇਂ ਤੁਸੀਂ ਗੱਲ ਕਰਦੇ ਹੋ, ਤੁਸੀਂ ਉਹ ਵੀਡੀਓ ਦੇਖਿਆ ਹੋਣੀ ਮਾਤਾ ਫਿਰੋਜ਼ਪੁਰੋਂ, ਅਸੀਂ ਹੁਣ ਆਇਆ ਇੰਡੀਆ, ਮੈਂ ਮਤਲਬ 6 ਮਹੀਨੇ ਲੱਗ ਗਏ ਮੈਨੂੰ ਇੰਗਲੈਂਡ, ਤੇ ਉਹ ਜਿੱਦਣ ਮੈਂ ਵੀਡੀਓ ਵੇਖਿਆ ਉਹ ਤੋਂ 2-3 ਦਿਨ ਪਹਿਲੇ ਮੈਂ ਆਪਣੇ ਭਰਾ ਨਾਲ ਗੱਲ ਕਰਦਾ ਸੀ, ਮੈਂ ਕਿਹਾ ਰਾਤ ਕੀ ਜਦੋਂ ਇੰਡੀਆ ਗਏ, ਮੈਂ ਕਿਹਾ ਬੇਬੇ ਕੋਲ ਹੋ ਕੇ ਆਈ, ਆਪਾਂ ਚੇਰ ਹੋ ਗਿਆ, ਮੈਂ ਕਿਹਾ ਬੇਬੇ ਨੂੰ ਮਿਲੇ ਨੀ ਗਏ, ਤੇ ਉਹਨਾਂ ਦਾ ਵੇਖੋ ਇੰਨਾ ਮਤਲਬ ਤੁਸੀਂ ਯਕੀਨ ਨੀ ਮੰਨਣਾ, ਮੈਂ ਇੱਥੇ ਹੀ ਮੇਰਾ ਮਤਲਬ ਜਿੰਨਾ ਮੈਂ ਕੰਮ ਕੀਤਾ, ਮੇਰੀ 23ਵੀਂ ਫਿਲਮ ਚੱਲਦੀ ਹੈ ਜੀ, ਸ਼ੂਟ ਹੋ ਰਹੀ ਹੈ 23ਵੀਂ ਫਿਲਮ ਆਲਮੋਸਟ, ਮੈਂ ਇੱਥੇ ਜਿੰਨੇ ਘਰ ਗਿਆ, ਇੱਕ ਮੈਨੂੰ ਇੱਕ ਐਤਕੀ ਇੰਗਲੈਂਡ ਘਰ ਮਿਲਿਆ ਸੀਗਾ, ਉਵੇਂ ਜਿਵੇਂ ਉੱਥੇ ਮਾਤਾ ਕੋਲ ਜਾਂਦੇ ਸੀ, ਮਤਲਬ 3 ਟਾਈਮ ਮਾਤਾ ਨੇ ਰੋਟੀ ਬਣਾ ਕੇ ਖਵਾਉਣੀ, ਚਟਨੀਆਂ ਆਪਣੇ ਹੱਥੀਂ ਕੁੱਟ ਕੇ ਰੋਟੀਆਂ ਬਣਾਉਣੀਆਂ, ਮਤਲਬ ਕੱਚਾ ਘਰ ਸੀਗਾ ਜਮਾਂ ਮਕਾਨ ਉਸ ਵੇਲੇ, ਤੇ ਮਤਲਬ ਚਲ ਮਾਤਾ ਨਾਲ ਲੱਭਦਾ ਵੀ ਸੀਗਾ, ਤੇ ਥੋੜਾ ਘਣਾ ਫਿਲਮ ਵਾਲਿਆਂ ਨੇ ਵੀ ਬਣਾਇਆ, ਦਰਵਾਜੇ ਦਰਵੂਜੇ ਬਣਾਏ, ਹੋਰ ਜੋ ਮਤਲਬ ਮੁਰੰਮਤ ਕਰਨੀ ਸੀ ਉਹ ਫਿਲਮ ਵਾਲਿਆਂ ਬਣਾਇਆ ਥੋੜਾ ਬਹੁਤ, ਤੇ ਉਸ ਐ ਨੀ ਹੁੰਦਾ ਵੀ ਤੁਹਾਡੇ ਕੋਲੇ 5-star ਫੈਸਿਲਿਟੀ ਹੋਵੇ ਤਾਂ ਤੁਸੀਂ ਕਿਸੇ ਦੀ ਖਿਦਮਤ ਕਰ ਸਕਦੇ ਹੋ ਜਾਂ ਕਿਸੇ ਨੂੰ ਪਿਆਰ ਕਰ ਸਕਦੇ ਹੋ, ਦਿਲ ਹੋਣਾ ਚਾਹੀਦਾ। ਹੁਣ ਆਪਾਂ ਭਾਜੀ ਕਿਸੇ ਦੇ ਘਰ ਜਾਈਏ, ਕਿਸੇ ਦੇ ਮਤਲਬ ਆਪਣੇ ਕਿਸੇ ਯਾਰ ਦੋਸਤ ਦੇ ਘਰ ਜਾਈਏ, ਚਲੋ ਅਮੀਰ ਗਰੀਬ ਮੇਰੇ ਲਈ ਤਾਂ ਵਰਡ ਐਗਜਿਸਟ ਨਹੀਂ ਕਰਦੇ, ਜੇ ਆਪਾਂ ਕੋਈ ਵੀ ਜਿਹਦੇ ਕੋਲ ਚਲੋ ਜਿਹਦੇ ਕੋਲ ਘੱਟ ਪੈਸੇ ਨੇ ਜਾਂ ਬੰਦੇ ਕੋਲ ਜਾਂ ਜਿਹਨਾਂ ਕੋਲ ਇੰਨੀ ਮਤਲਬ ਉਹ ਸ਼ਮਤਾ ਨੀਗੀ ਜਾਂ ਇੰਨੀ ਕਿਸੇ ਦੇ ਕੋਲੇ ਮਤਲਬ ਜ਼ਿਆਦਾ ਪੈਸਾ ਨੀਗਾ ਵੀ ਤੁਹਾਨੂੰ ਉਹ ਵਧੀਆ ਉਹ ਕਰ ਸਕੇ, ਜੇ ਉਹ ਘਰ ਉਹਦੇ ਨਾ ਭਾਜੀ ਇਕੱਲੀ ਮੂੰਗੀ ਦੀ ਦਾਲ ਵੀ ਬਣੀ ਹੋਵੇ ਬਿਨਾਂ ਤੜਕੇ ਤੋਂ ਤੇ ਉਹਦੀ ਮਾਂ ਨੇ ਬਣਾਈ ਹੋਵੇ ਆਂਟੀ ਸਾਡੀ ਨੇ, ਤੇ ਉਹੀ ਤੁਹਾਨੂੰ ਇੰਨੀ ਸਵਾਦ ਲੱਗਦੀ ਹੈ ਕਿਉਂਕਿ ਉਹਦੇ ਚ ਪਿਆਰ ਹੁੰਦਾ, ਮਾਂ ਨੂੰ ਇੰਜ ਹੁੰਦਾ ਵੀ ਮੇਰੇ ਪੁੱਤਰ ਦੇ ਯਾਰ ਦੋਸਤ ਆਏ ਨੇ, ਉਹਦੇ ਚ ਇੰਨਾ ਪਿਆਰ ਹੁੰਦਾ ਭਾਜੀ, ਤੇ ਰੱਦ ਤਾਂ ਤੁਸੀਂ ਕਿਸੇ 5-star ਹੋਟਲ ਚ ਬਹਿ ਕੇ ਖਾਓ ਉਹਦਾ ਮੁਕਾਬਲਾ ਨੀ ਕਰ ਸਕਦੀ ਰੋਟੀ, ਜਿੰਨੀ ਸਵਾਦ ਉਹ ਬੇਬੇ ਰੋਟੀ ਬਣਾ ਕੇ ਦਊਗੀ ਤੁਹਾਨੂੰ। ਤੇ ਸੇਮ ਹੀ ਸੀਗਾ ਉਹ, ਅਸੀਂ ਮਤਲਬ ਉੱਥੇ ਜਾਂਦੇ ਸੀਗੇ ਜਦੋਂ ਗੰਗਾ ਫਿਰੋਜ਼ਪੁਰ ਰਹੇ ਹਾਂ ਅਸੀਂ ਉਹ ਘਰ ਦੇ ਵਿੱਚ, ਤੇ ਉਹ ਮਾਤਾ ਨੇ 3 ਟਾਈਮ ਸਾਨੂੰ ਇੰਨੇ ਪਿਆਰ ਨਾਲ ਰੋਟੀ ਖਵਾਉਣੀ, ਅਸੀਂ ਚਟਨੀ ਨਾਲ ਖਾ ਲੈਣੀ, ਕਦੇ ਕੁਛ ਕਰਨਾ, ਮੈਂ ਸੀਗਾ ਨਾਲ ਉੱਥੇ, ਸਿੰਮੀ ਸੀ ਫਿਲਮ ਦੇ ਵਿੱਚ ਜਾਂ ਪ੍ਰੋਡਿਊਸਰ ਸੀਗੇ ਸਾਡੇ, ਸਾਰਿਆਂ ਦੀ ਮਤਲਬ ਬੇਬੇ ਨੇ ਸੇਵਾ ਕਰਨੀ ਨਾ ਬਿਨ ਆ ਗਏ, ਮਤਲਬ ਜਿੰਨੇ ਦਿਨ ਵੀ ਅਸੀਂ ਰਹੇ ਹਾਂ ਤੁਸੀਂ ਲਾ ਲਓ ਹਿਸਾਬ, ਅਸੀਂ 20-25 ਦਿਨ ਸ਼ੂਟ ਕੀਤਾ ਹੋਣਾ ਉੱਥੇ, ਤੇ ਮਤਲਬ ਬਹੁਤ ਹੀ ਪਿਆਰ।
ਕਿਆ ਬਾਤ ਹੈ ਭਾਜੀ, ਇਹ ਪਿਆਰ ਹੀ ਜਿਹੜਾ ਮੈਨੂੰ ਲੱਗਦਾ ਕਿ ਸਕਰੀਨ ਤੇ ਵੀ ਦੇਖਦਾ, ਤਾਂ ਉਮੀਦ ਕਰਨੇ ਆ ਕਿ ਜਿਸ ਤਰੀਕੇ ਦੇ ਤੁਸੀਂ ਸੱਚੇ ਸੁੱਚੇ ਇਨਸਾਨ ਹੋ, ਜਿਵੇਂ ਤੁਸੀਂ ਬਿਨਾਂ ਕਿਸੇ ਹੰਕਾਰ ਤੋਂ ਡਾਊਨ ਟੂ ਅਰਥ ਤੋਂ, ਇਹੀ ਪਰਦੇ ਤੇ ਦੇਖ ਕੇ ਸਾਡੇ ਜਿਹੜੇ ਦਰਸ਼ਕ ਆ ਉਹ ਆਨੰਦ ਵੀ ਲੈਣਗੇ, ਕਿਉਂਕਿ ਇੱਕ ਚੰਗਾ ਇਨਸਾਨ ਚੰਗਾ ਪ੍ਰੋਜੈਕਟ ਬਣਾ ਸਕਦਾ। ਐਮੀ ਭਾਜੀ ਬਹੁਤ ਹੀ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਤਾਂ ਇੱਕ ਵਾਰ ਫੇਰ ਤੋਂ ਅਸੀਂ ਮੁਬਾਰਕਾਂ ਦਿੰਦੇ ਤੇ ਆਪਾਂ ਸਰੋਤਿਆਂ ਨੂੰ ਜ਼ਰੂਰ ਦੱਸਾਂਗੇ ਕਿ ਕਿਹੜੇ ਕਿਹੜੇ ਸਿਨੇਮੇ ਘਰਾਂ ਦੇ ਵਿਚ ਤੁਸੀਂ ਜਾ ਕੇ ਦੇਖ ਸਕਦੇ ਹੋ। ਬਹੁਤ ਹੀ ਸ਼ੁਕਰੀਆ ਭਾਜੀ, ਤੇ ਇੱਕ ਵਾਰੀ ਕੋਈ ਪੈਗਾਮ ਸੁਣਨ ਵਾਲੇ ਸਰੋਤਿਆਂ ਨੂੰ ਆਸਟ੍ਰੇਲੀਆ
ਦੇ? ਸਾਰਿਆਂ ਨੂੰ ਖੈਰ ਸਲਾਹ, ਤੇ ਬਾਕੀ ਜੀ ਬਸ ਤੁਸੀਂ ਜਾਓ ਫਿਲਮ ਵੇਖਣ ਜਦੋਂ ਵੀ ਤੁਹਾਡਾ ਸਮਾਂ ਲੱਗਦਾ, ਤੁਸੀਂ ਵੀਕਐਂਡ ਵੇਖੋ ਜਾਂ ਜਦੋਂ ਵੀ ਤੁਸੀਂ ਫ੍ਰੀ ਹੋ ਉਦੋਂ ਵੇਖੋ
ਜੀ, ਗੱਲਬਾਤ ਕੀਤੀ। ਤੇ ਪਵਾੜਾ ਫਿਲਮ ਜਿਹੜੀ ਰਿਲੀਜ਼ ਹੋਣ ਜਾ ਰਹੀ ਹੈ 12 ਨੂੰ, ਯਾਨੀ ਕਿ ਜੇ ਦੇਖੀਏ ਤੇ ਉਹ ਅੱਜ ਤੁਹਾਡੇ ਵੀਰ ਮਨਦੀਪ ਸਿੰਘ ਢਿੱਲੋਂ ਨੂੰ ਸਤਿ ਸ੍ਰੀ ਅਕਾਲ।
ਪੰਜਾਬੀ ਦਰਸ਼ਕਾਂ ਲਈ ਖੁਸ਼ਖਬਰੀ, ਹੁਣ ਫਿਰ ਤੋਂ ਸਿਨੇਮਿਆਂ ਦੇ ਵਿੱਚ ਲੱਗਣਗੀਆਂ ਰੌਣਕਾਂ। ਲੱਗ ਰਹੀ ਹੈ ਪੰਜਾਬੀ ਫਿਲਮ ਕੁਆੜਾ,
ਕਮਾਲ ਲੱਗੀ ਜਾਂਦੀ ਹੈ, ਹਾਏ ਹਾਏ ਦੱਟੀਏ ਕਮਾਲ ਲੱਗੀ।
ਜੀ ਸਟੂਡੀਓਜ਼, A&A ਪਿਕਚਰਸ ਅਤੇ ਬ੍ਰੈਂਡ ਫਿਲਮਸ ਪੇਸ਼ ਕਰਦੇ ਹਨ ਪੰਜਾਬੀ ਫਿਲਮ ਕੁਆੜਾ।
ਕੁੜੀ ਤਾਂ ਮੰਮੀ ਨਾਲ ਵੀ ਜਿਆਦਾ ਸੋਹਣੀ ਹੈ,
MBA ਕਰ ਰਹੀ ਹੈ,
ਦਾਲ ਸਬਜ਼ੀ ਵੀ ਕਰ ਲੈਣੀ ਹੈ, ਕਿਤਾਬਾਂ ਨੂੰ ਤਲ ਕੇ ਖਵਾਉਣਾ।
ਸਟਾਰਿੰਗ ਐਮੀ ਵਿਰਕ ਐਂਡ ਸੋਨਮ ਬਾਜਵਾ। 12 ਅਗਸਤ ਤੋਂ ਆਪਣੇ ਨੇੜਲੇ ਸਿਨੇਮਾ ਘਰਾਂ ਵਿੱਚ ਵੇਖੋ ਪੰਜਾਬੀ ਫਿਲਮ ਕੁਆੜਾ।
ਮੋਟੇ ਮੋਟੇ ਨੈਣ ਜੱਟੀ ਦੇ ਹੁੰਦੇ ਚਰਚੇ ਰਹਿਣ ਜੱਟੀ ਦੇ ਨਾਜ਼ੁਕ ਲੱਕ ਤੇ ਭਾਰੀਆਂ ਮੜਕਾਂ ਮਹਿੰਗੇ ਇਤਰ ਨਾ ਮਹਿਕਣ ਸੜਕਾਂ ਹੋਪਾਂ ਦੀ ਸੂਟ ਸਵਾ ਕੇ ਕਾਲੇ ਰੌਲੇ ਚਿੜ ਗਏ ਲੱਗ ਗਏ ਤਾਲੇ ਭਰੀ ਜਵਾਨੀ ਉੱਤੋਂ ਲੜ ਕਿੱਥੇ ਦੱਬਦੀ ਹੈ ਠੇਠ ਪੰਜਾਬਣ ਪੰਜਾਬਣ ਠੇਠ ਪੰਜਾਬਣ ਠੇਠ ਪੰਜਾਬਣ ਲੱਗਦੀ ਆ ਕੁੜੀ ਠੇਠ ਪੰਜਾਬਣ ਲੱਗਦੀ ਆ ਠੇਠ ਪੰਜਾਬਣ ਲੱਗਦੀ ਆ ਕੁੜੀ ਠੇਠ ਪੰਜਾਬਣ ਲੱਗਦੀ ਆ ਦੇ ਵਿੱਚ ਹੀਰੇ ਆ ਜੱਟੀ ਟੇਡੇ ਪਾਉਂਦੀ ਚੀਰੇ ਆ ਜੱਟੀ ਪੈਂਟ ਮੇ ਉੱਤੇ ਲਾਉਂਦੀ ਗੇੜੇ ਲੱਗੇ ਨਾ ਕੋਈ ਨੇੜੇ ਤੇੜੇ ਸੂਟਾਂ ਦੇ ਵਿੱਚ ਹੀਰੇ ਆ ਜੱਟੀ ਟੇਡੇ ਪਾਉਂਦੀ ਚੀਰੇ ਆ ਜੱਟੀ ਪੈਂਟ ਮੇ ਉੱਤੇ ਲਾਉਂਦੀ ਗੇੜੇ ਲੱਗੇ ਨਾ ਕੋਈ ਨੇੜੇ ਤੇੜੇ ਫਿੱਟ ਨਾਰ ਨੇ ਦੱਬ ਟਿਕਲੀ ਥੰਮ ਗਿਆ ਬੰਬੇ ਹਿਲ ਗਈ ਦਿੱਲੀ ਪੌਣੇ 6 ਫੁੱਟ ਕੱਦ ਦੇ ਉੱਤੇ ਅੱਖ ਜੋ ਜਗਦੀ ਹੈ ਠੇਠ ਲਾਰਨ ਲਾਹੌਰਨ ਠੇਠ ਲਾਹੌਰਨ ਠੇਠ ਲਾਹੌਰਨ ਲੱਗਦੀ ਆ ਕੁੜੀ ਠੇਠ ਲਾਹੌਰਨ ਲੱਗਦੀ ਆ ਠੇਠ ਲਾਹੌਰਨ ਲੱਗਦੀ ਆ ਕੁੜੀ ਠੇਠ ਲਾਹੌਰਨ ਲੱਗਦੀ
ਆ ਉਹ ਮਿਲਗੀ ਤੇ ਤੂੰ ਕਿਹੜਾ ਲੱਗਦਾ ਠੇਠ ਮੈਨੂੰ ਲੱਗਦਾ ਦਿੱਲੀ ਵਾਲਾ ਲੱਗਦਾ ਉਹ ਤਾਂ ਦਿੱਲੀ ਵਾਲਾ ਸ਼ੇਰ ਹੀ ਲੱਗਦਾ ਆਜੋ ਆਜੋ ਤਾਇਆ ਜੀ ਆਜੋ ਜੀ ਜੀ ਆਇਆਂ ਨੂੰ ਆਇਆ ਪਿਆ ਇਸੇ ਗਰਮੀ ਨੇ ਬੁਰਾ ਹਾਲ ਕੀਤਾ ਤੈਨੂੰ ਆਜੋ ਆਜੋ ਜੀ ਪਈ ਆ ਉਸ ਬਾਹਰ ਨਿਕਲ ਕੇ ਵੇਖ ਕੀ ਭਾਵ ਵਿਕਦੀ ਆ ਤਾਇਆ ਜੀ ਕੀ ਭਾਵ ਵਿਕਣੀ ਆ ਅਜੇ ਤੇ ਪਵਾੜਾ ਫਿਲਮ ਆਪਾਂ ਵੇਖਣ ਜਾਣਾ ਉਹ ਵੇਖ ਲੈਣੇ ਫਿਲਮ ਵੀ ਕਿਹੜਾ ਪਵਾੜਾ ਫਿਲਮ ਐਵੇਂ ਵੇਖਦੀ ਸੋਨਮ ਬਾਜਵਾ ਦੀ ਫਿਲਮ ਤਾਇਆ ਜੀ ਆ ਰਹੀ ਆ ਆਪਾਂ ਪਵਾੜਾ ਫਿਲਮ ਜਿਹੜੀ ਆ ਉਹ ਵੇਖ ਕੇ ਆਉਣੀ ਆ ਮੈਂ ਕਿਹਾ ਵੇਖਾਂ ਇਹ ਦਿਨਗੇ ਟ੍ਰੇਨਾਂ ਤੇ ਲਓ ਪਤਾ ਜੀ ਪ੍ਰੋਗਰਾਮ ਦੇ ਵਿੱਚ ਆਪਾਂ ਸਾਰੇ ਸਰੋਤਿਆਂ ਦਾ ਵੀ ਜੀਆਂ ਨੂੰ ਕਰਨੇ ਤੇ ਉਹਨਾਂ ਦਾ ਵੀ ਆਪਾਂ ਇਸਤਕਬਾਲ ਕਰਨੇ ਤੇ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਵੀ ਕਰਨੇ ਤਾਂ ਪਹਿਲਾਂ ਜਿਹੜੇ ਆਪਣੇ ਸਰੋਤੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ ਉਹਨਾਂ ਨੂੰ ਸ਼ਾਮਲ ਕਰਦੇ ਮਨਦੀਪ ਦਿਆਲ ਸਾਹਿਬ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਪਹਿਲਾਂ ਆਏ ਨੇ ਆਏ ਨੰਬਰ ਦਿਆਲ ਲੈ ਗਿਆ ਬਾਈ ਮਲਕੀਤ ਦਾ ਜੀ ਤੇ ਕਹਿੰਦੇ ਤਾਇਆ ਜੀ ਮਨਦੀਪ ਭਾਜੀ ਕੀ ਹਾਲ ਚਾਲ ਨੇ ਉਹ ਚੰਗਾ ਬਾਈ ਦਿਆਲ ਤੂੰ ਆਪਣਾ ਸੁਣਾ ਆਇਆ ਨੂੰ 2-4 ਦਿਨ ਹੋਏ ਕਿੱਥੇ ਪਿਆ ਤੇ ਇਧਰ ਤਾਇਆ ਜੀ ਇਧਰ ਪ੍ਰੋਗਰਾਮ ਦੇ ਵਿਚ ਕਹਿੰਦੇ ਨੇ ਕਿ ਸੁਖਪ੍ਰੀਤ ਨਾਲ ਮੀਟਿੰਗ ਠੀਕ ਰਹੀ ਸੁਖਪ੍ਰੀਤ ਨਾਲ ਮੀਟਿੰਗ ਲਿਖੀ ਨੀ ਸਿਰ ਵਾਰ ਨੂੰ ਪਹਿਲਾਂ ਕਿਥੋਂ ਮੀਟਿੰਗ ਆਈ ਆਈ ਅੱਜ ਵਾਰ ਆ ਵੀਰਵਾਰ ਜੀ ਵੀਰਵਾਰ ਨਾ ਮੁੰਡਾ ਪਰਹੇਜ ਕਰਦਾ ਵੀਰਵਾਰ ਦਾ ਅੱਜ ਦਿਨ ਕੱਲ ਨੂੰ ਸ਼ੁਕਰ ਆ ਪਰਸੋਂ ਨੂੰ ਕਿੰਨੇ ਚਿਰ ਕਿਤੇ ਜਾ ਕੇ ਕਿੰਨੀ ਚਿਰ ਵਾਰ ਆ ਤਾਇਆ ਜੀ ਉਹ ਥੋੜੀ ਹਾ ਕਹੀਦਾ ਹੁੰਦਾ ਹਾ ਕਿੱਥੇ ਆ ਯਾਨੀ ਕਿ ਜਿੰਨਾ ਲਾਗੇ ਕਹੀਏ ਨਾ ਓਨਾ ਹੀ ਲਾਗੇ ਲੱਗਦਾ ਜਦੋਂ ਆਪਾਂ ਦੂਰ ਕਵਾਂਗੇ ਤੇ ਦੂਰ ਹੀ ਲੱਗਣਾ ਓਦਾਂ ਕਹਿੰਦੇ ਹੁੰਦੇ ਸੀ ਵੀ ਜਿੰਨਾ ਦੂਰ ਹੁੰਦਾ ਹੁੰਦਾ ਕਿਤੇ ਦੂਰ ਹੀ ਨਾ ਪੱਛੀ ਲਗਾ ਜਾਈ ਤੇ ਕਹਿੰਦੇ ਨੇ ਅੱਜ ਗਾਣਾ ਚਰਖਾ ਗਲੀ ਦੇ ਵਿੱਚ ਇੱਕ ਚਰਖਾ ਗਲੀ ਦੇ ਵਿੱਚ ਲਾ ਲਿਆ ਦੂਸਰਾ ਹੋਰ ਤੋਂ ਪਵਾੜਾ ਨਵਾਂ ਪਾ ਲਿਆ ਨੇ ਤੀਜੀ ਆਸ਼ਣੀ ਓਏ ਹੋਏ ਹੋਏ ਸਾਡੇ ਸਮੇਂ ਦੇ ਗੀਤ ਨੀ ਹੁਣ ਕੋਈ ਚਰਖਾ ਕਿਹੜੀ ਡਾਉਂਦੀ ਆ ਚਰਖੇ ਤਾਂ ਹੁਣ ਉਹ ਸਭਿਆਚਾਰ ਗਰੁੱਪ ਵਾਲਿਆਂ ਕੋਲ ਪਾਇਆ ਬਸ ਉਹ ਵੀ ਗੇੜ ਤੇ ਕਿਤੇ ਉਹ ਵੀ ਨਾਲ ਫੋਟੋਆਂ ਲਵਾਉਣ ਲਈ ਬਹਿ ਕੇ ਤੇ ਉਹ ਫੁਲਕਾਰੀਆਂ ਦਿਖਾ ਕੇ ਤੇ ਬਾਕਰਾਂ ਨੂੰ ਮੁੜ ਜਾਂਦੇ ਆ ਪਹਿਲਾਂ ਸੀ ਫੁਲਕਾਰੀਆਂ ਤਾਂ ਜੀ ਪਹਿਲਾਂ ਲੈਂਦੇ ਹੁੰਦੇ ਸੀ ਜਿੱਦਾਂ ਫੁਲਕਾਰੀਆਂ ਚਾਦਰੇ ਸਾਰੇ ਰਿਵਾਜ਼ ਸੀ ਨਾ ਹਾਂ ਤੇ ਹੋਰ ਫੁਲਕਾਰੀਆਂ ਨਾਲ ਆਟਾ ਹੀ ਛਾਣੀਦਾ ਉੱਤੇ ਲਈ ਦੀਆਂ ਫੋਟੋ ਤੇ ਵਿਆਹ ਸ਼ਾਦੀ ਤੇ ਜਿਵੇਂ ਹੁਣ ਅੱਜ ਕੱਲ ਬਲਾ ਜੋ ਸੂਟ ਤੇ ਫਲਾਨੇ ਸੂਟ ਤੇ ਕਿਹੜੇ ਕਿਹੜੇ ਅਮਨ ਦੇ ਬਹੁਤਿਆਂ ਦੇ ਨਾਮ ਨੀ ਪਤਾ ਸਾਰੇ ਨਾਂ ਗਿਣਦੇ ਤੇ ਹਲੇ ਤੁਹਾਨੂੰ ਨਾਮ ਨੀ ਪਤਾ ਥਾਪੜ ਨਾ ਖਾ ਲੈ ਇਹਨੇ ਕੇ ਨਾਮ ਤੇ ਆਮ ਹੀ ਬੰਦਿਆਂ ਨੂੰ ਪਤਾ ਹੀ ਹੁੰਦਾ ਪਲਾਜੋ ਵਾਲਾ ਹੀ ਆ ਲੈਵੇ
ਤਾਇਆ ਜੀ ਚੱਲਦੇ ਤੇ ਪਲਾਜੋ ਨੇ ਜਿਆਦੇ ਪਰ ਅਸਲ ਦੇ ਵਿਚ ਬਹੁਤ ਸਾਰੇ ਰਿਵਾਜ ਨੇ ਹੁਣ ਤੁਸੀਂ ਉਸ ਹਿਸਾਬ ਨਾਲ ਦੇਖੀਏ ਤੇ ਬਹੁਤ ਸਾਰੇ ਗਿਣਨੇ ਵੀ ਮੁਸ਼ਕਿਲ ਨੇ ਆਪਾਂ ਜਰੂਰ ਗਿਣਨੇ ਆਪਾਂ ਗਿਣ ਕੇ ਪੈਣਾ ਜੀ ਆ ਤੇ ਇਧਰ ਪ੍ਰੋਗਰਾਮ ਦੇ ਵਿਚ ਰਠੌਰ ਸਾਹਿਬ ਵੀ ਤਾਇਆ ਜੀ ਸੁਣ ਰਹੇ ਨੇ ਕਹਿੰਦੇ ਤਾਇਆ ਜੀ ਪੈਰੀ ਪਹਿਣਾ ਆ ਜਾ ਰਠੌਰ ਮੈਂਡੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਟੀਟੂ ਭਾਜੀ ਨੂੰ ਫਤਿਹ ਜੀ ਦਿਨ ਸੁੱਕਾ ਹੀ ਲੰਘ ਗਿਆ ਕੋਈ ਵੀ ਐਡ ਨੀ ਕੀਤਾ ਪੈਸਾ ਨੀ ਬਣਾਏ ਜਿਦਾ ਮਤਲਬ ਕਹਿੰਦੇ ਦਿਨ ਸੁੱਕਾ ਹੀ ਲੰਘ ਗਿਆ ਕੋਈ ਐਡ ਨੀ ਉਹ ਐਡ ਚਲਾ ਦੇਣੇ ਐਡ ਬਹੁਤਾ ਜੀ ਚਲਾ ਸਿਰ ਪਿਆ ਤੂੰ ਉਹ ਗੱਲਾਂ ਕਰਦਾ ਜੇਰੇ ਨੂੰ ਜੀ ਕਰਦਾ ਜੀ ਐਡ ਸੁਣ ਜੀ ਅੱਜ ਦੋ ਕੋ ਪਟਾਕੇ ਪਾ ਦਿਓ ਕਿਉਂਕਿ ਤਾਇਆ ਮੇਰੇ ਵੀ ਸੁਣਿਆ ਕਈ ਵਾਰ ਦੋ ਦੋ ਘੰਟੇ ਨਾ ਪੜਦੇ ਤਾਇਆ ਜੀ ਪੜਦੇ ਨੀ ਤੂੰ ਤਾਇਆ ਜੀ ਪੜਦੇ ਹੱਲੇ ਨਾ ਸਵੇਰੇ ਸਵੇਰੇ ਤਾਇਆ ਮਾਰਿਓ ਗਾਂ ਰੋਕ ਕੇ ਮੈਂ ਆਪ ਕਹਿ ਦੂੰਗਾ ਤੁਹਾਨੂੰ ਵਾਹਦਾ ਵਾਹਦਾ ਪੱਕਾ ਮੈਂ ਯਾਦ ਕਰਾ ਦੂੰ ਤੁਹਾਨੂੰ ਨਹੀਂ ਤੂੰ ਵੀ ਯਾਦ ਕਰਾਉਣਾ ਖਾਣ ਵਾਲੇ ਵੀ ਕਹਿੰਦੇ ਯਾਦ ਕਰਾਉਂਦੇ ਯਾਦ ਕਰਾਉਣਗੇ ਉਹ ਜਿਹਨਾ ਕਟਾਉਣਾ ਰਠੌਰ ਇਹ ਕਹਿੰਦਾ ਸਵੇਰ ਸਵੇਰਾ ਕਿਸੇ ਦੀ ਇੱਛਾ ਵੀ ਯਾਦ ਲੈਣੀ ਚਾਹੀਦੀ ਹੈ ਅੱਛਾ ਇੱਛਾ ਵੀ ਕੋਈ ਜਾਣ ਹੀ ਲੈਣੀ ਚਾਹੀਦੀ ਹੈ ਇੱਛਾ ਦੇ ਅਨੁਸਾਰ ਹੀ ਚੱਲਣਾ ਚਾਹੀਦਾ ਜੇ ਖਾਣ ਵਾਲਾ ਤਿਆਰ ਆ ਪੰਜ ਮਿੰਟ ਪਹਿਲਾਂ ਗਈ ਤਾਂ ਪੰਜ ਮਿੰਟ ਲੇਟ ਗਈ ਤਾਂ ਕੋਈ ਨੀ ਪੰਜ ਮਿੰਟ ਲੇਟ ਮੈਨੂੰ ਨਾਲੇ ਚਾਹ ਪਾਣੀ ਛੱਕ ਲੈਂਦੇ ਥੋੜਾ ਜਿਹਾ ਤੇ ਫਿਰ ਮੈਂ ਵੀ ਕਾਇਮ ਹੋ ਜਾਊ ਛਿੱਤਰ ਮਾਰਨ ਦਾ ਜੀ ਨਹੀਂ ਕਰਦਾ ਹੱਥ ਹੀ ਨਹੀਂ ਚੱਕਣ ਨੂੰ ਜੀ ਕਰਦਾ ਕਿਸੇ ਤੇ ਬਿਨਕਿਆ ਭਾਜੀ ਤੁਹਾਡਾ ਆਉਂਦੇ ਸਾਰੀ ਮੈਂ ਗੀਤ ਲਾਇਆ ਤੇ ਫਿਰ ਪੁੱਤ ਹੁਣ ਤੇਰੇ ਫੁੱਲਾਂ ਚ ਹਾਰ ਨਾ ਪਵਾ ਦੀਏ ਗੇਂਦੇ ਦੇ ਫੁੱਲ ਆ ਕੇ ਗੇਂਦੇ ਦੇ ਫੁੱਲ ਤਾਂ ਜੀ ਸੁਖਪ੍ਰੀਤ ਤਾਈ ਕੇ ਵਿਹੜੇ ਬਹੁਤ ਲੱਗੇ ਤੂੰ ਕਦੋਂ ਉੱਥੇ ਦਫਾ ਮੈਂ ਤਾਂ ਤਾਇਆ ਗਿਆ ਸੀ ਪਰਸੋਂ ਪਰਸੋਂ ਕਰਨ ਗਿਆ ਪਰਸੋਂ ਤਾਇਆ ਜੀ ਮੈਂ ਉਹ ਦੂਸਰਾ ਜਿੱਦਣ ਗੱਡੀ ਲੈ ਕੇ ਆਇਆ ਆਪਾਂ ਜਾਣਾ ਨੀ ਸੀ ਸੱਚ ਤੈਨੂੰ ਤੇ ਉਹਦਾ ਅੰਦਰ ਵਾਇਆ ਵਾਰ ਨੀ ਨਾ ਦੇ ਇਹ ਪਤੰਦਰ ਦੇ ਚਾਰੇ ਪਾਸੇ ਛਾਣਬੀਨ ਬਹੁ ਕਰਦਾ ਗੱਲ ਉਹਨੂੰ ਗੁਲਾਬ ਦੇ ਫੁੱਲ ਵੀ ਵੇਖਣ ਤੂੰ ਗੁਲਾਬ ਦੇ ਫੁੱਲ ਤਾਇਆ ਜੀ ਲੱਗੇ ਸੀ ਪੀੜੇ ਲਾਲ ਚਿੱਟੇ ਚਿੱਟੇ ਮੈਂ ਉਹਨੂੰ ਕਿਹਾ ਵੀ ਪਟਾ ਦੇ ਚਿੱਟੇ ਦਾ ਅਭਿਸ਼ੇਕ ਨੀ ਹੁੰਦੀ ਆ ਪਰ ਉਹ ਨੀ ਹਟਦੀ ਉਹ ਤਾਇਆ ਫੁੱਲਾਂ ਦਾ ਕੀ ਆ ਰੰਗਾਂ ਦੇ ਨਾਲ ਰੰਗਾਂ ਦੇ ਨਾਲ ਫੁੱਲਾਂ ਦਾ ਸਾਰਾ ਤਾਲੁਕਾ ਤਾ ਤੁਸੀਂ ਤੇ ਫਿਰ ਕਹਿੰਦੇ ਹੁਣ ਗੁਲਾਬ ਦੇ ਫਿਰ ਲਾਲ ਫੁੱਲ ਹੀ ਰੱਖਣ ਕਿਉਂ ਮੈਂ ਰੈਡ ਕਰਾਸ ਚ ਲਗਾ ਨਹੀਂ ਨਹੀਂ ਪਿਆਰ ਦੀ ਹੁੰਦੀ ਨਿਸ਼ਾਨੀ ਪਿਆਰ ਦੀ ਨਿਸ਼ਾਨੀ ਹੁੰਦੀ ਤੇ ਮੈਂ ਪੁੱਤ ਮਜਨੂ ਦਾ ਫੁੱਫੜ ਆ ਜਿਹੜਾ ਮੈਨੂੰ ਪਿਆਰ ਦੇ ਫੁੱਲ ਜਿਆਦਾ ਚੰਗੇ ਲੱਗਦੇ ਆ ਯਾਰ ਰਾਂਝੇ ਦਾ ਮੈਂ ਚਾਚਾ ਬਾਕੀ ਕਹਿੰਦੇ ਤਾਇਆ ਜੀ ਦੋਵਾਂ ਜਣੇ ਦੇ ਕੇ ਪਟਾਕਾ ਪਾ ਦੇ ਲੋ ਹੁਣ ਤਾਇਆ ਮੈਂ ਸਕੂਨ ਆ ਇੱਕ ਇਹਦੇ ਵੀ ਮਾਰਿਓ ਉਹ ਵੀ ਇਹਦਾ ਨਾ ਗਲੇਲ ਚਲਾਉਣ ਤੋਂ ਪਹਿਲਾਂ ਹੀ ਕਾਂਵੜੇ ਫਿਰਦੇ ਹੋ ਪਹਿਲਾਂ ਹੀ ਪਾਸੇ ਹੋ ਜਾਂਦਾ ਉਹ ਪੁੱਤ ਤੂੰ ਤੇ ਜੁੱਤੀ ਫੜਾਉਣੀ ਹੈ ਜੇ ਤੂੰ ਹੀ ਪਾਸੇ ਹੋ ਗਿਆ ਜੇ ਤੂੰ ਹੀ ਅੱਖਾਂ ਉਮੀਦ ਗਿਆ ਤੇਰਾ ਰਹਿਣਾ ਨੀ ਕੱਖ ਬਲਾ ਤੂੰ ਹੀ ਜੇ ਸਾਡੇ ਕੋਲ ਨਾ ਰਿਹਾ ਤਾਂ ਫਿਰ ਦੱਸ ਕਿਹੜਾ ਬਹਿ ਜਾ ਹੱਲੇ ਮੈਂ ਕੁੱਟਣੇ ਨੇ ਉਹ ਆਪੇ ਚੇਤੇ ਕਰਾ ਦੂ ਹੋਰ ਘੜੀ ਪਲਦਾ ਗਾ ਕਹਿੰਦੇ ਜੀ ਬਾਕੀ ਤੁਹਾਡੇ ਨਾਲ 20 ਰੁਪਏ ਬਣ ਜਾਣੇ ਆ ਆਹੋ ਦੋ ਬਿਸਕੁਟਾਂ ਦੀਆਂ ਪੈਕਟ ਆ ਜਾਣੇ ਆ ਉਹ ਵੀ ਕਰੀਮ ਵਾਲੇ ਲੈ ਹੋਰ ਕੀ ਚਾਹੀਦਾ ਲਿਖੀ ਇੱਕ ਕਰ ਵੀ ਇੱਕ 10 ਰੁਪਈਆਂ ਦਾ ਤੂੰ ਰਜਿਸਟਰ ਲੈ ਆਈਏ ਤੇ ਲਿਖੀ ਜਾ ਕਿੰਨੇ ਕਿੰਨੇ ਤੁਹਾਡੇ ਪੈਂਦੇ ਆ ਇਹਨਾਂ ਹਿਸਾਬ ਕਿਤਾਬ ਨਿਬੇੜਾਂਗੇ ਸਾਲ ਤੱਕ ਮੈਨੂੰ ਲੱਗਦਾ ਵੀ ਤੁਹਾਡੀ ਤਨਖਾਹ ਜਿੰਨੇ ਤੇ ਮੈਂ ਬਣਾ ਹੀ ਲੈਣੇ ਆ ਤਾਇਆ ਜੀ ਕਰ ਲਓ ਫਿਰ ਓਰਡਰ ਡਿਲੀਵਰ ਮੈਂ ਕਿਹਾ ਤੂੰ ਰੋਕ ਜਾ ਸਹੀ ਥੋੜਾ ਜਿਹਾ ਹਲੇ ਆਊਟ ਆਫ ਸਟੇਸ਼ਨ ਫਿਰਦੀ ਆ ਦੁਨੀਆ ਥੋੜੀ ਜਿਹੀ ਸਟੇਸ਼ਨ ਤੇ ਆ ਲੈਂਦੇ ਡਿਲੀਵਰੀ ਫਿਰ ਸ਼ੁਰੂ ਕਰਨੇ ਆ ਤੇ ਭਾਜੀ ਕਹਿੰਦੇ ਗੀਤ ਵਾਸਤੇ ਧੰਨਵਾਦ ਮੈਂ ਤੇ ਮਜ਼ਾਕ ਕਰਿਆ ਸੀ ਤੂੰ ਮਜ਼ਾਕ ਕਰਿਆ ਪਰ ਮੈਂ ਤੇ ਸੀਰੀ ਚਰੀ ਫੜਨਾ ਮਿਲ ਕੇ ਜੁੱਤੀ ਫੜਾਈ ਦੇ ਤੂੰ ਬਸ ਦਿਹਾਤੀ ਚੰਗੇ ਹੁੰਦੇ ਬਾਅਦ ਚ ਮੈਨੂੰ ਵੀ ਚੇਤੇ ਪਾ ਗਿਆ ਮਲਕੀਤ ਭਾਜੀ ਫੜਾਇਓ ਨਾ ਤੁਹਾਡੇ ਵੀ ਹੋਣੀਆਂ ਪੈਣੀਆਂ ਸੰਗੀਤ ਨਾਲ ਬੜਾ ਸਗੋਂ ਸਾੜ ਨੀ ਪੈਂਦਾ ਲਾ ਦੇ ਸੰਗੀਤ ਹੀ ਲਾ ਦੇ ਉਹ ਟੀਰੂ ਭਾਜੀ ਫੜਾਈ ਨਾ ਪਹਿਲਾਂ ਫਿਰ ਤਾਇਆ ਇਹਦੇ ਮਾਰੋ
ਨਹੀਂ ਉਹ ਮੇਰੀ ਆਪਣੀ ਇੱਛਾ ਉਹ ਆਪਾਂ ਪੁੱਗ ਲੈਣੇ ਆ ਇੱਕੜ ਦੁੱਕੜ ਭੰਬਾ ਪੋਦੇ ਸੀ ਨਾ ਪੂਰਾ ਸਭ ਸੌ ਲੋਟੇ ਤੇ ਦਰਮੋਡਾ
ਉਹਦੇ ਆ ਲਾਈ ਸੀ
ਉਹ ਤੇਰੇ ਆ ਲਾਈ ਆ ਤੂੰ ਹੁਣ ਬਦਲਣਾ ਬੋਲੋ
ਉਤਾਇਆ ਦੁਬਾਰਾ ਕਹਿਣ
ਮੈਂ ਕਿਹਾ ਤੂੰ ਜਿੰਨੀ ਵਾਰ ਮਰਜ਼ੀ ਅੱਸੀ ਨੱਬੇ ਪੂਰੇ ਸੌ
ਸਿੱਧਾ ਹੀ ਸੌ ਮੇਰੇ ਤੇ ਕਰ ਦਿੱਤਾ ਤਾਇਆ ਸਾਰਾ ਤੇ ਪੜਿਆ ਨੀ
ਸਾਰਾ ਮੈਂ ਇੱਥੇ ਕੋਈ ਭੂਤ ਕੀੜੇ ਲਾਂ ਕੱਢਣ ਤੇਰੀ ਦਮ ਕਰਨ ਲੱਗਾ ਜਾਂ ਮੈਂ ਹੱਥ ਹੌਲਾ ਕਰਨ ਵਾਲਾ ਕੋਈ ਪੰਡਾ ਜਿਹੜਾ ਮੈਂ ਤੇਰਾ ਹੱਥ ਹੌਲਾ ਕਰਨਾ ਸਾਰਾ ਮੰਦਰ ਪੜੇ ਤੇ ਕੰਮ ਸੂਤ ਆਉਣਾ ਸਿੱਧੀ ਗੱਲ ਅੱਸੀ ਨੱਬੇ ਪੂਰਾ ਸੌ ਤੇਰੇ ਤੇ ਆ ਗਿਆ ਚੱਲ ਹੋ ਜਾ ਬਜ਼ੁਰਗ ਉਹਦਾ
ਤਾਇਆ ਜੀ ਪਹਿਲਾਂ ਸਾਰੀ ਸਟੋਰੀ ਸੁਣਾਓ
ਤੂੰ ਹੈਦਰ ਨੂੰ ਹੋ ਜਾ ਤੇ ਗੱਲ ਸਹੀ ਆ ਹੱਥ ਬਾਂਹ ਦੇ ਵੱਜਦੇ ਸੀ ਤਾਂ ਮਗਰੋਂ ਬਾਅਦ ਚ ਪਹਿਲੇ ਨੂੰ ਖਾਂਗਾ ਆ ਗਈ ਵੇਲਾ ਮਿਲ ਗਈ ਇੱਕੋ ਸਪੜਨਾ ਉਥੋਂ ਆ ਗਿਆ ਲੈ ਵਾਰੀ ਤੇਰੀ ਆ ਉਹ ਕਿਤੇ ਸਾਰ ਆ ਗਈ ਤੇ ਨੀ ਬਹਿ ਗਈ ਤਾਇਆ ਇੰਨੀ ਜ਼ੋਰ ਨਾਲ ਮਾਰੀ ਆ ਉਥੋਂ ਹੀ ਆ ਗਿਆ ਕੋਈ ਨੀ ਪਾਣੀ ਇਕੱਠੇ ਪਿਆ ਦੇਣਾ ਮਿਲ ਗਈ ਤਾਂ ਹੁਣ ਤੇਰੀ ਵਾਰੀ ਟੂ ਉਹਨੂੰ ਕਰ ਲਾ ਮੂੰਹ ਉਹਨੂੰ ਕਰ ਲਾ ਸੋਹਣਿਆ ਉਹ ਮੂੰਹ ਉਹਨੂੰ ਕਰਨ ਨੂੰ ਕਿਹਾ ਉਹ ਸੁਣ ਬਗਿਆ ਹਾਂ ਇਧਰ ਨੂੰ ਸਜ਼ਾ ਹੋਇਆ ਜੇ ਤੁਸੀਂ ਹੁਣ ਕਿੰਨੇ ਹੋ ਗਏ ਤੇਰੇ ਹਾਲ ਦਸ ਤੇਰੇ ਹਾਲ ਤੇਰੇ ਦਸ ਸਾੜ ਤੇਰੇ ਪੈ ਗਿਆ ਬਾਈ ਉਹਦਾ ਤਾਇਆ ਜੀ ਮੇਰੀ ਉਹ ਪੁਰਾਣੀ ਸੱਟ ਜਾਗ ਪਈ ਅੱਛਾ ਵਾਸ਼ ਉਹ ਕਹਿੰਦੇ ਨਾ ਮਿਲਕੀ ਦਾ ਬਈ ਰੜਕ ਮੇਰੀ ਅੱਖਾਂ ਚ ਤੇ ਅੱਖ ਚ ਮੱਛਰ ਸਿਰੇ ਯਾਰ ਤੇ ਪੈ ਗਿਆ ਤੇ ਰੜਕ ਮੇਰੀਆਂ ਲਾਲਾ ਲਾਲੀ ਮੇਰੀਆਂ ਨੈਣਾਂ ਦੇ ਵਿੱਚੋਂ ਰੜ ਕੇ ਮੱਛਰ ਪੈ ਗਿਆ ਯਾਰ ਦੀ ਅੱਖ ਉਹ ਤੇਰਾ ਹਿਸਾਬ ਹੁੰਦਾ ਤਾਇਆ ਜੀ ਨਵੀਂ ਤੁਸੀਂ ਸਟੋਰੀ ਬਣਾ ਦਿੰਦੇ ਮੈਨੂੰ ਤਾਂ ਬੜਾ ਰਾਖੋ ਸ਼ੇਤਰ ਪਤਾ ਨੀ ਕਿਥੋਂ ਕਿਥੋਂ ਦੀ ਮੈਂ ਲੰਘ ਕੇ ਆਇਆ ਹੁਣ ਅਦਾ ਤੁਸੀਂ ਸਾਡੇ ਝੱਗੇ ਵਾਹਵਾ ਮੈਂ ਕਹਿਣ ਲਾ ਦਿੰਦੇ ਤਾਇਆ ਜੀ ਮਹਿੰਗੇ ਮਹਿੰਗੇ ਸੈਂਟ ਫੀਲੇ ਦੇ ਪਾ ਕੇ ਆਏ ਆਪਾਂ ਮੱਲੀ ਸਾਹਿਬ ਨੇ ਦਿੱਤੇ ਹੋਏ ਤਾਂ ਤੁਸੀਂ ਉਹ ਫੇਰ ਓਦਾਂ ਦੇ ਰਲ ਮਿਲ ਜਾਂਦਾ ਕਈ ਤਰ੍ਹਾਂ ਦੇ ਯਾਰ ਲੋ ਸਦਾਈਓ ਦਸ ਤੇਰੇ ਦਸ ਵੀਹ ਰੁਪਏ ਦਿਹਾੜੀ ਪੈ ਗਈ ਹੋਰ ਸਾਨੂੰ ਚਾਹੀਦਾ ਕੀ ਆ ਤੇ ਅੱਗੇ ਮਨਦੀਪ ਦਿਆਲ ਸਾਹਿਬ ਕਹਿੰਦੇ ਤਾਇਆ ਇੱਕ ਮੇਰੇ ਵੱਲੋਂ ਸਰਤਾਜ ਦੇ ਬਾਪੂ ਦੇ ਵੀ ਲੋ ਜੀ ਉਹ ਭਾਜੀ ਕੀ ਕੋਈ ਵੈਰ ਹੈ ਕਿਸੇ ਦਾ ਮੇਰੇ ਨਾਲ ਤੇ ਤੂੰ ਕੀ ਭਾਅ ਕਰਨਾ ਬਾਈ ਤੂੰ ਵੀ ਦੱਸ ਦੇ ਭਾਅ ਤਾਇਆ ਕੀ ਉਹ ਤਾਂ ਮੁਫ਼ਤ ਵੀ ਮਿਲੀ ਜਾਵੇ ਤੁਹਾਨੂੰ ਤਾਂ ਵੀ ਕੋਈ ਮਾੜੀ ਗੱਲ ਨੀ ਚੱਲ ਹੁਣ ਹੋ ਜਾ ਉਧਰ ਨੂੰ ਮੂੰਹ ਕਰ ਲਾ ਉਹ ਤਾਇਆ ਮੈਂ ਨੀ ਖਾਣੀਆਂ ਮੇਰੇ ਅੱਗੇ ਮੈਂ ਉਹਦੇ ਵਜੀ ਦੇ ਵੀ ਮੇਰੇ ਸਾਥ ਪਿਆ ਏਦਾਂ ਕਰਕੇ ਦੇਖੋ ਤਾਇਆ ਜੀ ਇਹਦੇ ਮਾਰ ਕੇ ਦੇਖੋ ਹਾਂ ਦੇਖਦੇ ਫੇਰ ਮੇਰੇ ਸਾੜ ਪੈਂਦਾ ਕਿ ਨਹੀਂ ਵੱਜ ਗਿਆ ਤੂੰ ਟੈਲੀਫੋਨ ਆ ਗਿਆ ਤੂੰ ਧੰਨਵਾਦ ਕਰ ਟੈਲੀਫੋਨ ਵਾਲੇ ਸ਼ੇਰ ਦਾ ਹੈਲੋ ਬਲਵਿੰਦਰ ਭਾਈ ਤੇ ਰੱਬ ਬਣ ਕੇ ਆਇਆ ਮੇਰੇ ਲਈ ਆ ਜਾ ਬਲਵਿੰਦਰ ਆ ਤੂੰ ਬਚਾ ਲਿਆ ਆਪਾਂ ਸਜਣ ਤੇ ਮੈਂ ਤੇ ਚਬਲ ਚੱਕੀ ਫਿਰਦਾ ਸੀਗਾ ਤੇ ਕੀ ਹਾਲ ਚਾਲ ਆ ਤੇਰੇ ਸਿਧਾ ਹੋਰ ਐਡਾ ਤੂੰ ਰਹਿੰਦਾ ਕਿੱਥੇ ਅੱਜ ਕੱਲ
ਹਾਂਜੀ
ਰਹਿੰਦਾ ਕਿੱਥੇ ਅੱਜ ਕੱਲ ਆ ਕਦੇ ਦਰਕੇ ਨੀ ਦਿੰਦਾ ਐਸਾ ਤੂੰ ਅਮਰੀਕਾ ਕੈਨੇਡਾ ਦੇ ਜੰਗਲਾਂ ਚ ਐਸੇ ਡਾਲਰਾਂ ਦੇ ਵਿਚ ਐਸਾ ਰੰਗਿਆ ਗਿਆ ਨੀ ਮੈਂ ਰੰਗ ਤੇਰਿਆਂ ਰੰਗਾਂ ਵਿਚ ਰੰਗੀ ਵੀ ਗਈ ਸੋਹਣਿਆ ਤੈਨੂੰ ਮਾਇਆ ਨੇ ਮੋਹ ਲਿਆ ਮਲਕੀਤ ਇਹ ਤੇ ਕੋਈ ਝਾੜ ਫੂਸ ਕਰਦੇ ਆ ਇਹਨੂੰ ਮਾਇਆ ਨੇ ਮੋਹ ਲਿਆ
ਮਤਲਬ ਫੋਨ ਨੀ ਲੈਂਦੇ ਜਿਵੇਂ ਕੋਈ ਸਵਾਲ ਕਰਨਾ ਹੋਵੇ ਜੇ ਕਿਸੇ ਸਰੋਤੇ ਨੇ
ਅਸਲ ਦੇ ਵਿਚ ਭਾਜੀ ਉਹ ਰਿਕਾਰਡਡ ਹੁੰਦਾ ਨਾ ਥੋੜਾ ਕੱਲ ਰਿਕਾਰਡ ਕੀਤੀ ਸੀ ਸ਼ਾਮ ਉਹਨਾਂ ਨੇ ਫਿਰ ਟਾਈਮਿੰਗ ਦੇਖਣੀ ਹੁੰਦੀ ਆ ਉਹ ਟਾਈਮ ਜਿਹੜਾ ਸੀ ਉਹ ਸੀ ਰਾਤ ਦੇ 8 ਵਜੇ ਦੀ ਰਿਕਾਰਡਿੰਗ ਕੀਤੀ ਹੋਈ ਆ ਉਹ ਬੇਸਿਕਲੀ ਜੇ ਲਾਈਵ ਹੁੰਦਾ ਤਾਂ ਮੈਂ ਜ਼ਰੂਰ ਵਿੱਚ ਲੈਂਦਾ ਜੀ
ਜਿਵੇਂ ਇੱਕ ਉਹ ਨਾ ਇਹਨਾਂ ਦੀ ਇੱਕ ਵੀਡੀਓ ਦੀ ਇੱਕ ਚੱਲੀ ਸੀ ਜਦੋਂ ਕਾਫੀ ਟਾਈਮ ਹੋ ਗਿਆ ਉਹਨੂੰ
ਜੀ
ਵੀ ਕਿਧਰੇ ਕਿਸੇ ਘਰ ਚ ਸ਼ੂਟਿੰਗ ਕਰਕੇ ਆਏ ਸੀਗੇ ਤੇ ਉਹ ਮਹੀਨਾ ਡੇਢ ਮਹੀਨਾ ਘਰ ਸ਼ੂਟਿੰਗ ਕੀਤੀ ਉਹ ਘਰ ਦੇ ਕਹਿੰਦੇ ਵੀ ਤੁਹਾਨੂੰ ਦੇ ਕੇ ਵੀ ਕੁਛ ਨੀ ਗਏ
ਮੈਂ ਉਹ ਗੱਲ ਕੀਤੀ ਸੀ ਥੋੜੀ ਜੀ ਓਦਾਂ ਫਿਰ ਮੈਂ ਹੁਣ ਡਾਇਰੈਕਟ ਤੇ ਨੀ ਨਾ ਕਰ ਸਕਦਾ ਜੀ ਤੁਸੀਂ ਸੁਣਿਆ ਹੋਣਾ ਥੋੜੀ ਜੀ ਮੈਂ ਉਸਦੇ ਬਾਰੇ ਗੱਲ ਕੀਤੀ ਸੀ ਉਹਨਾਂ ਨੇ ਵੀ ਥੋੜਾ ਜਿਹਾ ਦੱਸਿਆ ਸੀ ਕਿ ਬੇਸਿਕਲੀ ਉਹਨਾਂ ਦਾ ਘਰ ਘੁਰ ਕਹਿੰਦੇ ਬਣਾਇਆ ਸੀ ਸਾਰਾ ਤਾਂ ਪੈਸੇ ਵੀ ਮਿਲੇ ਹੋਣਗੇ ਪਰ ਉਸ ਤੋਂ ਬਾਅਦ ਕਹਿੰਦੇ ਵੀ ਮਿਲ ਨੀ ਆਏ ਉਹ ਕਹਿੰਦੇ ਵੀ ਮੈਂ ਬਾਹਰ ਸੀ ਤੇ ਉਸ ਤੋਂ ਬਾਅਦ ਜਦੋਂ ਮੈਂ ਇੰਡੀਆ ਆਇਆ ਤਾਂ ਉਹਨਾਂ ਮਾਤਾ ਨੂੰ ਜ਼ਰੂਰ ਮਿਲ ਕੇ ਆਇਆ ਤਾਂ ਉਹ ਥੋੜੀ ਜੀ ਗੱਲ ਕੀਤੀ ਸੀ ਹੁਣ ਆਪਣਾ ਜਿਹੜਾ ਵਿਸ਼ਾ ਸੀ ਉਹ ਫਿਲਮ ਨੂੰ ਲੈ ਕੇ ਸੀ ਇਸ ਕਰਕੇ ਆਪਾਂ ਜ਼ਿਆਦਾ ਉਹ ਨਹੀਂ ਛੇੜ ਸਕਦੇ ਪਰ ਥੋੜੀ ਜੀ ਤਾਂ ਉਸਦੇ ਬਾਰੇ ਗੱਲ ਕੀਤੀ ਸੀ
ਹਾਂਜੀ ਹਾਂਜੀ ਨਹੀਂ ਹੋਣਾ ਚਾਹੀਦਾ ਜਿੱਥੇ ਸ਼ੂਟਿੰਗ ਕਰਦੇ ਉਹਨਾਂ ਨੂੰ ਦੇ ਕੇ ਵਿਚਾਰਿਆਂ ਨੂੰ ਕੋਈ
ਮੁਰੰਮਤ ਵਗੈਰਾ ਤਿਆਰੀ ਵਗੈਰਾ ਸਾਰੀ ਉਹ ਕਰਦੇ ਹੀ ਨੇ, ਫਿਰ ਓਨੇ ਦਿਨ ਰਹਿਣਾ ਹੁੰਦਾ, ਉਹ ਤਾਂ ਪੂਰਾ ਉਹਨਾਂ ਦਾ ਹੁੰਦੀ ਗੱਲਬਾਤ। ਤਾਂ ਆਪਣੇ ਪਹਿਲਾਂ ਹੁੰਦਾ ਸੀ ਕਿ ਮਤਲਬ ਆਪਾਂ ਕੋਠੀ ਵੀ ਆਪਣੀ ਖਾਲੀ ਕਰ ਦੇਣੀ, ਕਹਿਣਾ ਚੱਲ ਸਾਡੀ ਕੋਠੀ ਫਿਲਮ ਦੇ ਵਿੱਚ ਆਉਣੀ, ਪਰ ਹੁਣ ਥੋੜੇ ਪ੍ਰੋਫੈਸ਼ਨਲ ਹੋ ਗਏ ਨੇ ਸਾਰੇ, ਨਾਲੇ ਉਹਨਾਂ ਨੂੰ ਤਾਂ ਜ਼ਰੂਰਤ ਵੀ ਸੀ ਤੇ ਇਹਨੇ ਵੀ ਹੁਣ ਉਹ ਤਾਂ ਭਾਜੀ ਉਹ ਜਾਣ ਸਕਦੇ ਨੇ ਡਾਇਰੈਕਟਰ ਜਾਂ ਉਹਨਾਂ ਦਾ ਕਿ ਉਹਨਾਂ ਦੇ ਨਾਲ ਬਣਿਆ। ਹੁਣ ਜਿਹੜਾ ਕਲਾਕਾਰ ਹੁੰਦਾ ਜਿਵੇਂ ਐਮੀ ਵਿਰਕਾ ਜਾਂ ਕੋਈ ਹੋਰ ਆ ਨਾ, ਸੋਨਮ ਬਾਜਵਾ ਜਾਂ ਕੋਈ ਹੋਰ ਵੀ ਹੈ, ਉਹ ਬੇਸਿਕਲੀ ਜਿਹੜਾ ਪ੍ਰੋਡਿਊਸਰ ਹੁੰਦਾ ਵਾ ਉਹ ਸਾਰਾ ਖਰਚਾ ਉਹਦਾ ਹੁੰਦਾ, ਉਹ ਡਾਇਰੈਕਟਰ ਪ੍ਰੋਡਿਊਸਰ ਨੇ ਸਾਰਾ ਡਿਸਾਈਡ ਕਰਨਾ ਹੁੰਦਾ ਵਾ ਵੀ ਕਿਹਨੂੰ ਕਿਹੜਾ ਘਰ ਲੈਣਾ, ਕਿਹਨੂੰ ਕਿੰਨੇ ਪੈਸੇ ਦੇਣੇ ਆ, ਕੀ ਕਿਹੜਾ ਕੱਪੜੇ ਦਾ ਕਿਹਨੇ
ਖਰਚਾ।
ਸਾਡੇ ਵਿਚਾਰ ਤੁਹਾਡੇ ਨਾਲ ਹੀ ਆ। ਅੱਛਾ ਪਹਿਲਾਂ ਕੋਈ ਇੰਟਰਵਿਊ ਚਲਾ ਗਿਆ ਜੀ, ਤੁਸੀਂ ਲੇਟ ਥੋੜੇ ਜੇ ਆਏ ਆ, ਐਮੀ ਵਿਰਕ ਨਾਲ ਕੀਤੀ ਸੀ ਗੱਲ। ਅੱਛਾ ਅੱਛਾ, ਤੇ ਤੂੰ ਮੇਰੀ ਕਰਾਉਂਦਾ ਗੱਲ, ਫਿਰ ਮੈਂ ਚੰਗੀ ਤਰ੍ਹਾਂ ਬੋਲੂਗਾ ਤਾਇਆ ਜੀ। ਤਾਂ ਹੀ ਤਾਂ ਮੈਂ ਪਹਿਲਾਂ ਕਰ ਲਈ, ਮੈਂ ਕਿਹਾ ਵੀ ਫਿਰ ਰਾਤ ਨੂੰ ਕੀਤੀ ਸੀ ਤਾਂ ਤੁਸੀਂ ਜੇ ਇੱਥੇ ਆਏ ਹੁੰਦੇ ਤੇ ਤੁਸੀਂ ਤੇ ਬਾਅਦ ਦੇ ਵਿੱਚ ਸਵਾਲ ਬਲਵਿੰਦਰ ਭਾਜੀ ਵਾਂਗੂ ਖਰੇ ਖਰੇ ਪੁੱਛ ਲੈਣੇ ਸੀ ਤੇ ਅਗਲੇ ਨੇ ਵਿੱਚੋਂ ਕੱਟ ਜਾਣਾ ਸੀ ਟੈਲੀਫੋਨ। ਉਹ ਵੀ ਹੋ ਜਾਂਦਾ ਨਾ ਭਾਜੀ, ਪ੍ਰਮੋਸ਼ਨਲ ਇੰਟਰਵਿਊ, ਫਿਰ ਉਹਦੇ ਵਿੱਚ ਜਿਆਦਾ ਬਾਹਰ ਨਹੀਂ ਜਾ ਸਕਦੇ, ਉਹ ਫਿਰ ਫਿਲਮ ਦੇ ਰਿਲੇਟਡ ਹੀ ਲਗਭਗ ਲੱਖਣਾ ਹੁੰਦਾ। ਕਿਸੇ ਦਿਨ ਖਾਸ ਇੰਟਰਵਿਊ ਕਰਾਂਗੇ ਆਪਾਂ, ਉਹਦੇ ਚ ਲੈ ਕੇ ਆਵਾਂਗੇ ਫਿਰ ਸਾਰੇ ਸਵਾਲ। ਆਹ ਤੇ ਫਿਰ ਓਦਾਂ ਨੀ ਅਗਲੇ ਨੇ ਫਿਲਮ ਭਰ ਮੇਰੀ।
ਦੇਖੋ ਇਹ ਨਾ ਅਗਰ ਅਸੀਂ ਇਹਨਾਂ ਦੇ ਦੇਖੋ ਮੂਵੀਆਂ ਦੇਖਦੇ ਆ, ਟਿਕਟਾਂ ਕਰਕਦੇ ਆ, ਸਾਰਾ ਕੁਛ ਸੋਚਦੇ, ਸਾਡੇ ਹੱਕ ਵੀ ਬਣਦੇ ਨੇ ਨਾ ਉਹਨਾਂ ਨੂੰ ਸਵਾਲ ਪੁੱਛਣ ਦੇ।
ਹੁਣ ਇਹ ਸਵਾਲ ਤੇ ਦੇਖੋ ਕਲਾਕਾਰ ਹੁੰਦਾ ਏ, ਮਤਲਬ
ਕੰਮ ਕਰਦੇ ਆ ਆਪਣਾ, ਟਿਕਟਾਂ ਕਿੰਨੀਆਂ ਕਿੰਨੀਆਂ ਬੁੱਕ ਕਰਦੇ ਆ, ਕਿੰਨੀਆਂ ਕਿੰਨੀਆਂ ਹੁੰਦੀਆਂ।
ਅਸਲ ਦੇ ਵਿੱਚ ਜਿਹੜਾ ਕਲਾਕਾਰ ਹੁੰਦਾ ਨਾ ਉਹ ਹੁੰਦਾ ਏ, ਮਤਲਬ ਉਹ ਆਪਣੇ ਦੇਖਣ ਵਾਲਿਆਂ ਦਾ ਦਰਸ਼ਕ ਜਿਹੜੇ ਹੁੰਦੇ ਆ, ਕਿਉਂਕਿ ਬਣਾਉਣ ਵਾਲਾ ਕਲਾਕਾਰ ਨੂੰ ਉਹ ਹੀ ਹੁੰਦਾ, ਹੁਣ ਸੁਣਨ ਵਾਲੇ ਹੀ ਜਿਹੜੇ ਆ ਉਹ ਗਾਉਣ ਵਾਲਿਆਂ ਨੂੰ ਬਣਾਉਂਦੇ ਨੇ। ਹੁਣ ਗਾਉਣ ਵਾਲਾ ਇੱਕ ਗਾਣਾ ਕਦੇ ਸੁਣੇ ਕੋਈ ਨਾ ਤੇ ਉਹ ਦੱਸੋ ਉਹ ਦੂਸਰੀ ਵਾਰ ਕੱਢ ਲਓ, ਚਲੋ ਦੂਸਰੀ ਵਾਰ ਵੀ ਕੱਢ ਲਊਗਾ, ਫੇਰ ਨਾ ਸੁਣੇ ਤੀਸਰੀ ਵਾਰ, ਫੇਰ ਤਾਂ ਬਿਲਕੁਲ ਢੀਠ ਕੋਈ ਹੋਊਗਾ ਜਿਹੜਾ ਕੱਢੀ ਜਾਊਗਾ। ਇਥੋਂ ਤੱਕ ਕੇ ਤੇ MSG ਵੀ ਫਿਲਮਾਂ ਚੱਲ ਜਾਂਦੀਆਂ ਸੀ, ਉਹ ਵੀ ਅਗਲੇ ਦੇਖਣ ਚੱਲ ਜਾਂਦੇ ਹੈ, ਤੇ ਜਿਹੜੀਆਂ ਚੀਜ਼ਾਂ ਚੱਲੀਆਂ ਹਰਿਆਣੇ ਦੀ ਕਰਕੇ ਤੁਸੀਂ ਗੱਲ ਕੀਤੀ MSG ਭਾਜੀ, ਦੇਖੀ ਤੁਸੀਂ? ਆਹੋ ਭਾਜੀ ਤੇ ਪਹਿਲੇ ਨੰਬਰ ਚ ਦੇਖ ਲਿਆ। ਤੁਹਾਡੇ ਭਾਜੀ ਰਾਜ ਦਾ ਮਤਲਬ ਇੰਨਾ ਵਧੀਆ ਕਲਾਕਾਰ ਤੇ ਤੁਸੀਂ ਫਿਲਮ ਨੀ ਦੇਖੀ? ਕੋਈ ਨੀ, ਫਿਰ ਮੈਂ ਕਠੇ ਵੇਖਾਵਾਂਗੇ ਆਪਾਂ, ਕੋਈ ਨੀ ਜੇ ਪਾਰਟ 2 ਆ, ਪਾਰਟ 2 ਵੀ ਬਤਾ ਜੀ, ਬਸ ਕਲਾਕਾਰ ਹੀ ਬੜਿਆ ਗਿਆ।
ਇੱਕ ਵਾਰੀ ਉੱਥੇ ਗਿਆ ਸੀ ਕਿਉਂਕਿ ਮੈਂ ਇੰਡੀਆ ਵੀ ਟੈਕਸੀ ਚਲਾਉਂਦਾ ਸੀ ਨਾ, ਤੇ ਮੈਂ ਉੱਥੇ ਇੱਕ ਵਾਰੀ ਗਿਆ ਸੀ, ਉਹ ਕੋਈ ਸੰਗਤ ਸੀਗੀ ਉਹਦੀ,
ਨਵੀਂ ਟੈਕਸੀ ਲਈ ਹੋਣੀ, ਉਦੋਂ ਮੱਥਾ ਟੇਕ ਗਿਆ ਹੋਣਾ। ਉਹ ਸਵਾਰੀਆਂ ਜਿਹੜੀਆਂ ਵਾ ਉਹ ਫਿਰ ਕਰਦੀਆਂ ਸੀ ਪਿਤਾ ਜੀ, ਪਿਤਾ ਜੀ ਕਿਹਨੇ? ਦਰਸ਼ਨ ਕਰ ਹੀ ਆਉਣੇ ਪਿਤਾ ਜੀ। ਮੈਂ ਬਲਵਿੰਦਰ ਸਿੰਘ ਓਦਾਂ
ਦੱਸਣਾ ਜਿਹੜਾ ਮੈਂ ਵੇਖਿਆ ਨਾ, ਇੱਕ ਵਾਰੀ ਗਿਆ ਮੈਂ ਉੱਥੇ,
ਅੱਛਾ,
ਜਿਹੜੇ ਲੈਟਰਿਨ ਬਾਥਰੂਮ ਉਹ ਵੀ ਕੱਟੇ, ਉੱਤੋਂ ਕੋਈ ਛੱਤ ਨੀ, ਚਾਹੇ ਬੱਦਲ ਪੈਂਦਾ ਰਹੇ ਜਿੰਨਾ ਮਰਜ਼ੀ।
ਉਹ ਤਾਂ ਫਿਰ ਕੁਦਰਤ ਨਾਲ ਲੰਘ ਲਿੰਕ ਕੀਤਾ ਵੀ ਕੁਦਰਤੀ ਹਵਾ ਚ ਕਿਤੇ ਬੰਦਾ ਸਾਹ ਹੁੱਟ ਹੋ ਕੇ ਨਾ ਚੜਾਈ ਕਰ ਜਾ ਮੰਗੋ, ਫਿਰ ਪਿਤਾ ਜੀ ਨੂੰ ਫੜੀ ਫਿਰਦੇ ਦਸ 15 ਸਾਲ ਪਹਿਲਾਂ ਹੀ।
ਜੇ ਤੁਸੀਂ ਅੰਦਰ ਜਿੱਥੇ ਉਹਨਾਂ ਦੇ ਸਤਸੰਗ ਵਗੈਰਾ ਅੰਦਰ ਹੁੰਦਾ ਜਿਵੇਂ ਉੱਥੇ ਐਂਟਰੀ ਕਰਨੀ ਤੁਸੀਂ, ਤੁਹਾਡਾ ਸਾਰਾ ਕੁਛ ਪੜਾ ਲੈਂਦੇ ਨੇ, ਪਰਸ ਬੈਂਟਾ ਫੋਨ ਸਭ ਕੁਛ ਵਾਸਤਾ ਉਹ ਤਾਂ ਮਿਲਿਆ। ਮੈਂ ਕਿਹਾ ਮੈਂ ਕੀ ਕਰਨ ਜਾਣਾ ਅੰਦਰ, ਮੈਂ ਨੀ ਜਾਂਦਾ, ਮੈਂ ਕਿਹਾ ਤੁਹਾਨੂੰ ਫੋਨ
ਸ਼ੁਕਰ ਮਨਾ ਪਿਤਾ ਜੀ ਸਰੀਰ ਅੰਦਰ ਭੇਜਣ ਦੇ ਕਿਤੇ ਰੂਹਾਂ ਹੀ ਨਿਕਲੀਆਂ ਮੰਗਾਉਂਦੇ
ਫੇਰ ਕੋਈ ਲੰਗਰ ਨੀ ਅੰਦਰ ਰੋਟੀ ਪੈਸਿਆਂ ਦੀ ਮਿਲਦੀ
ਹੁਣ ਤੁਸੀਂ ਐ ਤੇ ਨਾ ਨਾ ਫੀਲਿੰਗ ਲਾਓ ਤੁਸੀਂ ਜੇ ਸਾਰਾ ਸਮਾਨ ਹੀ ਅੰਦਰ ਬਾਹਰ ਰਖਾ ਲੈਂਦੇ ਤੇ ਦੱਸੋ ਤੁਸੀਂ ਪ੍ਰਸ਼ਾਦਾ ਛਾ ਕੇ ਜਾਓਗੇ ਛਾ ਕੇ ਤਾਂ
ਨਹੀਂ ਪੈਸੇ ਲੈ ਜਾਓ ਪੈਸਿਆਂ ਦੀ ਕੋਈ ਮਨਾਹੀ
ਨਹੀਂ ਪੈਸੇ ਲੈ ਜਾਓ ਅੱਛਾ ਪੈਸਾ ਲੈ ਜਾਓ ਬੜੂਆ ਨਾ ਲੈ ਜਾਓ ਹੈ
ਨਾ ਹੋਰ ਨੀ ਕੁਛ ਲੈ ਕੇ ਜਾਣਾ ਬੜੀ ਤਲਾਕੀ ਕਰਦੇ ਨੇ ਉੱਥੇ ਦੇ ਜਿਵੇਂ ਜਿਵੇਂ ਕਰ ਪ੍ਰਧਾਨ ਮੰਤਰੀ ਮਿਲਣ ਚੱਲੇ ਗਏ
ਫਿਰ ਏਦਾਂ ਖਤਰਾ ਵੀ ਜਿਆਦਾ ਹੁੰਦਾ ਹੁਣ ਉਹ ਪਿੱਛੇ ਜਿਹੜਾ ਰੌਲਾ ਕਾਫੀ ਟਾਈਮ ਦਾ ਹੀ ਪੈ ਰਿਹਾ ਸੀ ਉਸ ਰੌਲੇ ਦੇ ਵਿਚ ਉਹਨਾਂ ਨੂੰ ਧਮਕੀਆਂ ਧੁਮਕੀਆਂ ਮਿਲੀਆਂ ਬਹੁਤ ਸੀ ਤੇ ਫਿਰ ਹੁਣ ਬੰਦੇ ਨੂੰ ਡਰ ਤੇ ਹੁੰਦਾ ਹੀ ਆ ਤੇ ਮਰਨਾ ਤੇ ਭਾਵੇਂ ਕੋਈ ਵੀ ਹੋਵੇ ਪਿਤਾ ਜੀ ਹੋਵੇ ਭਾਵੇਂ ਦਾਦਾ ਜੀ ਡਰ ਤੇ ਸਭ ਨੂੰ ਲੱਗਦਾ ਹੀ ਨਹੀਂ ਇੱਕ ਮੈਂ ਉਹ ਵੀਡੀਓ ਵੇਖੀ ਇੱਕ ਮਿਲਕੀਦਾਰ ਕੀ ਕਹਿੰਦੀ ਪਿਤਾ ਜੀ ਮੈਂ ਪ੍ਰਸ਼ਾਦ ਲਿਆ ਤੁਹਾਡੇ ਤੋਂ ਪਿਤਾ ਜੀ ਉਹ ਪ੍ਰਸ਼ਾਦ ਦੋ ਨਿਆਣੇ ਮੰਗਣ ਆ ਗਏ ਪਿਤਾ ਜੀ ਮੈਂ ਪ੍ਰਸ਼ਾਦ ਉਹਨੂੰ ਦੇ ਮੈਨੂੰ ਕਹਿੰਦੇ ਪ੍ਰਸ਼ਾਦ ਦਿਓ ਕਹਿੰਦੇ ਮੈਂ ਨੀ ਦੇਣਾ ਮੇਰੇ ਪਿਤਾ ਜੀ ਨੇ ਦਿੱਤਾ ਪ੍ਰਸ਼ਾਦ ਉਹ ਮੈਂ ਇਹ ਕਿਹਾ ਵੀ ਪਿਤਾ ਜੀ ਨੂੰ ਪੁੱਛ ਕੇ ਦਊ ਮੈਂ ਪ੍ਰਸ਼ਾਦ ਕਹਿੰਦੀ ਬਹੁਤ ਵਿਸ਼ਨੂੰ ਤੇ ਪਤਾ ਨੀ ਵਿਸ਼ਨੂੰ ਤੇ ਮਹੇਸ਼ ਕਰਿਆ ਬਣ ਗਿਆ ਤੇ ਉਹ ਕਹਿੰਦੇ ਹਮ ਤੋਂ ਤਰਸ ਰਹੇ ਹੈ ਆਪਕੇ ਪਿਤਾ ਜੀ ਸੇ ਪ੍ਰਸ਼ਾਦ ਲੈਣੇ ਕੇ ਮੈਂ ਕਹਿੰਦਾ ਪਿਤਾ ਜੀ ਨੂੰ ਪ੍ਰਸ਼ਾਦ ਇਹਨਾਂ ਨੇ ਉਹਨਾਂ ਨੇ ਕੀ ਦੇਣਾ ਸੀ ਇਹਨਾਂ ਨੇ ਦਿੱਤਾ ਦਾਦਾ ਤੇ ਹੁਣ ਕੋਈ ਮਨਾਹੀ ਹੋਣੀ ਸਿੱਧੇ ਹੀ ਵਿਸ਼ਨੂੰ ਕੋਲ ਜਦੋਂ ਬੁਰਾ ਜਿਹੜਾ ਹੁੰਦਾ ਨਾ ਕੋਈ ਸਾਰਾ ਬੁਰਾ ਕਦੇ ਨੀ ਸ਼ੋ ਕਰਦਾ ਹੁੰਦਾ ਤੁਸੀਂ ਦੱਸੋ ਜਿਹੜੀ ਲੱਖਾਂ ਦੁਨੀਆ ਦੱਸੋ ਲੱਖਾਂ ਦੁਨੀਆ ਉਹ ਕੋਈ ਉਹਨਾਂ ਦੇ ਜਾਦੂ ਮੰਦਰ ਥੋੜਾ ਚੰਗਾ ਵਿਖਾ ਕੇ ਮਗਰ ਲਾਉਣਾ ਹੁੰਦਾ ਦੁਨੀਆਂ ਨੂੰ ਹੋਰ ਕੀ ਕਰਕੇ ਨਾ ਮਗਰ ਲਾਉਣਾ ਦੱਸ ਵੀ ਇੰਨੀ ਦੁਨੀਆਂ ਛਦਾਈ ਐਵੇਂ ਤੇ ਨਹੀਂ ਹੋਈ ਫਿਰਦੀ
ਇੱਕ ਚੀਜ਼ ਮੈਂ ਉਹਨਾਂ ਦੀ ਵੇਖੀ ਹੈ ਜੋ ਜਿਹੜੇ ਗਰੀਬ ਸੀ ਉਹਨਾਂ ਨੂੰ ਮਕਾਨ ਉਹ ਸਹੀ ਪਾ ਕੇ ਦਿੰਦੇ ਜਿਹੜੇ ਪਿੰਡਾਂ ਚ
ਆਹੋ ਮੈਂ ਉਹੋ ਹੀ ਤੇ ਕਹਿਣ ਡਿਆ ਮਾਂ ਦੇਖੋ ਜਦੋਂ ਮੰਨ ਲਓ ਵੀ ਤੁਸੀਂ ਇੱਕ ਮੰਨ ਲਓ ਵੀ ਮੰਤਰੀ ਦੀ ਤੁਸੀਂ ਇੱਕ MLA ਤੇ ਖੜੋਤੇ ਹੋ ਜੇ ਤੁਸੀਂ ਕੋਈ ਪਿੰਡ ਚ ਕੰਮ ਹੀ ਨਾ ਕੀਤੇ ਆਪਦੇ ਪਿੰਡ ਚ ਤੁਹਾਡਾ ਵਿਕਾਸ ਨਹੀਂ ਤੁਸੀਂ ਆਲੇ ਦੁਆਲੇ ਕੋਈ ਚੰਗਾ ਭਲਾ ਨਹੀਂ ਕੀਤਾ ਤੁਹਾਨੂੰ ਵੋਟ ਕਿਹੜਾ ਪਾ ਦੂ ਇੱਥੇ ਫਿਰ ਕੁਛ ਤਾਂ ਦਿਖਾਉਣਾ ਹੀ ਪਊ ਨਾ ਦੁਨੀਆਂ ਨੂੰ ਇਹਦਾ ਮਤਲਬ ਇਹ ਨਹੀਂ ਕਿ ਉਹ ਚੰਗੇ ਇਨਸਾਨ ਆ ਜਿਹੜੇ ਵੀ ਚੰਗੇ ਇਨਸਾਨ ਤੁਹਾਨੂੰ ਨਜ਼ਰ ਆਉਂਦੇ ਨਾ ਬਹੁਤੇ ਜਿਹੜੇ ਸਾਨੂੰ ਲੱਗਦੇ ਹੁੰਦੇ ਵੀ ਇਹਨਾਂ ਨੇ ਆਹ ਕੀਤਾ ਇਹਨਾਂ ਨੇ ਉਹ ਕੀਤਾ ਉਹ ਸਮਝ ਲਓ ਵੀ ਉਹਨਾਂ ਦਾ ਇੱਕ ਮਜਬੂਰੀ ਵੀ ਲਾ ਲਾ ਵੀ ਕਿਉਂਕਿ ਉਹਨਾਂ ਨੂੰ ਕਰਨਾ ਹੀ ਪੈਣਾ ਹੋਰ ਉਹ ਦੁਨੀਆਂ ਉਹ ਫਿਰ ਮਗਰ ਹੋਊ ਕਿੱਦਾਂ ਤੂੰ ਇਹ ਦੱਸ ਤੇ ਜੇ ਬੰਦਾ ਸਿੱਧਾ ਬੁਰਾ ਹੀ ਬੁਰਾ ਹੋਵੇ ਤੂੰ ਦੱਸ ਵੀ ਇੰਨੀ ਦੁਨੀਆਂ ਮਗਰ ਆਜੂਗੀ ਕਦੇ ਵੀ ਨਹੀਂ ਆ ਸਕਦੀ ਹਰਿਆਣਾ ਪੈਂਦਾ ਥੋੜਾ ਜਾ ਦੂਰ ਆ ਮਲਕੀਤ ਨੇ ਪਿਤਾ ਜੀ ਤੋਂ ਵੀ 5-7 ਹਜ਼ਾਰ ਰੁਪਇਆ ਫੜ ਲੈਣਾ ਜਿਆਦਾ ਹੀ ਫੜ ਲੈਣਾ ਜੀ ਯਾਰ ਇਹ ਤਾਂ ਭਰਾਵਾ ਉਹ ਹੋਈ ਜਾਣੇ ਦੁਨੀਆਂ ਦੇ ਦੇਖੋ ਗੱਲ ਇਹ ਆ ਨਾ ਬਲਵਿੰਦਰ ਸਿਆਮ ਜਿਹੜਾ ਗ੍ਰਹਿਸਤੀ ਆ ਗ੍ਰਹਿਸਤੀ ਜੀਵਨ ਤੋਂ ਤੇ ਭੱਜੇ ਹੋਏ ਆ ਹੁਣ ਜਿਹੜਾ ਬੰਦਾ ਗ੍ਰਹਿਸਤੀ ਜੀਵਨ ਤੋਂ ਭੱਜਾ ਸਰੀਰ ਦੇ ਵਿੱਚ ਕਾਮ ਕ੍ਰੋਧ ਮੋਹ ਲੋਭ ਹੰਕਾਰ ਸਾਡੇ ਵਿੱਚ ਹੀ ਆ ਤੇ ਮਾਈ ਦਾ ਲਾਲ ਇਹਨੂੰ ਕੋਈ ਮਾਰ ਨਹੀਂ ਸਕਦਾ ਇਹਦੀ ਹੱਦ ਬੰਨ ਸਕਦਾ ਵੀ ਠੀਕ ਆ ਹੁਣ ਜਦੋਂ ਤੁਸੀਂ ਬਿਲਕੁਲ ਹੀ ਮਤਲਬ ਸੰਨਿਆਸੀ ਜਾਂ ਤਾਂ ਸੰਨਿਆਸ ਬਿਲਕੁਲ ਹੀ ਲੈ ਲਿਆ ਵੀ ਤੁਹਾਡਾ ਸਾਰੀ ਇੰਦਰੀਆਂ ਤੇ ਕੰਟਰੋਲ ਆ ਮਨ ਤੇ ਕੰਟਰੋਲ ਆ ਤੁਹਾਡੇ ਸਰੀਰ ਦੇ ਉੱਤੇ ਪੂਰੀ ਪਕੜ ਆ ਵੀ ਤੁਸੀਂ ਕਦੇ ਵੀ ਡਗਮਗ ਡੋਲਦੇ ਨਹੀਂ ਤਾਂ ਤੇ ਉਹ ਤੁਹਾਡੀ ਸਾਧਨਾ ਹੁਣ ਸਰੀਰ ਦੇ ਵਿੱਚ ਤੁਸੀਂ ਮੰਨ ਲਓ ਵੀ ਤੁਸੀਂ ਜਦੋਂ ਵਿਆਹ ਤਾਂ ਜ਼ਿੰਦਗੀ ਜੀਣਾ ਹੀ ਨਹੀਂ ਚਾਹੁੰਦੇ ਤੇ ਕਾਮ ਵਾਸਨਾ ਜਿਹੜੀ ਆ ਇਹ ਬੰਦੇ ਦਾ ਇੱਕ ਹਿੱਸਾ ਇਹ ਤੋਂ ਤੁਸੀਂ ਭੱਜ ਨਹੀਂ ਸਕਦੇ ਭਾਵੇਂ ਬਹੁਤ ਇਹਦੇ ਬਾਰੇ ਗੱਲ ਕਰਨਾ ਨਹੀਂ ਚਾਹੁੰਦੇ ਹੁੰਦੇ ਇਹ ਜੀਵਨ ਦਾ ਇੱਕ ਅਸੂਲ ਆ ਹੁਣ ਜਿਹੜੀ ਚੀਜ਼ ਤੋਂ ਤੁਸੀਂ ਭੱਜੇ ਆ ਉਹ ਸਿਆਣਿਆਂ ਨੇ ਪਹਿਲਾਂ ਗੱਲ ਕਹੀ ਆ ਵੀ ਜਿਸ ਚੀਜ਼ ਨੂੰ ਤੁਸੀਂ ਲੁਕਾਵੋਗੇ ਉਹ ਚੀਜ਼ ਉਹਨੇ ਜਿਵੇਂ ਕਹਿੰਦੇ ਨਾ ਵੀ ਉਹ ਜਿਸ ਚੀਜ਼ ਨੂੰ ਆਪਾਂ ਦਬਾਉਂਦੇ ਆ ਉਹ ਚੀਜ਼ ਓਨਾ ਹੀ ਜ਼ਿਆਦਾ ਉਹ ਪ੍ਰਗਟ ਹੁੰਦੀ ਹੈ ਸਾਡੇ ਗੁੱਸਾ ਦਬਾਉਂਦੇ ਆ ਗੁੱਸਾ ਓਨਾ ਹੀ ਜ਼ਿਆਦਾ ਬਬੂਲਾ ਬਣ ਕੇ ਜਿਵੇਂ ਕਹਿੰਦੇ ਭਾਫ ਨੂੰ ਤੁਸੀਂ ਕੈਦ ਕਰੀ ਜਾਓ ਉਹ ਪਟਾਕਾ ਹੀ ਮਾਰ ਜਾਂਦਾ ਇਸ ਤਰੀਕੇ ਦੇ ਨਾਲ ਜਿਹੜਾ ਗ੍ਰਹਿਸਥੀ ਜੀਵਨ ਤੋਂ ਭੱਜਣਾ ਉਹ ਤੇ ਸਮਝ ਲਓ ਵੀ ਤੁਸੀਂ ਬਹੁਤ ਵਿਸ਼ੇ ਵਿਕਾਰਾਂ ਨੂੰ ਹੋਰ ਸਾਧ ਲਿਆ ਜਾਂ ਫਿਰ ਬੰਦੇ ਦੀ ਪੂਰੀ ਸਾਧਨਾ ਹੋਵੇ ਐ ਨੀ ਜਤੀ ਸਤੀ ਹੋਏ ਨੀ ਜਤੀ ਸਤੀ ਹੋਏ ਨੇ ਬਹੁਤ ਸਾਧਨਾ ਦੇਖੋ ਯੋਗ ਕਿਰਿਆਵਾਂ ਸ਼੍ਰੀ 108 ਆਪਾਂ ਕਈਆਂ ਨੂੰ ਸੁਣਿਆ ਇਹ ਕਿਰਿਆਵਾਂ ਹੁੰਦੀਆਂ ਯੋਗ ਦੀਆਂ ਜਿਹੜੇ ਉਹ ਸਾਧ ਜਾਂਦੇ ਫਿਰ ਉਹਨਾਂ ਮਗਰ ਲੱਗਦਾ ਫਿਰ ਜਿਹੜੇ ਸਾਧ ਹੋ ਜਾਂਦੇ ਉਹਨਾਂ ਨੂੰ ਫਿਰ ਸਾਧੂ ਕਿਹਾ ਜਾਂਦਾ ਫਿਰ ਉਹ ਉਹਨਾਂ ਦੀ ਸਾਧਨਾ ਹੀ ਇੰਨੀ ਆ ਕਿ ਉਹ ਸਰੀਰ ਤੇ ਤੁਹਾਡਾ ਕੰਟਰੋਲ ਆ ਇੰਨਾ ਕੰਟਰੋਲ ਕਿ ਕਾਮ ਉਤੇਜਿਤ ਚੀਜ਼ਾਂ ਵੀ ਤੁਹਾਨੂੰ ਕਾਮ ਵਾਸਨਾ ਚ ਨਹੀਂ ਲਿਜਾ ਸਕਦੀਆਂ ਇੰਨਾ ਉਹਨਾਂ ਦਾ ਕੰਟਰੋਲ ਆ ਤਾਂ ਉਹ ਫਿਰ ਉਹ ਆ ਸੱਚੇ ਸਾਧੂ ਉਹਨਾਂ ਤੇ ਕੋਈ ਅਸਰ ਨਹੀਂ ਕਰਦੀ ਬਾਰੀ ਚੀਜ਼ ਤਾਂ ਇਹ ਜਿਹੜੇ ਕੁਝ ਹੁੰਦੇ ਨੇ ਦੇਖੋ ਅਨਸ਼ਕੀ ਜਾਣਾ ਚੀਜ਼ਾਂ ਵਧੀਆ ਖਾਣ ਨੂੰ ਮਿਲ ਜਾਣੀਆਂ ਹੁਣ ਵਿਆਹ ਸ਼ਾਦੀ ਕਰਾਉਣਾ ਨੇ ਤਾਂ ਉਹਦੇ ਨਾਲ ਕਿ ਇਸ ਤਰ੍ਹਾਂ ਦੀ ਮਾਨਸਿਕਤਾ ਅਗਲਿਆਂ ਦੀ ਬਣ ਜਾਂਦੀ ਆ ਉਹ ਹਰ ਇੱਕ ਦਾ ਹਵਨ ਕਰਨਾ ਚਾਹੁੰਦੇ ਹਰ ਇੱਕ ਨੂੰ ਭੋਗਣਾ ਚਾਹੁੰਦੇ ਆ ਉਹਨਾਂ ਦੇ ਲਈ ਇਹ ਇੱਕ ਪਿਆਰ ਸੰਬੰਧ ਨਹੀਂ ਰਹਿ ਜਾਂਦਾ ਉਹਨਾਂ ਦੇ ਲਈ ਇੱਕ ਜਿਵੇਂ ਆਪਾਂ ਵਸਤੂ ਖਾ ਲੈਂਦੇ ਹਾਂ ਕੋਈ ਚੀਜ਼ ਚੱਖ ਲੈਂਦੇ ਹਾਂ ਇਹਨਾਂ ਲਈ ਉਹ ਬਣ ਜਾਂਦਾ ਜਿਹੜਾ ਕਿ ਮਗਰੋਂ ਬਾਅਦ ਵਿੱਚ ਜਦੋਂ ਜਨਤਕ ਹੁੰਦਾ ਤੇ ਫਿਰ ਦੁਨੀਆਂ ਸੋਚਦੀ ਵੀ ਇੱਦਾਂ ਦੇ ਸੀ ਓਦਾਂ ਦੇ ਸੀ ਮਹਾਰਾਜ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਭਗਤੀ ਸ਼ੁਰੂ ਵੀ ਕੀਤੀ ਉਹਨਾਂ ਨੇ ਆਪ ਜੀਵਨ ਜਿਹੜਾ ਵਾ ਉਹ ਸਮਾਜਿਕ ਜੀਵਨ ਨੂੰ ਚੁਣਿਆ ਤਾਂ ਇਹ ਉਹਨਾਂ ਨੇ ਇਸ ਕਰਕੇ ਕਿ ਦੁਨੀਆਂ ਨੂੰ ਦੱਸਿਆ ਕਿ ਦੇਖੋ ਇਹ ਤੋਂ ਭੱਜੋ ਨਾ ਪਹਿਲਾਂ ਜਦੋਂ ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ ਜਾਂਦਾ ਉਹਨਾਂ ਦੇ ਨਾਲ ਵਾਰਤਾਲਾਪ ਹੁੰਦੀਆਂ ਨੇ ਬਹੁਤ ਕੁਝ ਵਿਚਾਰ ਦੇਖੋ ਜਦੋਂ ਅਸੀਂ ਕਿਸੇ ਕੋਲ ਬਹਿੰਦੇ ਵਿਚਾਰ ਵਟਾਂਦਰਾ ਹੁੰਦਾ ਮੰਨ ਲਓ ਤੂੰ ਸਾਡੇ ਕੋਲ ਆਵੇਂ ਤੇ ਚੁੱਪ ਕੀਤਾ ਤੇ ਨਹੀਂ ਨਾ ਪਵੇਗਾ ਤੂੰ ਕੁਛ ਆਪਣੀਆਂ ਦੱਸੇਗਾ ਬਾਹਰ ਦੀਆਂ ਕੁਛ ਅਸੀਂ ਆਪਣੇ ਪਿੰਡ ਦੀਆਂ ਦੱਸੇਗਾ ਗੁਰੂਆਂ ਦੀ ਜਿਹੜੀ ਆ ਉਹ ਡਾਇਲੋਗ ਹੁੰਦੇ ਸੀਗੇ ਤਾਂ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਭੱਜ ਕੇ ਜੰਗਲਾਂ ਨੂੰ ਜਾਂਦੇ ਆ ਤੁਸੀਂ ਤਾਂ ਭਗੌੜੇ ਆ ਜੀਵਨ ਨੂੰ ਛੱਡ ਕੇ ਭੱਜਦੇ ਜੰਗਲਾਂ ਨੂੰ ਭਾਵੇਂ ਤੁਸੀਂ ਰੱਬ ਵੀ ਪਾਉਣ ਨੂੰ ਫਿਰਦੇ ਆ ਬਈ ਇਹ ਇੱਕ ਸਾਧਨ ਨਿਗਾ ਇਹ ਤੇ ਤੁਸੀਂ ਮੰਨ ਲਓ ਵੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਜੇ ਤੁਸੀਂ ਜ਼ਿੰਮੇਵਾਰੀਆਂ ਤੋਂ ਭੱਜ ਕੇ ਰੱਬ ਪਾਉਣਾ ਚਾਹੋਗੇ ਤੇ ਰੱਬ ਤੁਹਾਨੂੰ ਦੱਸੋ ਜਲਦੀ ਮਿਲੂ ਉਹ ਕਹਿੰਦੇ ਸੀ ਵੀ ਇੱਕ ਗ੍ਰਹਿਸਥੀ ਨੂੰ ਰੱਬ ਪਹਿਲਾਂ ਮਿਲੂਗਾ ਜਿਹਨੇ ਗ੍ਰਹਿਸਥੀ ਜੀਵਨ ਨਹੀਂ ਜਿਆ ਉਹਨੂੰ ਬਾਅਦ ਦੇ ਵਿੱਚ ਮਿਲੂ ਭਾਵੇਂ ਕਿ ਤਪੱਸਿਆ ਦੂਸਰੇ ਦੀ ਪਾਉਣ ਜ਼ਿਆਦਾ ਵੀ ਹੋਵੇ ਗ੍ਰਹਿਸਥੀ ਭੱਜਿਆ ਨਹੀਂ ਉਹਨੇ ਜ਼ਿੰਮੇਵਾਰੀਆਂ ਨੂੰ ਨਿਭਾਇਆ ਸਹੀ ਹੈ ਇਹ ਹੱਲ ਆ ਦੇਖੋ ਸਾਧਨਾ ਮੈਂ ਇਹ ਨਹੀਂ ਕਹਿੰਦਾ ਕਿ ਸਾਧੂ ਸੰਤ ਬੰਨ ਜੀ ਸੱਜ ਕੇ ਬੰਨ ਪਰ ਗ੍ਰਹਿਸਥੀ ਜੀਵਨ ਨੂੰ ਵੀ ਅਪਣਾਉਣ ਤੋਂ ਬੁਰਾ ਕੀ ਆ ਸਾਡੇ ਗੁਰੂਆਂ ਨੇ ਗ੍ਰਹਿਸਥੀ ਜੀਵਨ ਨੂੰ ਪਹਿਲ ਦਿੱਤੀ ਹੈ ਜਾਂ ਉਹ ਭੱਜੇ ਥੋੜਾ ਇਹ ਮਤਲਬ ਜ਼ਿੰਮੇਵਾਰੀਆਂ ਤੋਂ ਉਹਨਾਂ ਨੇ ਗ੍ਰਹਿਸਥੀ ਜੀਵਨ ਜੀਆ ਤੇ ਉਹਨਾਂ ਨੇ ਚੰਗੇ ਉਦੇਸ਼ ਚੰਗੇ ਫਲਸਫੇ ਸਾਨੂੰ ਦਿੱਤੇ ਨੇ ਇਹ ਥੋੜਾ ਵੀ ਕੋਈ ਜਤੀ ਸਤੀ ਹੀ ਸਾਨੂੰ ਫਲਸਫੇ ਦੇ ਸਕਦਾ ਵਿਆਹ ਕਰਾ ਲਿਆ ਤੇ ਕੋਈ ਮਾੜੀ ਗੱਲ ਥੋੜੀ ਆ ਵਿਆਹ ਸ਼ਾਦੀ ਇਨਸਾਨਾਂ ਲਈ ਬੰਦਿਆਂ ਲਈ ਬਣਿਆ ਉਹਦੇ ਚ ਕੀ ਆ ਵੀ ਜੇ ਉਹ ਆਪਣਾ ਨਾਮ ਜਪਦਾ ਜਾਂ ਉਹ ਦੀਵਾਨ ਲਾਉਂਦਾ ਤੇ ਦੱਸੋ ਜੇ ਉਹਦਾ ਸੰਗਣੀ ਉਹਦੀ ਨਾਲ ਹੋਊਗੀ ਤੇ ਨਾਲ ਉਹ ਵੀ ਸੇਵਾ ਸਾਧੂ ਸੇਵਾ ਸਾਧਨਾ ਕਰੀਓ ਇਹਦੇ ਚ ਬੁਰਾ ਕੀ ਆ ਬੁਰਾ ਤੇ ਕੋਈ ਨਹੀਂ ਕਰਾਇਆ ਤੇ ਨਹੀਂ ਮੈਂ ਕਿਹਾ ਜੇ ਕਰਾ ਲਵੇ ਤੇ ਜੇ ਓਦਾਂ ਚਲੋ ਆਪਾਂ ਕੌਣ ਹੁੰਦੇ ਸੁਝਾਅ ਦੇ ਨਾਲੇ ਮੈਂ ਵੈਸੇ ਗੱਲ ਕਰਦਾ ਕਿ ਗ੍ਰਹਿਸਥੀ ਜੀਵਨ ਕੋਈ ਬੁਰਾ ਚੀਜ਼ ਨੀ ਗੀ ਸਹੀ ਗੱਲ ਚਲੋ ਬਾਕੀ ਭਾਈ ਆਪਣੀ ਹਰ ਬੰਦੇ ਦੀ ਆਪਣਾ ਇੱਕ ਜੀਵਨ ਆ ਤੇ ਹੁਣ ਜਸਪਾਲ ਵਰਗੇ ਗ੍ਰਹਿਸਥੀ ਜੀਵਨ ਚਾਹੁੰਦੇ ਉਹਨਾਂ ਦਾ ਗ੍ਰਹਿਸਥੀ ਜੀਵਨ ਸੂਤ ਹੀ ਨਹੀਂ ਆਉਂਦਾ ਹੁਣ ਦੱਸੋ ਕੀ ਕਰੂ ਕੁਝ ਕਰਮਾਂ ਦੀਆਂ ਵੀ ਨਿਸ਼ਾਨੀਆਂ ਹੁੰਦੀਆਂ ਤੇ ਤਾ ਜੀ ਉਧਰ ਮਲਕੀਤ ਭਾਜੀ ਨੇ ਹੱਥ ਖੜੇ ਕਰ ਦਿੱਤੇ ਨੇ 6 ਮਿੰਟ ਕਹਿੰਦੇ ਉੱਪਰ ਹੋ ਗਏ ਨੇ ਉਹ 6 ਉਹਦੇ 7 ਉਂਗਲਾਂ ਕਰੀ ਫਿਰਦਾ ਤੇ ਬਲਵਿੰਦਰ ਸਿੰਘ ਜੀ ਗੀਤ ਕਿਹੜਾ ਸੁਣਾਈਏ ਉਂਗਲਾਂ ਇਹਦੇ 7 ਹੋ ਗਈਆਂ ਤੇ 8 ਹੋ ਗਈਆਂ ਨਾ ਇਹ ਆਪ ਹੀ ਤਾਰ ਖਾਈ ਦੇ ਰਿਹਾ
ਅਮਰਿੰਦਰ ਗਿੱਲ ਦਾ ਸੁਣਾ ਦਿਓ ਕੋਈ
ਅਮਰਿੰਦਰ ਗਿੱਲ ਦਾ ਲਓ ਵੀ ਮਲਕੀਤ ਗਿੱਲ ਦਾ ਲਾ ਦੇ ਬਹੁਤ ਸ਼ੁਕਰੀਆ ਬਲਵਿੰਦਰ ਸਿੰਘ ਹਾਂ ਤੇ ਸ਼੍ਰੀ ਅਕਾਲ ਲੋ ਕਿਸੇ ਬਾਬੇ ਦੇ ਲਈ ਮੈਂ ਕਹਿਤਾ ਹੋ ਮਾੜਾ ਕਿਸੇ ਦੀ ਭਾਵਨਾ ਉਹਨੂੰ ਠੇਸ ਪਹੁੰਚੀ ਮਲਕੀਤ ਵਰਗੇ ਉਹਦੇ ਲਈ ਹੱਥ ਜੋੜ ਕੇ ਮਲਕੀਤ ਮਾਫ਼ੀ ਮੰਗ ਰਿਹਾ ਤੇ ਮਾਫ਼ ਕਰ ਦੂ ਨਿਆਣਾ ਵੀ ਮਾਫੀ ਮਲਕੀਤ ਤੋਂ ਕਹਿਣਾ ਤੁਸੀਂ? ਚਲੋ ਕੋਈ ਗੱਲ ਨੀ, ਕਿਸੇ ਦੀ ਭਾਵਨਾ ਵੀ ਹੁੰਦੀ ਆ, ਪਰ ਅਸੀਂ ਕਿਸੇ ਲਈ ਬੁਰਾ ਨੀ ਕਹਿ ਰਹੇ, ਅਸੀਂ ਤੇ ਜੀਵਨ ਦੀ ਜਿਹੜੀ ਆ ਉਹ ਸਚਾਈ ਨੂੰ ਬਿਆਨ ਕਰ ਰਹੇ। ਲਓ ਤਾਂ ਜੀ ਪ੍ਰੋਗਰਾਮ ਦੇ ਵਿੱਚ ਆਪਣੇ ਸੁਰਿੰਦਰ ਪਾਲ ਭਾਜੀ ਖਟਕਰ ਸਾਹਿਬ ਵੀ ਆਏ ਨੇ। ਸੁਰਿੰਦਰ ਪਾਲ, ਉਹ ਪਾਲ ਸਾਹਿਬ ਤੁਸੀਂ ਕਿੱਥੇ ਰਹਿ ਗਏ ਤੇ ਤੁਹਾਨੂੰ ਯਾਦ ਕਰ ਕਰਕੇ ਊਂ ਥੱਕ ਗਏ, ਤੁਹਾਨੂੰ ਲੱਭਦੇ ਲੱਭਦੇ ਥੱਕ ਗਏ, ਤੁਸੀਂ ਖਰੇ ਲੋਕਦੇ ਲੋਕਦੇ ਥੱਕ ਗਏ, ਅਸੀਂ ਤੇ ਤੁਹਾਨੂੰ ਕਿੰਨਾ ਯਾਰ ਯਾਦ ਕੀਤਾ ਵੀ ਸੁਰਿੰਦਰ ਪਾਲ ਹੋਰੀ ਆਉਂਦੇ ਨੀ, ਐਡਵੋਕੇਟ ਸਾਹਿਬ ਉਹ ਆਇਆ ਕਰੋ। ਉਹਨਾਂ ਨੇ ਕੁਝ ਸੁਨੇਹਾ ਤਾਂ ਜੀ ਭੇਜਿਆ ਤੇ ਉਹ ਨਾ ਤੁਸੀਂ ਪੜ੍ਹ ਜਾਓ ਗੁਰਮੁਖ ਜੀ ਆ। ਅਸੀਂ ਪਿਛਲੀ ਪੀੜ੍ਹੀ ਦੇ ਉਹੀ ਲੋਕ ਹਾਂ ਜਿਨ੍ਹਾਂ ਨੇ ਉਹ ਸੁੰਦਰ ਸੰਬੰਧ ਅਤੇ ਉਹ ਲੋਕ ਵੇਖੇ ਨੇ ਜੋ ਆਪਣੀ ਮਿਠਾਸ ਨਾਲ ਸਾਹਿਬ ਨਾਲ ਸਾਂਝੀ ਕਰਿਆ ਕਰਦੇ ਸੀ ਗੱਲਬਾਤ। ਉਹ ਲੋਕ ਜਿਹੜੇ ਉਹ ਨਿਰੰਤਰ ਘਟਦੇ ਜਾ ਰਹੇ ਨੇ। ਉਹ ਤਾਂ ਲੋਕ ਇੰਨੇ ਜ਼ਿਆਦਾ ਪੜ੍ਹ ਲਿਖ ਗਏ, ਉਨੇ ਜ਼ਿਆਦਾ ਉਹ ਸਵਾਰਥ ਬੇਚੈਨੀ ਦਾ ਨਿਸ਼ਚਾ ਅਕਲਤਾ ਤੇ ਨਿਰਾਸ਼ਾ ਵਿੱਚ ਗੁਆਚ ਹੀ ਗਏ ਨੇ। ਪਰ ਅਸੀਂ ਉਹ ਲੋਕ ਵੀ ਹਾਂ ਜਿਨ੍ਹਾਂ ਨੇ ਰਿਸ਼ਤਿਆਂ ਦੀ ਮਿਠਾਸ ਦੇ ਨਾਲ ਨਾਲ ਇੱਕ ਦੂਜੇ ਪ੍ਰਤੀ ਅੰਤਾਂ ਦੀ ਬੇਵਾਸੀ ਬੇਵਿਸ਼ਵਾਸੀ ਭਰੀ ਨਜ਼ਰ ਵੀ ਵੇਖੀ ਹੈ। ਕਿਉਂਕਿ ਅੱਜ ਦੇ ਕੋਰੋਨਾ ਦੇ ਦੌਰ 'ਚ ਅਸੀਂ ਪਰਿਵਾਰਕ ਰਿਸ਼ਤਿਆਂ ਵਿੱਚ ਬਹੁਤ ਸਾਰੇ ਪਤਨੀ ਪਤਨੀਆਂ ਪਿਤਾ ਪੁੱਤਰਾਂ ਦੇ ਭੈਣ ਭਰਾਵਾਂ ਆਦਿ ਨੂੰ ਇੱਕ ਦੂਜੇ ਨੂੰ ਛੂਹਣ ਤੋਂ ਵੀ ਡਰਦੇ ਹੋਏ ਵੇਖਿਆ। ਪਰਿਵਾਰਕ ਰਿਸ਼ਤਿਆਂ ਦੀ ਗੱਲ ਹੀ ਕੀ ਕਹਿੰਦੀ, ਅਸੀਂ ਤਾਂ ਆਦਮੀਆਂ ਨੂੰ ਆਪਣੇ ਹੱਥਾਂ ਨਾਲ ਆਪਣੇ ਹੀ ਨੱਕ ਦੇ ਮੂੰਹ ਨੂੰ ਛੂਹਣ ਤੋਂ ਡਰਦੇ ਹੋਏ ਵੇਖਿਆ ਜੀ। ਅੱਜ ਅਸੀਂ ਅਰਥੀਆਂ ਨੂੰ ਵੀ ਬਿਨਾਂ ਕਿਸੇ ਮੋਹਲਿਆਂ ਤੋਂ ਸ਼ਮਸ਼ਾਨ ਘਾਟਾ ਵੀ ਜਾਂਦੇ ਹੋਏ ਵੇਖਿਆ, ਮ੍ਰਿਤਕ ਸਰੀਰ ਨੂੰ ਅੱਗ ਦਾ ਦਾਗ ਵੀ ਦੂਰੋਂ ਹੀ ਲੱਗਦਾ ਵੇਖਿਆ। ਤੇ ਅਸੀਂ ਅੱਜ ਦੇ ਭਾਰਤ ਦੀ ਉਹ ਇਕਲੌਤੀ ਪੀੜ੍ਹੀ ਹੈ ਜਿਹਨੇ ਬਚਪਨ ਦੇ ਵਿੱਚ ਆਪਣੇ ਮਾਪਿਆਂ ਦੀ ਗੱਲ ਸੁਣੀ ਹੈ ਤੇ ਉਹ ਬੱਚਿਆਂ ਦੀ ਗੱਲ ਸੁਣ ਰਹੇ ਨੇ, ਭਾਵ ਸਾਡੀ ਕਦੇ ਕਿਸੇ ਨੇ ਸੁਣੀ ਨਹੀਂ। ਇਹ ਗੱਲ ਹੋਰ, ਅੱਜ ਕੱਲ ਵਿਆਹਾਂ ਦੇ ਵਿੱਚ ਬੱਫੇ ਖਾਣ ਦੇ ਵਿੱਚ ਉਹ ਖੁਸ਼ੀ ਨਹੀਂ ਹੁੰਦੀ ਜਿਹੜੀ ਉਸ ਵੇਲੇ ਪੰਗੇ 'ਚ ਬੈਠ ਕੇ ਸਬਜ਼ੀ ਦੇਣ ਵਾਲੇ ਨੂੰ ਹਿਲਾ ਕੇ ਸਬਜ਼ੀ ਦੇਣ ਲਈ ਜਾਂ ਫਿਰ ਕੇਵਲ ਤਰੀ ਪਾਉਣ ਨੂੰ ਕਹਿ ਦੇਣਾ ਸੀ। ਉਂਗਲਾਂ ਦੇ ਇਸ਼ਾਰਿਆਂ ਨਾਲ ਦੋ ਲੱਡੂ ਜਾਂ ਗੁਲਾਬ ਜਾਮਣ ਮੰਗਣੇ ਤੇ ਪੂਰੀਆਂ ਨੂੰ ਛਾਣ ਛਾਣ ਕੇ ਤੇ ਜਨਮ ਦੇਣ ਲਈ ਕਹਿਣਾ ਤੇ ਕਹਿੰਦੇ ਪਿਛਲੀ ਕਤਾਰ 'ਚ ਝਾਤ ਮਾਰ ਕੇ ਵੇਖਣਾ ਵੀ ਉੱਥੇ ਕੀ ਆ ਗਿਆ ਤੇ ਇੱਥੇ ਕੀ ਬਚਿਆ, ਤਾਂ ਜੋ ਨਹੀਂ ਹੈ ਉਸ ਲਈ ਵੀ ਆਵਾਜ਼ ਦੇਣੀ ਤੇ ਰਹਿਦੇ ਵਾਲੇ ਨੂੰ ਦੂਰੋਂ ਆਉਂਦੇ ਹੋਏ ਵੇਖ ਕੇ ਤੁਰੰਤ ਆਪਣੇ ਪਹਿਲੇ ਰਹਿਦੇ ਨੂੰ ਪੀ ਜਾਣਾ ਵੀ ਹੋਰ ਪਾ ਦਿਓ, ਪਿਛਲੀ ਕਤਾਰ ਤੱਕ ਜਿੰਨਾ ਸਮਾਂ ਲੱਗਣਾ ਉਸ ਅਨੁਸਾਰ ਬੈਠਣ ਦੀ ਸਥਿਤੀ ਬਣਾਉਣਾ ਤੇ ਅੰਤ ਵਿੱਚ ਪਾਣੀ ਲੱਭਣਾ। ਐਸਾ ਸਮਾਂ ਹੁਣ ਕਿੱਥੇ ਲੱਭਣਾ? ਸਹੀ ਗੱਲ। ਖੈਰ ਇਹ ਸੰਦੇਸ਼ ਵੱਧ ਤੋਂ ਵੱਧ ਲੋਕਾਂ ਨੂੰ ਭੇਜ ਦਿਓ ਜੇ ਮਿਲਦੀ ਹੈ ਤੁਹਾਡੀ ਵੀ, ਕਿਉਂਕਿ ਜੋ ਵੀ ਇਸ ਸੰਦੇਸ਼ ਨੂੰ ਪੜ੍ਹੇਗਾ ਉਹ ਨਿਸ਼ਚਿਤ ਰੂਪ ਵਿੱਚ ਆਪਣਾ ਬਚਪਨ ਦੀ ਯਾਦ ਕਰੂਗਾ ਹੀ ਕਰੂਗਾ ਤੇ ਆਪਣੇ ਅਤੇ ਤੁਹਾਡੇ ਕਾਰਨ ਤੁਹਾਡੇ ਆਪਣੇ ਬਚਪਨ ਵਿੱਚ ਦੁਬਾਰਾ ਵਾਪਸ ਵੀ ਚਲੇ ਜਾਊਗਾ। ਸੰਦੇਸ਼ ਨਹੀਂ ਹਿਪਨੋਟਿਜ਼ ਮੈਂਟੀ ਆ, ਸਮਝ ਲਓ ਵੀ ਇਹਨੂੰ ਤੁਸੀਂ ਭੇਜੋ ਵੀ ਦਾਸ ਕੰਮ ਵੀ ਦਾਸਾਂ ਨੂੰ ਭੇਜੋ ਤੇ ਤੁਹਾਡੀ ਮਨੋਕਾਮਨਾ ਪੂਰੀ ਵੀ ਹੋਊਗੀ ਨਹੀਂ ਖੜਗੜ ਸਾਹਿਬ? ਤੁਸੀਂ ਇੱਦਾਂ ਲੈ ਦਿੰਦੇ ਫੇਰ ਦੇਖੋ ਕਿੱਦਾਂ ਦੂਨਾਂ ਤੱਕ ਜਾਂਦਾ। ਇਹ ਚੱਲਦਾ ਅੱਜ ਕੱਲ, ਇਹ ਰਿਵਾਜ ਬਹੁਤ ਚੱਲਦਾ, ਜਿਵੇਂ ਅੱਜ ਕੱਲ ਪਲਾਜੋ ਚੱਲਦੇ ਨਾ, ਜਿਵੇਂ ਅੱਜ ਕੱਲ ਉਹ ਕੀ ਚੱਲੇ ਝੱਗੇ ਜੇ ਜਿਹੜੇ ਆਪਣੇ ਬੰਦਿਆਂ ਦੀ ਗੱਲ ਕਰਦਾ, ਹਾਂ ਬੰਦਿਆਂ ਦੀ ਮੈਨੂੰ ਪਤਾ ਲੱਗ ਗਿਆ, ਬੂਟ ਕਾਟ ਬੜੇ ਚੱਲਦੇ ਨੇ। ਤੇ ਰਠੌਰ ਸਾਹਿਬ ਤਾਂ ਨਾਲ ਨਾਲ ਨਰਿੰਦਰ ਜੌਲ ਸਾਹਿਬ ਵੀ ਸੁਣ ਰਹੇ ਨੇ। ਅੱਬਲ ਹੈ ਜੌਲ 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 ਚਿੱਤ ਕਰਦਾ ਖਾਣ ਨੂੰ ਮਿੱਠੇ ਚੌਲ। ਤੇ ਜੌਲ ਸਾਹਿਬ ਤਾਇਆ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ, ਮਨਗੀਤ ਭਾਜੀ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਉਹ ਬਲੈ ਜੌਲ ਜੌਲ ਸਾਹਿਬ ਤੇ ਸਜੀਰੀ ਬੜੀ ਕਮਾਲ ਦੀ ਭੇਜੀ ਆ, ਬੱਦਲ ਹੀ ਤੁਹਾਡੇ ਇੰਨੇ ਖੱਟੇ ਪੀਲੇ ਆ, ਸੰਤਰਾ ਵੀ ਇਹਦੇ ਸਾਹਮਣੇ ਫਿਕਾ ਪੀਲਾ, ਇੰਨਾ ਖੂਬਸੂਰਤ ਬੱਦਲ ਕਿਹੜੇ ਜਾਂ ਤੜਕੇ ਉੱਠੇ ਦੀਆਂ ਨਿਸ਼ਾਨੀਆਂ ਮਿਲ ਗਈ, ਤੂੰ ਵੇਖ ਲਾ ਕਦੇ ਤੜਕਾ ਨੀ ਤੂੰ ਵੇਖਿਆ, ਵੇਖ ਤੜਕਾ ਇਦਾਂ ਦਾ ਹੁੰਦਾ ਹੀ। ਤੇ ਕਹਿੰਦੇ ਭਾਜੀ ਇੰਟਰਵਿਊ ਬਹੁਤ ਸੋਹਣੀ ਸੀ ਐਮੀ ਵਿਰਕ ਨਾਲ, ਥੈਂਕ ਯੂ ਭਾਜੀ, ਥੈਂਕ ਯੂ ਵੈਰੀ ਮੱਚ। ਤੇ ਅੱਜ ਸਵੇਰੇ ਕੁਦਰਤ ਦਾ ਦਿਲਕਸ਼ ਨਜ਼ਾਰਾ ਵੇਖੋ ਜੀ, ਮੈਂ ਤੇ ਅੱਗੇ ਦਿਖਾਉਣ ਲਿਆ ਜੋ ਸਭ ਮਿਲਕੀਤ ਨੂੰ ਵੀ ਵੇਖ ਲਾ ਕੁਦਰਤ ਦੀਆਂ ਨਿਸ਼ਾਨੀਆਂ, ਵੇਖ ਤੜਕੇ ਉੱਠਣ ਦੇ ਸਵਾਬ, ਆ ਨਜ਼ਾਰਾ ਕਿਤੇ ਵੇਖ ਲਓ ਆ ਜਿਹੜਾ 10-11 ਵਜੇ ਉੱਠਦਾ, ਵਾਹ ਸ਼ੇਰ ਬਗਿਆ। ਅੱਛਾ ਇੱਕ ਗੱਲ ਮੇਰੀ ਯਾਦ ਰੱਖੋ ਨਰਿੰਦਰ ਜੋਲ ਸਾਹਿਬ, ਜਿਹੜਾ ਬੰਦਾ ਤੜਕੇ ਉੱਠਦਾ ਕਦੇ ਕਿਸੇ ਬਿਮਾਰੀ ਤੋਂ ਨਹੀਂ ਪੀੜਿਤ ਹੋ ਸਕਦਾ, ਉਹ ਤੰਦਰੁਸਤ ਰਹੂ, ਕਿਉਂਕਿ ਜਿਹਨੇ ਤੜਕੇ ਆਹ ਨਜ਼ਾਰਾ ਦੇਖ ਲਿਆ ਉਹਦਾ ਮਨ ਜਿਹੜਾ ਆਨੰਦ ਚ, ਜਿਹਦਾ ਮਨ ਆਨੰਦ ਚ ਉਹਦਾ ਤਨ ਤੇ ਆਪਣੇ ਆਪ ਹੀ ਆਨੰਦ ਚ। ਸਹੀ ਗੱਲ ਹੈ ਜੀ। ਤੇ ਲਓ ਪਿਤਾ ਜੀ ਇੱਧਰ ਚੰਦਨ ਸੰਧੂ ਸਾਹਿਬ ਵੀ ਪਹੁੰਚੇ ਨੇ। ਓਬਾਲਾ ਚੰਦਨ ਪ੍ਰੀਤ ਦੇ ਕਹਿੰਦੇ ਤਾਇਆ ਜੀ ਮਨਦੀਪ ਭਾਜੀ ਕਿਵੇਂ ਹੋ? ਸਿਹਤਾਂ ਭਾਜੀ ਬਹੁਤ ਵਧੀਆ, ਤੁਸੀਂ ਸੁਣਾਓ ਜੀ। ਤੇ ਐਮੀ ਵਿਰਕ ਦੀ ਇੰਟਰਵਿਊ ਸੁਣੀ ਕਹਿੰਦੇ ਜੀ ਬੋਲ ਚਾਲ ਤੋਂ ਡਾਊਨ ਟੂ ਅਰਥਾ ਕਹਿੰਦੇ ਪੂਰਾ। ਹਾਂ ਕੀ ਆ ਤਾਇਆ ਜੀ ਉਹ ਨਿਮਰਤਾ ਵਾਲਾ ਬੰਦਾ? ਹਾਂਜੀ ਭਾਜੀ ਵਾਕਿਆ ਜੀ ਉਹ ਮਤਲਬ ਉਹਨਾਂ ਦਾ ਜਿਹੜਾ ਅੰਦਾਜ਼ ਆ ਵਧੀਆ ਲੱਗਦਾ ਮੈਨੂੰ, ਕਿਉਂਕਿ ਜ਼ਿਆਦਾ ਉਹ ਫੀਲਿੰਗ ਜੀ ਨਹੀਂ ਲੈਂਦੇ ਜਿਹੜੇ ਐਕਟਰ ਅੱਜ ਕੱਲ੍ਹ ਜਿਹੜੇ ਲੈਂਦੇ ਨੇ, ਤੇ ਉਹ ਵਧੀਆ ਲੱਗਦਾ ਇਸ ਕਰਕੇ। ਤੇ ਬਾਕੀ ਮਨਦੀਪ ਭਾਜੀ ਤੁਹਾਡੀ ਗੱਲ ਸਹੀ ਕਿ ਜੋ ਉਹ ਘਰ ਦੇ ਰੌਲਾ ਸੀ ਉਹ ਐਮੀ ਦਾ ਤਾਂ ਉਹਦੇ ਵਿੱਚ ਕੋਈ ਕਸੂਰ ਨਹੀਂ ਸੀ, ਕੱਢ ਸਕਦੇ, ਸਾਰਾ ਕੰਮ ਪ੍ਰੋਡਕਸ਼ਨ ਦਾ ਹੀ ਹੁੰਦਾ ਕਹਿੰਦੇ। ਬਾਕੀ ਦੇਖਦੇ ਆ ਫਿਲਮ, ਹੋਪਫੁਲੀ ਵਧੀਆ ਹੋਏਗੀ। ਨਹੀਂ ਵਧੀਆ ਭਾਜੀ, ਦੇਖਣ ਨੂੰ ਤਾਂ ਬਹੁਤ ਵਧੀਆ ਲੱਗ ਰਹੀ, ਮਤਲਬ ਟਾਈਮ ਲੱਗੂ ਤਾਂ ਜੀ ਜ਼ਰੂਰ ਦੇਖਾਂਗੇ। ਬਾਕੀ ਇਹਦੇ ਬੱਬੂ ਮਾਨ ਸਾਹਿਬ ਦਾ ਸੌਂਗ ਅੜ ਪੰਜਾਬੀ ਸੁਣਾ ਦਿਓ ਜੀ। ਅੜ ਪੰਜਾਬੀ ਤੇ ਬਾਕੀ ਜਿਹੜੀ ਗੱਲ ਭਾਜੀ ਉਹਨਾਂ ਨੇ ਕੀਤੀ, ਅਸਲ ਦੇ ਵਿੱਚ ਨਾ ਕਲਾਕਾਰ ਜਿਹੜੇ ਆ ਉਹ ਪਰਦੇ ਤੇ ਹੁੰਦੇ, ਇਸ ਕਰਕੇ ਥੋੜਾ ਜਿਹਾ ਉਹਨਾਂ ਨੂੰ ਟਾਰਗੇਟ ਜ਼ਿਆਦਾ ਹੋ ਜਾਂਦਾ, ਉਹਨਾਂ ਤੇ ਜ਼ਿਆਦਾ ਗੱਲਬਾਤ ਹੁੰਦੀ। ਜਿਵੇਂ ਕਈ ਵਾਰ ਗਾਣੇ ਲਿਖਣ ਵਾਲੇ ਦਾ ਜੋ ਵਰਡਿੰਗ ਹੁੰਦੀ ਆ, ਗਾਉਣ ਵਾਲੇ ਤੇ ਜ਼ਿਆਦਾ ਕੰਮ ਹੋ ਜਾਂਦਾ ਵੀ ਉਹਨੇ ਤੂੰ ਗੀਤ ਗਾਇਆ ਕਿੱਦਾਂ ਜ਼ਿਆਦਾ, ਹਨਾ, ਭਾਵੇਂ ਕਿ ਸਿਲੈਕਸ਼ਨ ਉਹਦੀ ਹੁੰਦੀ ਆ। ਤਾਂ ਕਈ ਵਾਰ ਇਹ ਵੀ ਹੁੰਦਾ ਕਿ ਚਲੋ ਗੀਤ ਵੀ ਚੰਗਾ ਚੁਣ ਲਿਆ, ਗਾਉਣ ਵਾਲੇ ਨੇ ਗਾ ਵੀ ਸਹੀ ਦਿੱਤਾ ਸਮਝ ਕੇ। ਕਈ ਵਾਰ ਜਿਹੜੀ ਵੀਡੀਓ ਹੁੰਦੀ ਆ ਉਹ ਕਈ ਵਾਰ ਕੰਪਨੀ ਉਹ ਬਣਾਉਂਦੀ ਉਸ ਤਰੀਕੇ ਦੇ ਨਾਲ, ਫਿਰ ਵੀ ਕਲਾਕਾਰ ਨੂੰ ਵੀ ਸੁਣਨੀਆਂ ਪੈਂਦੀਆਂ। ਕਈ ਵਾਰ ਜਿਹੜਾ ਪਰਦੇ ਦੇ ਮੂਹਰੇ ਹੁੰਦਾ ਮੇਨ ਹੁੰਦਾ ਲੀਡ, ਉਹਨੂੰ ਥੋੜਾ ਜਿਹਾ ਜ਼ਿਆਦਾ ਸੁਣਨਾ ਪੈ ਜਾਂਦਾ। ਤੇ ਬਾਕੀ ਤਾਇਆ ਜੀ ਤੁਹਾਡੀ ਤਾਰੀਫ ਕਰਨੀ ਬਣਦੀ ਹੈ, ਜੋ ਤੁਸੀਂ ਕਹਿੰਦੇ ਕਿਹਾ ਕਿ ਸਭ ਦੀ ਆਪਣੀ ਲਾਈਫ ਆ, ਉਸ ਦੇ ਵਿੱਚ ਸਭ ਦਾ ਕਹਿੰਦੇ ਜੀ ਦਖਲ ਦੇਣਾ ਨਹੀਂ ਚਾਹੀਦਾ। ਜ਼ਿੰਦਗੀ ਦੇਖੋ, ਜ਼ਿੰਦਗੀ ਦੇਖੋ ਆਪਣੀ ਆਪਦੀ ਆ, ਆਪਣੇ ਚੰਦਨ ਸਾਹਿਬ ਆ। ਇਹ ਬੰਦਾ ਕਿਸੇ ਤਰੀਕੇ ਨਾਲ ਜੀਵੇ, ਆਮ ਤੌਰ ਤੇ ਵੈਸੇ ਤੇ ਮੇਰਾ ਤੇ ਇਹ ਵੀ ਮੰਨਣਾ ਹੁੰਦਾ, ਚਲੋ ਆਪਾਂ ਤਾਂ ਉਹਨੂੰ ਸਹੀ ਗੱਲ ਤੇ ਦੱਸ ਸਕਦੇ ਹਾਂ, ਪਰ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਵੀ ਤੂੰ ਸ਼ਰਾਬ ਨਹੀਂ ਪੀਣੀ, ਤੂੰ ਮੀਟ ਨਹੀਂ ਖਾਣਾ, ਤੂੰ ਆਹ ਕੰਮ ਨਹੀਂ ਕਰਨਾ ਤੂੰ। ਅਸੀਂ ਕਿਸੇ ਨੂੰ ਇਹ ਦੱਸ ਨਹੀਂ ਸਕਦੇ। ਹਾਂ ਇਹਨਾਂ ਜ਼ਰੂਰ ਕਹਿ ਸਕਦੇ ਭਾਈ ਆਹ ਚੀਜ਼ ਮਾੜੀ ਹੁੰਦੀ ਹੈ, ਬਈ ਇਸ ਚੀਜ਼ ਤੋਂ ਬਚੋ। ਕਿਸੇ ਨੂੰ ਆਪਾਂ ਨਹੀਂ ਕਹਿ ਸਕਦੇ ਵੀ ਤੂੰ ਖਾ ਨਹੀਂ ਸਕਦਾ ਜਾਂ ਤੂੰ ਖਾਣਾ ਨਹੀਂ, ਕਿਉਂਕਿ ਜ਼ਿੰਦਗੀ ਆਪਣੀ ਲਾਈਫ ਆ, ਆਪਾਂ ਦੇ ਉਹ ਵਿਚਾਰ ਦੱਸ ਸਕਦੇ ਉਹਦੇ ਬਾਰੇ ਜੀ। ਕਹਿੰਦੇ ਇਹਨਾਂ ਗੱਲਾਂ ਕਰਕੇ ਹੀ ਇਹ ਸ਼ੋ ਨੰਬਰ 1 ਤੇ ਆ ਸਾਡੇ ਇੱਥੇ ਤਾਂ ਕਹਿੰਦੇ ਜਿੰਨੇ ਵੀ ਰੇਡੀਓ ਟਾਕ ਸ਼ੋ ਆ ਸਭ ਸਟੂਡੈਂਟਸ ਐਂਡ ਸਿੰਗਰਸ ਨੂੰ ਬੁਰਾਈ ਕਹਿਣ ਚ ਰਹਿੰਦੇ ਨੇ ਕਹਿੰਦੇ। ਨੇ ਬੁਰਾ ਦੇਖੋ ਕਿਸੇ ਨੂੰ ਨਿੰਦਣਾ ਆਪਣੇ ਚੰਦਨ ਪ੍ਰੀਤ ਜੀ, ਇਹ ਇੱਕ ਮਿੰਟ ਦਾ ਕੰਮ ਆ, ਜਿਹਨੂੰ ਮਰਜ਼ੀ ਮੈਂ ਬੁਰਾ ਕਹੀ ਜਾਵਾਂ, ਬੁਰਾ ਬਰਿਆਈ ਆਪਾਂ ਇਹ ਕੱਢੀ ਜਾਈਏ ਨਾ ਕਿਸੇ ਚ। ਅੱਜ ਕਈਆਂ ਨੇ ਇਹ ਟਾਕੀ ਧਰਿਆ ਹੋਇਆ, ਕਦੇ ਕਿਸੇ ਚ ਨੁਕਸ ਕੱਢ ਲਿਆ, ਕਦੇ ਕਿਸੇ ਚ ਨੁਕਸ ਕੱਢ ਲਿਆ, ਕਦੇ ਕਿਸੇ ਚ ਨੁਕਸ ਕੱਢ ਲਿਆ। ਅੱਛਾ ਜੇ ਸਾਰੇ ਅਸੀਂ ਨੁਕਸ ਕੱਢਣ ਚ ਹੋ ਗਏ ਤੇ ਅਸੀਂ ਆਪਣੇ ਆਪ ਬਾਰੇ ਕਦੋਂ ਸੋਚਾਂਗੇ? ਸਾਡੇ ਚ 700 ਨੁਕਸ ਨਿਕਲੇ ਹੋਣੇ। ਨੁਕਸ ਜੇ ਕੱਢਣੇ ਤਾਂ ਪਹਿਲਾਂ ਆਪਣੇ ਚ ਕੱਢਣੇ ਚਾਹੀਦੇ, ਪਹਿਲਾਂ ਆਪਣੇ ਚ ਸੁਧਾਰ ਸ਼ੁਰੂ ਕਰਕੇ ਤੇ ਮਗਰੋਂ ਦੂਸਰੇ ਵਾਲੇ ਪਾਸੇ ਨੂੰ ਹੋ ਜਾਣਾ ਚਾਹੀਦਾ। ਹਾਂ ਇਹ ਕਿਤੇ ਕਿਤੇ ਕੋਈ ਵਿਚਾਰ ਜਿਹੜਾ ਤੁਹਾਨੂੰ ਜ਼ਰੂਰੀ ਲੱਗੇ ਉਹਦੇ ਬਾਰੇ ਗੱਲ ਕਰ ਲੈਣੀ ਚਾਹੀਦੀ, ਪਰ ਜੇ ਹੁਣ ਭੰਡੀ ਇੱਕ ਪਾਸੇ ਨੂੰ ਜੇ ਕਿ ਉਸੇ ਪਾਸੇ ਨੂੰ ਹੋ ਤੁਰਨਾ, ਉਹ ਚੰਗੀਆਂ ਗੱਲਾਂ ਨੇ। ਆਹ ਨਹੀਂ ਠੀਕ, ਉਹ ਨਹੀਂ ਠੀਕ, ਉਹ ਜਿਹੜੀਆਂ ਗੱਲਾਂ ਠੀਕ ਨਹੀਂ ਹੁੰਦੀਆਂ। ਸੰਸਾਰ ਨੂੰ ਤੁਸੀਂ ਜੇ ਠੀਕ ਕਰਨ ਤੁਰ ਪਏ ਨਾ, ਤੇ ਇਹ ਕੋਈ ਟੈਲੀਵਿਜ਼ਨ ਰੇਡੂਆਂ ਦੇ ਨਾਲ ਠੀਕ ਨਹੀਂ ਹੋਣ ਲੱਗਣਾ, ਤੇ ਇਹ ਕੋਈ ਇਹਦੇ ਬਾਰੇ ਤੇ ਅਹਿਸਾਸ ਹੋਣਾ ਜ਼ਰੂਰੀ ਆ। ਤੇ ਅਹਿਸਾਸ ਕਰਾਉਣਾ ਕੋਈ ਨੈਤਿਕ ਭੰਡੀ ਜਾਣਾ, ਤੇ ਉਹਦੇ ਨਾਲ ਕੋਈ ਬੰਦਾ ਠੀਕ ਹੋ ਜੂ। ਤੁਸੀਂ ਆਪਣੇ ਪਿੰਡ ਦੇ ਸਰਪੰਚ ਨੂੰ ਨੈਤਿਕ ਭੰਡੀ ਜਾਓ ਤੇ ਤੁਹਾਨੂੰ ਕੀ ਲੱਗਦਾ ਕੰਮ ਨੂੰ ਉਹ ਹੋ ਤੁਰੂਗਾ? ਉਹਨੂੰ ਅਹਿਸਾਸ ਕਰਾਉਣਾ ਪੈਣਾ, ਭੰਡਣ ਦੇ ਨਾਲ ਉਹਨੇ ਨਹੀਂ ਪਿੰਡ ਦਾ ਵਿਕਾਸ ਕਰ ਦੇਣਾ, ਉਹਨੂੰ ਅਹਿਸਾਸ ਕਰਾਉਣਾ ਪੈਣਾ ਸਰਪੰਚ ਸਾਹਿਬ ਵੀ ਆਪਾਂ ਆਪਣੇ ਆ, ਬਗਾਨਾ ਕੋਈ ਪਿੰਡ ਨਹੀਂ, ਕੋਈ ਆਪਣਾ ਹੀ ਪਿੰਡ ਆ ਤੇ ਆਪਾਂ ਆਪਣੇ ਲਈ ਕਰਨਾ, ਜਿਹਦੇ ਨਾਲ ਤੁਹਾਡਾ ਵੀ ਜਾਸਾ, ਪਿੰਡ ਦਾ ਵੀ ਜਾਸਾ, ਤੁਸੀਂ ਕੋਲੋਂ ਨਹੀਂ ਲਾਉਣੇ, ਸਰਕਾਰ ਤੋਂ ਮੰਗਣੇ, ਸਰਕਾਰ ਨੂੰ ਦੇ ਦੇਣੇ। ਇਹ ਉਹ ਤਰੀਕਾ ਹੁੰਦਾ ਉਹਨੂੰ ਸਮਝਾਉਣ ਦਾ, ਉਹਨੂੰ ਅਹਿਸਾਸ ਕਰਾਉਣ ਦਾ ਵੀ ਆਪਾਂ ਕਿਸ ਤਰੀਕੇ। ਜੇ ਕੋ ਸਰਪੰਚ ਇੱਥੋਂ ਦੇ ਡੱਕਾ ਨਹੀਂ ਤੋੜਿਆ, ਸਰਪੰਚ ਇੱਥੋਂ ਦਾ ਬੜਾ ਵਿਹੜਾ, ਸਰਪੰਚ ਇੱਥੋਂ ਦਾ ਲੜਾਕਾ, ਯਾਨੀ ਕਿ ਆਪਾਂ ਹੋਈ ਉਹਦੀ ਬਦਕੋਈ ਵੀ ਗਏ ਆ, ਤੇ ਕਿਹੜਾ ਮਾਈ ਦਾ ਲਾ ਲਾ ਵੀ ਬਦਕੋਈ ਸੁਣਨ ਤੋਂ ਬਾਅਦ ਕਹੂਗਾ ਵੀ ਮੈਂ ਕੱਲ੍ਹ ਤੋਂ ਕੰਮ ਸ਼ੁਰੂ ਕਰਦਾ, ਵੀ ਮੇਰੀ ਇਹ ਚੰਗੀ ਲਾਭ ਆ ਗਈ, ਉਹਦ ਕੰਮ ਹੋਰ ਵਿਗਾੜਨ ਲੱਗ ਪਊਗਾ। ਇਹ ਕਰਕੇ ਮੈਂ ਬਹੁਤ ਘੱਟ ਐਸੇ ਮਤਲਬ ਸੁਣਦਾ ਹੁੰਦਾ ਕਈਆਂ ਦੀਆਂ ਗੱਲਾਂ, ਕੋਈ ਉਹਦਾ ਹੱਲ ਨਹੀਂ ਦਿੰਦੇ, ਉਹਦੇ ਵਿੱਚੋਂ ਕੱਢ ਤਾਂ ਬੜਾ ਕੁਛ ਲੈਂਦੇ ਵੀ ਇਹਦੀ ਆਹ ਗਲਤੀ ਇਹਦੀ ਉਹ ਗਲਤੀ, ਉਹਦਾ ਹੱਲ ਵੀ ਤਾਂ ਨਾ ਦੇਣ ਵੀ ਇਸ ਤਰੀਕੇ ਦੇ ਨਾਲ ਆਹ ਗੱਲ ਹੋ ਸਕਦੀ ਭਾਈ। ਅਗਲਾ ਜਿਹੜਾ ਕੁਛ ਸੁਣਨ ਵਾਲਾ ਹੋ ਸਕਦਾ ਉਹ ਸੁਣੇ ਤੇ ਉਸ ਮਸਲੇ ਦਾ ਹੱਲ ਉਦਾਂ ਕੱਢ ਲਵੇ ਜੀ। ਤੇ ਗੁਰਵੀਰ ਸਿੰਘ ਰੋਮਾਣਾ ਸਾਹਿਬ ਤਾਇਆ ਜੀ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਤਾਇਆ ਜੀ, ਚਾਚਾ ਜੀ ਮੱਥਾ ਟੇਕਦਾ। ਉਹ ਬਲੈ ਤੇਰੇ ਰੋਮਾਣਾ ਰੋਮਾਣਾ ਮਲਕੀਤ ਆ ਗਿਆ, ਉਹ ਸ਼ੇਰ ਵਗਿਆ ਆ ਗਿਆ ਮੇਰਾ ਭਤੀਜ ਜਿਹੜਾ ਮੈਨੂੰ ਚਾਚਾ ਚਾਚਾ ਕਰਕੇ ਚਾਹ ਯਾਰ ਦਿੰਦਾ। ਇੱਥੇ ਲੋ ਭਾਜੀ ਮੌਜਾਂ ਹੀ ਮੌਜਾਂ ਤੇ ਮਲਕੀਤ ਭਾਜੀ ਬਾਗੋ ਬਾਗ ਮੌਗਾ ਮੌਜਾਂ ਇਹਨਾਂ ਨੂੰ ਹਰੇ ਖਾ ਦੀਆਂ ਮੌਜਾਂ ਜਾਂ ਕੰਮ ਤੇ ਲਗਾ ਤੋੜ ਦੇਣੀ ਮੇਰੇ ਅੱਗੇ। ਤਰਸੇਮ ਜਸੜ ਦਾ ਤਾਇਆ ਜੀ ਕੁੰਡੀ ਮੁੱਛ ਗੀਤ ਸੁਣਨਾ ਚਾਹੁੰਦੇ ਨੇ। ਹਾਂ ਉਹ ਨੀ ਮੋ ਗੀਤ ਸੁਣਨਾ ਡੈਬਰੀ ਚੂ ਵਰਗੀ ਮੁੱਛ ਜੱਟ ਕੁੰਡੀ ਹੋ ਗਈ ਨਾ। ਹਾਂ ਮੁੱਛ ਤੇ ਕੁੰਡੀ ਚੰਗੀ ਹੈ ਕਹਿੰਦੇ ਢਿੱਲੋਂ ਕਹਿੰਦੇ ਸੁਧਰ ਜਾ ਚਾਚਾ ਜੀ ਕਹਿੰਦੇ ਚਾਚੀਆਂ ਦਾ ਕੀ ਹਾਲ ਆ ਤੇ ਇੱਕ ਅੱਧੀ ਹਨੀ ਪ੍ਰੀਤ ਵੀ ਲੱਭ ਕੇ ਦਈਏ ਲੇਖ ਲਾ ਤਾਇਆ ਜੀ ਲਾ ਜੀ। ਜਿਹੜੀਆਂ ਗੱਲਾਂ ਤੋਂ ਡਰਦੀ ਅਖੀਆਂ ਯਾਦ ਲੜੀਆਂ ਤੂੰ ਉਹ ਗੱਲ ਕੀਤੀ ਜਿਹੜੀਆਂ ਤੋਂ ਡਰਦੇ ਸੀ ਇਹਨਾਂ ਵੀ ਮੈਂ ਸਾਰੇ ਪ੍ਰੋਗਰਾਮ ਦੀ ਨਾ ਗੁਫਾ ਦੀ ਗੱਲ ਕੀਤੀ ਨਾ ਮੈਂ ਕਿ ਹਣੀਪ੍ਰੀਤ ਦੀ ਗੱਲ ਕੀਤੀ ਇਹਨੇ ਉਹ ਕਰਕੇ ਹਟੀ ਜਿਹੜੀ ਗੱਲ ਮੈਂ ਨਹੀਂ ਕਰਦੀ ਇਹ ਰਮਾਣਾ ਕਹਿੰਦਾ ਉਹ ਆਪੇ ਤਾਇਆ ਫਸਿਆ ਰਹੂ ਚਾਚਾ ਤਾਇਆ ਤੇ ਹੁਣ ਇਹਨੇ ਚਾਚਾ ਫਸਾਉਣਾ ਤਾਂ ਹੁਣ ਪਹਿਲਾਂ ਉਹ ਫਸਿਆ ਸੀ ਹੁਣ ਚਾਚਾ ਫਸਾ ਦਿੰਦੇ ਹਾਂ ਚੰਗਾ ਹੌਲੀ ਹੌਲੀ ਬੰਦੇ ਦੇਣੇ ਮੁਕਾਮ ਮਿਲ ਲੱਗਦਾ ਇਹਨਾਂ। ਤੁਸੀਂ ਤਾਇਆ ਜੀ ਕਿੱਦਾਂ ਫਸ ਜਾਓਗੇ ਤੁਸੀਂ ਕਿਹੜਾ ਕੁਛ ਗਲਤ ਕਰਨਾ। ਉਹ ਨਹੀਂ ਨਹੀਂ ਉਹ ਗੱਲ ਮੈਂ ਉਹ ਨਹੀਂ ਕਹਿਣ ਰਿਹਾ ਮੈਂ ਗੱਲ ਇਲਜ਼ਾਮ ਦੀ ਲਾ ਰਿਹਾ ਇਲਜ਼ਾਮ ਹੋਰ ਚੀਜ਼ ਆ ਤੇ ਉਹ ਜਿਹੜੇ ਅੰਦਾਜ਼ ਨਾਲ ਗੱਲ ਕੀਤੀ ਤੇ ਉਹ ਮਤਲਬ ਉਹਦਾ ਮੈਨੂੰ ਐਂ ਲੱਗਦਾ ਸਾਡਾ ਪਿੰਡ ਦਾ ਭੱਠਾ ਬਿਠਾਉਣ ਨੂੰ ਫਿਰਦਾ ਏ ਇਹ ਕਹਿੰਦਾ ਹੁਣ ਉੱਤਰੀ ਭਾਰਤ ਵਿੱਚ ਤਾਸ਼ਪੁਰ ਕਿਉਂ ਚਮਕਦਾ ਆ ਰਿਹਾ ਤਾਸ਼ਪੁਰ ਤਾਂ ਚਮਕੂ ਚਮਕੂ ਤਾਇਆ ਜੀ ਸਰਪੰਚ ਬੜੇ ਚੰਗੇ ਮਿਲ ਗਏ ਪੰਜ ਰੂਲ ਉਹ ਕਹਿੰਦੇ ਖੁਸ਼ ਰਹਿਣ ਦੇ ਤਾਇਆ ਜੀ ਦੱਸ ਰਹੇ ਨੇ। ਹਾਂਜੀ ਦੱਸੋ ਕਹਿੰਦੇ ਡੋਂਟ ਹਿਟ ਕਹਿੰਦੇ ਨਫ਼ਰਤ ਨਾ ਕਰੋ ਤੇ ਸੋਹਣਿਆ ਕਰਨੀ ਵੀ ਨਹੀਂ ਚਾਹੀਦੀ ਡੋਂਟ ਕੰਪੇਅਰ ਕਿਸੇ ਦੇ ਨਾਲ ਤਾਇਆ ਜੀ ਆਪਣੀ ਤੁਲਨਾ ਨਾ ਕਰੋ ਪਰ ਡੋਂਟ ਵਰੀ ਫਿਕਰ ਨਾ ਕਰੋ ਅਸੀਂ ਕਾਹਨੂੰ ਕਰਨਾ ਫਿਕਰ ਡੋਂਟ ਐਕਸਪੈਕਟ ਕਿਸੇ ਤੋਂ ਉਮੀਦ ਨਾ ਰੱਖੋ ਉਹਨਾਂ ਨੂੰ ਉਮੀਦ ਤੇ ਅਸੀਂ ਰੱਖਣੀ ਆ ਜਿਹੜਾ ਸਰਪੰਚ ਬਣਾਇਆ ਉਹ ਤੋਂ ਵਿਕਾਸ ਦੀ ਉਮੀਦ ਹੀ ਨਾ ਰੱਖੀ ਹੁਣ ਜੇ ਮੁੱਖ ਮੰਤਰੀ ਬਣਾਇਆ ਤੁਸੀਂ ਕਹਿੰਦੇ ਉਮੀਦ ਨਾ ਰੱਖੋ ਤੇ ਮੰਤਰੀ ਤੇ ਅੱਗੇ ਨੀ ਉਮੀਦ ਤੋਂ ਖਰੇ ਉਤਰਨਾ ਤੂੰ ਤੋਂ ਉਮੀਦ ਨਾ ਰੱਖੀਏ ਤੇ ਫਿਰ ਤਾਂ ਗੱਲ ਬਣੀ ਪਈ ਆ। ਇਹ ਕਿੰਨਾ ਨੰਬਰ ਜੀ ਚਾਰ ਨੰਬਰ ਚਾਰ ਨੰਬਰ ਨੇ ਆਪਣਾ ਜਿਹੜਾ ਮੁਲਕ ਦਾ ਕੰਮ ਖਰਾਬ ਕੀਤਾ ਉਮੀਦ ਰੱਖਦੇ ਨੀ ਉਹ ਉਮੀਦ ਤੇ ਉਤਰਦੇ ਨੇ ਤਾਇਆ ਜੀ ਇਹ ਉਮੀਦ ਰੱਖਦੇ ਨੇ ਤੇ ਉਹ ਉਮੀਦ ਤੇ ਉਤਰਦੇ ਨੀ ਆਹੋ ਇਹ ਤੇ ਫਿਰ ਕਹਿੰਦੇ ਉਮੀਦ ਹੀ ਨਾ ਰੱਖੋ ਇਹ ਤੇ ਫਿਰ ਉਹ ਐ ਲੱਗਦਾ ਜਿੱਦਾਂ ਕੈਪਟਨ ਨੇ ਕੋਲੋਂ ਲਿਖਾਇਆ ਹੁੰਦਾ ਇਹ ਮੰਤਰੀਆਂ ਲਈ ਵੀ ਉਹਨਾਂ ਤੋਂ ਕੋਈ ਉਮੀਦ ਨਾ ਰੱਖੋ ਤੇ ਡੋਂਟ ਕੰਪਲੇਂਟ ਕਹਿੰਦੇ ਕਦੇ ਕਿਸੇ ਦਾ ਕੰਪਲੇਂਟ ਨਾ ਕਰੋ ਕਹਿੰਦੇ ਸ਼ਿਕਾਇਤ ਨਾ ਕਰੋ ਲੈ ਇਹ ਵੀ ਉਹਦੀ ਲਿਖਾਈ ਲੱਗਦੀ ਗੱਲ ਜੇ ਸ਼ਿਕਾਇਤ ਹੀ ਨਾ ਕਰਾਂਗੇ ਬਾਬਾ ਜੀ ਜੇ ਮੰਨ ਲਓ ਇੱਕ ਰਿਸ਼ਵਤ ਖੋਰਾ ਰਿਸ਼ਵਤ ਲੈਣ ਦਿਆ ਤੇ ਅਸੀਂ ਉਹਦੀ ਸ਼ਿਕਾਇਤ ਹੀ ਨਹੀਂ ਕਰਨੀ ਤਾਂ ਫਿਰ ਤੇ ਉਹ ਹੋਰ ਲਊਗਾ ਸ਼ਿਕਾਇਤ ਤੇ ਅਸੀਂ ਕਰਾਂਗੇ ਇਹ ਤਾਂ ਅਗਲਾ ਹੈਪੀ ਹੋ ਗਿਆ ਅਸੀਂ ਤਾਂ ਫਿਰ ਦੁਖੀ ਰਹਿਣ ਨਾ ਇਹ ਦੱਸੋ ਵੀ ਪੰਜ ਨਿਸ਼ਾਨੀਆਂ ਕਿਸੇ ਨੂੰ ਖੁਸ਼ ਕਰਨੀਆਂ ਆਪ ਨੂੰ ਨਹੀਂ ਹਾਂ ਦੋ ਚਾਰ ਬੜੇ ਚੰਗੇ ਸੀ ਵੀ ਕਿਸੇ ਨੂੰ ਨਫ਼ਰਤ ਨਾ ਕਰੋ ਆਪਣੀ ਤੁਲਨਾ ਨਾ ਕਰੋ ਫਿਕਰ ਨਾ ਕਰੋ ਪਰ ਚਾਰ ਨੰਬਰ ਤੇ ਪੰਜ ਪੰਜ ਐਂ ਲੱਗਦਾ ਵੀ ਜਿੱਦਾਂ ਤੂੰ ਕੈਪਟਨ ਨਾਲ ਨੂੰ ਝੋਕ ਗਿਆ ਜਾਂ ਤੂੰ ਅਕਾਲੀ ਜਾਂ ਫਿਰ ਕਾਂਗਰਸੀਆਂ ਦੇ ਨਾਲ ਤੇਰਾ ਹੈ ਜ਼ਰੂਰ ਸੰਬੰਧ ਰਮਾਣੇ ਇਹ ਦੋ ਲੈਣਾ ਕਹਿੰਦੇ ਨਾ ਉਹ ਚੰਗੀਆਂ ਦੇ ਵਿੱਚ ਇੱਕ ਦੋ ਦੂਸਰੀ ਰੱਖ ਦੋ ਆਪੇ ਉਹ ਵੀ ਚੰਗੀ ਲੱਗਣ ਲੱਗ ਬਣਨਾ ਹੀ ਅਸੀਂ ਦੁੱਧ ਦਾ ਪਾਣੀ ਦਾ ਪਾਣੀ ਕਰਾਂਗੇ ਮੈਨੂੰ ਲੱਗਦਾ ਅਗਲੀਆਂ ਵੀ ਤੁਸੀਂ ਇੱਦਾਂ ਹੀ ਲੱਭੋਗੇ ਕੁਛ ਨਾ ਕੁਛ ਦੇਖੋ ਗਲਤੀਆਂ ਲੱਭਣਾ ਸਾਡਾ ਕੰਮ ਆ ਪਹਿਲਾਂ ਅਸੀਂ ਆਪਣੇ ਚ ਬੜੀਆਂ ਲੱਭੀਆਂ ਹੁਣ ਲਿਖਤਾਂ ਚ ਲੱਭਾਂਗੇ ਕਹਿੰਦੇ ਆਮ ਨਾਲ ਇਸ ਪੋਸੀਬਲ ਫਾਰ ਵਾਈ ਡੇ ਸੀ ਨੋਟ ਫੋਰ ਵਟ ਯੂ ਅੰਡਰਸਟੈਂਡ ਕਹਿੰਦੇ ਜੀ ਜੋ ਵੀ ਮੈਂ ਹੀ ਉਸਦਾ ਰਿਸਪੋਂਸੀਬਲ ਆ ਤੇ ਜੋ ਮੈਂ ਕਿਹਾ ਤੁਸੀਂ ਅੰਡਰਸਟੈਂਡ ਕੀਤਾ ਉਹਦਾ ਨਹੀਂ ਮੈਂ ਜੋ ਕਿਹਾ ਮੈਂ ਉਹਦੀ ਜ਼ਿੰਮੇਵਾਰੀ ਲੈਣਾ ਤੁਸੀਂ ਜੋ ਸਮਝ ਗਿਆ ਇਹ ਤੁਸੀਂ ਸਮਝੋ ਅੱਛਾ ਉਹਦੀ ਜ਼ਿੰਮੇਵਾਰੀ ਕਿਹੜਾ ਚੱਕੋ ਉਹਦੀ ਤੁਸੀਂ ਚੱਕੋ ਆ ਤੇ ਮੈਂ ਹੀ ਆਪਣੀ ਚੱਕਣਾ ਤੁਸੀਂ ਤਾਂ ਕਹਿਤਾ ਠੀਕ ਅਸੀਂ ਗਲਤ ਸਮਝ ਲਿਆ ਅਸੀਂ ਆਪਣੀ ਚੱਕਦੇ ਜ਼ਿੰਮੇਵਾਰੀ ਤੁਸੀਂ ਆਪਣੀ ਚੱਕ ਲਓ
ਬਾਕੀ ਕਹਿੰਦੇ ਪੰਜਾਬ ਦੇ ਤਿੰਨ ਪਲਾਜ਼ਮਾ ਬੈਂਕ ਚ ਸਟਾਕ, ਕਹਿੰਦੇ ਪਟਿਆਲਾ ਦੇ ਵਿਚ ਪਲਾਜ਼ਮਾ ਬੈਂਕ ਦੇ ਵਿਚ ਯੂਨਿਟ ਪਟਿਆਲਾ ਚ ਜ਼ੀਰੋ ਨੇ, ਪਲਾਜ਼ਮਾ ਦੇ ਅੰਮ੍ਰਿਤਸਰ ਦੇ ਵਿਚ ਜ਼ੀਰੋ ਨੇ ਤੇ ਫਰੀਦਕੋਟ ਚ ਜ਼ੀਰੋ ਨੇ, ਇਹ ਜ਼ੀਰੋ ਨੇ। ਤਾਂ ਜੀ ਜਿਹੜੇ ਖੂਨ ਦੇ ਜਿਹੜੇ ਪਲਾਜ਼ਮਾ ਹੁੰਦੇ ਨੇ ਚੱਲ ਜ਼ੀਰੋ ਤੇ ਉਹ ਪਤਾ ਪੁਰਾਣੀ ਹੋਣੀ ਗੱਲ, ਹੁਣ ਤਾਂ ਖਰੇ ਜ਼ਿਆਦਾ ਹੀ ਹੋਊਗਾ। ਹੁਣ ਕਈ ਵਾਰ ਉਹ ਖੂਨ ਮਿਲਦਾ, ਕਈ ਵਾਰ ਨਹੀਂ ਮਿਲਦਾ। ਦੁਨੀਆਂ ਨੇ ਦਾਨ ਕਰਨਾ ਖੂਨ, ਉਹਨਾਂ ਨੇ ਕਿੱਥੋਂ ਲਿਆਉਣਾ? ਅਸੀਂ ਉੱਥੇ ਦਾਨ ਕਰਨ ਜਾਵਾਂਗੇ ਤੇ ਉਹਨਾਂ ਕੋਲ ਹਟਾ ਕੇ ਮਿਲੂਗਾ। ਤੇ ਅੱਛਾ, ਉਹਨਾਂ ਦਾ ਇੱਕ ਰੂਲ ਆ, ਖੂਨ ਦੇ ਬਦਲੇ ਖੂਨ। ਤੁਸੀਂ ਖੂਨ ਲੈ ਕੇ ਜਾਣਾ ਤੇ ਖੂਨ ਹੀ ਤੁਹਾਨੂੰ ਦੇਣਾ ਪੈਣਾ। ਤੇ ਜੇ ਰੂਲ ਨੂੰ ਆ ਫਾਲੋ ਕਰਦੇ, ਜ਼ੀਰੋ ਕਦੇ ਹੋ ਹੀ ਨਹੀਂ ਸਕਦਾ ਜ਼ਿੰਦਗੀ ਦੇ। ਜੇ ਉਹ ਫਾਲੋ ਹੀ ਨਹੀਂ ਕਰਦੇ ਤੇ ਫਿਰ ਜ਼ੀਰੋ ਤੇ ਫਿਰ ਮਾਈਨਸ ਚ ਵੀ ਜਾ ਸਕਦਾ। ਕਹਿੰਦੇ ਅੱਜ ਤੇ ਜੱਟ ਤੇ ਜਾਟ ਦਾ ਫਰਕ ਬਹੁਤ ਹੈ। ਕਹਿੰਦੇ ਜੱਟਾਂ ਨੇ ਵਕਤ ਪਾ ਦਿੱਤਾ ਹਰਿਆਣਾ ਸਰਕਾਰ ਨੂੰ, ਤੇ ਕਹਿੰਦੇ ਜੱਟਾਂ ਨੇ ਵਕਤ ਪਾ ਦਿੱਤਾ ਹਰਿਆਣਾ ਸਰਕਾਰ ਨੂੰ ਤੇ ਜੱਟ ਅਕਾਲੀਆਂ ਕਾਂਗਰਸ ਦੀਆਂ ਰੈਲੀਆਂ ਚ ਜਿਕਾਰੇ ਲਾਉਣਾ ਫਿਰਦਾ। ਨਾ ਨਾ ਨਾ, ਜੱਟਾਂ ਨੇ ਵੀ ਉਧਰ ਵੇਖ ਦਿੱਲੀ ਦੇ ਨਾ ਖਾਏ ਧੂੰਆਂ। ਇਹ ਫਿਰ ਰਮਾਣਾ ਸਾਹਿਬ ਕੋਲ ਇਹ ਗੱਲ ਫਿਰ ਉਹ ਹੋ ਗਏ ਵੀ ਤੁਸੀਂ ਆਪਣੇ ਹਿਸਾਬ ਨਾਲ ਸਮਝਣਾ, ਅਸੀਂ ਆਪਣੇ ਦੇ ਨਾਲ। ਜੱਟ ਵਿਚਾਰਾ ਭੋਲਾ ਭੋਲਾ ਕਰਕੇ ਇਹਨੂੰ ਵਰਤ ਜਾਂਦੇ ਨੇ। ਜਿਹਨੇ ਕਹਿਤਾ ਉਹ ਉਧਰ ਨੂੰ ਵਿਚਾਰਾ ਹੋ ਜਾਂਦਾ, ਇਹ ਕਰਕੇ ਭੋਲਾ। ਹੁਣ ਭੋਲਿਆਂ ਨੂੰ ਤੇ ਭੋਲਿਆਂ ਵਿਚਾਰਿਆਂ ਬੰਦਿਆਂ ਦੀ ਤੋਂ ਕਈ ਜਿਹੜੀ ਦੁਰਵਰਤੋਂ ਕਰਨੀ। ਕਹਿੰਦੇ ਸਮਟਾਈਮਸ ਯੂ ਡੋਂਟ ਗੈਟ ਵਟ ਯੂ ਵਾਂਟ ਬਿਕੋਜ਼ ਯੂ ਡਿਜ਼ਰਵ ਬੈਟਰ। ਕਹਿੰਦੇ ਕਈ ਵਾਰ ਤੁਹਾਨੂੰ ਉਹ ਨਹੀਂ ਮਿਲਦਾ ਜੋ ਤੁਸੀਂ ਉਮੀਦ ਕਰਦੇ ਹੋ, ਕਈ ਵਾਰ ਤੁਹਾਨੂੰ ਉਮੀਦ ਤੋਂ ਵਧੀਆ ਤੁਹਾਡੇ ਬਾਰੇ ਤੁਸੀਂ ਡਿਜ਼ਰਵ ਕਰਦੇ ਹੁੰਦੇ। ਤੁਸੀਂ ਜ਼ਿਆਦਾ ਤੁਹਾਡੇ ਤਾਇਆ ਜੀ ਕਾਬਲੀਅਤ ਹੁੰਦੀ ਹੈ ਤਾਂ ਮਿਲਿਆ ਥੋੜ੍ਹਾ ਹੁੰਦਾ, ਇਸ ਕਰਕੇ ਟੈਨਸ਼ਨ ਨਾ ਲਓ। ਟੈਨਸ਼ਨ ਅਸੀਂ ਨਹੀਂ ਲੈਣੀ ਜ਼ਿਆਦਾ ਨੂੰ, ਤਾਂ ਥੋੜ੍ਹੇ ਨੂੰ ਵੀ ਥੋੜ੍ਹੇ ਜ਼ਿਆਦਾ ਦੇ ਚੱਕਰ 'ਚ ਪੈਣਾ ਹੀ ਨਹੀਂ ਚਾਹੀਦਾ। ਤੋਲ ਮੋਲ ਦਾ ਕੰਮ ਹੈਗਾ ਵਪਾਰੀਆਂ ਦਾ, ਤੇ ਜ਼ਿੰਦਗੀ ਕੋਈ ਜੂਆ ਥੋੜ੍ਹੀ। ਜਿਹੜਾ ਵਪਾਰ ਆ ਹਾਰ ਗਿਆ ਇੱਕ ਜਿੱਤ ਗਿਆ, ਉਹ ਕਈ ਵਾਰ ਅਖਬਾਰਾਂ 'ਚ ਲਿਖਿਆ ਹੁੰਦਾ ਨੀ ਫਲਾਨਾ ਮਿਲਖਾ ਸਿੰਘ ਜ਼ਿੰਦਗੀ ਦੀ ਜੰਗ ਹਾਰ ਗਿਆ। ਹਾਰ ਜਿੱਤ ਨੂੰ ਦੇਖ ਲਓ ਵੀ ਕਿੱਦਾਂ, ਇਹ ਜ਼ਿੰਦਗੀ ਨੂੰ ਵੀ ਇਹਨਾਂ ਨੇ ਖੇਡ ਬਣਾ ਲਿਆ ਵੀ ਜਿੱਤਿਆ ਕਿ ਹਾਰਿਆ, ਜਿੱਤਿਆ ਕਿ ਹਾਰਿਆ। ਕੀਤੀ ਕਹਿ ਕੇ ਸਕਦੇ ਭਾਈ, ਕਿਸੇ ਨਾ ਕਿਸੇ ਨੂੰ ਕੀ ਕਹਿ ਸਕਦੇ ਹਾਂ? ਅਗਲਿਆਂ ਦੀ ਆਪਣੀ ਸਮਝ ਆਪਣੀ ਆਪਣੀ। ਹੁਣ ਰਮਾਣੇ ਸਾਹਿਬ ਦਾ ਗੀਤ ਲਾ ਦੇ ਤਾ ਜੀ ਅੱਗੇ ਪ੍ਰੋਗਰਾਮ ਦੇ ਵਿੱਚ। ਰਮਨਦੀਪ ਭਾਜੀ ਕਹਿੰਦੇ ਨੇ, ਕਹਿੰਦੇ ਕੱਲ ਵਾਲਾ ਪ੍ਰੋਗਰਾਮ ਤੁਸੀਂ ਅਪਲੋਡ ਨਹੀਂ ਕੀਤਾ, ਗੇਨ ਕਰ ਦਿਓ। ਕਹਿੰਦੇ ਜੀ ਆਲ ਗਪੂਰ ਬੰਚ ਨੋਟ ਗੁੱਡ ਭਾਜੀ, ਮੈਂ ਤੇ ਵੈਸੇ ਅਪਲੋਡ ਕਰ ਦਿੱਤਾ ਸੀ, ਮੇ ਬੀ ਉਹ ਸ਼ਾਇਦ ਅਪਲੋਡ ਨਾ ਹੋਇਆ ਹੋਵੇ। ਕਹਿੰਦੇ ਤੀਆਂ ਤੂਆਂ ਤੇ ਜਾ ਆਇਆ ਕਰੋ, ਕਹਿੰਦੇ ਪ੍ਰੋਗਰਾਮ ਦਾ ਕੀ ਆ, ਇਹ ਤਾਂ ਫੇਰ ਹੁੰਦਾ ਹੀ ਰਹੂ। ਕਹਿੰਦੇ ਤਾ ਜੀ ਦੇਖ ਲਓ ਇਹਦੀ ਨਾਰਾਜ਼ਗੀ ਆ ਰਮਣ ਦੀ। ਰਮਣੇ ਤੂੰ ਨਾਰਾਜ਼ ਨਾ ਹੋਇਆ ਕਰ, ਤੈਨੂੰ ਚਾਹੀਦਾ ਕੀ ਆ ਪ੍ਰੋਗਰਾਮ ਨਾ, ਜਾਂ ਇੱਕ ਦੇ ਵੀ ਤੈਨੂੰ ਦੋ ਪ੍ਰੋਗਰਾਮ ਦੇ ਦਿੰਦੇ। ਤੇ ਤੀਆਂ ਦਾ ਤੇ ਸਾਲ ਆਉਣਾ ਇੱਕ ਹੀ। ਸੁਖਪ੍ਰੀਤ ਦੀ ਸੋਚ ਜਿਹੜੀ ਆ ਨਾ ਇਹ ਆ ਰਮਣੇ, ਇਹਨੂੰ ਤੂੰ ਤਾੜੀਆਂ ਵੇਖ ਲਈ ਟਰੱਕ ਚਲਾਉਂਦਾ ਤੇ ਫੇਰ ਪਾਵਾਂ ਨਾ ਮਾੜੀ, ਤੇ ਜੇ ਤੂੰ ਕਿਤੇ ਵੇਹਲਾਵਾਂ ਤਾਂ ਤਾੜੀਆਂ ਤੇ ਵੇਖ ਲਈ ਹੱਥੋਂ ਆਪਣੇ ਆਪ। ਤਾੜੀਆਂ ਨੇ ਰੁਕਣੀਆਂ ਚਾਹੀਦੀਆਂ ਮੇਰੇ ਵੀਰੇ, ਉਹ ਖਾਂ ਜਿਹੜੀ ਗੱਲ ਆਉਂਦੀ। ਸੁਖਪ੍ਰੀਤ ਕਹਿੰਦੀ ਵੀ ਪਿੰਡ ਦੇ ਵਿੱਚ ਤੀਆਂ ਦਾ ਮੇਲਾ ਲਾਉਣਾ
ਜੀ,
ਤਾਂ ਖੁਸ਼ੀ ਦੀ ਗੱਲ ਇਹ ਆ ਕਿ ਉਹਨੇ ਐਤਵਾਰ ਨੂੰ ਚੁਣਿਆ। ਕਿਉਂ ਚੁਣਿਆ? ਤੁਹਾਡਾ ਕਰਕੇ। ਉਹ ਕਹਿੰਦੇ ਵੀ ਤੂੰ ਪੰਚਾਂ ਨੇ ਆਉਣਾ, ਮੈਂ ਤੇ ਨਹੀਂ ਆਉਣਾ ਜੀ, ਮੈਂ ਅੱਗੇ ਹੀ ਉਹ ਕੁੜੀ ਗੁੜੀ ਨੀ ਹਟੀ, ਜਦ ਕੀਤੀ ਨੂੰ ਮੈਨੂੰ ਜਾਣਾ ਪਿਆ, ਤੂੰ ਨਿਆਣੇ ਨਾਰਾਜ਼ ਨਾ ਹੋਊਗਾ। ਹੁਣ ਕਹਿੰਦੀ ਐਤਕੀ ਆਪਾਂ ਐਤਵਾਰ ਨੂੰ ਤੀਆਂ ਦਾ ਮੇਲਾ ਲਾਉਣਾ, ਤੇ ਮੈਂ ਕਿਹਾ ਵੇਖ ਲਓ ਵੀ, ਮੈਂ ਕਿਹਾ ਜੇ ਮੈਂ ਗੱਲ ਜਾਣਾ ਹੁੰਦਾ ਸੀ ਤਾੜੀਆਂ ਉਹਨਾਂ ਮਾਰ ਦੇਣੀਆਂ ਹੈ, ਵੇਲੇ ਰਮਣੇ ਨੇ ਮਾਰ ਦੇਣੀ ਤਾੜੀ। ਤੇ ਜੇ ਅਸੀਂ ਤੀਆਂ ਤੂੰ ਵੇਖਣੀਆਂ ਹੋਈਆਂ ਤੇ ਅਸੀਂ ਸ਼ੁੱਕਰਵਾਰ ਦਾ ਰੱਖ ਲਈਏ, ਸ਼ਨੀਚਰਵਾਰ ਦਾ ਰੱਖ ਲਈਏ, ਅਸੀਂ ਐਤਵਾਰ ਕਾਹਨੂੰ ਰੱਖਣਾ ਸੀ? ਇਸ ਕਰਕੇ ਤੇ ਤੁਹਾਡੇ ਨਾਲ ਪ੍ਰੇਮ ਬੜਾ। ਤੇ ਤਾਇਆ ਜੀ ਪ੍ਰੇਮ ਦੇ ਬੜਾ, ਉਦਣ ਤੁਸੀਂ ਤੀਆਂ ਦੇ ਚਲੇ ਗਏ ਤਾਂ ਉਦਣ ਨੂੰ ਕੁੜੀ ਨਾਲ ਵੀ ਪ੍ਰੇਮ ਬਥੇਰਾ। ਉਹ ਧੀਆਂ ਵਿਚਾਰੀਆਂ ਦੇ ਤਾਇਆ ਚਾਚਿਆਂ ਨੂੰ ਉਡੀਕਦੀਆਂ, ਕਿਉਂਕਿ ਉਹ ਜਿੱਥੇ ਪਲੀਆਂ ਜਿੱਥੇ ਵੱਡੀਆਂ ਹੋਈਆਂ ਉਹਨਾਂ ਦੀਆਂ ਗਲੀਆਂ, ਉਹਨਾਂ ਦੇ ਜਿਹੜੇ ਆ ਉਹ ਉਸ ਪਿੰਡ ਦੇ ਲੋਕ, ਉਹ ਕਹਿੰਦੇ ਭੁੱਲਦਾ ਕੋਈ
ਤੇ ਜੇ ਅਸੀਂ ਚਲ ਗਿਆ ਕਿਸੇ ਦੀ ਗੁਜਰੀ ਕੋ ਮਾੜੀ ਗੱਲ ਨਹੀਂ ਹੋਈ ਨਹੀਂ ਮਾੜੀ ਗੱਲ ਨਹੀਂ ਹੋਈ ਆਇਆ ਕੰਮ ਤੇ ਕਹਿੰਦੇ ਜੀ ਬੋਰ ਹੁੰਦਾ ਬੰਦਾ ਬਿਨਾਂ ਪ੍ਰੋਗਰਾਮ ਤੋਂ ਅੱਛਾ ਤੁਸੀਂ ਵੀ ਛੁੱਟੀ ਕਰ ਲਿਆ ਕਰੋ ਤੂੰ ਕਹਿ ਯਬ ਦਾਇਆ ਇਸੇ ਗੱਲ ਦਾ ਮਾਇਆ ਬਿਨਾਂ ਕਿੱਥੇ ਹੀ ਆ ਸਾਡਾ ਤੀਆ ਸਾਹ ਆ ਮਾਇਆ ਕਿਹੜਾ ਤਨਖਾਹ ਤਨਖੂਹ ਲੈਣੀ ਹੈ ਤੇ ਮੈਂ ਤਾਂ ਵੀ ਵੇਖਲਾ ਨੱਚਦਾ ਹੁੰਦਾ ਮਿਲਕੀ ਕਦੇ ਮੈਂ ਛੁੱਟੀ ਬੇਵਜ੍ਹਾ ਨੀ ਹੋਣ ਦਿੱਤੀ ਤੇ ਮਿਲਕੀ ਤੂੰ ਤਨਖਾਹ ਵਾਲੇ ਕਦੇ ਕਿਸੇ ਨੀ ਪਾਸੇ ਨੀ ਗਾ ਉਦੋਂ ਮਲਕੀਤ ਦੀ ਮਾਂ ਨੇ ਸ਼ਾਬਾਸ਼ੀ ਛੁੱਟੀ ਨੀ ਕੋਈ ਕਰਦਾ ਤਾਂ ਜੀ ਛੁੱਟੀ ਹੈ ਤਾਂ ਨੀ ਕਰਦਾ ਕਿਤੇ ਕੱਢ ਨਾ ਦੇਣ ਆਹੋ ਕਹਿੰਦਾ ਹੁਣ ਭੱਜ ਦੇ ਬੰਦੇ ਨੂੰ ਚਾਹੀਦਾ ਹੁੰਦਾ ਕੋਈ ਐਲੇ ਕਹਿਣਗੇ ਛੁੱਟੀਆਂ ਮੌਕਾ ਦਾ ਚੱਲ ਹੋਏ ਜਿਹਨੇ ਇਹਨੇ ਪੈਸੇ ਫੜੇ ਆ ਉਹ ਭੱਜ ਤੇ ਮਿਲ ਕੇ ਤੂੰ ਵਜ੍ਹਾ ਨੀ ਦਿੰਦਾ ਪਛੀ ਲੱਗਦਾ ਨਹੀਂ ਇਹਨੂੰ ਅਸੀਂ ਤੋਰ ਹੀ ਰਹੀ ਹੈ ਵੀ ਤੂੰ ਚੱਲ ਫਿਰ ਜਿਹਨੇ ਤੂੰ ਪੈਸੇ ਫੜ ਲਿਆ ਕੱਲ ਨੂੰ ਸਾਡੇ ਤੋਂ ਵਸੂਲਣਿਆ ਰਿਹਾ ਨੀ ਇਹ ਵਜ੍ਹਾ ਤਾਂ ਇਹਨੇ ਦੇਣੀ ਵੀ ਨੀ ਨਾ ਇਹਨੇ ਕੋਈ ਕੈਸ਼ ਦੇਣੀ ਆ ਬੀਮੇ ਵਾਲਿਆਂ ਦੀ ਨਾ ਇਹਨੇ ਕੋਈ ਵਜ੍ਹਾ ਦੇਣੀ ਤੇ ਨਾ ਇਹਨੇ ਕਿਸੇ ਦਾ ਕੋਈ ਰੁਪਇਆ ਦਾ ਧੇਲੀ ਦੇਣੀ ਤੇ ਪ੍ਰੋਗਰਾਮ ਚਾੜਦੇ ਤਾਇਆ ਜੀ ਮੈਂ ਕੱਲ ਮੈਂ ਵੇਖ ਲੈਣਾ ਇੱਕ ਵਾਰੀ ਫਿਰ ਤੋਂ ਕੀ ਸਮੱਸਿਆ ਰਹੀ ਆ ਸਮੱਸਿਆ ਕੀ ਰਹਿਣੀ ਆ ਵੈਬਸਾਈਟ ਤੇ ਚਾੜਦੇ ਮਲਕੀਤ ਲਓ ਤੇ ਤੂੰ ਵੇਖਦਾ ਮਲਕੀ ਤੈਨੂੰ ਫਿਰ ਵੇਖਣਾ ਆਊਗਾ ਮੈਂ ਭਾਜੀ ਲਓ ਜੀ ਕਰ ਦਿੱਤਾ ਅਪਲੋਡ ਇੱਕ ਵਾਰੀ ਚੈੱਕ ਕਰ ਲਿਓ ਕੋਈ ਪ੍ਰੋਬਲਮ ਤਾਇਆ ਜੀ ਲੱਗਦੀ ਹੈ ਮੈਂ ਦੇਖ ਲੈਣਾ ਕਿ ਕੀ ਸਮੱਸਿਆ ਹੈਗੀ ਮੈਂ ਪਾ ਦਿੱਤਾ ਉਦਾਂ ਪ੍ਰੋਗਰਾਮ ਤਾਂ ਸ਼ਾਇਦ ਮੇ ਬੀ ਆ ਗਿਆ ਹੋਵੇ ਹੈਲੋ ਸਤਿ ਸ਼੍ਰੀ ਅਕਾਲ ਭਾਜੀ ਉਹ ਬਲ ਹੈ ਦੀਪੇ ਉਹ ਬਲ ਹੈ ਬਿੱਕੀ ਤੇ ਦੀਪਾ ਦੋਵੇਂ ਹੋਤਰੇ ਤੂੰ ਖੜਕ ਪੀਆਂ ਕੈਂਚੀਆਂ ਕਿਆ ਬਾਤਾਂ ਵੀ ਕਿਆ ਬਾਤਾਂ ਬੂਟੇ ਤੁਹਾਨੂੰ ਦੇਖ ਕੇ ਕਹਿੰਦੇ ਹੁਣ ਸੁਣ ਇਹ ਨੀ ਉਹ ਟਿਕਦੇ ਬੂਟਾ ਊ ਸਿਆਣ ਦੇਣੇ ਜਿੱਦਣ ਕਿਤੇ ਉਹ ਬਿੱਕੀ ਨਾ ਆਉਂਦਾ ਹੋਵੇ ਬੂਟੇ ਕਹਿੰਦੇ ਹੁਣ ਚਲੋ ਸੁੱਖ ਦਾ ਸਾਹ ਆਊਗਾ ਇਹ ਹੌਲੀ ਹੌਲੀ ਹੁਣ ਚੱਲੂ ਨਹੀਂ ਤੇ ਕਹਿੰਦੇ ਵੀ ਪਤਾ ਨੀ ਕਿਹੜੀ ਚਾਹ ਪੀ ਲੈਂਦੇ ਇੱਕ ਦੂਜੇ ਤੋਂ ਮੋਹਰੇ ਦੇ ਚੱਕਰ ਤੇ ਸਾਡੀਆਂ ਚੰਗੀਆਂ ਚੰਗੀਆਂ ਟਾਹਣੀਆਂ ਲਾ ਕੇ ਹੋ ਜਾਂਦੇ ਦੇਖੋ ਗੱਲ ਤੇਰੀ ਸਹੀ ਆ ਹਰ ਚੀਜ਼ ਮੁਰੰਮਤ ਚਾਹੁੰਦੀ ਹੈ ਤੇ ਕੁਦਰਤ ਦੀ ਮੁਰੰਮਤ ਵੈਸੇ ਕੁਦਰਤ ਆਪ ਹੀ ਕਰ ਲੈਂਦੀ ਆ ਪਰ ਕੁਝ ਬੰਦੇ ਦੇ ਹੱਥ ਹੁੰਦਾ ਅਸੀਂ ਵੀ ਮਦਦ ਕਿਸੇ ਦੀ ਕਰ ਸਕਦੇ ਜੇ ਕੁਦਰਤ ਸਾਡੇ ਮੀਂਹ ਪਾਉਣ ਚ ਮਦਦ ਕਰਦੀ ਆ ਗਰਮੀ ਤੋਂ ਬਚਣ ਲਈ ਹਵਾ ਸਾਨੂੰ ਦਿੰਦੀ ਆ ਮਦਦ ਕਰਦੀ ਤੇ ਅਸੀਂ ਰੁੱਖਾਂ ਦੀ ਮਦਦ ਕਰਦੇ ਹਾਂ ਕੋਈ ਮਾੜੀ ਗੱਲ ਨਹੀਂ ਜੇ ਬਹੁਤ ਗੱਲ ਹੈ ਮਿਹਨਤ ਹਰ ਚੀਜ਼ ਦੇ ਵਿੱਚ ਆਉਂਦੀ ਅੱਛਾ ਫਰੂਟ ਵੀ ਬੂਟਾ ਉਦੋਂ ਦਿੰਦਾ ਆਪਣੇ ਦੀਪੇ ਜਦੋਂ ਉਹਨੂੰ ਪਤਾ ਕਿ ਹੁਣ ਮੇਰਾ ਅੰਤ ਆ ਤੁਸੀਂ ਜਦੋਂ ਉਹਦੇ ਤੇ ਕੈਂਚੀ ਚਲਾਉਂਦੇ ਹੋ ਲੱਗਦਾ ਹੁਣ ਅਸੀਂ ਚੱਲੇ ਹਾਂ ਤੇ ਗਾਂ ਅਗਲੀ ਪਨੀਰੀ ਦੇ ਦਈਏ ਤੁਸੀਂ ਹਰ ਵਾਰੀ ਚ ਕਹਾਣੀ ਲੈ ਜਾਂਦੇ ਹੋ ਉਹ ਲੱਗਦਾ ਵੀ ਹੁਣ ਵੱਢਣ ਆ ਗਿਆ ਵੱਢਣ ਆ ਗਿਆ ਤੇ ਉਹ ਫਿਰ ਫਰੂਟ ਦਿੰਦੇ ਰੱਜ ਕੇ ਵੀ ਗਾਂ ਅਗਲੀ ਪਨੀਰੀ ਤੋਰ ਲਾ ਅਗਲੀ ਪਨੀਰੀ ਤੁਸੀਂ ਵੇਚ ਦਿੰਦੇ ਆ ਤੇ ਉਹ ਫਰੂਟ ਕਹਿੰਦਾ ਨਹੀਂ ਐਤਕੀ ਨੀ ਅਗਲੀ ਵਾਰ ਨੂੰ ਵੱਢਣਗੇ ਉਹ ਹਰ ਵਾਰੀ ਵਿਚਾਰਾ ਇੰਨਾ ਫਰੂਟ ਵਾਧੂ ਦਈ ਤੁਰਿਆ ਹੁੰਦਾ ਸਹੀ ਗੱਲ
ਯੂਨੀਵਰਸਿਟੀ
ਵਾਲੇ ਵੀ ਕਿ ਜਿਹੜੀਆਂ ਬਿਮਾਰ ਟਾਹਣੀਆਂ ਸੁੱਕੀਆਂ ਟਾਹਣੀਆਂ ਉਹਨਾਂ ਨੂੰ ਕੱਟਣਾ ਉਹਦੇ ਨਾਲ ਬੂਟੇ ਦਾ ਵਿਕਾਸ ਜ਼ਿਆਦਾ ਹੁੰਦਾ ਜਿਹੜੀਆਂ ਵਾਧੂ ਟਾਹਣੀਆਂ ਉਹ ਬੂਟੇ ਦੀ ਬੇਵਜ੍ਹਾ ਖੁਰਾਕ ਖਾਈ ਜਾਂਦੀਆਂ ਉਹਦਾ ਫਾਇਦਾ ਕੋਈ ਨੀ ਬੂਟੇ ਨੂੰ ਬਾਗ ਲਾਇਆ ਓਹਨੇ ਜ਼ਮੀਨ ਵੀ ਆਪਣੀ ਹੋਊਗੀ ਜਾਂ ਠੇਕੇ ਤੇ ਲਈ ਹੋਊਗੀ ਜਾਂ ਕਿੱਦਾਂ ਵੀ ਆ ਓਹਦਾ ਵੀ ਇੱਕ ਮੁੱਲ ਆ ਫੇਰ ਜਿਹੜਾ ਉਹ ਪਾਣੀ ਲਾਉਂਦਾ ਖਾਦ ਪਾਉਂਦਾ ਉਹ ਜੇ ਹੁਣ ਤੁਸੀਂ ਕੰਮ ਕਰਦੇ ਆ ਤੁਹਾਡਾ ਜਿਹੜਾ ਖਰਚਾ ਉਹਨਾਂ ਨੂੰ ਦੇਣਾ ਜਾਂ ਉਹ ਸਾਰਾ ਜਿਹੜਾ ਉਹਨੇ ਤੇ ਫਰੂਟ ਤੋਂ ਲੈਣਾ ਨਾ ਵਪਾਰ ਦੇ ਵਿੱਚ ਹੀ ਚੀਜ਼ਾਂ ਹਾਸ਼ੀਏ ਗੱਲ ਜ਼ਰੂਰ ਆ
ਕਿ ਚਲੋ ਕਈ ਥਾਂ ਮੈਂ ਇਹ ਵੀ ਵੇਖਿਆ ਕਿ ਬੂਟੇ ਦੀ ਜਿਹੜੀ ਨਾ ਜ਼ੁਲਮ ਵੀ ਕਈ ਥਾਂ ਹੁੰਦਾ ਜਿਹਨੂੰ ਉਹ ਕੀ ਹੁੰਦੇ ਜਿਹੜੇ ਨਿੱਕੇ ਨਿੱਕੇ ਬੂਟੇ ਨੇ ਤਾਜੀ ਬੋਨਸਾਈ ਬੋਨਸਾਈ ਟ੍ਰੀ ਜਿਹੜੇ ਹੁੰਦੇ ਹਾਂ ਬੋਨਸਾਈ ਉਹ ਕੀ ਆ ਵੀ ਬੂਟੇ ਨੂੰ ਬੋਣਾ ਹੀ ਰੱਖਦੇ ਆ ਉਹਨੂੰ ਉਹਦੀਆਂ ਜੜਾਂ ਥੱਲੇ ਵੱਢੀ ਜਾਣੀਆਂ ਉਹ ਬੂਟਾ ਵੇਖਣ ਨੂੰ ਸੋਹਣਾ ਉਹ ਵਧਣ ਹੀ ਨੀ ਦਿੰਦੇ ਉਹ ਬੂਟੇ ਦੇ ਅਤਿਆਚਾਰ ਆ ਜਿਹੜਾ ਕਿ ਤੁਸੀਂ ਨਹੀਂ ਕਰ ਰਹੇ ਸਾਨੂੰ ਇਸ ਗੱਲ ਦਾ ਮਾਣ ਆ ਮਧਰਿਆ ਬੂਟਾ ਨਹੀਂ ਬੂਟੇ ਨੂੰ ਵਧਣ ਦੇਣੇ ਇਹ ਚੀਜ਼ ਚੰਗੀ ਆ ਮਾਰ ਟਾਣੀਆਂ ਵਧਣੀਆਂ ਕੁਝ ਇਹ ਕਾਂਡ ਸ਼ਾਂਡ ਕਰਨੀ ਇਹ ਬੂਟੇ ਦੇ ਲਾਭ ਦੇ ਲਈ ਹੈ ਸਹੀ ਗੱਲ ਉਹ ਤਾਂ ਫਿਰ ਲੱਗਣਾ ਹੀ ਲੱਗਣਾ ਫਿਰ ਬੂਟਿਆਂ ਨੂੰ ਜਾਨ ਵੀ ਤਾਂ ਚਾਹੀਦੀ ਅੱਛਾ ਜਿਹੜੀ ਭਾਜੀ ਮੈਂ ਉਹ ਕੀਤੀ ਸੀ ਨਾਸ਼ਪਾਤੀ ਦੀ ਪ੍ਰੂਨਿੰਗ ਜਿਹੜੀ ਨਾਸ਼ਪਾਤੀ ਤੇ ਬੱਗੂ ਗੋਸ਼ਾ ਹੁੰਦਾ ਨਾ ਉਹ ਜਿਹੜਾ ਉੱਪਰ ਗ੍ਰਾਫਟਿੰਗ ਦੇ ਵਿੱਚ ਤਾਂ ਕਾਫੀ ਉੱਪਰ ਟਾਣੀਆਂ ਬਣ ਗਈਆਂ ਨੇ ਤੇ ਜਿਹੜੀਆਂ ਸਾਈਡ ਤੇ ਦੋ ਸੀ ਉਹ ਬ੍ਰਾਂਚਸ ਤਾਂ ਨੂੰ ਆ ਗਈਆਂ ਉਹਨਾਂ ਨੂੰ ਰਹਿਣ ਦਾ ਉਹਨਾਂ ਨੂੰ ਕੱਟਣਾ
ਥੋੜਾ ਬਹੁਤਾ ਉਹਨਾਂ ਨੂੰ ਕਟਿੰਗ ਕਰੋ ਨਾ ਤੇ ਗੱਲ ਹੋ ਗਈ ਹੈ ਮਾੜੀ ਮਾੜੀ ਹਲਕੀ ਹਲਕੀ ਉਹਨਾਂ ਨੂੰ ਕੰਡਾ ਸ਼ਾਇਦ ਕਰਨੀ ਪੈਣੀ ਜੇ ਜਾਨੀ ਹੋ ਗਈਆਂ
ਨਹੀਂ ਤੇ ਮੈਂ ਸੁਣਿਆ ਸੀ ਕਹਿੰਦੇ ਜੇ ਉਹਨਾਂ ਨੂੰ ਵਧਣ ਦਿੱਤਾ ਫਿਰ ਜਿਹੜੀ ਉਹ ਗ੍ਰਾਫਟਿੰਗ ਕੀਤੀ ਆ ਉਹਨਾਂ ਨੇ ਨੀ ਵਧਣਾ ਹਨਾ ਬੇਕਾਰ ਤੇ ਹੈ ਨੀ ਉਹ ਥੱਲੇ ਜਿਹੜੇ ਜਿਹੜੀਆਂ ਅੱਖਾਂ ਥੱਲੇ ਸਨ ਨਾ ਜਿਹੜੀਆਂ ਗ੍ਰਾਫਟਿੰਗ ਤੋਂ ਥੱਲੇ ਉਹਨਾਂ ਦੇ ਵਿੱਚੋਂ ਦੋ ਰੂਟਿੰਗ ਨਿਕਲੀਆਂ ਨੇ ਜਿਹੜੀਆਂ ਉਹ ਟਾਹਣੀਆਂ ਨਿਕਲੀਆਂ ਨੇ ਉਹ ਜਿਹੜੀਆਂ ਟਾਹਣੀਆਂ ਨੇ ਉਹ ਮਤਲਬ ਥੋੜੀਆਂ ਲੰਮੀਆਂ ਹੁੰਦੀਆਂ ਜਾ ਰਹੀਆਂ ਉਹਨਾਂ ਨੂੰ ਵਧਣ ਦਿਆ ਕਿ ਜਾਂ ਉਹਨਾਂ ਨੂੰ ਵਿੱਚੋਂ ਥੋੜਾ ਕੱਟਾਂ
ਨਹੀਂ ਜਿਹੜੀ ਤੁਸੀਂ ਗ੍ਰਾਫਟਿੰਗ ਕੀਤੀ ਆ ਤੁਸੀਂ ਇਹ ਗ੍ਰਾਫਟਿੰਗ ਦੀ ਵਿੱਚੋਂ ਨਿਕਲਿਆ ਕਿ ਪਹਿਲਾਂ ਦੀ
ਨਹੀਂ ਨਹੀਂ ਉਹ ਥੱਲੇ ਵਾਲੀਆਂ ਦੇ ਵਿੱਚੋਂ ਜਿਹੜਾ ਰੂਟ ਸਟਾਕ ਆ ਨਾ ਉਹਦੇ ਵਿੱਚੋਂ ਵੀ ਦੋ ਨਿਕਲੀਆਂ ਵਾ ਤੇ ਗ੍ਰਾਫਟਿੰਗ ਦੇ ਵਿੱਚੋਂ ਵੀ ਤਿੰਨ ਚਾਰ ਨਿਕਲੀਆਂ ਦੋਨਾਂ ਨੂੰ ਰੱਖੇ ਰਹਿਣ ਦਾ
ਜਿਹੜੀਆਂ ਰੂਟ ਸਟਾਕ ਉਹਨਾਂ ਨੂੰ ਮੇਰੇ ਹਿਸਾਬ ਨਾਲ ਚੱਕ ਦੋ ਜਿਹੜੀ ਗ੍ਰਾਫਟਿੰਗ ਵਾਲੀ ਉਹਨੂੰ ਬਦਲ ਦੋ ਕਿਉਂਕਿ ਰੂਟ ਸਟਾਕ ਨੂੰ ਇਹ ਉਹ ਸਾਰੀਆਂ ਗੱਲਾਂ ਜਦੋਂ ਇੱਕ ਚੀਜ਼ ਹੀ ਬਦਲਣੀ ਰਾਜ ਦੇ ਉਹ ਸਮਝੋ ਕਹਿੰਦੇ ਇੱਕ ਨੂੰ ਮਿਲਣੀ ਆ
ਮੈਨੂੰ ਐ ਸੀ ਕਿ ਚੱਲ ਮੈਨੂੰ ਐ ਸੀ ਨਾਸ਼ਪਾਤੀਆਂ ਵੀ ਰਹਿ ਜਾਂਦੀਆਂ ਗੱਬੂ ਗੋਸ਼ਾ ਵੀ ਬਚ ਜਾਂਦਾ ਕਿਉਂਕਿ ਮੈਨੂੰ ਐ ਸੀ ਥੱਲੇ ਥੱਲੇ ਨਾਸ਼ਪਾਤੀਆਂ ਲੱਗੀ ਜਾਣਗੀਆਂ ਉੱਤੇ ਉੱਤੇ ਗੱਬੂ ਗੋਸ਼ਾ ਤੂੰ ਕਿਉਂ ਬੂਟੇ ਨੂੰ ਪਰੇਸ਼ਾਨ ਕਰਨਾ ਤੂੰ ਬੂਟੇ ਨੂੰ ਪਰੇਸ਼ਾਨ ਕਰਨਾ ਕਹਿੰਦਾ ਦੀਪ ਨੂੰ ਪਰੇਸ਼ਾਨ ਕਰਨਾ ਸਾਡੇ ਏਡੇ ਏਡੇ ਅੰਬ ਦੇ ਬੂਟੇ ਏਡੇ ਏਡੇ ਛਤੀਰੀਆਂ ਜਿਹੜੇ ਏਡੇ ਉਹਨੂੰ ਅੰਬ ਲੱਗਣੇ ਸੀ ਤੋੜ ਤੋੜ ਕੇ ਉਹਨੂੰ ਹੜਿਆ ਨੇ ਉਹ ਵਿਚਾਰੇ ਸੁੱਕ ਗਏ ਹਾਰ ਕੇ ਬਾਦਵਾਵਾਂ ਦੇ ਹੁਣ ਤਾਂ ਜੀ ਮੈਂ ਅੰਬਾਂ ਨੂੰ ਕਰਨ ਲੱਗਾ ਸ਼ੁਰੂ ਮਿਹਨਤ ਆ ਭਰਾਵਾ ਸਾਡੇ ਜਿਹੜੇ ਪੰਜ ਛੇ ਗੇਟਕਾਂ ਲਾਈਆਂ ਨਾ ਉਹ ਤਾਂ ਪਹਾੜਾਂ ਤੋਂ ਲੈ ਕੇ ਆਈ ਹੁਕਮਰੀਤ ਦੀ ਚਾਚੇ ਦੀ ਕੁੜੀ ਉਹ ਅੰਬ ਇੰਨੇ ਮਿੱਠੇ ਨਾ ਦੀਪੇ ਤੁਹਾਨੂੰ ਦੇ ਕੇ ਜਾਣੇ ਸਾਰੇ ਅੰਬ ਉਹ ਮੈਨੂੰ ਨੇ ਕੰਮ ਦਿੱਤਾ ਮੈਂ ਉਹ ਅੱਧਾ ਤੇਰੀ ਤਾਈ ਨੂੰ ਦੇ ਬੈਠਾ ਉਹ ਤਾਈ ਤੇਰੀ ਮਰਨ ਤੱਕ ਜਾਵੇ ਕਹਿੰਦੀ ਇਹ ਗਿੜਕ ਲਾਇਓ ਲਾਇਓ ਇਹ ਸਾਂਭਦੇ ਆਪਾਂ ਨਵੇਂ ਬੂਟੇ ਤਿਆਰ ਕਰਨੇ ਮੈਂ ਕਿਹਾ ਮਨ ਮੇਰਾ ਵੀ ਏਦਾਂ ਹੀ ਸੀ ਪਰ ਤੂੰ ਤਾਂ ਮੇਰੇ ਮੂੰਹ ਦੀ ਗੱਲ ਹੀ ਫੜ ਲਈ ਅਸੀਂ ਹੁਣ ਬੂਟੇ ਤਿਆਰ ਕਰਨੇ ਆ ਜੇ ਇਹਦੇ ਤੋਂ ਬਚ ਰਿਹਾ ਤੇ ਫੇਰ ਸ਼ਾਇਦ ਉਹਨੂੰ ਲੱਗ ਜਾਣਗੇ ਐਤਕੀ ਤਾਇਆ ਤੁਸੀਂ ਬਚਾ ਕੇ ਰੱਖੋ ਮੈਂ ਆਪਦੇ ਤਿਆਰ ਕਰ ਲੈਣੇ ਬੂਟੇ ਕੋਈ ਨਾ ਟੈਨਸ਼ਨ ਨਾ ਲਓ ਤੁਸੀਂ ਤਾਇਆ
ਜੀ ਉਹ ਕੁਆਲਿਟੀ ਵਾਲੀ ਚੀਜ਼ ਹੈ ਉਹ ਆਪੀ ਨਾਲ ਖੜਾ ਬੂਟੇ ਤੋੜ ਲਓ
ਉਹਨੂੰ ਟਾਈਮ ਜਿਆਦਾ ਲੱਗਦਾ ਥੋੜਾ ਜਿਹਾ ਟਾਈਮ ਕੋਈ ਨੀ ਟਾਈਮ ਸਾਡੇ ਕੋਲ ਬਥੇਰਾ ਹੋਰ ਪੈਸਾ ਕਰਨਾ ਕਿ ਹੈ ਵੀ ਸਾਡੇ ਕੋਲ ਟਾਈਮ ਨਹੀਂ ਟਾਈਮ ਟਾਈਮ
ਟਾਈਮ
ਟਾਈਮ ਸਾਰੀਆਂ ਗੱਲਾਂ ਪਤਾ ਪੈ ਜੀ ਪੈਸਾ ਹੀ ਟਾਈਮ ਆ ਟਾਈਮ ਇਜ ਬੈਲਥ ਠੀਕ ਹੈ ਟਾਈਮ ਇਜ ਮਨੀ ਬੈਲਥ ਤੂੰ ਤਾਂ ਜਿਆਦਾ ਪੜਿਆ ਭਰਾਵਾ ਤੂੰ ਤਾਂ ਹੁਣ ਤੇਰੇ ਤੇ ਰਿਸ਼ਤੇਦਾਰ ਵੀ ਗੋਰੇ ਹੀ ਆ ਅੱਛਾ ਰਿਸ਼ਤੇਦਾਰਾਂ ਦੇ ਨਾਲ ਕਦੇ ਭਾਜੀ ਜਾਂਦੇ ਉਧਰ ਇਹਨਾਂ ਦੇ ਭਾਬੀ ਹੋਰਾਂ ਦੇ ਰਿਸ਼ਤੇਦਾਰਾਂ ਦੇ ਉਧਰ ਉਹ ਤਾਂ ਭਰਾਵਾਂ ਹੁੰਦੇ ਸਾਰੀ ਏਡੀ ਬੋਤਲ ਜਿਹੜੀ ਉਹ ਕੀ ਕਹਿੰਦੀ ਕੈਂਪੇਨ ਕਿਹੜੀ ਚੈਂਪੇਨ ਚੈਂਪੇਨ ਦੀ ਫੜਾ ਦਿੰਦੇ ਜੀ ਉਹ ਏਡੀ ਬੋਤਲ ਮਿਲ ਗਈ ਤਾਂ ਘੜੇ ਸਾਰੇ
ਗੋਰੇ ਆਪਣੀ ਫੌਜੀ ਸਾਰੇ ਗੋਰੇ ਸ਼ਰਾਬੀ ਹੈ
ਨਹੀਂ ਸ਼ਰਾਬੀ ਨਹੀਂ ਉਹ ਸ਼ਰਾਬੀ ਨਹੀਂ ਉਹ ਤੇ ਬੱਤੇ ਵਰਗੀ ਹੁੰਦੀ ਮੈਨੂੰ ਭਾਈ ਦਾ ਮੁੰਡਾ ਕਹਿੰਦਾ ਉਹ ਕਹਿੰਦਾ ਅੰਗੂਰਾਂ ਦੀ ਬਣਦੀ ਆ ਮੈਂ ਤੂੰ ਖੇਰੀ ਹੋ ਗਿਆ ਮੇਰਾ ਮਤਲਬ ਸੀ ਜੇ ਸ਼ਰਾਬ ਪੀਣ ਵਾਲੀ ਸ਼ਰਾਬੀ ਆ ਨਾ ਜਿਹੜੇ ਜੇ ਉਹਨਾਂ ਤੋਂ
ਗੱਲ ਹਾਂਜੀ ਤੁਸੀਂ ਗੱਲ ਕਰਦੇ ਸੀ ਨਾ ਵੀ ਕਈ ਬੰਦੇ ਢਿੱਲੋ ਸਾਹਿਬ ਤੁਹਾਡੇ ਨਾਲ ਗੱਲ ਕਰਦੇ ਸੀ ਬੰਦੇ ਕਹਿੰਦੇ ਵੀ ਅੱਜ ਪੀਣਾ ਜਾਂ ਮੀਟ ਖਾਣਾ ਏਦਾਂ ਗੱਲ ਦੋ ਤੁਹਾਡੀ ਵੀ ਕਹਿੰਦੇ ਵੀ ਇਹ ਗੱਲਾਂ ਏਦਾਂ ਨੀ ਹੁੰਦੀਆਂ ਜਾਂ ਸਭ ਕੁਛ ਛੱਡੋ ਜਾਂ ਬਿਲਕੁਲ ਹੀ
ਹਾਂ ਮੇਰਾ ਮੰਨਣਾ ਇਹ ਆ ਫਿਰ ਉਹ ਪਖੰਡ ਹੋ ਜਾਂਦਾ ਕੰਮ ਹੁਣ ਦੀਪੇ ਜੀ
ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਹੈ ਜਾਂ ਖਾਓ
ਜਾਂ ਫਿਰ ਬਿਲਕੁਲ ਉਹ ਅਸਲ ਦੇ ਵਿੱਚ ਇਹ ਜਿਹੜੇ ਸੋਫੀਆਂ ਨੇ ਬਣਾਇਆ ਡਰਾਇਆ ਉਹਨਾਂ ਨੂੰ ਕਹਿੰਦੇ ਇੱਕ ਦੋ ਦਿਨ ਜਿਹੜੇ ਸੌਖੇ ਨਿਕਲ ਜਾਣ ਉਹ ਹੀ ਚੰਗੇ ਤਾਂ ਕਰਕੇ ਮੰਗਲਵਾਰ ਵੀਰਵਾਰ ਐਤਵਾਰ ਜੀ ਹਫ਼ਤੇ ਦੇ ਤਿੰਨ ਦਿਨ ਵੀ ਜੇ ਪ੍ਰਾਹੁਣਾ ਛੱਡੀ ਰੱਖੇ ਤਾਂ ਦੱਸ ਹੋਰ ਕੀ ਚਾਹੀਦਾ ਅਜੇ ਕਹਿੰਦੇ ਜਦ ਤਿੰਨ ਦਿਨ ਸੌਖੇ ਨਿਕਲਣਗੇ ਮਗਰੋਂ ਤੇ ਗਾਲੀ ਗਲੋਚ ਕੱਢੀ ਜਾਣਾ ਅਗਲੀ ਕਰਮਾ ਵਾਲੀ ਤੇ ਕਹਿੰਦੇ ਹੁਣ ਬਾਬਾ ਸਤੇ ਦਿਨ ਕਿਤੇ ਐਤਵਾਰ ਹੁੰਦਾ ਨਾ ਇੱਕ ਦਿਨ ਹੁੰਦਾ ਪੀਣ ਵਾਲਾ ਤਾਂ ਤੇ ਮੈਂ ਤੇਰੇ ਸ਼ੁਕਰ ਮਨਾਉਂਦਾ
ਸਹੀ ਗੱਲ ਤਾਂ ਜੀ ਬਾਕੀ ਤਾਂ ਜਿਹੜੀ ਤੁਸੀਂ ਗੱਲਾਂ ਬਾਤਾਂ ਕਰਦੇ ਵਿਚਾਰ ਕਰਦੇ ਬਹੁਤ ਵਧੀਆ ਤੁਹਾਡੇ ਵਿਚਾਰ ਨੂੰ ਬੰਦੇ
ਕੋਈ ਗੱਲ ਹੀ ਨੀ
ਅਸੀਂ
ਤਾਂ ਕੋਈ ਏਦਾਂ ਦਾ ਵਿਚਾਰ ਦਿੱਤਾ ਨੀ ਜਿਹੜਾ ਦਿਲ ਤੇ ਯਾਰ ਲੱਗੇ
ਆਪਣੀ ਜਵਾਨ ਹੈ
ਕਿਹੜੀ ਗੱਲ ਚੰਗੀ ਲੱਗੀ
ਕਿਹੜੀ ਕਿਹੜੀ ਤੁਸੀਂ ਕਿਸ ਕਿੱਦਾਂ ਉਸੇ ਗੱਲ ਨੂੰ ਗੁੱਸੇ ਨਾਲ ਵੀ ਕਹਿ ਸਕਦੇ ਉਸੇ ਗੱਲ ਨੂੰ ਪਿਆਰ ਨਾਲ ਵੀ ਕਹਿ ਸਕਦੇ
ਹੋਏ ਦੇਖੋ ਗੱਲ ਤੇ ਇੱਕ ਹੀ ਹੁੰਦੀ ਆ ਅੰਦਾਜ਼ ਹੁੰਦਾ ਅਗਲੇ ਬੰਦੇ ਨੂੰ ਲੱਗਦੀ ਨੀ ਗੱਲ ਬੜੀ ਔਰੀ ਕਈ ਬੰਦੇ ਸਿੱਧੀ ਜੀ ਗੱਲ ਨੂੰ ਇੰਨਾ ਔਰਾ ਬਣਾ ਕੇ ਪੇਸ਼ ਕਰਦੇ ਆ ਤੇ ਬੰਦੇ ਨੂੰ ਸਿੱਧੀ ਗੱਲ ਵੀ ਔਰੀ ਹੀ ਲੱਗਦੀ ਇਹ ਅੰਦਾਜ਼ ਹੁੰਦੇ ਆ ਫਿਰ ਇੱਕ ਬੰਦੇ ਦੀ ਰੂਹ ਹੁੰਦੀ ਮੰਨ ਲਓ ਤੁਸੀਂ ਕਾਮ ਤੇ ਕੁਝ ਵਿਚਾਰ ਦੇਣੇ ਹੋਣ ਜੇ ਤੁਹਾਡੇ ਅੰਦਰ ਹੀ ਕਾਮ ਆ ਤਾਂ ਉਹ ਨਜ਼ਰ ਆ ਜਾਣਾ ਜੇ ਤੁਸੀਂ ਉਹਨੂੰ ਵਾਕਿਆ ਹੀ ਇੱਕ ਤੁਹਾਡੇ ਚ ਨਿਮਰਤਾ ਤੁਹਾਡੇ ਚ ਪਵਿੱਤਰਤਾ ਤੁਸੀਂ ਪਰ ਉਸ ਨੂੰ ਇੱਕ ਵਧੀਆ ਤਰੀਕੇ ਨਾਲ ਉਹ ਸਮਝਾ ਪਾਉਂਦੇ ਹੋ ਉਹ ਬਿਹਤਰ ਆ ਹੁਣ ਗੱਲ ਜਿਹੜੀ ਆ ਰਿਸ਼ੀਆਂ ਮੁਨੀਆਂ ਨੇ ਵੀ ਕਾਮ ਵਾਸਨਾ ਤੇ ਬਹੁਤ ਕੀਤੀ ਆ ਉਹਦੇ ਬਾਰੇ ਬੜੇ ਵਿਚਾਰ ਦਿੱਤੇ ਨੇ ਪਰ ਉਹ ਗੰਦੇ ਨੀ ਲੱਗਦੇ ਹੁਣ ਕਈਆਂ ਨੇ ਐਸੀ ਗੱਲ ਤਰੀਕੇ ਨਾਲ ਕੀਤੀ ਹੁੰਦੀ ਉਹ ਬੰਦਾ ਉਹ ਸਮਝਣ ਘੱਟ ਤਾਂ ਉਹਦੇ ਵਿੱਚ ਉਹ ਗੰਦ ਜ਼ਿਆਦਾ ਲੱਭਣ ਨੂੰ ਪੈ ਜਾਂਦਾ ਇਹ ਕਰਕੇ ਤਰੀਕਾ ਹੁੰਦਾ ਪੁਰਾਣੇ ਵੈਦ ਗ੍ਰੰਥ ਮਤਲਬ ਇੱਕ ਤੇ ਗ੍ਰੰਥ ਹੀ ਟੋਟਲ ਇਸ ਦੇ ਉੱਤੇ ਹੀ ਚਿਤਰ ਦਿੱਤਾ ਰਿਸ਼ੀਆਂ ਮੁਨੀਆਂ ਨੇ ਪਹਿਲੀਆਂ ਨੇ ਇਹਦੇ ਮਤਲਬ ਉਹ ਗੱਲ ਉਹ ਆ ਇਸ ਚੀਜ਼ ਨੂੰ ਪੇਸ਼ ਕਿੱਦਾਂ ਕੀਤਾ ਜਾਂਦਾ ਕੀ ਉਸ ਨੂੰ ਕੁਝ ਸਮਝਾਉਣ ਲਈ ਪੇਸ਼ ਕੀਤਾ ਜਾਂਦਾ ਕਿ ਉਹਨੂੰ ਸਮਝਿਆ ਹੋਇਆ ਨੂੰ ਵੀ ਭਟਕਾਉਣ ਲਈ ਪੇਸ਼ ਕੀਤਾ ਜਾਂਦਾ ਹੁਣ ਇਹ ਨਿਰਭਰ ਕਰਦਾ ਲਿਖਾਰੀ ਦੇ ਉੱਤੇ ਜਾਂ ਸਮਝਾਉਣ ਵਾਲੇ ਦੇ ਉੱਤੇ ਬਾਕੀ ਤੇ ਸਭ ਹੋ ਜੀ ਚਲੋ ਤੇ ਹੋਰ ਦੀਪੂ ਫਿਰ ਅੱਜ ਓਦਾਂ ਵੈਸੇ ਇੱਕ ਗੱਲ ਪੁੱਛਣੀ ਆ
ਗਾਂਹ
ਵਿੱਕੀ ਨੂੰ ਨਾ ਦੱਸੀ ਅੱਛਾ ਵਿੱਕੀ ਕਹਿੰਦੇ ਏਦਾਂ ਤੇ ਨੀ ਕਹਿੰਦਾ ਹੁੰਦਾ ਵੀ ਤਾਇਆ ਸਾਡਾ ਗੀਤ ਲਾਉਂਦਾ ਬਹੁਤ ਟਾਈਮ ਬਾਅਦ ਆ ਤੇ ਦੀਪੇ ਤੇਰਾ ਹੀ ਖੇਤੀ ਲਾਉਂਦਾ ਕਦੇ ਏਦਾਂ ਇਹਨੇ ਗੱਲ ਕਹੀ ਤਾਂ
ਮੈਂ ਕਿਹਾ ਮੇਰਾ ਗਾਣਾ ਨੀ ਕਹਿੰਦਾ ਤਾਇਆ ਜੀ ਲਾਉਂਦੇ ਤੇਰਾ ਗਾਣਾ ਲਾਉਂਦੇ ਮੈਨੂੰ ਮੈਂ ਕਿਹਾ ਯਾਰ ਹੁਣ ਮੈਂ ਕਿਹਾ ਸ਼ਾਇਦ ਕਈ ਵਾਰੀ ਵੀ ਨਾ ਉਹ
ਹੀਨ ਭਾਵਨਾ ਜੀ ਨਾ ਪੈ ਗਿਆ ਹੋਵੇ ਹੀਨ ਭਾਵਨਾ ਮੈਨੂੰ ਭਾਈ ਦਾ ਮੁੰਡਾ ਕਹਿੰਦਾ ਇਨਫਿਨਿਟੀ ਕੰਪਲੈਕਸ ਕੀ ਹੁੰਦਾ ਉਹ ਕਹਿੰਦੇ ਮੈਂ ਵਿੱਕੀ ਉਸ ਚੀਜ਼ ਚ ਨਾ ਚਲਾ ਗਿਆ ਮੈਂ ਤਾਂ ਤੈਨੂੰ ਪੁੱਛਿਆ ਵੀ ਏਦਾਂ ਇਹਦੇ ਮਨ ਚ ਆਉਂਦਾ ਕਿਤੇ ਇਸ ਚੱਕਰ ਚ ਤੇ ਨਹੀਂ ਛੁੱਟੀਆਂ ਕਰੀ ਜਾਂਦਾ
ਗਾਣਾ ਮਤਲਬ ਅਲੱਗ ਲਾ ਕਈ ਦੂਜੇ ਦਿਨ ਲੱਗਦਾ ਕਈ ਵਾਰ ਵਿੱਕੀ ਦਾ ਗਾਣਾ
ਬਿੱਕੀ ਨੇ ਜੇ ਧੱਕਾ ਨੀ ਹੁੰਦਾ ਤੈਨੂੰ ਲੱਗਦਾ ਨੀ ਤਾਂ ਮੈਨੂੰ ਤਾਂ ਲੱਗਾ ਇਹ
ਮੈਨੂੰ
ਏਦਾਂ ਕਿਉਂ ਲੱਗਦਾ ਦੋਵਾਂ ਚੋਂ ਇੱਕ ਜਾਣਾ ਸੁਣਨਾ ਹੜ ਹੀ ਹੋਊ ਲੱਗਦਾ ਰੇ ਗਵਾ
ਨੰਬਰ ਵਨ ਚੱਲ ਰਿਹਾ
ਆਪਣੇ ਆਪਣੇ ਸ਼ਹਿਰ ਦੇ ਵਿੱਚ ਨੰਬਰ ਇੱਕ ਹੀ ਸਰੋਤੇ ਆ ਸਾਡੇ ਹੁਣ ਤੋਂ ਨੰਬਰ ਇੱਕ ਹੀ ਕਰਨਾ
ਤੁਹਾਡਾ ਸ਼ੋ ਵਾਕਈ ਨੰਬਰ ਵਨ ਆ ਉਹ ਕੋਈ ਸ਼ੱਕ ਨਹੀਂ ਰੇਡੀਓ ਦਾ ਤੁਹਾਡਾ ਸ਼ੋ ਨੰਬਰ ਵਨ ਚੱਲਦਾ
ਗੈਪ ਵਾਹਵਾ ਲੰਮਾ ਪੈਂਦਾ ਤਾਂ ਜਿਆਦਾ ਪਸੰਦ ਲੱਗਦਾ ਚੱਲ ਸੋ ਚੱਲ ਹੁਣ ਤੇ ਫੇਰ ਥੋੜਾ ਜਿਹਾ ਇਹ ਹੋ ਜਾਂਦਾ ਹੁਣ ਤੁਸੀਂ ਉਡੀਕ ਜਿਹੜੀ ਆ ਨਾ ਇਹ ਹੋਰ ਖੂਬਸੂਰਤ ਬਣਾ ਦਿੱਤੀ ਇਹਨੂੰ ਜਿਵੇਂ ਅੱਗੇ ਸ਼ੁੱਕਰਵਾਰ ਨੂੰ ਫਿਲਮ ਆਉਂਦੀ ਹੋਈ ਤਾਂ ਬੁੜੀਆਂ ਨੇ ਨਾ ਦਸ ਦਸ ਗਿਆਰਾਂ ਗਿਆਰਾਂ ਵਜੇ ਤੱਕ ਉਹ ਭਾਂਡੇ ਭੂੰਡੇ ਚੰਗੀ ਤਰ੍ਹਾਂ ਮਾਂ ਛੱਡਣੇ ਵੀ ਅੱਜ ਫਿਲਮ ਆਉਣੀ ਦੇਵਾ ਨਾਲ ਉਹ ਇਹ ਜੇ ਹੁਣ ਨੈਤੀ ਫਿਲਮਾਂ ਆਵੇ ਤੇ ਭਾਂਡਿਆਂ ਨੂੰ ਚੱਕ ਚੱਕ ਮਾਰਦੀਆਂ ਹੁਣ ਨੈਤੀ ਪਤਾ ਨੀ ਸਟੇਸ਼ਨ ਹੀ ਤਿੰਨ ਤਿੰਨ ਚਾਰ ਚਾਰ ਸੌ ਸਟੇਸ਼ਨ ਚੱਲਦੇ ਆ ਟੈਲੀਵਿਜ਼ਨ ਦੇ ਤਾਂ ਭਾਂਡੇ ਭੂੰਡੇ ਉਹਨਾਂ ਨੂੰ ਜੇ ਕਿਤੇ ਇੱਕ ਹੀ ਚੱਲੇ ਉਹਦੇ ਚੋਂ ਵੀ ਨਾਟਕ ਕਿਤੇ ਹਫ਼ਤੇ ਬਾਅਦ ਆਵੇ ਤੇ ਅਗਲੀਆਂ ਪਈ ਚਾਹ ਨਾ ਵੇਖਣ ਜਾ ਕੇ
ਰੇਡੀਓ ਸੇਵਾ ਹੋਰ ਵੀ ਚੱਲਦੇ ਜਦੋਂ ਤੁਹਾਡਾ ਟਾਈਮ ਹੋ ਜਾਂਦਾ ਨਾ ਤੁਹਾਡਾ ਸ਼ੋਅ ਦਾ ਵਾਕਈ ਅਸੀਂ ਤੁਹਾਡਾ ਸ਼ੋਅ ਸੁਣਦੇ ਹਾਂ ਕਿਉਂਕਿ ਸਾਨੂੰ ਵਧੀਆ ਲੱਗਦਾ ਕਾਫ਼ੀ ਚਿਰ ਤੋਂ ਸੁਣਦੇ ਹਾਂ ਤੁਹਾਡੇ ਚੋਂ ਵਿਚਾਰ ਹੈ ਜਾਂ ਗੱਲਾਂ ਬਾਤਾਂ ਆ ਤੇ ਗਾਣੇ ਤਾਂ ਅਸੀਂ ਹੋਰ ਵੀ ਕਿਹੜਾ ਬੱਚਾ ਸੁਣਨੂੰ ਗਾਣੇ ਸੁਣਨੇ ਤੁਸੀਂ ਤਾਂ ਮਰਜ਼ੀ ਸੁਣ ਸਕਦੇ ਗੱਲ ਗਾਣੇ ਦੀ ਨੀ ਗੱਲ ਹੈ ਵੀ ਤੁਹਾਡੇ ਚਲੋ ਵਿਚਾਰ ਸੁਣੀ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਲੈਂਦੇ ਹਾਂ
ਇਹ ਗੱਲ ਗਾਣੇ ਦੀ ਨੀ ਵਿੱਕੀ ਨੂੰ ਦੱਸੀ ਵਿੱਕੀ ਨੂੰ ਸਮਝਾਵਾਂ ਵਿੱਕੀ ਗੱਲ ਗਾਣੇ ਦੀ ਨੀ ਹੁਣ ਨਾ ਅਸੀਂ ਏਦਾਂ ਕਰਨਾ ਕਿਸੇ ਨੇ ਤੇਰਾ ਦੂਸਰੇ ਦਿਨ ਗਾਣਾ ਚਲਾਉਣਾ ਵਿੱਕੀ ਵੇ ਫਿਰ ਕਿੱਦਾਂ ਐਨ ਪੱਬਾਂ ਭਾਰ ਨੱਚਦਾ
ਮੇਰਾ ਚਲਾ ਦਿਓ ਪਲੀਜ਼ ਬਾਕੀ ਬਾਅਦ ਜਦੋਂ ਮਾਰੀ ਚਲਾ
ਬਾਕੀ ਵੀ ਤੂੰ ਏਦਾਂ ਤਰਲੇ ਜਿਹਾ ਕਰਕੇ ਸੁਣ ਹੀ ਲੈਣੇ
ਕਿਹੜਾ ਸੁਣਨਾ ਭਾਜੀ
ਨਹੀਂ ਨਹੀਂ ਸੁਣਾਵਾ ਅਸੀਂ ਨਾ ਅੱਗੇ ਤੋਂ ਮੈਂ ਵਾਅਦਾ ਕਰ ਲਿਆ ਡੀ ਟੂਨਾ ਵੀ ਵਿੱਕੀ ਜਦੋਂ ਮਰਜ਼ੀ ਸਾਨੂੰ ਭਾਵਾਂ ਰਾਤ ਨੂੰ ਸੁਨੇਹਾ ਭੇਜ ਦੇ ਭਾਵੇਂ ਦਿਨ ਨੂੰ ਵਿੱਕੀ ਦਾ ਉਸੇ ਟਾਈਮ ਹੀ ਚਲਾਵਾਂਗੇ ਚੱਲਦਾ ਗਾਣਾ ਰੋਕ ਕੇ ਵਿੱਕੀ ਦਾ ਲਾ ਦਾਂਗੇ ਲੈ ਅਸੀਂ ਇੱਕ ਚੰਗਾ ਸਰੋਤਾ ਉਹਦਾ ਰੇਡੂਆ ਬੰਦ ਨੀ ਕਰਾਉਣਾ ਚਾਹੁੰਦੇ ਵਿੱਕੀ ਜੇ ਤੂੰ ਸੁਣਦਾ ਨਾ ਵਾਅਦਾ ਤੇਰਾ ਸਾਡੇ ਨਾਲ ਸੁਣਦਾ ਤੇ ਤੁਹਾਨੂੰ ਦੱਸਦੇ ਵੀ ਜਦੋਂ ਮਰਜ਼ੀ ਉਹ ਕਹ ਭਾਵਾਂ ਮੁੱਕੇ ਪ੍ਰੋਗਰਾਮ ਚ ਸੁਣ ਲਾ ਅਸੀਂ ਸਾਰਾ ਪ੍ਰੋਗਰਾਮ ਰੋਕ ਕੇ ਤੇਰਾ ਗਾਣਾ ਚਲਾਵਾਂਗੇ ਹੋਰ ਦੱਸ ਦੂਜੇ ਦਿਨ ਤਾਂ ਪਹਿਲਾਂ ਜਿਹੜੇ ਚੱਲ ਗਏ ਤੇ ਹੁਣ ਗਾਂ ਜਿਹੜੀਆਂ ਨਵੀਆਂ ਗੁੱਡੀਆਂ ਤੇ ਨਵੇਂ ਬਟੋਲੇ ਇਹ ਕਰਕੇ ਤੂੰ ਟੈਨਸ਼ਨ ਨਾ ਲੈ ਉਹਨੂੰ ਭੇਜ ਤੂੰ ਸੁਣਿਆ ਅੱਜ ਗਾਣਾ ਮੈਂ ਇਸੇ ਤਰ੍ਹਾਂ ਨਾਲ ਚਲਾਉਂਗਾ ਇਹਨਾਂ ਦੀ ਮਿਲੀ ਨੁਸਰਤ ਕੀ ਕਹਿ ਰਹੇ ਤੁਸੀਂ ਮੈਂ ਕਿਹਾ ਇਹਨਾਂ ਦੀ ਮਿਲੀ ਜੁਲੀ ਪਸੰਦ ਹੀ ਲੱਗਦੀ ਭਾਜੀ ਉਹਨਾਂ ਨੂੰ ਉਹ ਮਲਕੀਤ ਸਾਤੋਂ ਗਾਣਾ ਖੜੀਆਂ ਕਰਦੀਆਂ ਸਾਤ ਹੀ ਅੱਗੇ ਬਲਵਿੰਦਰ
ਨਹੀਂ ਤੁਹਾਨੂੰ ਪਤਾ ਕਿ ਲੋਕਾਂ ਮੇਰੇ ਗਾਣੇ ਤੁਹਾਨੂੰ ਪਤਾ ਹਿੰਦੀ ਹੁੰਦੇ ਉਹਦੇ ਪੰਜਾਬੀ ਹੁੰਦੇ ਤੇ ਥੋੜਾ ਫਰਕ ਹੁੰਦਾ ਸਾਡੇ ਗਾਣਿਆਂ ਦਾ ਪਰ ਇਹ ਆ ਵੀ ਉਹ ਗਾਣਾ ਕਈ ਵਾਰੀ ਨਹੀਂ ਉਹ ਲੱਗਦਾ ਤੇ ਉਹ ਕਹਿੰਦਾ ਹੁੰਦਾ ਯਾਰ ਗਾਣਾ ਨਹੀਂ ਲੱਗਦਾ
ਜਦੋਂ ਗਾਣਾ ਨਹੀਂ ਲੱਗਦਾ ਤੇ ਫਿਰ ਸਿੱਧੀ ਦਿਲ ਤੇ ਲੱਗਦੀ ਦੀਪੇ ਦਾ ਰੋਕੇ ਤੇਰਾ ਚਲਾ ਤਾ ਤਾਇਆ ਨਾ ਕਹੀ ਚਾਚਾ ਕਹਿ ਸੀ ਗਾਣਾ ਕਿਹੜਾ ਸੁਣਾਈਆ
ਅੱਜ ਤੇ ਲੋਕਾਂ ਗਾਣਾ ਸੁਣਾ ਦੋ ਆਪਣੇ ਜੇ
ਗਲੀਆਂ ਜੇ ਚੁਬਾਰਾ ਜਹਾਂ ਆਨਾ
ਨਾ ਦੁਬਾਰਾ
ਤੇਰਾ ਯਹਾਂ ਕੰਮ ਨਹੀਂ ਮੈਂ ਸਮਝ ਗਿਆ ਗੱਲ
ਪਰਦੇਸੀ ਕੇ ਤੇਰਾ ਜਹਾਂ ਕੋਈ ਨਹੀਂ ਜੇ ਗਲੀਆਂ ਜੇ ਚੁਬਾਰਾ ਯਹਾਂ ਆਨਾ ਨਾ ਦੁਬਾਰਾ ਆਈ ਇਹ ਸੁਣਾ ਦੋ ਪਲੀਜ਼
ਵਾਹ 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 ਉਹ ਸ਼ੇਰ ਬਗਿਆ ਤੂੰ ਤੇ ਸੁਣਿਆ ਕਿਤੇ ਵਿੱਕੀ ਸਿੱਖ ਲੈਂਦਾ ਨਾ ਢੋਲ ਕੇ ਹੀ ਸ਼ਹਿਣੇ ਸੁਣਿਆ ਲਾਗੇ ਛਾਗੇ ਵਾਲੇ ਪ੍ਰੋਗਰਾਮ ਨਹੀਂ ਜਾਣ ਦਿਆ
ਕਰਦੇ, ਅਸੀਂ ਆਪਣਾ ਬੈਂਡ ਤਿਆਰ ਕਰ ਰਹੇ ਹਾਂ,
ਛੇਤੀ ਕਰ ਲਓਗੇ ਤੁਸੀਂ ਹੈਸਰਤ ਫੁੱਲ? ਮੈਨੂੰ ਲੱਗਦਾ
ਤੁਹਾਨੂੰ ਸਪੌਂਸਰ ਕਰਨਾ ਪੈਣਾ
ਮੈਂ ਫਿਰ ਪ੍ਰੋਗਰਾਮ ਫੜਿਆ ਕਰੂੰਗਾ। ਚੱਲ ਠੀਕ ਹੈ ਫਿਰ, ਆਪਣੇ ਦੀਪੇ ਮਿਲ ਗਏ, ਦੀਪਾ ਮਿਲ ਗਈ, ਤਾਰ ਹੀ ਖੇਡਣ ਲੱਗਾ ਟੈਲੀਫੋਨ ਦੀ
ਨਾ
ਸੁਣੇ। ਚਲੋ ਠੀਕ ਹੈ, ਉਹ ਲੈ ਮਿਲਕੀ ਪਛੀ ਲਗੇ ਲਾ ਪਹਿਲਾਂ ਗੀਤ ਲਾਤਾ ਜੀ। ਮਰਿੰਦਰ ਗਿੱਲ ਦਾ ਭਾਜੀ ਨੇ ਕਿਹਾ ਸੀ ਆਪਾਂ ਗੀਤ ਪਹਿਲਾਂ ਫਿਰ ਮਰਿੰਦਰ ਗਿੱਲ ਦਾ ਸੁਣਦੇ ਨੇ, ਮਰਿੰਦਰ ਗਿੱਲ ਦਾ ਵੀ ਸੁਣਾ ਦੇ। ਉਹ ਮਰਿੰਦਰ ਨੀ ਤਾਇਆ ਅਮਰਿੰਦਰ, ਮੈਂ ਵੀ ਅਮਰਿੰਦਰ ਹੀ ਕਹਿੰਦਾ। ਇਧਰ ਤਾਇਆ ਜੀ ਬੌਬੀ ਸਿੱਧੂ ਹੋਰੀ ਆਪਾਂ ਨੂੰ ਸੁਣਦੇ ਪਏ ਨੇ, ਲੈ ਬੌਬੀ ਸਿੱਧੂ ਸਾਨੂੰ ਸੁਣਦੇ ਪਏ ਆ, ਤੇ ਅਸੀਂ ਬੌਬੀ ਸਿੱਧੂ ਨੂੰ ਸੁਣਨ ਦੇ ਲਈ ਨੈਤੀ ਸ਼ੁਕਰਵਾਰ ਧੜਕੇ ਉਠ ਉਠ ਰੇੜੂਆ ਲਾ ਲਈਦਾ। ਫਿਰ ਇਹ ਤਾਂ ਕੋਈ ਗੱਲ ਨਾ ਹੋਵੇ, ਤੁਸੀਂ ਸਾਡਾ ਪ੍ਰੋਗਰਾਮ ਸੁਣ ਲਓ ਤੇ ਆਪਣਾ ਪ੍ਰੋਗਰਾਮ ਸਾਨੂੰ ਸੁਣਾਓ। ਕਹਿੰਦੇ ਸਤਿ ਸ੍ਰੀ ਅਕਾਲ, ਕਹਿੰਦੇ ਹਾਂਜੀ ਸਤਿ ਸ੍ਰੀ ਅਕਾਲ, ਹੋਰ ਕੀ ਕੀ ਗੱਲ ਹੈ ਜੀ? ਕਹਿੰਦੇ ਹੋਰ ਕੀ ਗੱਲ ਹੈ? ਕੋਈ ਵੀ ਨੀ ਗੱਲ, ਗੱਲ ਤੇ ਮੇਰਾ ਪੁੱਤ ਏਦਾਂ ਪੁੱਛਦਾ ਵੀ ਜਿੱਦਾਂ ਗੁਆਂਢੀ ਨੀ ਪੁੱਛਦੇ ਵੀ ਤੁਹਾਨੂੰ ਕੀ ਬਿਮਾਰੀ ਹੈ, ਗੁਆਂਢੀ ਆ ਕੇ ਪੁੱਛਦੇ ਤੁਹਾਨੂੰ ਗੱਲ ਕੀ ਆ, ਤੁਸੀਂ ਚੁੱਪ ਕਰਨਾ ਏਦਾਂ ਤਾਂ ਨਹੀਂ ਕਿਸੇ ਕਿਹਾ ਪੁੱਛਦੇ। ਨਹੀਂ ਤਾਇਆ ਜੀ ਕਹਿੰਦੇ ਗੱਲ ਕਹਿੰਦੇ ਹੋਣੇ ਕੋਈ, ਅੱਛਾ ਅੱਛਾ ਗੱਲ ਹੀ ਜਿੰਨੀਆਂ ਮਰਜ਼ੀ ਪੁੱਛਣਾ ਗੱਲਾਂ ਦਿਨਾਂ ਦੀ। ਕਹਿੰਦੇ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਤੇ ਕਹਿੰਦੇ ਡਰਾਈਵਿੰਗ ਕਰਦੇ ਤਾਇਆ ਜੀ ਸੁਣ ਰਹੇ। ਡੂ ਨਾਟ ਲਿਸਨ ਪ੍ਰੋਗਰਾਮ ਬਾਈ ਡਰਾਈਵਿੰਗ ਲਿਖਿਆ ਤਾਇਆ, ਡੂ ਨਾਟ ਡਰਿੰਕ ਡਰਾਈਵਿੰਗ ਦੇ ਵਿੱਚ ਤਾਂ ਤੁਸੀਂ ਗਾਣੇ ਤੇ ਸੰਗੀਤ ਤੇ ਪ੍ਰੋਗਰਾਮ ਤਾਂ ਸੁਣ ਸਕਦੇ। ਹੋਰ ਨੀ ਇਹ ਗੱਡੀ ਦੇ ਵਿੱਚ ਸਗੋਂ ਚੰਗਾ ਸਾਈ, ਅਸੀਂ ਤੇ ਕੀ ਸਾਡੀਆਂ ਆਵਾਜ਼ਾਂ ਝੂਟੇ ਲੈਣੀਆਂ ਜਾਂਦੀਆਂ। ਕਹਿੰਦੇ ਗੱਲ ਨੀ ਹਾਲ, ਕਿਆ ਕੀ ਹਾਲ ਆ? ਅੱਛਾ ਗੱਲ ਲਿਖਿਆ ਗਿਆ ਨਾ, ਅੱਛਾ ਹਾਲ ਪੁੱਛਦੇ ਆ। ਹਾਲ ਜੇ ਤੁਹਾਨੂੰ ਪਤਾ ਹਾਲ ਸਾਡਾ, ਤੇ ਮਲਕੀਤ ਨੇ ਬੇਹਾਲ ਕੀਤਾ ਪਿਆ, ਇਨਪੁੱਤ ਪੈਸੇ ਬਹੁਤ ਜ਼ਿਆਦਾ ਕਿਸੇ ਕੋਲ ਫੜ ਲਿਆ ਤੇ ਉਹ ਨਾਲ ਲੈ ਜਾਂਦਾ ਮੇਰਾ। ਕਹਿੰਦੇ ਜੀ ਮਿਰਜਨ ਜੀ ਤਾਇਆ ਤੇ ਹੈ ਨਾ, ਮੈਂ ਉਹਦੇ ਨਾਲ ਹੀ ਹੁੰਦਾ, ਉਹਦੇ ਨਾਲ ਹੋਂਦ ਨਾਲ ਕਹਿ ਕੇ ਤੇ ਇਹਨੇ ਮੈਨੂੰ ਲੱਗਦਾ ਮੈਨੂੰ ਰਗੜਾ ਲਾ ਜਾਣਾ। ਉਹ ਮੇਰੇ ਮੂੰਹ ਨੂੰ ਪੈਸੇ ਦੇਈ ਜਾਂਦੇ ਆ ਤੇ ਮਗਰੋਂ ਮੇਰੇ ਮੂੰਹ ਨੂੰ ਆਣ ਆਣ ਵੇਖਦੇ ਆ ਵੀ ਤਾਇਆ ਹੁਣ ਦਸ ਪੈਸਿਆਂ ਦਾ ਕਰੀਏ। ਮੈਂ ਕਿਹਾ ਮੇਰੇ ਤੋਂ ਤੁਸੀਂ ਪੁੱਛ ਕੇ ਦਵਾਏ ਆ, ਮੈਂ ਤੇ ਯੱਬ ਕੇ ਬੜਾ ਪਿਆ ਇਹਦੇ ਨਾਲ, ਹਾਲ ਚ ਇਹਨੇ ਮੇਰਾ ਸੂਤ ਕੀਤਾ ਪਿਆ। ਤੇ ਤਾਇਆ ਜੀ ਫਿਰ ਗੀਤ ਆਪਾਂ ਸੁਣੀਏ ਜੀ, ਇੱਧਰ ਸਾਰੇ ਗੀਤ ਸੰਗੀਤ ਵਾਲੇ ਸਰੋਤੇ ਉਡੀਕਣ ਦੇ ਨੇ, ਇੱਧਰ ਰੋਮਾਣਾ ਸਾਹਿਬ ਨੇ ਬਾਅਦ ਚ ਸੋਣਾ ਵੀ ਆ। ਅੱਛਾ ਤੇ ਅੱਛਾ ਰੋਮਾਣਾ ਸਾਹਿਬ ਦਾ ਗੀਤ ਮਿਲੀ ਲਾਇਆ ਨੀ? ਉਹ ਬੈਠੀ ਲੈ ਗਿਆ ਹਾਲੇ ਤਾਂ ਤਾਇਆ, ਮਸ਼ਹੂਰੀਆਂ ਵੀ ਨੀ ਲਾਈਆਂ ਉਹ ਮਲਕੀਤ, ਮਸ਼ਹੂਰੀਆਂ ਮਸ਼ਹਿਰੀਆਂ ਲਾ ਦਿਆ ਕਰ ਵਿੱਚ ਕਿਸੇ ਵੇਲੇ, ਏਦਾਂ ਨਾ ਕਰਿਆ ਕਰ, ਹਟੇ ਜਾਗਦੇ ਮਿਲ ਗਏ ਤੂੰ ਗਾਣੇ ਰਮਾਣੇ ਦਾ ਗੀਤ ਲਾ ਦੇ। ਉਹ ਪੋਤੋ ਉਹਨੇ ਮਤਲਬ ਅੱਗੇ ਵੀ ਤੁਹਾਨੂੰ ਤਕਦੀਰ ਕੀਤੀ ਸੀ ਵੀ ਗਾਣਾ ਉਹਦਾ ਸੁਣਾ ਦਿਆ ਕਰੋ। ਕਿਹੜਾ ਗੀਤ? ਉਨੀ ਮੁਸ਼ਤ ਆ ਜੀ ਗੀਤ ਹੀ ਉਹ ਲਾ ਵੇ ਮਿਲ ਗਏ ਆ ਚੱਕ ਗੀਤ ਵੇ ਰਮਾਣਾ ਆ ਚੱਕ।
ਵਿੱਚ ਸਕੂਲ ਤੇ ਗਰਾਰੀਆਂ ਸੀ ਫਸੀਆਂ, ਨਹੀਂ ਬਦਲਦੇ ਕਦੇ ਸੁਭਾਅ ਨੇ, ਫਿਰ ਕਾਲਜ ਦੇ ਵਿੱਚ ਪੈਰ ਧਰਿਆ, ਪ੍ਰਧਾਨਗੀ ਚ ਪਾਏ ਪੂਰੇ ਗਾਣੇ। ਅੱਜ ਵੀ ਤਾਂ ਟੋਲੇ ਓਵੇਂ ਇਕੱਠੇ ਨੇ, ਅੱਜ ਵੀ ਤਾਂ ਟੋਲੇ ਓਵੇਂ ਇਕੱਠੇ ਨੇ, ਉਹੀ ਤੋਰੇ ਫੇਰੇ ਉਹੀ ਸਾਰਾ ਕੁਛ ਹੈ, ਓਏ ਓਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਨੇ, ਓਹੀ ਆਈਆਂ ਤੇ ਓਹੀ ਕੁੰਡੀ ਮੁੱਛ ਹੈ, ਓਏ ਓਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਨੇ, ਆਮ ਜਿਹਾ ਜੱਸੜਾ ਤੇ ਆਮ ਯਾਰ ਨੇ, ਸ਼ੌਕੀ ਪੱਗਾਂ ਦੇ ਸਾਰੇ ਸਰਦਾਰ ਨੇ, ਆਮ ਜਿਹਾ ਜੱਸੜਾ ਤੇ ਆਮ ਯਾਰ ਨੇ, ਸ਼ੌਕੀ ਪੱਗਾਂ ਦੇ ਸਾਰੇ ਸਰਦਾਰ। ਪਰ ਮਤ ਸਦਾ ਰੱਖੀ ਦੀ ਓਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਨੇ, ਓਹੀ ਅਲੀਆ ਤੇ ਓਹੀ ਝੁੰਡੀ ਮੁੱਛ ਹੈ, ਓਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਨੇ, ਓਹੀ ਅਲੀਆ ਤੇ ਓਹੀ ਝੁੰਡੀ ਮੁੱਛ ਹੈ, ਓਹੀ
ਲੈਂਦਾ ਹੰਕਾਰ ਮਾਰ ਲੈਂਦਾ ਏ ਕੰਮ ਕਰੀ ਦੇ ਨੇ ਯਾਰਾਂ ਕੋਲੋਂ ਪੁੱਛ ਕੇ ਆਉਂਦਾ ਹੰਕਾਰ ਮਾਰ ਲੈਂਦਾ ਏ ਐਵੇਂ ਸੜੀ ਨਾਰੀ ਦੇਖ ਕੇ ਤਰੱਕੀਆਂ ਹਰੇਕ ਭਾਗ ਆਪਣੇ ਹੀ ਖਾਂਦਾ ਏ ਐਵੇਂ ਸੜੀ ਨਾਰੀ ਦੇਖ ਕੇ ਤਰੱਕੀਆਂ ਹਰੇਕ ਭਾਗ ਆਪਣੇ ਹੀ ਖਾਂਦਾ ਏ ਹੁੰਦਾ ਸਾਂਝਾ ਪਰਿਵਾਰ ਥਾਂ ਓ ਰੱਬ ਦੀ ਦੂਜੇ ਔਰਤਾਂ ਦੇ ਪੈਰੋਂ ਜਾਂਦਾ ਟੁੱਟਾ ਓਹ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਨੇ ਓਹੀ ਅੜੀਆ ਤੇ ਓਹੀ ਝੁੰਡੀ ਮੁੱਛਾ ਓਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਨੇ ਓਹੀ ਅੜੀਆ ਤੇ ਓਹੀ ਝੁੰਡੀ ਮੁੱਛਾ ਓਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਨੇ ਓਹੀ ਅੜੀਆ ਤੇ ਓਹੀ ਝੁੰਡੀ ਮੁੱਛਾ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com
ਪੰਜਾਬੀ ਦਰਸ਼ਕਾਂ ਲਈ ਖੁਸ਼ਖਬਰੀ ਹੁਣ ਫਿਰ ਤੋਂ ਸਿਨੇਮਿਆਂ ਦੇ ਵਿੱਚ ਲੱਗਣਗੀਆਂ ਰੌਣਕਾਂ ਲੱਗ ਰਹੀ ਹੈ ਪੰਜਾਬੀ ਫਿਲਮ ਕੁਆੜਾ
ਜੱਟੀਏ ਕਮਾਲ ਲੱਗੀ ਜਾਂਦੀ ਹੈ ਹਾਏ ਹਾਏ ਜੱਟੀਏ ਕਮਾਲ ਲੱਗੀ
ਜੀ ਸਟੂਡੀਓਜ਼ A&A ਪਿਕਚਰਸ ਅਤੇ ਬ੍ਰੈਂਡ ਫਿਲਮਸ ਪੇਸ਼ ਕਰਦੇ ਹਨ ਪੰਜਾਬੀ ਫਿਲਮ ਕੁਆੜਾ
ਕੁੜੀ ਤਾਂ ਮੰਮੀ ਨਾਲ ਵੀ ਜਿਆਦਾ ਸੋਹਣੀ ਹੈ
MBA ਕਰ ਰਹੀ ਹੈ
ਦਾਲ ਸਬਜ਼ੀ ਵੀ ਕਰ ਲੈਂਦੀ ਹੈ ਕਿਤਾਬਾਂ ਨੂੰ ਤਲ ਕੇ ਖਵਾਉਣਾ
ਸਟਾਰਿੰਗ ਐਮੀ ਵਿਰਕ ਐਂਡ ਸੋਨਮ ਬਾਜਵਾ 12 ਅਗਸਤ ਤੋਂ ਆਪਣੇ ਨੇੜਲੇ ਸਿਨੇਮਾ ਘਰਾਂ ਵਿੱਚ ਵੇਖੋ ਪੰਜਾਬੀ ਫਿਲਮ ਕੁਆੜਾ
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ ਉਹ ਆਜੋ ਆਜੋ ਤਾਇਆ ਜੀ ਵੈਲਕਮ ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ ਉਹ ਮੈਂ ਆ ਤਾਂ ਗਿਆ ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ ਲੋ ਤਾਇਆ ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ ਪੰਜਾਬੀ ਫਰਨੀਚਰ ਜੀ ਹਾਂ ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ ਮੰਜੇ ਧਾਰਮਿਕ ਫੋਟੋਆਂ ਚਾਦਰਾਂ ਸਾਈਕਲ ਚੁੱਲ੍ਹੇ ਦਾਤੀਆਂ ਰੰਬੇ ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬਿਟ ਦਾ ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ ਲਿਖੋ ਫਿਰ 2A130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ ਆ ਕਾਲ ਕਰ ਲਿਓ ਤਾਇਆ ਜੀ 0404000536 ਤੇ ਵੈਬਸਾਈਟ ਹੈ ਜੀ punjabifurniture.com.au ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ
ਓ ਸ਼ਰਮਾ ਜੀ ਅੱਜ ਬੜੇ ਖੁਸ਼ ਲੱਗ ਰਹੇ ਹੋ ਕੀ ਗੱਲ ਹੈ
ਹਾਂਜੀ ਕਪੂਰ ਸਾਹਿਬ ਗੱਲ ਹੀ ਖੁਸ਼ੀ ਦੀ ਏ ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਸ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ
ਅੱਛਾ ਇੱਕ ਗੱਲ ਤਾਂ ਦੱਸੋ ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ ਉਹ ਵੀ ਫੋਨ ਤੇ ਹੀ ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ
ਅੱਛਾ
ਅੱਛਾ ਅਕਾਊਂਟੈਂਟ ਸਮਾਰਟ ਵਾਲੇ ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲੇ ਹੀ ਦੇਖਦੇ ਨੇ
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ ਅਕਾਊਂਟਿੰਗ ਸੈਲਫ ਮੈਨੇਜ ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸ਼ਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995-9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au
ਰੁਕ ਜਾ ਪੁੱਤ ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ ਲਓ ਵੀ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-95-94-36 ਤੇ ਜੇ ਕਿਸੇ ਨੇ ਈਮੇਲ ਕਰਨੀ ਆ ਈਮੇਲ ਵੀ ਕਰ ਸਕਦਾ info@accountantsmart.com.au ਤੇ
ਖਰੀਦੀ ਚਲੀਏ ਫਰਨੀਚਰ ਵੇਖਣ
ਕਿੰਨੀਆਂ ਦੁਕਾਨਾਂ ਤਾਂ ਘੁੰਮ ਹੀ ਚੁੱਕੇ ਆ ਮੈਨੂੰ ਮੇਰੀ ਪਸੰਦ ਦਾ ਫਰਨੀਚਰ ਕਿਤੋਂ ਵੀ ਨਹੀਂ ਮਿਲਦਾ ਪਿਆ ਹੁਣ ਨਹੀਂ ਮੈਂ ਜਾਣਾ
ਉਹ ਫਿਕਰ ਨਾ ਕਰ ਮੈਂ ਤੈਨੂੰ ਲੈ ਕੇ ਚੱਲਦਾ ਰਾਇਲ ਇੰਡੀਅਨ ਫਰਨੀਚਰ ਜੋ ਖੂਬਸੂਰਤੀ ਮਜ਼ਬੂਤੀ ਤੇ ਭਰੋਸੇ ਦੀ ਮਿਸਾਲ ਨੇ ਨਾਲੇ ਕਸਟਮ ਮੇਡ ਫਰਨੀਚਰ ਵੀ ਬਣਾ ਕੇ ਦਿੰਦੇ ਨੇ ਜਿੱਥੇ ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ ਜਿੱਥੇ ਅਵੇਲੇਬਲ ਨੇ ਬਾਕਸ ਬੈਡ ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ ਚੇਅਰ ਕਾਫੀ ਟੇਬਲ
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾਸ ਮੰਦਿਰ ਐਂਡ ਰੋਕਿੰਗ ਚੇਅਰਸ
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮਸ ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ
ਚਲੀਏ ਫਿਰ
ਕਿੱਥੇ
ਰਾਇਲ ਇੰਡੀਅਨ ਫਰਨੀਚਰ ਹੋਰ ਕਿੱਥੇ
ਰਾਇਲ ਇੰਡੀਅਨ ਫਰਨੀਚਰ 64 ਜ਼ਿਲਮੀਆ ਰੋਡ ਬੁੰਦਲ
ਫਾਰ ਮੋਰ ਇਨਫੋਰਮੇਸ਼ਨ ਕੰਟੈਕਟ 3172-8888 ਔਰ ਵਿਜ਼ਿਟ ਅਸ ਐਟ www.royalindianfurniture.com
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਐਲਵਾਨ 30 ਹਰਸ਼ਲ ਸਟਰੀਟ ਬ੍ਰਿਸਬੇਨ QLD 4000 ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394
ਉਹ ਭਤੀਜ ਘਰੇ ਹੀ ਆ ਆਜੋ ਤਾਇਆ ਜੀ ਲੰਘਿਆ ਉਹ ਭਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ ਬੜਾ ਵਧੀਆ ਰੰਗ ਕੀਤਾ ਬਾਈ ਬਾਹਰ ਟੈਲਾਂ ਵੀ ਚਮਕਾਈਆਂ ਪਈਆਂ ਨਵਾਂ ਲਿਆ ਕਰੋ ਨਹੀਂ ਤਾਇਆ ਜੀ ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ PSD ਰੈਨੋਵੇਸ਼ਨ ਜੀ ਹਾਂ PSD ਰੈਨੋਵੇਸ਼ਨ ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ ਪੇਂਟਰਸ ਪਲੰਬਰਸ ਇਲੈਕਟ੍ਰੀਸ਼ੀਅਨ ਟਾਇਲਰ ਨਾਲ ਹੀ ਨਾਲ ਪਲਸਟਰਡ ਫੈਂਸਿੰਗ ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ ਵਾਹ 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 ਜੀ ਹਾਂ ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04252335100 ਤੇ PSD ਰੈਨੋਵੇਸ਼ਨ ਮੈਲਬੋਰਨ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955 64
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਜੀ ਵੈਰੋ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਜੀ ਹਰਮਨ ਰੇਡੀਓ ਆਸਟ੍ਰੇਲੀਆ ਤੇ ਹਰਮਨ ਸਟੂਡੀਓ ਪ੍ਰੋਗਰਾਮ ਦੇ ਵਿੱਚ ਤੁਸੀਂ ਇਸ ਵੇਲੇ ਸੁਣਦੇ ਪਏ ਹੋ ਜੀ ਤੇ ਸੋਹਣੇ ਸੋਹਣੇ ਗੀਤਾਂ ਦਾ ਜਿਹੜਾ ਉਹ ਸਿਲਸਿਲਾ ਜਾਰੀ ਆ ਜਿਸ ਦੇ ਵਿੱਚ ਤੁਸੀਂ ਆਪਣੀ ਪਸੰਦ ਦੀ ਜਿਹੜੀ ਆ ਫਰਮਾਇਸ਼ ਭੇਜ ਸਕਦੇ ਹੋ ਫਰਮਾਇਸ਼ ਭੇਜਣ ਦੇ ਲਈ ਈਮੇਲ ਆਈਡੀ ਹੈ request@harmanradio.com ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਤੁਸੀਂ ਭੇਜ ਸਕਦੇ ਜਾਂ ਸਿੱਧੀ ਕਾਲ ਵੀ ਕਰ ਸਕਦੇ ਕਾਲ ਤੁਸੀਂ ਹਰਮਨ ਰੇਡੀਓ .com ਵੈਬਸਾਈਟ ਤੇ ਜਾ ਕੇ ਤੁਸੀਂ ਲੋਕਲ ਨੰਬਰ ਡਾਇਲ ਕਰਕੇ ਵੀ ਸਾਨੂੰ ਕਾਲ ਕਰ ਸਕਦੇ ਚਲੋ ਬਤਾਇਆ ਜੀ ਆਪਾਂ ਚੱਲੀਏ ਅੱਗੇ ਆਹੋ ਜਾਣਾ ਕਿੱਥੇ ਗਾਂ ਕਿੱਥੇ ਚਲ ਜਾਣਾ ਬਹੁਤ ਗਾਂ ਦੇ ਕਾਂਧਾ ਕਾਂਧੇ ਜੀ ਸਿਰ ਪੜਵਾ ਕੇ ਆ ਜਾਂਦੇ ਚਾਹ ਪਾ ਥੋੜੀ ਜਿਹੀ
ਮਲਕੀਤ ਥੋੜੀ ਜਿਹੀ ਲੱਤ ਮੇਰਾ ਬਹੁਤ ਘੁੱਟ ਦੇ ਇਥੋਂ ਮੇਰੇ ਸ਼ੇਰ ਵਗਿਆ ਆਹ ਸ਼ਾਬਾਸ਼ ਮਹਾਰਾਜ ਤੇਰੇ ਕਰਜੇ ਦੇਵੇ ਲਾ ਮਹਾਰਾਜ ਕਰਜੇ ਚੱਕਣੇ ਕਰਜੇ ਆਪ ਤੇ ਲਵਾਉਣੇ ਮਹਾਰਾਜ ਤੋਂ ਮਹਾਰਾਜ ਹੀ ਲਾਉਣ ਵਾਲਾ ਬੰਦਾ ਬੰਦੇ ਨੂੰ ਕਿਥੋਂ ਕੋਈ ਰੁਪਈਆ ਦੇ ਲਈ ਦੇ ਦੋ ਜਦੋਂ ਹੁਣ ਮਲਕੀਤ ਭਾਜੀ ਲੈਣ ਆਇਆ ਨਾ ਕੋਈ ਪੈਸੇ ਤੂੰ ਕਹਿ ਮਹਾਰਾਜ ਦਊ ਮਹਾਰਾਜ ਨੇ ਦੇਣੇ ਮਲਕੀਤ ਦੀ ਕਿੰਨੀ ਕਾਤ ਆ ਵੀ ਦੇ ਦੂ ਕੋ ਰੁਪਈਆ ਜਦ ਪੰਜੀ ਨੀ ਕਿਸੇ ਨੂੰ ਦੇ ਦਿੱਤਾ ਹੁਣ ਤਾਂ ਰੱਬ ਹੀ ਆਣ ਕੇ ਲਾਓ ਇਹਦੇ ਕਰਜੇ ਮਲਕੀਤ ਚਲੋ ਤੇ ਅੱਗੇ ਪ੍ਰੋਗਰਾਮ ਦੇ ਵਿੱਚ ਤਾਇਆ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਰਿਹਾ ਜਿਹੜਾ ਸੁਨੇਹਾ ਉਹ ਆਇਆ ਜੀ ਸੁਖਪ੍ਰੀਤ ਭਾਜੀ ਉਹਨਾਂ ਦਾ ਲਾਮਾ ਯਾਦ ਕੀਤਾ ਜਿਹਦੀ ਮਰਜ਼ੀ ਤੋਂ ਖਵਾ ਲਓ ਮੈਂ ਕਿਹਾ ਸੁਖਪ੍ਰੀਤ ਆਇਆ ਕਿ ਨਹੀਂ ਮੈਂ ਲੱਗਾ ਹਿੱਦੂ ਨੂੰ ਪੁੱਛੋ ਭਾਵੇਂ ਟੈਲੀਫੋਨ ਆ ਜਾਂਦਾ ਸੁਖਪ੍ਰੀਤ ਹਿੱਦੂ ਦਾ ਤਾਂ ਭਾਵੇਂ ਸੁਖਪ੍ਰੀਤ ਦਾ ਸੁਨੇਹਾ ਦਾ ਆਉਣਾ ਜ਼ਰੂਰ ਸੀ ਤੇ ਜੇ ਪਿੰਡੋਂ ਆ ਜਾਂਦਾ ਟੈਲੀਫੋਨ ਸੁਖਪ੍ਰੀਤ ਦਾ ਚਾਵਲ ਮਤਲਬ ਕਿ ਇਹਦੇ ਚਾਵਲ ਨਾਲੇ 10 ਰੁਪਏ ਬਣੂ ਜਿਹੜੇ ਬਣਦੇ ਮਤਲਬ ਕੋਈ ਗੱਲ ਵੀ ਹੋ ਸਕਦੀ ਨਾ ਕਈ ਵਾਰ ਫੈਸਲਾ ਵੀ ਕੋਈ ਕਰਨਾ ਪੈ ਸਕਦਾ ਸੁੱਖ ਨਾ ਤੂੰ ਮੰਗੀ ਕਦੇ ਪਿੰਡ ਦੇ ਵਿੱਚ ਸੁੱਖ ਵੀ ਮੰਗਣਾ ਤਾ ਜੀ ਸੁੱਖ ਨੇ ਮੇਰੇ ਆ ਦੇਖ ਲੋ 10 ਰੁਪਏ ਤੁਹਾਡੇ ਬਣਵਾ ਤੇ ਤੇ ਮੇਰੀ ਢੀਠ ਕਹਿੰਦਾ ਬਣ ਗਿਆ ਵੀ ਨਾ ਵੀ ਤੂੰ ਉਦਾਂ ਕਰ ਵੀ ਬੰਦਾ ਉਦਾਂ ਹਾਲ ਚਾਲ ਕਰਨ ਨੂੰ ਚਲੋ ਪੁੱਛ ਲੈ ਤੇ 100 ਵਾਰ ਪੁੱਛ ਲੈ ਮੈਂ ਕਿਹਾ ਤੂੰ ਕਹਿੰਦਾ ਵੀ ਨਾ ਕਰੇ ਪਿੰਡ ਚ ਹਵੀ ਨਾ ਵੀ ਨਾ ਹੋਇਆ ਹਵੀ ਨਾ ਵੀ ਜੀ ਮੈਂ ਗੱਲ ਨੀ ਕੀਤੀ ਤੂੰ ਕਿਹਾ ਨਹੀਂ ਤੂੰ ਕਹਿੰਦਾ ਪਿੰਡ ਚ ਕੋਈ ਫੈਸਲਾ ਵੀ ਕਰਨਾ ਪੈਂਦਾ ਤੂੰ ਕਹਿੰਦਾ ਹੁਣ ਪਿੰਡ ਚ ਸਾਰੇ ਇੱਕ ਦੂਜੇ ਦਾ ਪਾਟਾ ਹੀ ਰਹੇ ਅਮਨ ਸ਼ਾਂਤੀ ਪਿੰਡ ਚ ਬਣਨਾ ਤੇ ਉਹ ਤੁਸੀਂ ਮਗਰੋਂ ਅਪੋਜੀਸ਼ਨ ਇਹਨਾਂ ਗੱਲਾਂ ਨੂੰ ਝਾਕੇ ਮਗਰੋਂ ਵੋਟ ਲੜਦਾ ਹੁੰਦਾ ਜੀ ਮੇਰੇ ਮੂੰਹ ਵੱਲ ਵੇਖੀ ਜਾਂਦੇ ਆ ਮੈਂ ਧਰਮਿੰਦਰ ਆ ਅੱਗੇ ਚੱਲ ਮੇਰਾ ਬੋਤ ਕਹਿੰਦਾ ਕਿ ਹੋਸ਼ ਬੜੀ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ ਮਨਦੀਪ ਭਾਜੀ ਮਲਕੀਤ ਭਾਜੀ ਸਤਿ ਸ੍ਰੀ ਅਕਾਲ ਹਾਂ ਤੇ ਸ੍ਰੀ ਅਕਾਲ ਹੋਕਬਰੀ ਦੇ ਲਾ ਕਿੰਨਾ ਸਬਰ ਸੰਤੋਖਿਆ ਕਦੇ ਉਹਨੇ ਗਾਣੇ ਦੀ ਮੰਗ ਨੀ ਕੀਤੀ ਮੈਨੂੰ ਤਾਂ ਲੱਗਦਾ ਵੀ ਇਹ ਕੋਈ ਭਗਾਨਾ ਕੁਲਫੀਆਂ ਨਿੱਕੇ ਹੁੰਦੇ ਨੇ ਕੁਛ ਨੀ ਮੰਗਿਆ ਹੋਣਾ ਇੰਨਾ ਸਿਆਣਾ ਬੀਬਾ ਮੈਨੂੰ ਨਾਮ ਹੀ ਕਾਫੀ ਆ ਉਹ ਜਿੱਦਾਂ ਕਹਿੰਦੇ ਹੁੰਦੇ ਨਾ ਨਾਮ ਹੀ ਕਾਫੀ ਆ ਨਾਮ ਦੇ ਵਿੱਚ ਹੀ ਪਤਾ ਲੱਗ ਜਾਂਦਾ ਵੀ ਇਹ ਸੂਝ ਦੇਖ ਹਿੰਦੂ ਆਉਂਦਾ ਹੁਕਮਰੀਤ ਉਹਦੀਆਂ ਗੱਲਾਂ ਮੈਂ ਬਾਗ ਮਾਲ ਦੀਆਂ ਲੱਗਦੀਆਂ ਨੇ ਪਤਾ ਨੀ ਨਾਮ ਹੁਕਮਰੀਤ ਦੇ ਵਿੱਚ ਮਿਲਕੇ ਵੀ ਕਿਤੇ ਤੇਰਾ ਵੀ ਕਿਤੇ ਹੁਕਮਰੀਤ ਨਾਂ ਰੱਖਿਆ ਹੁੰਦਾ ਕਿਤੇ ਤੇਰੇ ਵੀ ਭਾਗ ਖੁੱਲ ਜਾਂਦੇ ਹੈ ਨੀ ਮਿਲਕੀਤ ਤੇ ਚਲੋ ਤੇ ਇੱਧਰ ਤਾਇਆ ਜੀ ਇੱਧਰ ਮਨਦੀਪ ਦਿਆਲ ਸਾਹਿਬ ਨੇ ਸੁਨੇਹਾ ਜਿਹੜਾ ਭੇਜਿਆ ਤੇ ਉਹ ਮੈਂ ਪੜ੍ਹਨਾ ਤੇ ਗ੍ਰਾਫਟਿੰਗ ਦੇ ਬਾਰੇ ਉਹਨਾਂ ਨੇ ਭਾਜੀ ਉਹਨਾਂ ਨੇ ਵਿਚਾਰ ਦਿੱਤੇ ਨੇ ਤੇ ਮਨਦੀਪ ਭਾਜੀ ਦਾ ਗਾਣਾ ਵੀ ਆਪਾਂ ਸੁਣਾਉਣਾ ਮਲਕੀਤ ਚਰਖਿਆ ਚਰਖਿਆ ਮਿਲਣਾ ਫਿਰ ਤੇ ਖੇਤਰ ਪੈਣੇ ਮਲਕੀਤ ਤੇਰੇ ਆਲਾ ਕਰ ਲਾ ਟੋਈ ਮਾਰਾ ਚੰਗਾ ਤਾਇਆ ਜੀ ਲਾਲਚ ਦੇ ਤਾ 10,000 ਰੁਪਈਆਂ ਦਾ ਤੁਸੀਂ ਘੜੀ ਪਿੱਛੋਂ ਜੁੱਤੀਆਂ ਹੀ ਮਾਰੀ ਜਾਂਦੇ ਆ ਮੇਰਾ 3,000 ਰੁਪਏ ਦਾ ਟਾਰਗੇਟ ਆ ਮਹੀਨੇ ਦਾ ਚੰਗਾ ਰਿਹਾ ਵਾਰੀ ਤੇਰੀ ਵੀ ਆ ਜਾਣੀ ਸੁਣਿਆ ਕਹਿੰਦੇ ਨਾ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ਇਹ ਤਾਂ ਆਇਆ ਮਰਨ ਵਾਲੀ ਗੱਲ ਆ ਇਹ ਛਿੱਤਰਾਂ ਵਾਲੀ ਆ ਉਹ ਭਰਾਵਾ ਅਣਖੀ ਬੰਦੇ ਦੇ ਛਿੱਤਰ ਵੀ ਮੌਤ ਨੂੰ ਘੱਟ ਨੀ ਹੁੰਦੇ ਵਾੜਾ ਲਾਜ਼ਮੀ ਕਿ ਚਰਖਾ ਗਲੀ ਦੇ ਵਿੱਚ ਡਾਹ ਲਿਆ ਠੀਕ ਨੇ ਇੱਕ ਚਰਖਾ ਗਲੀ ਚ ਡਾਹ ਲਿਆ ਸ਼ੁਕਰ ਕਰੋ ਇੱਕ ਚਰਖਾ ਡਾਹਿਆ ਇੱਕ ਵਜੀ ਆ ਜੇ 2 ਚਰਖੇ ਹੁੰਦੇ ਪੈਣੀਆਂ ਤੇਰੇ 2 ਸੀ ਉਹ ਲਾ ਦਿੰਦੇ ਤਾ ਜੀ ਲਾ ਦਿੰਦੇ ਮੈਂ ਕਦੋਂ ਕਹਿੰਦਾ ਨਹੀਂ ਲਾਉਣਾ ਲਾ ਦਿੰਦੇ ਮਲਕੀਤ ਭਾਜੀ ਲਾ ਦਿਓ ਗੀਤ ਦਿਆਲ ਬੰਦਾ ਸਬਰ ਸੰਤੋਖੀ ਤੇ ਕਰਕੇ ਬਣਿਆ ਜਾਂਦਾ ਨਹੀਂ ਤਾਂ ਤੁਹਾਨੂੰ ਨਾ ਗਾਲਾਂ ਕੱਢ ਕੇ ਜਾਵੇ ਕਾਹਨੂੰ ਗਾਲਾਂ ਕਢਾ ਦਿਓ ਤੁਹਾਨੂੰ ਨਾ ਬੜਾ ਸੰਤੋਖੀ ਬੰਦਾ ਕਹਿੰਦੇ ਗ੍ਰਾਫ ਤੋਂ ਥੱਲੇ ਕਹਿੰਦੇ ਸੱਕਰ ਆ ਤਾਂ ਤੋੜ ਦੋ ਕੱਲੀ ਗ੍ਰਾਫਟ ਰੱਖਣੀ ਹੈ ਕਹਿੰਦੇ ਜੇ ਸੱਕਰ ਰੱਖਣੀ ਆ ਤਾਂ ਗ੍ਰਾਫਟ ਸਲੋ ਹੋ ਜਾਣੀ ਭਾਜੀ ਭਾਜੀ ਸਲੋ ਮੈਂ ਵੈਸੇ ਇਹ ਚਾਹੁੰਦਾ ਸੀਗਾ ਮਨਦੀਪ ਭਾਜੀ ਕਿ ਵੈਸੇ ਤੇ ਮੈਂ ਜਾਣਨਾ ਕਿ ਥੱਲੇ ਨਹੀਂ ਰੱਖਣੀਆਂ ਚਾਹੀਦੀਆਂ ਕੋਈ ਵੀ ਕਹਾਣੀਆਂ ਤੇ ਜੇ ਉਹ ਰੱਖਣੀਆਂ ਤੇ ਉਹ ਗ੍ਰਾਫਟਿੰਗ ਕਈ ਵਾਰ ਖਰਾਬ ਵੀ ਹੋ ਜਾਂਦੀ ਪਰ ਮੈਨੂੰ ਐਂ ਸੀ ਕਿ ਉਹ ਨਾਸ਼ਪਾਤੀ ਦਾ ਵਾ ਤੇ ਇੱਕ ਗੱਬੂ ਗੋਸ਼ਾ ਦਾ ਮੈਂ ਚਾਹੁੰਦਾ ਦੋਨੋਂ ਹੀ ਰਹਿਣ ਉਹ ਤਾਂ ਫਿਰ ਭਾਈ ਦੋ ਤਾਂ ਕਿਤੇ ਨੀ ਕਹਿੰਦੇ ਦੋ ਤੇ ਰਿਸ਼ਤੇ ਨੀ ਨਿਭਦੇ ਦੋ ਥਾਈ ਹਾਂ ਇਹ ਗੱਲ ਤੁਹਾਡੀ ਰਾਏ ਜੀ ਸਹੀ ਹੈ ਹਾਂ ਦੋ ਥਾਈ ਵਿਆਹ ਕਰਾ ਲਓ ਨਾ ਦੋ ਸ਼ਾਦੀਆਂ ਦੀ ਹਾਲਤ ਵੇਖ ਤੂੰ ਹੁੰਦੀ ਸੀ ਤੂੰ ਬੂਟਾ ਸਾੜ ਬਹਿਣਾ ਮੇਰਾ ਬੋਟਾ ਚਲੋ ਜੇ ਉਪਰਲੀ ਟਾਹਣੀ ਖਰਾਬ ਵੀ ਹੋ ਜੂਗੀ ਮੰਨ ਲਓ ਕਿ ਜੇ ਮੈਂ ਜਿਹੜੀ ਗ੍ਰਾਫਟਿੰਗ ਕੀਤੀ ਖਰਾਬ ਹੋ ਜੂ ਚਲੋ ਮੈਂ ਤੇ ਵੈਸੇ ਚਾਹੁੰਦਾ ਹੀ ਹਾਂ ਕਿ ਜਿਹੜੀਆਂ ਨਾਸ਼ਪਾਤੀਆਂ ਹੀ ਲੱਗਣ ਕਿਉਂਕਿ ਬਗਬੂ ਅੱਛੇ ਦਾ ਤੇ ਮੇਰੇ ਤੋਂ ਇੱਕ ਬੂਟਾ ਵੱਖਰਾ ਲਿਆਂਦਾ ਹੋਇਆ ਤੂੰ ਬੂਟਿਆਂ ਦੇ ਤਜਰਬੇ ਨਾ ਕਰ ਇੰਨਾ ਕਹਿਣਾ ਚਾਹੁੰਦਾ ਭਾਜੀ ਮਰੂ ਤਾਂ ਨਾ ਬੂਟਾ ਇਸ ਤਰੀਕੇ ਦੇ ਨਾਲ ਜਿਹੜੀਆਂ ਉਹ ਵੱਡੀਆਂ ਟਾਹਣੀਆਂ ਉਹਨੂੰ ਥੋੜਾ ਥੋੜਾ ਕੱਟੀ ਜਾਊਂਗਾ ਜਦ ਤੱਕ ਉਹ ਗ੍ਰਾਫਟਡ ਨਾ ਵਧਣਗੇ ਤੁਸੀਂ ਜਾਣੋ ਭਾਈ ਤੂੰ ਜਾਣੇ ਤੇ ਦਿਆਲ ਜਾਣੇ ਤੇ ਕਹਿੰਦੇ ਜੀ ਦੋਵੇਂ ਰੱਖ ਲਓ ਤੇ ਥੋੜਾ ਮੈਸੀ ਹੋਵੇਗਾ ਕਹਿੰਦੇ ਜੀ ਮੈਸੀ ਹੋਵੇ ਕੋਈ ਗੱਲ ਨੀ ਭਾਜੀ ਥੋੜਾ ਉਹਦੀ ਗਰੋਥ ਘੱਟ ਕਰਾਂਗੇ ਥੋੜਾ ਥੋੜਾ ਹਲਕਾ ਹਲਕਾ ਉਹਨੂੰ ਕੱਟੀ ਜਾਂਦਾ ਮੈਂ ਉਹ ਕੱਟਣ ਨੂੰ ਜੀ ਨਹੀਂ ਕਰਦਾ ਟਾਹਣੀਆਂ ਵਧੀਆ ਬੜੀਆਂ ਅੱਛਾ ਇੱਕ ਤੇ ਜੀ ਬੜੇ ਤੁਹਾਡੇ ਮਾਰੇ ਤੇ ਬਾਕੀ ਕਹਿੰਦੇ ਨਹੀਂ ਮਰਦਾ ਬੇਸਿਕਲੀ ਅਸਲ ਦੇ ਵਿੱਚ ਮੇਰਾ ਇਹ ਤਜਰਬਾ ਹੀ ਲਾ ਲਓ ਮੈਂ ਸੋਚਦਾ ਸੀ ਕਿ ਦੋਨੋਂ ਚੀਜ਼ਾਂ ਹੋਣੀਆਂ ਚਾਹੀਦੀਆਂ ਬੂਟਾ ਕਾਫੀ ਮਜ਼ਬੂਤ ਆ ਮਤਲਬ ਕਮਜ਼ੋਰ ਨਹੀਂ ਗਾ ਇਸ ਕਰਕੇ ਮੈਂ ਸੋਚਿਆ ਕਿ ਦੋਨਾਂ ਨੂੰ ਚੱਲਦਾ ਰੱਖਦੇ ਜੇ ਬੇਸਿਕਲੀ ਉਹ ਤਾਂ ਮੈਂ ਤਜਰਬਾ ਹੀ ਕੀਤਾ ਸੀ ਗ੍ਰਾਫਟਿੰਗ ਵਾਲਾ ਉਹ ਵਧੀਆ ਰਿਹਾ ਸਕਸੈਸਫੁਲ ਰਿਹਾ ਮੈਨੂੰ ਖੁਸ਼ੀ ਬੜੀ ਹੋਈ ਹੈ ਮੈਨੂੰ ਉਹਦਾ ਉਮੀਦ ਨਹੀਂ ਸੀ ਕਿ ਗ੍ਰਾਫਟਡ ਚੱਲ ਪਊਗਾ ਚੱਲ ਪਿਆ ਵਾ ਤੇ ਮੈਨੂੰ ਐਂ ਕਿ ਦੋਵੇਂ ਚੱਲਦੇ ਰਹਿਣ ਜਿਹੜਾ ਸੁੱਕ ਗਿਆ ਸਮਝ ਲਓ ਉਹਦੀ ਕਿਸਮਤ ਮੁਕਦਰਾਂ ਨੇ ਹਿੜਦਾ ਗੱਲਾਂ ਸਹੀ ਗੱਲ ਆ ਮੈਂ ਸੋਚਿਆ ਤਾਂ ਜੀ ਜੇ ਚੱਲ ਪਊਗਾ ਤਾਂ ਵੀ ਠੀਕ ਆ ਨਾ ਚੱਲੂ ਤਾਂ ਵੀ ਠੀਕ ਆ ਜਿਹੜੀਆਂ ਟਾਹਣੀਆਂ ਚੱਲ ਰਹੀਆਂ ਨੇ ਉਹ ਤਾਂ ਬਿਹਤਰ ਹੀ ਆ ਬੇਸਿਕਲੀ ਰੱਖਣੀ ਤੇ ਮੈਂ ਨਾਸ਼ਪਾਤੀਆਂ ਸਨ ਬੱਬੂ ਗੋਸ਼ਾ ਜੇ ਚੱਲ ਪਿਆ ਤੇ ਇੱਕ ਅੱਧਾ ਬੂਟੇ ਨੂੰ ਇੱਕ ਅੱਧੇ ਤਾਇਆ ਟਾਹਣੀ ਨੂੰ ਲੱਗ ਗਿਆ ਤਾਂ ਠੀਕ ਹੀ ਆ ਤੂੰ ਨਾਸ਼ਪਾਤੀਆਂ ਲੱਗ ਗਿਆ ਬੜੀਆਂ ਮਿਹਰਬਾਨੀਆਂ ਜੇ ਹਿਸਾਬ ਨਾਲ ਤੂੰ ਚੱਲਣ ਡਿਆ ਇਸ ਵਾਰ ਤਾਂ ਤਜਰਬੇ ਕੀਤੇ ਬਾਅਦ ਚ ਵੱਡੇ ਪੱਧਰ ਤੇ ਤਾਜ ਹੀ ਕਰਾਂਗੇ ਕੰਮ ਇਹ ਹਾਂਜੀ ਤੇ ਲਓ ਫਿਰ ਇਸੇ ਖੁਸ਼ੀ ਦੇ ਵਿੱਚ ਦਿਆਲ ਭਾਜੀ ਨੇ ਇੰਨੀ ਸੋਹਣੀ ਸਕੀਮ ਦਿੱਤੀ ਹੈ ਤੇ ਇਹ ਆਪਾਂ ਗੀਤ ਵੀ ਉਹਨਾਂ ਦਾ ਸੁਣਾ ਦਈਏ ਕਹਿੰਦੇ ਵੈਸੇ ਬਾਈ ਹੈਗਾ ਸਮਾਰਟ ਕਹਿੰਦੇ ਚਲਾਕ ਆ ਭਾਜੀ ਵਾਕਿਆ ਭਾਜੀ ਹੁਣ ਤੇ ਚਲਾਕੀ ਕਰਨੀ ਪੈਂਦੀ ਥੋੜੀ ਜਿਹੀ ਤੇ ਕਿਉਂਕਿ ਇਹ ਐਕਸਪੈਰੀਮੈਂਟ ਇਸੇ ਕਰਕੇ ਬਣੇ ਨੇ ਚਲੋ ਆਓ ਫਿਰ ਆਪਾਂ ਚੱਲਦੇ ਹਾਂ ਜੀ ਗੀਤਾਂ ਵੱਲ ਨੂੰ ਫਿਰ ਭਾਜੀ ਤੁਹਾਡੀ ਪਸੰਦ ਦਾ ਗੀਤ ਮੈਨੂੰ ਲੱਗਦਾ ਕੱਲ ਵੀ ਰਹਿ ਗਿਆ ਸੀ ਮੈਂ ਸੁਨੇਹਾ ਪੁਰਾਣਾ ਦੇਖ ਰਿਹਾ ਸੀ ਕੱਲ ਵਾਲਾ ਤੁਸੀਂ ਯੈਲੋ ਸੂਟ ਜੋਰਡਨ ਸੰਧੂ ਦਾ ਕਿਹਾ ਸੀ ਉਹ ਨਹੀਂ ਸੁਣਾ ਪਾਏ ਪਰਸੋਂ ਵਾਲਾ ਉਹਦੇ ਲਈ ਵੀ ਮਾਫ਼ੀ ਚਾਹੁੰਦੇ ਕਿਤੇ ਕੱਲ ਨੂੰ ਮੈਂ ਸਟਾਰਟਿੰਗ ਦੇ ਵਿੱਚ ਉਹ ਵੀ ਜ਼ਰੂਰ ਸੁਣਾ ਕੇ ਜਾਵਾਂਗਾ
ਗਲੀ ਦੇ ਵਿੱਚ ਡਾਲਿਆ ਉਹ ਦੁੱਧ ਸੁਰਮਾ ਅੱਖਾਂ ਦੇ ਵਿੱਚ ਪਾ ਲਿਆ ਇੱਕ ਚਰਖਾ ਗਲੀ ਦੇ ਵਿੱਚ ਡਾਲਿਆ ਨੀ ਦੁੱਧ ਸੁਰਮਾ ਅੱਖਾਂ ਦੇ ਵਿੱਚ ਪਾ ਲਿਆ ਇੱਕ ਚਰਖਾ ਗਲੀ ਦੇ ਵਿੱਚ ਡਾਲਿਆ ਨੀ ਦੁੱਧ ਸੁਰਮਾ ਅੱਖਾਂ ਦੇ ਵਿੱਚ ਪਾ ਲਿਆ ਇੱਕ ਤੇਰੀ ਅੱਖ ਦਾਸ਼ਣੀ ਇੱਕ ਤੇਰੀ ਅੱਖ ਦਾਸ਼ਣੀ
ਮਲਕੀਤ ਕਹਿੰਦਾ ਆਪ ਮੈਂ ਮਿਲਕੇ ਤੋਂ ਧਾਰੇ ਪੈਸੇ ਫਾਨੇ ਸੀਗੇ ਵੀ ਜੇ ਥੋੜੇ ਜਿਹਾ ਦੇ ਦਿੰਦਾ ਤੇ ਇਹਦੀ ਕਿਸ਼ਤ ਸੁਸਾਇਟੀ ਦੀ ਤਰਨ ਵਾਲੀ ਆ ਸੁਸਾਇਟੀ ਦੀ ਇਹਦੀ ਕਿਹੜੀ ਸੁਸਾਇਟੀ ਦੇ ਉਹ ਸੁਸਾਇਟੀ ਵਾਲਿਆਂ ਤੋਂ ਪੈਸੇ ਲੈ ਲਿਆ ਕਹਿੰਦਾ ਵੀ ਚਲੋ ਖਾਦ ਜਿਹੜੀ ਤੁਸੀਂ ਦੇਣੀ ਆ ਖਾਦ ਮੈਨੂੰ ਨਾ ਦੋ ਸਿੱਧੇ ਪੈਸੇ ਦੇ ਦਿਓ ਉਹਨਾਂ ਨੇ ਕਾਗਜ਼ਾਂ ਚ ਖਾਦ ਪਾਤੀ ਆ ਉਹ ਹੁਣ ਉਹਨਾਂ ਨੂੰ ਭਾਜਣਾ ਪਈਆਂ ਵੀ ਖਾਦ ਹੁਣ ਸਾਬਤ ਕਿੱਦਾਂ ਕਰਨੀ ਇਹਦੀ ਕਿਹੜਾ ਕੋਈ ਖਤਾ ਬੱਲਾ ਆ ਖਤੇ ਹੈਗੇ ਆ ਤੇ ਉਹ ਹੈਗੇ ਆ ਨੇਪਾਲ ਚ
ਤੂੰ
ਦੇ ਸਕਦਾ ਪੈਸੇ ਨਹੀਂ ਬਸ ਸਿੱਧੀ ਜੀ ਗੱਲ ਹੁਣ ਤੂੰ ਕਹਿੰਦੇ ਕੰਮ ਤੇਰਾ ਵਾਹਵਾ ਚੱਲ ਪਿਆ
ਉਹ ਤਾਇਆ ਕੰਮ ਕਿਹੜਾ ਕੰਮ ਠੀਕ ਠਾਕ ਜਾ ਚੱਲਦਾ ਬਸ ਤੋਰੀ ਫੁਲਕਾ ਚੱਲੀ ਜਾਂਦਾ ਯਾਰ
ਨਹੀਂ 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 ਉਹ ਤੁਹਾਡਾ ਭਤੀਜਾ ਕਹਿੰਦਾ ਅਸੀਂ ਤੇ ਕਹਿੰਦਾ ਨੈਤ ਮੀਟ ਨਾਲ ਰੋਟੀ ਖਾਈ ਦੀ ਕਹਿੰਦਾ ਰਾਤ ਨੂੰ ਮੈਂ ਕਿਹਾ ਵੀ ਫੇਰ ਤੁਸੀਂ ਐਨ ਆਰ ਆਈ ਤੇ ਤੁਸੀਂ ਮਤਲਬ ਬਣੇ ਆ ਪਹਿਲਾਂ ਹੀ ਬਾਹਰ ਲੈਣੀ ਫੀਲਿੰਗ ਪੂਰੀ
ਉਹ ਤਾਇਆ ਮੀਟ ਨਾਲ ਵੀ ਕਿਹੜੇ ਨਾਲ ਖਾਣੀ ਆ ਭਰਾਵਾ
ਕਿਹੜੇ ਨਾਲ ਖਾਣੇ ਆ
ਭਰਾਵਾ ਕੋਈ ਮੀਟ ਮੋਨਾ ਨੀ ਖਾਂਦੇ ਕਿਸੇ ਨੇ ਤੁਹਾਨੂੰ ਬਸ ਇਨਫੋਰਮੇਸ਼ਨ ਦਿੱਤੀ
ਤਿੰਨ ਸਿਲੰਡਰ ਸਾਡੇ ਭਰਾ ਕੇ ਰੱਖੇ ਆ ਤੇ ਅਸੀਂ ਚਾਲਾ ਛੱਡ ਕੇ ਮੀਟ ਵੀ ਜਿਆਦਾ ਰਹਿਣ ਕੇ ਕਹਿੰਦਾ ਹੱਡੀਆਂ ਰਹਿੰਦੀਆਂ ਮਾਸ ਵੀ ਵਿੱਚ ਖੁਰ ਜਾਂਦਾ ਇੰਨਾ ਕਹਿੰਦਾ ਅਸੀਂ ਮਤਲਬ ਵਾਧੂ ਬਾਲਣ ਬਾਲ ਛੱਡੀਦਾ
ਨਾ ਤਾਇਆ
ਕਮਾਲ ਬਈ ਚਾਚੇ ਸਾਡੇ ਦੀ ਗੱਲ ਬੜੀ ਉੱਚੀ ਹੋ ਗਈ ਉੱਚੀਆਂ ਨੇ ਗੱਲਾਂ ਤੇਰੇ ਕਹਿੰਦਾ ਵੀ ਜੇ ਕਹਿੰਦਾ ਚਾਚੀ ਨੂੰ ਕਹਿੰਦਾ ਸੁਣਿਆ ਮੈਂ ਕਹਿੰਦਾ ਵੀ ਜੇ ਮੁੰਡਾ ਹੋਇਆ ਤੇ ਤੈਨੂੰ ਸੋਨੇ ਦਾ ਹਾਰ ਪਾਉਣਾ ਜੇ ਕੁੜੀ ਹੋਈ ਤੇ ਹੀਰਿਆਂ ਦਾ ਮੈਂ ਕਿਹਾ ਵੀ ਸਦਕੇ ਤੇਰੀ ਸੋਚ ਮੈਂ ਕਿਹਾ ਗੱਪ ਬੜੀ 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 ਤੇਰੀ
ਗੱਪਾਂ ਨੇ ਤਾਂ ਆਪਣਾ ਸ਼ੋਅ ਚੱਲਦਾ
ਗੱਪਾਂ ਨੇ ਸਰ ਤੇ ਤੂੰ ਕਹਿੰਦਾ ਵਿਆਹ ਹੋ ਗਿਆ ਨਹੀਂ ਤੇ ਮੈਂ ਉਹ ਜਸਪਾਲ ਵਾਂਗੂ ਇੱਕੋ ਹੀ ਘਰ ਲੈ ਲੈਣਾ ਇਕੱਠਿਆਂ ਨੇ ਛਾਤੀ ਦੇ ਪੈਰ ਰੱਖ ਕੇ ਨੰਘ ਜਾਓ ਫਿਰ ਮੈਂ ਕਿਹਾ ਛਦਾਈਆਂ ਉਹਨਾਂ ਨੰਘ ਜਾਣਾ ਤੂੰ ਫੇਰ ਰੋਣਾ ਛੜਾ ਛੜਾ ਕਹਿੰਦਾ ਰੋਜ ਗਾਣੇ ਸੁਣਾਉਂਦਾ ਰੋਟੀ ਖਾਂਦਾ ਛੜਾ ਛੜਾ ਨਾ ਅੱਖੀ ਅੜੀਏ ਛੜੇ ਬੜੇ ਗੁਣਕਾਰੀ ਨਾ ਛੜੇ ਦੀ ਅੱਖ ਦੁਖੇ ਤੇ ਨਾ ਛੜਾ ਲਵੇ ਉਤੇ ਫੁਲਕਾਰੀ ਤੇ ਨਾ ਛੜੇ ਦੀ ਅੱਖ ਦੁਖਦੀ ਤੇ ਨਾ ਛੜੇ ਨੂੰ ਕੋਈ ਬਿਮਾਰੀ ਕਹਿੰਦਾ ਮੈਂ ਇਹ ਗਾਣੇ ਵਾਰ ਵਾਰ ਮੈਂ ਨੀ ਸੁਣਨਾ ਚਾਹੁੰਦਾ ਕਹਿੰਦਾ ਇਹ ਜਾਣ ਜਾਣ ਕੇ ਸੁਣਾਉਂਦਾ ਸਾਨੂੰ ਕਹਿੰਦਾ ਅਸੀਂ ਕੰਧ ਕਹਿੰਦੀ ਮੈਂ ਕਿਹਾ ਵੀ
ਫੇਰ ਵੀ ਆਵਾਜ਼ ਤਾਂ ਜਾਣੀ ਆ
ਆਵਾਜ਼ ਤਾਂ ਜਾਣੀ ਆ ਦੇਖ ਕੇ ਤੂੰ ਨਾ ਕਿਸੇ
ਜਾਂ ਤਾਂ ਉਹਦਾ ਮੂੰਹ ਬੰਦ ਕਰ ਦੋ ਨਾ
ਨਹੀਂ ਨਹੀਂ ਮੂੰਹ ਕਾ ਤੇ ਫੈਵੀਕੋਲ ਲਾ ਦਈਏ ਮੂੰਹ
ਚਲੋ
ਤੂੰ ਇਹ ਦੱਸ ਵੀ ਇਹਨੂੰ ਪੈਸੇ ਦੇਵਾਂਗੇ ਨੀ ਸਿਲੰਡਰ ਜਾ ਕੇ ਚੁਕਾ ਦੇ ਵਿਚਾਰਾ ਸਿਲੰਡਰ ਨੂੰ ਤਾਂ
ਤਾਇਆ ਸਿਲੰਡਰ ਯਾਰ ਮੇਰਾ ਵੀ ਔਖਾ
ਆਇਆ 800 ਨੂੰ ਸਿਲੰਡਰ ਹੋ ਗਿਆ
800 ਨੂੰ ਨੀ 1000 ਨੂੰ ਲਈਦਾ ਭਾਜੀ
ਤੁਸੀਂ ਵਿੱਚ ਨਾਲ ਕੋਈ ਫਰੀ ਵੀ ਕੋਈ ਆਈਟਮ ਲਈ 500-200 ਰੁਪਏ ਦੀ
ਨਾ ਤਾਇਆ ਬਲੈਕ ਚ ਲਈਦਾ ਨਾ ਮੇਰੇ ਕੋਲੇ ਕਾਪੀ ਨੀ ਬਣੀ ਹੈਗੀ
ਬਲੈਕ ਹੀ ਲੈਣਾ ਉਹ ਬਲੈਕ ਦੇ ਸਿਲੰਡਰ ਨਾਲ ਦੁਨੀਆਂ ਦਾ ਮੂੰਹ ਖੁਸ਼ ਕਰੀ ਬਲੈਕ ਦੇ ਸਿਲੰਡਰ ਤੂੰ ਬੈਟ ਚ ਲੈ ਹਾਂ ਲੈਣਾ ਹੀ ਆਂਦੇ
ਹਾਂਜੀ
ਬੈਟ ਚ ਵਾਈਟ ਚ ਕਹਿੰਦੇ ਬੈਟ ਹੀ ਵਾਈਟ
ਵਾਈਟ
ਬੈਟ ਹੀ ਮੈਂ ਵੀ ਕਹਿੰਦਾ ਬੈਟ ਚ ਲੈ ਲਾ ਨੇਪਾਲ ਚੋਂ ਆ ਕੇ ਕਾਪੀ ਬਣਾਈ ਫਿਰਦਾ ਨਾਲੇ ਆਧਾਰ ਕਾਰਡ ਵੀ ਇੱਥੋਂ ਦੇ ਕਾਪੀ
ਜਦੋਂ ਇਹ ਆਈ ਉਦੋਂ ਬੱਚਾ ਸੀ
ਤੇ ਤੂੰ ਵੀ ਬੱਚਾ ਆ ਜਾਂਦਾ ਤੂੰ ਕਿਉਂ ਵੱਡਾ ਹੋ ਗਿਆ
ਤਾਇਆ ਹੁਣ ਬਸ ਆਧਾਰ ਕਾਰਡ ਤਾਂ ਅਪਲਾਈ ਕੀਤਾ
ਮੋਗਾ ਕਿਹੜਾ ਇੱਥੇ ਤੇਲੰਗਾਨਾ ਚ ਪੈਂਦਾ ਤੈਨੂੰ ਕਮਾਲ ਹੀ ਕਰਨਾ ਵੈਸੇ ਓਦਾਂ ਹੀ ਕਹਿੰਦਾ ਵੀ ਨਾ ਦੇਣ ਵਾਲੀਆਂ ਗੱਲਾਂ ਮਿਲਗੀ ਤੈਨੂੰ
ਨਹੀਂ ਭਰਾਵਾ ਦੇਣ ਦੋ ਨਾਲ ਤਾਂ ਕੋਈ ਗੱਲ ਹੀ ਨਹੀਂ ਕੋਈ ਦੇਣ ਦੋ ਨਾਲ ਤਾਂ ਕੋਈ ਗੱਲ ਹੀ ਨਹੀਂ
ਭਰਾ ਰਮਾਣਾ ਸਾਹਿਬ ਕਹਿੰਦੇ ਗੋਲ ਗੱਪੇ ਆ ਕਿੱਥੇ ਸੀ ਦਸ ਨੰਬਰ
ਗੋਲ ਗੱਪਾ ਭਾਜੀ ਤੁਹਾਡਾ ਗੋਲ ਗੱਪਾ ਗੋਲ ਗੱਪੇ ਦੇ ਨਾਲ ਵੀ ਜੀ ਰਹਿੰਦਾ ਇੱਕ ਛੋਟਾ ਜਿਹਾ ਗੋਲ ਗੱਪਾ ਆਉਣ ਵਾਲਾ ਓਹਦੇ ਨਾਲ ਹੀ ਰਹੀਦਾ ਦੇਖਭਾਲ ਕੇ ਰਹੀਦਾ
ਟਿੱਕੀਆਂ ਬਣਾ ਬਣਾ ਖਾਈ ਜਾਂਦੇ ਮੀਆਂ ਬੀਬੀ ਦੋਵਾਂ ਨੇ
ਤਾਇਆ ਹੁਣ ਕੰਮ ਕਾਰ ਦਾ ਕਰਨਾ ਹੀ ਯਾਰ 4 ਪੈਸੇ ਚਾਹੀਦੇ ਆ ਡਾਕਟਰਾਂ ਨੇ ਤਾਂ ਮੂੰਹ ਅੱਡ ਲੈਣਾ
ਡਾਕਟਰ ਕਿਉਂ ਮੂੰਹ ਅੱਡਣਗੇ
ਉਹ ਤਾਇਆ ਉਹਨਾਂ ਦਾ
ਉਹ ਭਰਾਵਾ ਆ ਜਿਹੜੀ ਆ ਤਾਰਪੁਰ ਦੀ ਦਾਈ ਆ ਉਹ ਤੂੰ ਵੀ ਉਹ ਤੋਂ ਜੰਮਿਆ ਉਹਨੂੰ ਲੈ ਕੇ ਆ ਹਲੇ ਗੀਂਦੀ ਉਹ
ਨਹੀਂ ਆ ਜਿਹੜਾ
ਬਾਪੂ ਤੁਹਾਡਾ ਵੀ ਉਹਨੇ ਜਮਾਇਆ ਦਾਦਾ ਵੀ ਉਹਨੇ ਜਮਾਇਆ ਜਦੋਂ ਦਾਦਾ ਜਮਾਇਆ 16 ਸਾਲਾਂ ਦੀ ਕਿਸ਼ਨਗੜ ਦਾ ਬੁੜਾ ਤੁਹਾਡਾ ਬਿਸ਼ਨਗੜ ਦਾ ਹੋਵੇ ਪਾਵਾਂ ਉਦੋਂ ਲਾਗੇ ਛਾਗੇ ਦਾਈਆਂ ਨੀ ਸੀ ਇਹ ਰੁਪਇਆ ਨੀ ਸੀ ਕੋਈ ਲੈਂਦੀ
ਅੱਛਾ
ਮੂੰਹ ਵੇਖ ਕੇ ਪੈਸੇ ਲੈਂਦੀ ਜੇ ਤਾਂ ਨਿਆਣਾ ਸੋਹਣਾ ਫੱਫਦਾ ਉਹ ਪੈਸੇ ਲੈਂਦੀ ਸੀ
ਨਾ ਪਰ ਮੰਦੀ
ਜੇ ਕੋਈ ਨਿਆਣਾ ਹੋਵੇ ਨਾ ਹੋਰ ਹਿਸਾਬ ਦਾ ਉਹ ਕਹਿੰਦੀ ਸੀ ਵੀ ਹੁਣ ਇਹਦਾ ਕੀ ਲੈਣਾ ਉਹ ਜਦੋਂ ਤੁਹਾਡੇ ਦਾਦੇ ਵਾਲੀ ਕੁਛ ਨੀ ਲਿਆ ਤੇ ਉਹਨਾਂ ਨੇ ਡੈਡੀ ਵਾਰੀ ਵੀ ਇਹੋ ਸਾਦੇ ਲਈ ਕਹਿੰਦੇ ਵੀ ਸ਼ਾਇਦ ਇੱਥੇ ਵੀ ਉਹੀ ਗੱਲ ਬਣ
ਜਾਂਦੀ
ਡੈਡੀ ਵੇਖਿਆ ਉਹਦਾ ਵੀ ਮੈਂ ਹੁਣ ਕੀ ਲੈਣਾ ਫਿਰ ਤੇਰੇ ਵਾਰੀ ਵੀ
ਸਾਡੇ ਗੱਲ ਆਈ ਹੋਣਾ ਸੋਨੇ ਵਰਗਾ ਜੋ ਮੁੰਡਾ ਹੋਇਆ ਬਲੈਕ ਗੋਲਡ
ਤੇਰੇ ਵਾਰੀ ਉਹ ਫਿਰ ਮਹਿੰਗਾਈ ਹੋ ਗਈ ਤੇ ਉਹ ਕਹਿੰਦੀ ਵੀ ਰੁਪਇਆ ਮੈਂ 100 ਲੈਣਾ ਭਾਜੀ ਅੱਛਾ ਇਹਦਾ ਮਤਲਬ ਸੋਹਣਾ ਸੀ
ਸੋਹਣਾ
ਸੋਹਣੇ ਦਾ ਤਾਂ ਪਤਾ ਨੀ ਉਹ ਕਹਿੰਦੀ ਉਸ ਤੋਂ ਬਾਅਦ ਫਿਰ ਮੈਂ ਪੈਸੇ ਲੈਣੇ ਸ਼ੁਰੂ ਕਰਤੇ ਜਾਂਦੇ ਸਾਰੇ ਇਦਾਂ ਦੇ ਜਮਣ
ਲਾ ਬਿਜਨਸ ਵੱਧ ਗਿਆ ਉਹਦਾ ਬਿਜਨਸਮੈਨ ਸੀ ਨਾ ਉਹ
ਕਹਿੰਦੀ ਜਮਣ ਹੀ ਇਦਾਂ ਦੇ ਲਾਪਾ ਤੇ ਫਿਰ ਹੁਣ ਦੱਸ ਮੇਰਾ ਤਾਂ ਕਹਿੰਦੀ ਫਿਰ ਮੈਂ ਕਿਹਾ ਮਿਲ ਗਿਆ 100 ਰੁਪਇਆ ਰਹਿਣਾ ਕਹਿੰਦੀ ਉਹਨਾਂ ਮੁੰਡਾ ਚ ਕਰਤਾ ਕਹਿੰਦੀ ਲੈ ਜਾ ਕੋਈ ਨੀ ਹੋਰ ਜਮਣਾ
ਮੁੰਡਾ ਹੀ ਰੱਖ ਲਓ 100 ਰੁਪਇਆ ਨੀ ਦੇਣਾ
ਮੁੰਡਾ ਕਹਿੰਦੀ ਮੁੰਡਾ ਹੀ ਲੈ ਜਾਓ ਕਹਿੰਦੀ ਮੈਂ ਕਿਹਾ ਮੈਂ ਤਾਂ ਦੱਸਦਾ ਨੀ ਉਹਨੂੰ ਨਹੀਂ ਤੇ ਨਫ਼ਰਤ ਨੀ ਕਰਦੇ ਉਹ ਜਦੋਂ ਖੁਸ਼ ਰਹੇ ਉਦੋਂ ਵੀ ਉਹਨਾਂ ਨੂੰ ਕਹਿਣ ਕਿਆ ਕਰ ਜਾ
ਮਾੜੀ ਮੇਰੇ ਨਾਲ
ਮੁੰਡਾ ਹੀ ਅੰਬ ਦਾ ਬੂਟਾ ਸੀ ਜਿਹਨੂੰ ਕਹਿਣ ਲੈ ਜਾ ਲੈ ਜਾ ਲੈ ਜਾ ਉਹ ਪਹਿਲਾਂ ਵੀ ਤੇਰੀ ਕਰਮੀ ਚੰਗੇ ਸੀ ਕਿਸੇ ਨੇ ਖੜਿਆ ਵੀ ਨਹੀਂ ਉਹ 100 ਰੁਪਇਆ ਛੱਡ ਦਿੱਤਾ ਤੈਨੂੰ ਨੀ ਖੜਿਆ ਮੈਂ ਉਹਨੂੰ ਕਿਹਾ ਮੈਂ ਲੈ ਜਾਂਦੀ ਜਗ੍ਹਾ ਨਾਲੀਆਂ ਨੂਲੀਆਂ ਕਢਾਉਂਦਾ
ਮੈਂ
ਯਾਰ ਤਾਇਆ ਜੀ ਹੁਣ ਜੇ ਲਿਆਂਦੀ ਹੁੰਦੀ ਤੇ ਕਿੰਨੇ ਗੋਲ ਗੱਪੇ ਬਣਾ ਬਣਾ ਖਾਂਦੀ ਹੈ ਉਹ ਜੀਂਦੀ ਹਲੇ ਵੀ ਉਹਦਾ ਹਲੇ ਉਹ ਤਾਂ ਭਰਾਵਾ ਹਲੇ ਗਾਂ ਤੇਰੇ ਮੁੰਡੇ ਦੇ ਨਿਆਣਿਆਂ ਨੂੰ ਵੀ ਉਸੇ ਤੋਂ ਕਰਾਉਣੇ ਨਾਰਮਲ ਵਾਲੀ ਗੱਲ ਆ ਤਾਇਆ ਜੀ ਇਹ ਖਾਂਦੀ ਕੀ ਆ ਉਹ ਜੀ ਹੱਕ ਦੀ
ਖਾਂਦੀ ਹੋਣੀ
ਹੱਕ ਦੀ ਖਾਂਦੀ ਆ ਜਿਹਨੇ ਤੁਹਾਡੇ ਸਾਰੀਆਂ ਪੀੜੀਆਂ ਤੋਂ ਪਹਿਣ ਲਿਆ ਹਲੇ ਗਾਲਾਂ ਦੱਸਦਾ ਗਾਲਾਂ ਤਾਂ ਸਗੋਂ ਉਹਨੂੰ ਕੱਢਣੀਆਂ ਚਾਹੀਦੀਆਂ ਸੀ ਤੁਹਾਨੂੰ ਇਹਨਾਂ ਕੋਲ ਰੁਪਇਆ ਨੀ ਦਿੱਤਾ ਪੈਕੇਜ ਬੜਾ ਵਧੀਆ ਸੀ ਵੀ ਜੇ ਮੁੰਡਾ ਨਿਆਣਾ ਸੋਹਣਾ ਨੀ ਫੇਰ ਨੀ ਪੈਸੇ ਲੈਣੇ ਉਹ ਅਗਲੇ ਦਾ ਤਾਂ ਪਹਿਲਾਂ ਮਨ ਸੜਿਆ ਹੁਣ ₹500 ਮੈਂ ਲੈਣਾ ਵਾਧੂ ਆਪਾਂ ਕਹਿੰਦੀ ਮਹਾਰਾਜ ਹੱਕ ਦੀ ਖੋ ਰੁਪਇਆ 500 ਲੈਣੀ
ਸਹੀ ਹੈ ਤਾਇਆ ਫਿਰ ਆਪਾਂ ਡਾਕਟਰਾਂ ਕੋਲ
ਡਾਕਟਰ ਤਾਇਆ 70-70 ਹਜ਼ਾਰ ਰੁਪਇਆ ਲੈਂਦੇ
ਮਨਦੀਪ ਤੋਂ ਪੁੱਛ ਲਾ
70 ਹਜ਼ਾਰ ਰੁਪਇਆ ਲੈਂਦੇ ਨੇ
ਭਾਈ ਤੁਹਾਡਾ ਕਿੰਨਾ ਲੱਗਿਆ ਦੱਸ ਦੇ
70 ਹਜ਼ਾਰ ਲੱਗ ਗਿਆ
ਤੇ ਤਾਇਆ ਤੁਸੀਂ ਨੀ ਦੱਸਿਆ ਉਹ ਦਾਈ ਦਾ ਇਹਨੂੰ ਪਤਾ
70-70 ਕਰੀ ਜਾਂਦਾ ਇਹਨੇ ਮੈਂ ਤੂੰ ਪੁੱਛਿਆ ਹੀ ਨੀ ਮੈਂ ਦੱਸਦਾ ਸਾਰਿਆਂ ਨੂੰ ਮੈਂ ਤਾਂ ਕਿਹਾ ਕਿਸੇ ਜੱਗ ਦਾ ਭਲਾ ਹੋ ਜਾ ਜਾਂਦੀ ਜਾਂਦੀ ਇੱਕ ਦੋ ਕੇਸ ਉਹ ਕਰਕੇ ਹੀ ਜਾਵੇ ਜਾਂਦੀ ਜਾਂਦੀ
ਮੇਰਾ ਕੇਸ ਕਰਾ ਕੇ ਜਾਊ
ਨਦੀ ਨਾਲ ਸੰਯੋਗੇ ਮੇਲ ਉਹ ਵਿਚਾਰੀ ਉਦੋਂ ਹੈ ਹਲੇ ਤਕੜੀ ਹੈ ਹਲੇ ਛੰਨਾ ਘਿਓ ਦਾ ਪੀ ਜਾਂਦੀ ਮੈਂ ਗਿਆ
ਤੁਸੀਂ ਕਿਹੜਾ ਮਾੜੇ
ਮੈਂ ਸਗੋਂ ਤੁਹਾਡਾ ਤਾਇਆ ਲਾ ਤਾ ਮੇਰੀ ਵੀ ਤਾਈ ਲਾ ਮੈਂ ਤਾਈ ਹਲੇ ਜੀਂਦੀ ਆ ਮਰ ਜਾਣਿਆ ਤੂੰ ਮਾਰ ਕੇ ਖੁਸ਼ ਹੋ ਮੈਂ ਕਿਹਾ ਮੈਂ ਤਾਂ ਕਹਿੰਦਾ ਮਰੇ ਨਾ ਤੂੰ ਮੈਂ ਕਾਹਨੂੰ ਮਾਰ ਕੇ ਖੁਸ਼ ਹੋਣਾ
ਅੱਛਾ ਇੰਨੇ ਭਲਿਆ ਕਰਦੇ
ਸਾਰਾ ਪਿੰਡ ਮੈਂ ਕਿਹਾ ਤੇਰੇ ਹੱਥੀ ਜੰਮਿਆ ਸਾਡਾ ਤੇ ਮੈਂ ਤੈਨੂੰ ਮਾਰਨਾ ਹੀ ਚਾਹੁੰਦਾ ਭਲਾ ਅੱਛਾ ਕਿਆ ਬਾਤ ਆ ਇੱਕ ਸ਼ਰੀਫਾਂ ਦੇ ਕੇ ਹਾਂ ਸ਼ਰੀਫਾਂ ਦੀ ਅੱਜ ਚੜਾਈ ਕਰ ਗਈ ਉਹ ਤਾਂ ਰੁਪਇਆ ਕੋਈ ਨਹੀਂ ਲੈਂਦੀ ਉਹ ਤਾਂ ਪੱਲਿਓਂ ਦੇ ਦਿੰਦੀ ਸੀ ਕਈ ਵਾਰ
ਅੱਛਾ ਇੰਨੀ ਦਿਆਲੂ
ਬਾਲੀ ਗਈ ਪਹਿਲਾਂ ਉਹ ਲਿਆਣ ਲੱਗੇ ਸੀਗੇ ਤੁਹਾਡੇ ਵਾਰੀ ਉਹ ਕਿਹੜੇ ਹਿਸਾਬ ਨਾਲ ਪੈਸੇ ਫਿਰ ਦੇ ਕੇ ਜਾਂਦੀ ਸੀ ਉਹ ਚੰਗੀ ਸੀ ਖਾਨ ਉਹਦੇ ਵਿਚੋਂ ਉਹਦਾ ਜਿਹੜਾ ਵੱਡਾ ਮੁੰਡਾ ਸੀ ਉਹ ਆਬੂ ਧਾਬੀ ਸੀ
ਅੱਛਾ
ਜਿਹੜਾ ਛੋਟਾ ਸੀ
ਉਹ
ਲੋਹਾ ਕਦਰ ਸੀ
ਅੱਛਾ
ਤੇ ਜਿਹੜਾ ਉਦੋਂ ਛੋਟਾ ਸੀ
ਅੱਛਾ
ਉਹ ਬਰਹੀਨ ਸੀ ਤੇ ਜਿਹੜਾ ਉਦੋਂ ਛੋਟਾ ਸੀ ਉਹ
ਸੀ ਕਾਬੇ ਅਲੀ
ਕਾਬੇ ਕਰਨ ਗਿਆ ਸੀ
ਮੈਂ ਉਹ ਵੀ ਦੇਸ਼ ਆਕ
ਨਹੀਂ ਤੂੰ ਉਹਨਾਂ ਦਾ ਰਾਹਦਾਰੀ ਭੇਜੀ ਸੀ ਤੈਨੂੰ ਪਤਾ ਸਾਊਦੀਆ ਜੀ ਸਾਊਦੀ ਅਰਬ ਚ ਸੀ ਤੇ ਜਿਹੜਾ ਉਦੋਂ ਛੋਟਾ ਸੀ ਉਹ ਲਿਬਲਾਨ ਚ ਸੀ ਉਹ ਤਾਇਆ ਉਹਦੇ ਤੇ ਆਪਦੇ ਕੇਸ ਫੇ ਬੜੇ ਹੋਏ ਸੀ ਤੇ ਉਹਨੇ ਕੀ ਕਰਨਾ
ਇੰਨੇ ਕੇਸ ਕਿਹਨੇ ਕੀਤੇ ਉਹਨੇ
ਉਹ ਹੁਣ ਦੂਸਰੀ ਤਾਰਪੁਰ ਵਾਲੀ ਤਾਰਪੁਰ ਵਾਲੀ ਦੇ ਕਿੰਨੇ ਨਿਆਣੇ ਸੀ ਉਹ ਜਦ ਸਾਰਾ ਪ੍ਰੋਗਰਾਮ ਨਿਆਣਿਆ ਚ ਗਿਣਾ ਦੇਣਾ ਤੁਸੀਂ ਪੁੱਤਰਾ ਤੁਸੀਂ ਕਰਦੇ ਮਜ਼ਾਕ ਆ
ਨਾ ਨਾ ਤਾਇਆ ਮਜ਼ਾਕ ਤੇਰੇ ਨੇ ਕਰਨਾ ਯਾਰ
ਜਿਹੜੀਆਂ ਦਾਈਆਂ ਨਾ ਉਹਨਾਂ ਨੂੰ ਸਭ ਪਤਾ ਹੁੰਦਾ ਅੱਜ ਕੱਲ ਡਾਕਟਰ ਪੈਸੇ ਵੱਡੇ ਤੁਰ ਆਉਂਦੇ ਆ ਤੇ ਐਵੇਂ ਕਿਸੇ ਦਾ ਪ੍ਰੇਸ਼ਨ ਕਰੀ ਜਾਂਦੇ ਐਵੇਂ ਬਿਨਾਂ ਗੱਲ ਨੂੰ ਪ੍ਰੇਸ਼ਨ ਅੱਛਾ ਜਿਹੜੇ ਜੰਗਲੀ ਜਾਨਵਰ ਨਿਆਣਿਆਂ ਨੂੰ ਜੰਮਦੇ ਆ ਉਹ ਘੋੜਾ ਵਾ ਘੋੜੀ ਸੱਚ ਊਠਣੀ ਆ ਸ਼ੇਰਨੀ ਆ ਉਹ ਡਾਕਟਰਾਂ ਕੋਲ ਕਹਿੰਦੇ ਆ ਕੁਦਰਤ ਦਾ ਇਹ ਸਿਧਾਂਤ ਆ ਹੁਣ ਡਾਕਟਰ ਡਰਾ ਡਰਾ ਪੈਸੇ ਵੱਡੀਆਂ ਦੇ
ਉਹਨਾਂ ਨੂੰ ਤਾਂ ਛੱਡੋ ਪਰਾਂ
ਨੂੰ 7000 ਮਿਲਦਾ ਉਹ ਦੱਸ ਤੁਹਾਨੂੰ 500 ਰੁਪਇਆ ਨੂੰ ਕਹੋ
ਤਾਇਆ ਜੀ ਉਹਨਾਂ ਨੂੰ ਛੱਡੋ ਆ ਜਿਹੜੇ ਆਪਣੇ ਝੁੱਗੀਆਂ ਵਾਲੇ ਆ ਜਿਹੜੇ ਵਿਚਾਰ ਝੁੱਗੀਆਂ ਝੋਫੜੀਆਂ ਵਾਲੇ ਆ
ਆਪਾਂ ਕੋਈ ਨੀ ਡੱਲੇ ਵਾਲੀਆਂ ਝੁੱਗੀਆਂ ਨੂੰ ਪੁੱਛਦੇ ਕਿੱਥੋਂ ਕਰਾਉਂਦੇ ਹੋਰ ਪੁੱਛ ਰਿਹਾ ਤਾਏ ਨੂੰ ਨਹੀਂ ਨਹੀਂ ਉਹਨੇ ਠੀਕ ਆ
ਨਹੀਂ ਨਹੀਂ ਤਾਇਆ ਮੇਰਾ ਮਤਲਬ ਯਾਰ
ਤਾਇਆ ਜੀ ਭੰਗੂ ਸਾਹਿਬ ਵੀ ਅੱਜ ਪ੍ਰੋਗਰਾਮ ਨੂੰ ਸੁਣ ਰਹੇ ਨੇ ਉਹ ਭੰਗੂ ਤੋਂ 2-3 ਦਿਨ ਆਇਆ ਨੀ ਭੰਗੂ ਕੀ ਗੱਲ ਹੋ ਗਈ
ਅੱਜ ਜਾ ਕੇ ਪੂਰਾ ਖੰਗੂ
ਪੰਗੂ 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 ਰੇਡੂਏ ਹਰਮਨ ਤੇ ਆ ਗਏ ਉੱਥੇ ਲਾਗੇ ਹਰਮਨ ਰੇਡੂਏ ਤੇ ਆਣ ਕੇ ਮੰਗੂ ਮਲਕੀਤ ਨੂੰ ਸੂੜੀ ਟੰਗੂ ਤੇ ਕਹਿੰਦੇ ਜੈ ਜਵਾਨ ਜੈ ਕਿਸਾਨ ਜੀ ਜੈ ਜਵਾਨ
ਜੈ ਕਿਸਾਨ
ਕਿਸਾਨ ਮਜ਼ਦੂਰ ਇੱਕ ਤਾਂ ਯੂਨੀਅਨ ਤੇ ਕਹਿੰਦੇ ਤਾਇਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਨਦੀਪ ਭਾਜੀ ਤੇ ਮਿਲ ਕੇ ਭਾਜੀ ਦੇ ਸਤਿ ਸ਼੍ਰੀ ਅਕਾਲ
ਜੀ
ਕਹਿੰਦੇ ਜੀ ਮੈਂ ਵੀ ਠੀਕ ਠਾਕ ਆ ਜੀ ਕੰਮ ਤੇ ਜੀ ਲਓ ਜੀ ਠੀਕ ਠਾਕ ਹੀ ਚਾਹੀਦਾ ਤੁਸੀਂ ਕਹਿੰਦੇ ਠੀਕ ਆ ਜੀ ਅਸੀਂ ਚੜ੍ਹਦੀ ਕਲਾ
ਬਸ ਰੇਡੇ ਵਿਹਲੇ ਆ
ਤੇ ਮੈਂ ਭਾਜੀ ਅੱਜ ਕਹਿੰਦੇ ਜੀ ਤੇਜੀ ਪੰਨੂ ਦਾ ਗੀਤ ਸੁਣਾ ਦਿਓ ਜੀ ਇੰਟੂ ਜ਼ਰੂਰ ਸੁਣਾਵਾਂਗੇ ਲਵ ਯੂ ਭਾਜੀ ਥੈਂਕ ਯੂ ਭਾਜੀ ਥੈਂਕ ਯੂ ਕੋਸ਼ਿਸ਼ ਕਰਾਂਗੇ ਅੱਜ ਤੁਹਾਡੀ ਪਸੰਦ ਦਾ ਗੀਤ ਜ਼ਰੂਰ ਸੁਣਾ ਕੇ ਜਾਈਏ ਇਹਦੇ ਪੰਜਵੀਰ ਸਿੰਘ ਧਾਰੀਵਾਲ ਸਾਹਿਬ ਵੀ ਤਾਇਆ ਜੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਕਹਿੰਦੇ ਤਾਇਆ ਜੀ ਤਾਇਆ ਸੁਖਪ੍ਰੀਤ ਸੁਖ ਬਿਸ਼ਨਪ੍ਰੀਤ ਸਿੰਘ ਐਸ ਪੀ ਸਾਹਿਬ ਨੂੰ ਹਟ ਜਾ ਤੂੰ ਹਟ ਜਾ ਹਟ ਜਾ ਧਾਰੀਵਾਲ ਜਿਹੜੀ ਭਾਈ ਸਾਹਿਬ ਨੀ ਹਟਦਾ ਤਾਇਆ ਜੀ ਅੱਜ ਪੱਛੀ ਕਿਹਨੂੰ ਕਿਹਨੂੰ ਲਗਾਈ ਹੈ ਤੁਸੀਂ ਬਾਕੀ ਪੰਚਾਇਤੀ ਗ੍ਰਾਂਟ ਕਿੰਨੀ ਖਾਧੀ ਹੈ ਸਰਪੰਚ ਸਾਹਿਬ ਨੇ ਦੇਖ ਲਾ ਵੀ ਇਹਨੂੰ ਲੱਗਦਾ ਵੀ ਜਿੰਨੇ ਸਰਪੰਚ ਸਾਹਿਬ ਖਾਣ ਵਾਲੇ ਜੀ ਉਹਦਾ ਵਿਚਾਰੀ ਨੇ ਆਪਦੇ ਵੀ ਜਿਹੜੇ ਚਾਰ ਜੋੜੇ ਸੀ ਉਹ ਵੀ ਪਿੰਡ ਦੇ ਉੱਤੋਂ ਵਾਰ ਵਾਰ ਕੇ ਛੱਡ ਦਿੱਤੇ ਆ ਇਹ ਕਹਿੰਦਾ ਵੀ ਤਾਇਆ ਖਰੇ ਉਹ ਸਾਰੇ ਸਰਪੰਚ ਖਾਣ ਵਾਲੇ ਜੀ
ਇਹ ਵਾਕਈ ਗੱਲ ਤਾਇਆ ਤੁਹਾਡੀ ਉਹਨਾਂ ਦੀ ਸਹੀ ਆ ਵਾਕਈ ਖਾਣ ਵਾਲੇ ਹੁੰਦੇ ਸਾਰੇ
ਸਾਰੇ ਨੀ ਹੁੰਦੇ ਬਹੁਤਾ ਕੁਝ ਖਵਾਉਣ ਵਾਲੇ ਵੀ ਹੁੰਦੇ ਆ ਦੁਨੀਆ ਨੂੰ ਇੱਕੋ ਤਕੜੀ ਜੀ ਨੀ ਟੋਲੀ ਦਾ ਇਧਰ ਗਗਨ ਬਾਜੀ ਵੀ ਤਾਇਆ ਜੀ ਸੁਣਦੇ ਨੇ ਸਤਿ ਸ਼੍ਰੀ ਅਕਾਲ ਤਾਇਆ ਜੀ ਮਨਦੀਪ ਬਾਜੀ ਤੇ ਮਿਰਕੇ ਬਾਜੀ ਨੂੰ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ
ਕਹਿੰਦੇ ਜੀ ਇੱਕ ਬੇਨਤੀ ਆ ਪਤਾ ਕਰਕੇ ਦੱਸਿਓ ਦੱਸ ਸਕਦੇ ਹੋ ਕਿ ਹੋ ਸਕਦਾ ਕੋਈ ਆਪਣਾ ਵੀਰ ਸਿਡਨੀ ਜਾਂ ਯੰਗ ਏਰੀਏ ਦੇ ਵਿੱਚੋਂ ਹੋਵੇ ਕਹਿੰਦੇ ਇੱਥਾਂ ਨੀਅਰ ਵਾਗਾ ਵਾਗਾ ਹੈ ਕਹਿੰਦੇ ਜੀ ਯੰਗ ਨਿਊ ਸਾਊਥ ਵੇਲ ਦੇ ਵਿੱਚ ਜ਼ਰੂਰ ਭਾਜੀ ਪਤਾ ਕਰ ਲੈਂਦੇ ਕੋਈ ਕੰਮ ਹੈਗਾ ਤੇ ਦੱਸ ਦਿਓ ਕੋਈ ਵੀ ਆਪਣੇ ਸੁਣਨ ਵਾਲੇ ਸਰੋਤਿਆਂ ਦੇ ਵਿੱਚੋਂ ਜੇ ਕੋਈ ਯੰਗ ਨਿਊ ਸਾਊਥ ਵੇਲ ਵਾਗਾ ਵਾਗਾ ਦੇ ਕੋਲ ਹੋਵੇ ਤਾਂ ਜ਼ਰੂਰ ਸਾਨੂੰ ਮੈਸੇਜ ਕਰ ਦਿਓ ਗਗਨ ਭਾਜੀ ਪੁੱਛ ਰਹੇ ਨੇ ਕੋਈ ਹੋ ਸਕਦਾ ਕੰਮ ਹੋਵੇ ਕੋਈ ਗੱਲ ਪੁੱਛਣੀ ਹੋਵੇ ਤਾਂ ਜ਼ਰੂਰ ਸੁਨੇਹਾ ਭੇਜ ਦਿਓ ਉੱਥੇ ਜਿਹੜਾ ਸ਼ਹਿਰ ਆ ਵਾਗਾ ਵਾਗਾ
ਵਾਗਾ ਵਾਗਾ
ਵਾਗਾ ਵਾਗਾ ਵਾਗਾ ਹੋਣਾ
ਵਾਗਾ ਵਾਗਾ ਨੀ ਸਰ
ਵਾਗਾ
ਵਾਗਾ
ਤੇ ਇਧਰ ਸੁਖਵਿੰਦਰ ਬਾਜੀ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਸਾਰਿਆਂ ਨੂੰ ਵਾਹਿ ਸ਼੍ਰੀ ਅਕਾਲ ਬਲੇ ਸੁਖਵਿੰਦਰਾ ਤੇ ਤਾਇਆ ਜੀ ਵਿੱਕੀ ਹੋਰਾਂ ਨੇ ਸੁਨੇਹਾ ਭੇਜ ਦਿੱਤਾ ਤੁਸੀਂ ਕਹਿੰਦੇ ਸੀ ਨਾ ਵਿੱਕੀ ਦੀ ਗੱਲ ਕਿ ਵਿੱਕੀ ਭਾਜੀ ਆਏ ਕਿ ਨਹੀਂ ਵਿੱਕੀ ਭਾਜੀ ਨੇ ਸੁਨੇਹਾ ਭੇਜ ਦਿੱਤਾ ਈਮੇਲ ਤੇ ਕਹਿੰਦੇ ਚਲੋ ਫਿਰ ਤਾਇਆ ਜੀ ਲਾ ਦੋ ਗਾਣਾ ਆਲ ਬੰਬ ਅੰਮ੍ਰਿਤ ਮਾਨ ਦਾ ਲੈ ਬਾਈ ਵਿੱਕੀ ਐਤਕੀ ਅੰਮ੍ਰਿਤ ਮਾਨ ਦਾ ਬੰਬ ਗੀਤ ਮਰਿੰਦਰ ਗਿੱਲ ਦੇ ਗੀਤ ਤੋਂ ਪਹਿਲਾਂ ਹੀ ਚੱਲੂ ਲੈ ਹੋਰ ਦੱਸ ਤੁਸੀਂ ਕਿਹਾ ਸੀ ਉਦੋਂ ਹੀ ਮੈਂ ਕਿਹਾ ਜੀ ਤੁਹਾਨੂੰ ਦੱਸ ਦਿੱਤਾ ਹੁਣੇ ਚੱਲੂ ਹੁਣੇ
ਸਾਡਾ ਬੰਬ ਹੁਣੇ ਫਟਾਉਣਾ ਹੈ
ਹਾਂ ਹੁਣੇ ਤੇ ਇਹ ਯੁਵਰਾਜ ਭਾਜੀ ਵੀ ਸਾਰਾ ਜੀ ਸਾਰਿਆਂ ਨੂੰ ਸੁਣਦੇ ਪਏ ਨੇ ਤੇ ਬੱਬੂ ਮਾਨ ਦਾ ਧੂਆਂ ਗੀਤ ਸੁਣਨਾ ਚਾਹੁੰਦੇ ਨੇ ਬਹੁਤ ਬਹੁਤ ਸ਼ੁਕਰੀਆ ਯੁਵਰਾਜ ਭਾਜੀ ਮਾਫੀ ਚਾਹੁੰਦਾ ਮੈਂ ਸੁਨੇਹਾ ਜਿਹੜਾ ਤੁਹਾਡਾ ਵੀ ਥੋੜਾ ਲੇਟ ਦੇਖਿਆ ਨਹੀਂ ਲੇਟ ਤੂੰ ਸੁਨੇਹ ਦੇਖਦਾ
ਬੰਬ ਫਟਾਉਣਾ ਫਿਰ
ਪਹਿਲਾਂ ਅੱਖਾਂ ਬੰਦ ਕੀਤੀਆਂ ਅੱਜ ਦਾ ਵਿਚਾਰ ਕਹਿੰਦੇ ਨੇ ਕਿ ਕਾਮਯਾਬ ਹੋਣ ਲਈ ਇਕੱਲੇ ਹੀ ਅੱਗੇ ਵਧਣਾ ਪੈਂਦਾ ਹੈ ਲੋਕ ਤਾਂ ਤੁਹਾਡੇ ਪਿੱਛੇ ਆਉਂਦੇ ਨੇ ਜਦੋਂ ਤੁਸੀਂ ਕੰਮ ਹੋ ਜਾਂਦੇ ਹੋ ਕਾਮਯਾਬ ਹੋ ਜਾਂਦੇ
ਇਹ ਵਾਕਈ ਸਹੀ ਗੱਲ ਇਹ ਤਾਂ
ਕਹਿੰਦੇ ਕਾਮਯਾਬ ਤੁਹਾਨੂੰ ਇਕੱਲਿਆਂ ਨੂੰ ਹੋਣਾ ਪੈਂਦਾ ਤੇ ਮਗਰੋਂ ਬਹੁਤ ਨਾਲ ਤਾਇਆ ਜੁੜ ਜਾਂਦੇ ਨੇ ਮਗਰੋਂ ਕੋਈ ਫਜੋਣ ਨੂੰ ਦਿੰਦਾ ਹੀ ਨਹੀਂ ਜਿਹੜਾ ਕਾਮਯਾਬ ਹੋ
ਜਾਂਦਾ ਇਹ ਤਾਂ
ਹੈ ਮਿਲ ਖਿਆਲ ਕੇ ਪੁੱਛਦੇ ਦੇਣ ਬਹਿਣ ਦਿੰਦੇ ਮੱਖੀ
ਨਾ 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 ਮੱਖੀ
ਕਰਦੇ ਭਰਾਵਾ ਕੋਈ ਲਾਗੇ ਲੱਗਣ ਦਿੰਦਾ ਮਗਰੋਂ ਆਪ ਨੀ ਪਹਿਲਾਂ ਕੋਈ ਆਪ ਨੀ ਲਾਗੇ ਲੱਗਦਾ ਮਗਰੋਂ ਅਗਲੇ ਨੀ ਲੱਗਣ ਦਿੰਦੇ ਹਿਸਾਬ ਤੇ ਬਰਾਬਰ ਹੀ ਕਰਕੇ ਰੱਖਦੇ ਲਖਵੀਰ ਭਾਜੀ ਤਾਇਆ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ ਮਨਦੀਪ ਭਾਜੀ ਮਿਲਖਾ ਭਾਜੀ ਸਤਿ ਸ਼੍ਰੀ ਅਕਾਲ ਲੱਖਾਂ ਦੇ ਵੀਰ ਨੇ ਅਜੇ ਬੜੇ ਚਿਰਾਂ ਬਾਅਦ ਸੁਨੇਹਾ ਭੇਜਿਆ ਖਰੇ ਲੱਖਾਂ ਦਾ ਵੀਰ ਸਾਡੇ ਨਾਲ ਓਦਾਂ ਨਾਰਾਜ ਹੀ ਹੋ ਗਿਆ ਕਹਿੰਦੇ ਜੀ ਗਾਣਾ ਸੁਣਾ ਦਿਓ ਨਵੀਂ ਫਿਲਮ ਦੇ ਵਿੱਚੋਂ ਪਵਾੜੇ ਦੇ ਵਿੱਚੋਂ ਲਓ ਜੀ ਪਵਾੜੇ ਚੋਂ ਜਿੰਨੇ ਕਹੋ ਗਾਣੇ ਗਾਣਿਆਂ ਦੇ ਕੱਢ ਕੇ ਗਾੜੇ ਦਿਆਂਗੇ ਤੇ ਹਰਨੇਕ ਭਾਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਤਾਂ ਜੀ ਹਰ ਹਾਜ਼ਰੀ ਪ੍ਰਵਾਨ ਕਰਿਓ ਜੀ ਕਹਿੰਦੇ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹਰਨੇਕ ਬੈਂਸ ਉਹ ਬਲਿਆ ਬੈਂਸ ਬੈਂਸ ਨੂੰ ਕਵਾਂਗੇ ਦੀਪੇ ਵਾਲੀ ਗੱਲ ਕਹਿੰਦੇ ਸੁਣਾ ਕੇ ਯਾਰ ਤੇ ਲਓ ਜੀ ਤਾਇਆ ਜੀ ਫਿਰ ਗੀਤ ਆਪਾਂ ਹੁਣ ਸੁਣਾ ਦਈਏ ਬਹੁਤ ਸਾਰੇ ਗੀਤ ਫਿਰ ਪਏ ਨੇ ਨਹੀਂ ਤੇ ਉਹ ਸਵੇਰ ਵਾਲੇ ਗੀਤ ਹੀ ਨੀ ਹਲੇ ਆਪਣੇ ਜਿਹੜੇ ਉਹ ਸੁਣਾਏ ਗਏ ਨੇ ਉਹ ਆਪਾਂ ਸੁਣਦੇ ਆ ਤਾਇਆ ਜੀ ਲਓ ਫਿਰ ਹਾਂ ਚੱਲ ਬਈ ਮਿਲਕੀ ਤੋ ਗੀਤ ਹੁਣ ਲੜਾਈ ਇਹਦੇ ਵਿੱਚ ਇਹ ਆ ਕਿ ਮਰਿੰਦਰ ਗਿੱਲ ਦਾ ਦੀਪੇ ਨੇ ਸੁਣਨਾ
ਜੀ
ਅੱਜ ਫਿਰ ਆਪਾਂ ਵਾਦਾ ਤੇ ਕਰ ਲਿਆ ਕਿ ਆਪਾਂ ਸੁਣਾਉਣਾ ਪਹਿਲਾਂ ਵਿੱਕੀ ਦਾ ਤੇ ਵਿੱਕੀ ਦਾ ਗੀਤ ਅੰਮ੍ਰਿਤ ਮਾਲ ਦਾ ਮਿਲ ਗੀਤ ਪਹਿਲਾਂ ਸੁਣਾ ਵਿੱਕੀ ਦਾ ਤੇ ਲਓ ਫਿਰ ਤਾਇਆ ਜੀ ਅੰਮ੍ਰਿਤ ਮਾਨ ਦਾ ਗੀਤ ਫਿਰ ਬੰਬ ਜਰੂਰ ਸੁਣਾਉਂਦੇ ਨੇ ਮਿਲਗੀ ਦਾ ਪਹਿਲਾਂ ਵਿੱਕੀ ਦਾ ਸੁਣਾ ਅੱਜ ਵਿੱਕੀ ਨੂੰ ਖੁਸ਼ ਹੋ ਲੈਣ ਨੇ ਮਾੜਾ ਯਾਰ
ਮਾਰਨਿੰਗ ਇਸ ਗੀਤ ਵਿੱਚ ਅਸਭਿਕ ਵਿਸ਼ੇ ਵਸਤੂ ਦੀ ਵਰਤੋਂ ਕੀਤੀ ਗਈ ਹੈ ਜੇ ਇਤਰਾਜ਼ ਹੈ ਤਾਂ ਸਰੋਤੇ ਥੋੜੇ ਸਮੇਂ ਲਈ ਆਵਾਜ਼ ਕੱਟ ਕਰ ਸਕਦੇ ਹਨ
ਗਰਮੀ ਵੱਧਦੀ ਜਾਂਦੀ ਸ਼ਹਿਰ ਚ ਓਦਾਂ ਸਰਦੀ ਮੇਰੇ ਦੁਨੀਆ ਮੈਂ ਤੇਰੇ ਤੇ ਮਰਦੀ ਵੇ ਜੱਟੀ ਇਸ ਕੋਚ ਵਰਗੀ ਲੈਂਦੀ ਅਸਰ ਜਿਆ ਕਰਦੀ ਵੇ ਜੱਟੀ ਇਸ ਕੋਚ ਵਰਗੀ ਗੱਭਰੂ ਕੋਲੋਂ ਡਰਦਾ ਪਤਾ ਨੀ ਤੇਰਾ ਸੀਪ ਲਾਣ ਦੀ ਨਿੱਤ ਲੈ ਕੇ ਗਲੀ ਵਿੱਚ ਖੜਦਾ ਜੇ ਤੂੰ ਇਸ ਕੋਚ ਬੱਲੀ ਤੇਰਾ ਯਾਰ ਤਕੀਲਾ ਵਰਗਾ ਜੇ ਤੂੰ ਇਸ ਕੋਚ ਬੱਲੀਏ ਤੇਰਾ ਯਾਰ ਤਕੀਲਾ ਵਰਗਾ ਜੇ ਤੂੰ ਇਸ ਕੋਚ ਬੱਲੀਏ ਜਮਾਨੀ ਸਹਿੰਦਾ ਮੈਂ ਸੂਟ ਲੈਣਾ ਉਹ ਮੁੰਡਿਆ ਤੇਰੇ ਅਸਲੇ ਨਾਲੋਂ ਮਹਿੰਗਾ ਮੈਂ ਸੂਟ ਲੈਣਾ ਉਹ ਮੁੰਡਿਆ ਤੇਰੇ ਰਫਲਾ ਨਾਲੋਂ ਮਹਿੰਗਾ ਮੈਂ ਸੂਟ ਲੈਣਾ ਉਹ ਮੁੰਡਿਆ
ਹੱਕ ਚ ਪਾਉਂਦੇ ਮੋਟਰ ਕਾਨੇ ਕਿਉਂ ਵੱਟਦੀਆਂ ਗਾਲਾਂ ਕੁੜਤੇ ਉੱਤੋਂ ਠੈਂਡੀ ਲਾਉਂਦਾ ਗੋਨਿਆਂ ਨੇ ਪਿੰਡਿਆਂ ਤੇਰਾ ਮੈਸੀ ਫੁੱਟਬਾਲ ਤੋਂ ਤੇਰਾ ਮੈਸੀ ਫੁੱਟਬਾਲ ਤੋਂ ਸਾਡਾ ਚਾਂਦੀ ਦੀ ਡੱਬੀ ਚੌਵੀਆਂ ਤੋਂ ਮੈਂ ਟੱਪ ਗਈ ਤੇਰੀ ਏਜ ਛੱਬੀ ਮੈਂ ਸ਼ੂਟਿੰਗ ਸਿੱਖਦੀ ਮੈਂ ਸ਼ੂਟਿੰਗ ਸਿੱਖਦੀ ਤੇਰੇ ਵਾਂਗੂ ਕੱਪੀ ਮੈਂ ਸ਼ੂਟਿੰਗ ਸਿੱਖਦੀ ਅਮਰ ਜੋਤ ਜਈ ਜੱਟ ਚਮਕੀਲੇ ਵਰਗਾ ਦਾ ਪਲਾਨ ਜੱਟੀਏ ਗੱਭਰੂ ਰਾਖੀ ਕਰਦਾ ਸਿਕੰਦਰ ਦੀ ਫੌਜ ਵਰਗਾ ਸਿਕੰਦਰ ਦੀ ਫੌਜ ਵਰਗਾ ਜੱਟ ਨੀ ਕਿਸੇ ਤੋਂ ਡਰਦਾ ਨਿਕਲਾ ਜੱਟ ਫੌਜ
ਪੰਜਾਬੀ ਦਰਸ਼ਕਾਂ ਲਈ ਖੁਸ਼ਖਬਰੀ ਹੁਣ ਫਿਰ ਤੋਂ ਸਿਨੇਮਿਆਂ ਦੇ ਵਿੱਚ ਲੱਗਣਗੀਆਂ ਰੌਣਕਾਂ ਲੱਗ ਰਹੀ ਹੈ ਪੰਜਾਬੀ ਫਿਲਮ ਕੁਆੜਾ
ਜੱਟੀਏ ਕਮਾਲ ਲੱਗੀ ਜਾਂਦੀ ਹੈ ਓਏ ਹੋਏ ਜੱਟੀਏ ਕਮਾਲ ਲੱਗੀ
ਜੀ ਸਟੂਡੀਓਜ਼ A&A ਪਿਕਚਰਸ ਅਤੇ ਬ੍ਰੈਂਡ ਫਿਲਮਸ ਪੇਸ਼ ਕਰਦੇ ਹਨ ਪੰਜਾਬੀ ਫਿਲਮ ਕੁਆੜਾ
ਕੁੜੀ ਤਾਂ ਮੰਮੀ ਨਾਲ ਵੀ ਜਿਆਦਾ ਸੋਹਣੀ ਹੈ
MBA ਕਰ ਰਹੀ ਹੈ
ਦਾਲ ਸਬਜ਼ੀ ਵੀ ਕਰ ਲੈਣੀ ਹੈ ਕਿਤਾਬਾਂ ਨੂੰ ਤਲ ਕੇ ਖਵਾਉਣਾ
ਸਟਾਰਿੰਗ ਐਮੀ ਵਿਰਕ ਐਂਡ ਸੋਨਮ ਬਾਜਵਾ 12 ਅਗਸਤ ਤੋਂ ਆਪਣੇ ਨੇੜਲੇ ਸਿਨੇਮਾ ਘਰਾਂ ਵਿੱਚ ਵੇਖੋ ਪੰਜਾਬੀ ਫਿਲਮ ਕੁਆੜਾ
ਮਿਹਨਤ ਨਾਲ ਪੂਰੀ ਪੈਣੀ ਨਹੀਂ ਤੇਰੇ ਲਈ ਰੋਟੀ ਰਹਿਣੀ ਨਹੀਂ ਕੰਧ ਗਰੀਬੀ ਢਹਿਣੀ ਨਹੀਂ
जिन्ना भी मर मर टूटी जा
क्या बात है जी, बड़ा खूबसूरत गीत तुसी सुनिया जी इस वेले अमरिंदर गिल दी आवाज दे विच। इस तो पहला तुसी अमृत मान दी आवाज दे विच दोवें मित्रां दा यानी के गीत तुसी सुन लिया। दोनों दीपे भाजी ने भी गीत सुन लिया था जी। आहो दीपे ने ते फिर सुनना सुनना सी ऐसकी बिकी खुश हो गया। हां जी बिकी खुश है ताया जी। इधर नाल पाला भाजी ताया जी, इधर मिलखे दा परम मित्र
पाला आ गया। वे
पाला आ गया मेरे वीरे, हुणे मिलखा मरदा
ना ना हुणे आपां मरदे।
कहिंदे ताया जी बैरी बेना जी ओ जीरा रहो पाल 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 आ गया सियाल। कहिंदे ताया जी सेहतां किवें ने? सेहतां चंगियां पाल तूं अपना सणा। ते मनदीप भाजी ते सति श्री अकाल मिलके भाजी, की हाल ने?
सति श्री अकाल वीर जी, बहुत वधिया, तुसीं दस्सो
की हाल है तुहाडी भूआ दा? मिलखे भरा मिलखे दी भूआ हुख भरी
भूआ
करके ना को पैसे बड़े लाई जाते मेरखा। ओ कहंदी छत्ती हजार रुपया मेरखा मेरे को लाई बैठा भूआ भूआ कह के। मैं भूआ का भतीजा, मैं भूआ का भतीजा, मैं
आप हाथ से धर दिंदी। माई तां कहंदा सी मैनूं नहीं चाहिए।
कहंदी भी मैं 100 दे गोलगप्पे नहीं खाते। 36,000 रुपया लै गया, 36,000। मैं कहा भी कहंदी मेरे तो भतीजे छत्ती तुरे फिरदे,
मैं 36,000 बहुत आ मेरी भूआ
36 रुपये नहीं दिंदे। उताया जी कि मिलखे का वाला तेज ज्यादा नहीं करदी?
मेरा ज्यादा करदी है। मैं दस्या मैं ताए कोले प्रोग्राम करदा ना।
हां अच्छा इदां कि नहीं नहीं ओदा ही तेरा वाला करदी तेनू ओदा ही गल्लां जी
मैं ते ताए रल मिलके खाने पीने हुंदे आ।
की खाने पीने?
मतलब आप चीजियां जेडियां खान वाली हुंदियां।
नहीं तू मेनू डोडे कोल कहना
छड ए चीजें तो आप दूर आ।
इधर परविंदर पंगू साहब भी ताए जी सुनदे ने। लो वे पंगू एक नहीं पंगू दो पंगू दोने बड़े शेर बगे ने। कहिंदे हां जी ताया जी सति श्री अकाल। सति श्री अकाल पंगू साहब, आ जाओ किते पंगू। पल रविंदर पंगू भी तू बड़े चिरा बाद आया। ਕਹਿੰਦੇ ਜੀ ਸਤਿ ਸ੍ਰੀ ਅਕਾਲ ਮਨਦੀਪ ਤੇ ਮਲਕੀਤ ਤੇ ਮਿਲ ਕੇ ਬਾਈ ਜੀ
ਸਤਿ ਸ੍ਰੀ ਅਕਾਲ ਜੀ।
ਕਹਿੰਦੇ ਜੀ ਪ੍ਰੋਗਰਾਮ ਨਜ਼ਾਰਾ ਖਿੱਚ ਕੇ ਰੱਖੋ ਜੀ ਕੰਮ ਨੂੰ ਨਜ਼ਾਰਾ ਤੇ ਹੁਣ ਫਿਰ ਮਿਲਕਦੀਨ ਆ ਗਿਆ ਮਾਰਿਆ ਕਹਿੰਦਾ ਵੀ ਪ੍ਰੋਗਰਾਮ ਮੁੱਕ ਗਿਆ ਲੈ
ਯਾਰ
ਫੜਾ ਮੂੰਹ ਮੂੰਹ ਗੱਲ ਭੈੜੀ ਕਿੰਨੀ ਜੀ ਹੁਣ ਸਮਾਂ ਜਿਹੜਾ ਹੋ ਗਿਆ ਉਹ ਤਾਂ ਹੋ ਹੀ ਗਿਆ ਹੁਣ ਆਪਾਂ ਕੀ ਕਰ ਸਕਦੇ ਆ ਜਿਹੜਾ ਟਾਈਮ ਆ ਉਹ ਬੜਾ ਭੱਜ ਜਾਂਦਾ ਵਾਹ ਇਹਨੂੰ ਕਿਆ ਕਰ ਮਿਲਕੇ ਨੂੰ ਕੱਲ ਨੂੰ ਫਿਰ ਆ ਜਾਵੇ ਇੱਕ ਵਾਰ ਤਾਇਆ ਜੀ ਮੈਂ ਜ਼ਰੂਰ ਕਹੂੰਗਾ ਮਿਲਕੇ ਨੂੰ ਮੈਂ ਨਾਲ ਸਵੇਰੇ ਸਵੇਰੇ ਲੈ ਆਉਣਾ
ਭਾਈ ਤੁਸੀਂ ਆ ਕਰਿਆ ਕਰਨਾ ਭੋਰਾ ਸੁਨੇਹਾ ਆ ਜਾ ਕਰੋ ਗੋਲ ਗੱਪੇ ਕਢਾ ਦਿਆ ਕਰੋ ਤੇ ਮੈਂ ਆ ਜਾ
ਕਰਾਂਗਾ ਆਹ ਨਹੀਂ ਫੇਰ ਅਗਲੇ ਮਿੰਟ ਤੁਸੀਂ ਵੀ ਹੱਥ ਵੜਾ ਉਹਦਾ ਤੇ ਬਾਕੀ ਸ਼ਾਮ ਨੂੰ ਮੈਂ ਆ ਜਾ ਕਰੂੰ ਫੜਨ ਨੂੰ ਟੈਨਸ਼ਨ ਨਾ ਲੈ
ਤਾਇਆ ਫੇਰ ਕੀ ਕਰਾਂ ਸ਼ਾਮ ਨੂੰ ਉਦਾਂ ਹੀ ਰਸ਼ ਬਹੁਤ
ਹੋ ਹੋਈ ਤੇ ਮੈਂ ਤੈਨੂੰ ਕਹਿਣ ਡਿਆ ਵੀ ਸ਼ਾਮਾਂ ਨੂੰ ਤੂੰ
ਯਾਰ ਵਿਆਹ ਵਾਲੀ ਜ਼ਿੰਦਗੀ ਥੋੜੀ ਜਿਹੀ ਨਾ ਬਿਜ਼ੀ ਹੋ ਗਈ ਨਹੀਂ ਤਾਂ ਦਿਲ ਤਾਂ ਬੜਾ
ਕੋਈ ਗੱਲ ਨਹੀਂ ਚਲ ਹੁੰਦਾ ਹੀ ਯਾਰ
ਫੋਨ ਤੇ ਕਰ ਲਿਆ ਕਰੂੰਗਾ ਗੱਲਬਾਤ
ਕੋਈ ਗੱਲ ਨਹੀਂ ਜਿੱਦਾਂ ਤੈਨੂੰ ਠੀਕ ਲੱਗਦਾ ਟੈਨਸ਼ਨ
ਤਾਇਆ ਨਾਲ ਮੇਰੀ ਘਰ ਵਾਲੀ ਕਰ ਲਿਆ ਕਰੂਗੀ
ਤੇ ਅਗਲਾ ਫਿਰ ਗੀਤ ਕਿਹੜਾ ਸੁਣਾਉਣ ਲੱਗਾ ਤਾਇਆ ਜੀ ਅੱਗੇ ਜਿਹੜਾ ਗੱਲਬਾਤ ਆਪਾਂ ਗੀਤ ਸੁਣਾਉਣਾ ਬੱਬੂ ਮਾਨ ਦਾ ਗੀਤ ਆ ਚੰਦਨ ਸੰਧੂ ਸਾਹਿਬ ਨੇ ਜਿਹੜੀ ਫਰਮਾਇਸ਼ ਕੀਤੀ ਹੈ ਅੜ ਪੰਜਾਬੀ ਜਿਹੜਾ ਗੀਤ ਉਹਨਾਂ ਨੇ ਕਿਹਾ ਵਾ ਤੇ ਅੜ ਪੰਜਾਬੀ ਗੀਤ ਦੇ ਨਾਲ ਹੁਣ ਆਪਾਂ ਛੱਡ ਕੇ ਜਾਵਾਂਗੇ ਪ੍ਰੋਗਰਾਮ ਦੇ ਵਿੱਚ ਤੇ ਬਾਕੀ ਜਿੰਨੇ ਵੀ ਗੀਤ ਰਹਿ ਜਾਣ ਤਾਂ ਉਹ ਆਪਾਂ ਗੀਤ ਸੁਣਾਵਾਂਗੇ ਬਾਅਦ ਦੇ ਵਿੱਚ ਅਹਿਆ ਕਿਹੜੇ ਕਿਹੜਾ ਹੁਣ ਉਹਨੇ ਗੀਤ ਹੋਰ ਅਮਰਿੰਦਰ ਗਿੱਲ ਦਾ ਤਾਂ ਜੀ ਗੀਤ ਸੁਣਾ ਤਾ ਉਹਨਾਂ ਨੇ ਤੇ ਗਲੀਆਂ ਜੇ ਚਬਾਰਾ ਕਿਹਾ ਸੀਗਾ ਦੂਸਰਿਆਂ ਨੇ ਗਲੀਆਂ ਚਬਾਰੇ ਵੀ ਸੁਣਾ ਦੇ ਉਹ ਕਿਹੜਾ ਨਾ ਸੁਣਾਵਾਂਗੇ ਗਲੀਆਂ ਚ ਬਾਰਾ ਅਮਰਿੰਦਰ ਗਿੱਲ ਦਾ ਤਾਂ ਭਾਜੀ ਨੇ ਕਿਹਾ ਸੀ ਮੈਨੂੰ ਲੱਗਦਾ ਦੂਸਰੇ ਤੇ ਦੀਪੇ ਦਾ ਗੀਤ ਤੇ ਗਲੀਆਂ ਚ ਬਾਰਾ ਦੇਖੋ ਗਲੀਆਂ ਚ ਬਾਰਾ ਤਾਂ ਮੈਨੂੰ ਲੱਗਦਾ ਐਸੀ ਵਿੱਕੀ ਵਾਲੀ ਦੀਪੇ ਨਾ ਹੋਣੀ
ਵਾਕਈ ਸਹੀ ਗੱਲ
ਪਰ ਸੁਣਾ ਕੇ ਜਾਵਾਂਗੇ ਭਾਜੀ ਜ਼ਰੂਰ ਦੀਪੇ ਭਾਜੀ ਨਿਰਾਸ਼ ਨੀ ਹੋਣਾ ਨਿਰਾਸ਼ ਨੀ ਹੋਣਾ ਨਾਰਾਜ਼ ਜ਼ਰੂਰ ਹੋ ਜੀ ਕੋਈ ਟੈਨਸ਼ਨ ਵਾਲੀ ਗੱਲ ਨੀ ਅੜ ਪੰਜਾਬੀ ਗੀਤ ਤੋਂ ਬਾਅਦ ਆਪਾਂ ਦੀਪੇ ਭਾਜੀ ਦਾ ਗੀਤ ਜ਼ਰੂਰ ਸੁਣਾ ਕੇ ਜਾਵਾਂਗੇ ਲਓ ਫਿਰ ਆਪਾਂ ਇਜਾਜ਼ਤ ਮੰਗਦੇ ਪਿਆਰੇ ਦੋਸਤੋ ਕੱਲ ਨੂੰ ਮਿਲਾਂਗੇ ਨਿਰਖਾ ਭਾਜੀ ਬਹੁਤ ਸ਼ੁਕਰੀਆ ਤੁਹਾਡਾ ਵੀ ਸਾਥ ਦੇਣ ਦੇ ਸ਼ੁਕਰੀਆ ਦਾ ਸਾਰਾ ਤੁਰਦਾ ਫਿਰਦਾ
ਚਾਹ ਪਾਣੀ ਪੁੱਛੋ ਤੁਸੀਂ ਸ਼ੁਕਰੀਆ
ਮਾਰ ਕੇ ਅੜਪ ਪੰਜਾਬੀ ਅਸਲਾ ਖੋ ਲੈਂਦਾ ਥੱਪੜ ਮਾਰ ਕੇ ਅੜਪ ਪੰਜਾਬੀ ਅਸਲਾ ਖੋ ਲੈਂਦਾ ਮੈਂ ਖੱਪੁਲ ਟਰੰਡ ਜੇ ਤੋੜ ਕੇ ਸਾਰੇ ਖੂੰਜੇ ਲਾ ਦਿੱਤੇ ਨੀ ਕੋਈ ਵਿਸ਼ਾ ਪੰਜਾਬ ਨੇ ਸਾਰੀ ਗਾ ਦਿੱਤੇ ਮੈਂ ਖੱਪੁਲ ਟਰੰਡ ਜੇ ਤੋੜ ਕੇ ਸਾਰੇ ਖੂੰਜੇ ਲਾ ਦਿੱਤੇ ਛੱਡਿਆ ਨੀ ਕੋਈ ਵਿਸ਼ਾ ਪੰਜਾਬ ਨੇ ਸਾਰੀ ਗਾ ਦਿੱਤੇ ਓਏ ਤੋ ਦਹਾਕੇ ਪਹਿਲਾਂ ਕਮਜੇ ਕੁਬਜੇ ਗਾ ਦਿੱਤੇ ਪੰਜ ਚ ਟੋਚਨ ਪਾ ਕੇ ਕਮਲੀ ਅਕੀਲੇ ਲਾ ਦਿੱਤੇ ਚਾਚਾ ਘਰੇ ਨਿਆਣਿਆਂ ਨੂੰ ਟੀਕਾ ਲਾਉਣਾ ਪੈਂਦਾ ਮਿੱਤਰੋ ਮਿੱਟੀ ਖਾਣਿਆਂ ਨੂੰ ਡੈਪਰ ਲਾ ਕੇ ਰੱਖ ਲੈ ਚਾਚਾ ਘਰੇ ਨਿਆਣਿਆਂ ਨੂੰ ਟੀਕਾ ਲਾਉਣਾ ਪੈਂਦਾ ਮਿੱਤਰੋ
ਮਿੱਟੀ ਖਾਣਿਆਂ ਨੂੰ ਆਪਣੇ ਨੰਨੇ ਬੱਚਿਆਂ ਨੂੰ ਤਹਿਜ਼ੀਬ ਸਿਖਾਵਾਂਗੇ ਕੀ ਖਾਲਸਾ ਰਾਜ ਸੀ ਮਿੱਤਰੋ ਅਸੀਂ ਪੜ੍ਹਾਵਾਂਗੇ ਕੀ ਸੀ ਖਾਲਸਾ ਰਾਜ ਪਹਿਲੀਓ ਅਸੀਂ
ਸਿੱਖ ਸੁਨਿਜ ਹਰਿ ਕਾ ਨਾਮ ਸਦਾ ਸੁਖ ਦਾਤਾ ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਭਾਵ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਉਹ ਸ਼ਰਮਾ ਜੀ, ਅੱਜ ਬੜੇ ਖੁਸ਼ ਲੱਗ ਰਹੇ ਹੋ, ਕੀ ਗੱਲ ਹੈ?
ਹਾਂਜੀ ਕਪੂਰ ਸਾਹਿਬ, ਗੱਲ ਹੀ ਖੁਸ਼ੀ ਦੀ ਏ। ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6,000 ਐਜ਼ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ।
ਅੱਛਾ, ਇੱਕ ਗੱਲ ਤਾਂ ਦੱਸੋ, ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ?
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ, ਉਹ ਵੀ ਫੋਨ ਤੇ ਹੀ, ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ।
ਅੱਛਾ, ਅਕਾਊਂਟੈਂਟ ਸਮਾਰਟ ਵਾਲੇ, ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰਐਨੂਏਸ਼ਨ ਫੰਡ ਵੀ ਦੇਖਦੇ ਨੇ।
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ, ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲਾ ਹੀ ਦੇਖਦੇ ਨੇ।
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ, ਅਕਾਊਂਟਿੰਗ, ਸੈਲਫ ਮੈਨੇਜ ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸ਼ਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ। ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995 9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au।
ਰੁਕ ਜਾ ਪੁੱਤ, ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ। ਲਓ ਵੀ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-95-94-36। ਤੇ ਜੇ ਕਿਸੇ ਨੇ ਈਮੇਲ ਕਰਨੀ ਆ, ਈਮੇਲ ਵੀ ਕਰ ਸਕਦਾ info@accountantsmart.com.au ਤੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਨਵਾਂ ਲਿਆ ਕਰੋ ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰ, ਪੇਂਟਰ, ਪਲੰਬਰ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04252335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਪੰਜਾਬੀ ਦਰਸ਼ਕਾਂ ਲਈ ਖੁਸ਼ਖਬਰੀ, ਹੁਣ ਫਿਰ ਤੋਂ ਸਿਨੇਮਾ ਦੇ ਵਿੱਚ ਲੱਗਣ ਦੀਆਂ ਰੌਣਕਾਂ। ਲੱਗ ਰਹੀ ਹੈ ਪੰਜਾਬੀ ਫਿਲਮ ਕੁਆੜਾ।
ਕਮਾਲ ਲੱਗੀ ਜਾਂਦੀ ਹੈ, ਹਾਏ ਹਾਏ ਦੱਟੀਏ ਕਮਾਲ ਲੱਗੀ।
ਜੀ ਸਟੂਡੀਓਜ਼, A&A ਪਿਕਚਰਸ ਅਤੇ ਬ੍ਰੈਂਡ ਫਿਲਮਸ ਪੇਸ਼ ਕਰਦੇ ਹਨ ਪੰਜਾਬੀ ਫਿਲਮ ਕੁਆੜਾ।
ਕੁੜੀ ਤਾਂ ਮੰਮੀ ਨਾਲ ਵੀ ਜਿਆਦਾ ਸੋਹਣੀ ਹੈ।
MBA ਕਰ ਰਹੀ ਹੈ।
ਦਾਲ ਸਬਜ਼ੀ ਵੀ ਕਰ ਲੈਣੀ ਹੈ, ਕਿਤਾਬਾਂ ਨੂੰ ਤਲ ਕੇ ਖਵਾਉਣਾ।
ਸਟਾਰਿੰਗ ਐਮੀ ਵਿਰਕ ਐਂਡ ਸੋਨਮ ਬਾਜਵਾ। 12 ਅਗਸਤ ਤੋਂ ਆਪਣੇ ਨੇੜਲੇ ਸਿਨੇਮਾ ਘਰਾਂ ਵਿੱਚ ਵੇਖੋ ਪੰਜਾਬੀ ਫਿਲਮ ਕੁਆੜਾ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਰੀਦੀ ਚਲੀਏ ਫਰਨੀਚਰ ਵੇਖਣ?
ਕਿੰਨੀਆਂ ਦੁਕਾਨਾਂ ਤਾਂ ਘੁੰਮ ਹੀ ਚੁੱਕੇ ਆ, ਮੈਨੂੰ ਮੇਰੀ ਪਸੰਦ ਦਾ ਫਰਨੀਚਰ ਕਿਤੋਂ ਵੀ ਨਹੀਂ ਮਿਲਦਾ ਪਿਆ। ਹੁਣ ਨਹੀਂ ਮੈਂ ਜਾਣਾ।
ਉਹ ਫਿਕਰ ਨਾ ਕਰ, ਮੈਂ ਤੈਨੂੰ ਲੈ ਕੇ ਚੱਲਦਾ ਰਾਇਲ ਇੰਡੀਅਨ ਫਰਨੀਚਰ, ਜੋ ਖੂਬਸੂਰਤੀ, ਮਜ਼ਬੂਤੀ ਤੇ ਭਰੋਸੇ ਦੀ ਮਿਸਾਲ ਨੇ। ਨਾਲੇ ਕਸਟਮ ਮੇਡ ਫਰਨੀਚਰ ਵੀ ਬਣਾ ਕੇ ਦਿੰਦੇ ਨੇ, ਜਿੱਥੇ ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ, ਜਿੱਥੇ ਅਵੇਲੇਬਲ ਨੇ ਬਾਕਸ ਬੈਡ, ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ, ਚੇਅਰ, ਕਾਫੀ ਟੇਬਲ,
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾ, ਮੰਦਿਰ ਐਂਡ ਰੋਕਿੰਗ ਚੇਅਰ,
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮਸ ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ।
ਚਲੀਏ ਫਿਰ।
ਕਿੱਥੇ?
ਰਾਇਲ ਇੰਡੀਅਨ ਫਰਨੀਚਰ। ਹੋਰ ਕਿੱਥੇ?
ਰਾਇਲ ਇੰਡੀਅਨ ਫਰਨੀਚਰ, 64 ਜ਼ਿਲਮੀਆ ਰੋਡ, ਬੁੰਦਲ।
ਫਾਰ ਮੋਰ ਇਨਫੋਰਮੇਸ਼ਨ ਕੰਟੈਕਟ 3172-8888 ਔਰ ਵਿਜ਼ਿਟ ਅਸ ਐਟ www.royalindianfurniture.com।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7 ਤੋਂ 8 ਵਜੇ ਦੇ ਵਿੱਚ ਲਾਈਵ ਹੋਣਗੇ।